आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡਾ ਮਨਪਸੰਦ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਅਮਰਦੀਪ ਕੋਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਨ ਅੱਜ ਹਮੇਸ਼ਾ ਵਾਂਗ ਮੰਗਲਵਾਰ ਹਮੇਸ਼ਾ ਵਾਂਗ ਇਸ ਕਰਕੇ ਜੀ ਕਿਉਂਕਿ ਆਪਾਂ ਮੰਗਲਵਾਰ ਵਾਲੇ ਦਿਨ ਮੈਲਬਰਨ ਤੋਂ ਜੁੜਦੇ ਹੁੰਦੇ ਹਾਂ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹੁੰਦੀ ਹਾਂ ਸੋ ਅੱਜ ਮੰਗਲਵਾਰ ਦਾ ਦਿਨ ਸਾਲ 2017 ਦੇ ਮਾਰਚ ਮਹੀਨੇ ਦੀ 21 ਤਰੀਕ ਨਾਨਕਸ਼ਾਹੀ ਸੰਮਤ 549 ਦੇ ਚੇਤ ਮਹੀਨੇ ਦੀ 8 ਤਰੀਕ ਹੋ ਚੁੱਕੀ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਕਿ ਸਿਡਨੀ ਮੈਲਬਰਨ ਤੇ ਕੈਨਬਰਾ ਦੇ ਵਿੱਚ ਇਸ ਵੇਲੇ 8:02 ਹੋ ਚੁੱਕੇ ਆ ਤੇ ਐਡੀਲੇਡ ਦੇ ਵਿੱਚ ਹੁਣੇ 7:33 ਹੋਏ ਨੇ ਪਰਥ ਦੇ ਵਿੱਚ 5:03 ਤੇ ਬ੍ਰਿਸਬੇਨ ਦੇ ਵਿੱਚ 7:03 ਹੋ ਚੁੱਕੇ ਆ ਥੋੜੇ ਦਿਨ ਰਹਿ ਗਏ ਜੀ ਸਮਾਂ ਜਿਹੜਾ ਉਹ ਬਦਲ ਜਾਣਾ ਜਿਹੜਾ ਡੇ ਲਾਈਟ ਸੇਵਿੰਗ ਵਾਲਾ ਟਾਈਮ ਜਿਹੜਾ ਆ ਉਹ ਕਿਉਂਕਿ ਚੇਂਜ ਹੁੰਦਾ ਹੁੰਦਾ ਅਗਲੇ ਮਹੀਨੇ ਸ਼ੁਰੂਆਤ ਦੇ ਵਿੱਚ ਹੀ ਹੋ ਜਾਣਾ ਉਹ ਤੇ ਮੈਲਬਰਨ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ 8:03 ਹੁਣ ਇਸ ਵੇਲੇ ਹੋ ਚੁੱਕੇ ਆ ਤੇ ਆਸਟ੍ਰੇਲੀਅਨ ਘੜੀਆਂ ਦਾ ਜਿਹੜਾ ਸਮਾਂ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਡੇ ਮੁਲਕਾਂ ਵੱਲ ਵੀ ਆ ਜਾਂਦੇ ਆ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ 10:03 ਹੋ ਚੁੱਕੇ ਨੇ ਕੈਨੇਡਾ ਚਲੀਏ ਤਾਂ ਕੈਨੇਡਾ ਦੇ ਵਿੱਚ ਟੋਰਾਂਟੋ ਜਿਹੜਾ ਜੀ ਉੱਥੇ 20 ਮਾਰਚ ਦਿਨ ਸੋਮਵਾਰ ਦੀ ਸ਼ਾਮ ਪਈ ਹੋਈ ਆ 5:03 ਹੋਏ ਆ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਦੁਪਹਿਰ ਚੱਲ ਰਹੀ ਆ 2:03 ਬਾਅਦ ਦੁਪਹਿਰ ਦਾ ਸਮਾਂ ਸੋਮਵਾਰ ਉੱਥੇ ਵੀ ਚੱਲ ਰਿਹਾ ਤੇ ਕੈਲਗਰੀ ਦੇ ਵਿੱਚ 3:04 ਹੋਏ ਨੇ ਉੱਥੇ ਵੀ ਬਾਅਦ ਦੁਪਹਿਰ ਦਾ ਸਮਾਂ USA ਲਾਸ ਏਂਜਲਸ ਦੇ ਵਿੱਚ 2:04 20 ਮਾਰਚ ਕਿ 34 ਮਿੰਟ ਦਾ ਸਮਾਂ ਜੀ ਦੋਸਤੋ ਮੈਨੂੰ ਲੱਗਦਾ ਕਿ ਕਿਸੇ ਤਕਨੀਕੀ ਸਮੱਸਿਆ ਕਾਰਨ ਜਿਹੜੀ ਆਵਾਜ਼ ਮੇਰੀ ਉਹ ਤੁਹਾਡੇ ਤੱਕ ਪਹੁੰਚ ਨਹੀਂ ਸਕੀ ਆਪਾਂ ਸਮੇਂ ਵੱਲ ਨਜ਼ਰ ਮਾਰ ਰਹੇ ਸੀ ਦੋਸਤੋ ਸਿਡਨੀ ਮੈਲਬਰਨ ਕੈਨਬਰਾ ਦੇ ਵਿੱਚ 8:05 ਹੁਣ ਹੋ ਚੁੱਕੇ ਆ ਤੇ ਐਡੀਲੇਡ ਦੇ ਵਿੱਚ 7:35 ਪਰਥ ਦੇ ਵਿੱਚ 5:05 ਬ੍ਰਿਸਬੇਨ ਦੇ ਵਿੱਚ 7:05 ਇਸ ਵੇਲੇ ਆਸਟ੍ਰੇਲੀਅਨ ਘੜੀਆਂ ਮੁਤਾਬਕ ਹੋਏ ਆ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 5:05 ਵੈਨਕੂਵਰ ਸ਼ਹਿਰ ਦੇ ਵਿੱਚ 2:02 ਪਰ ਉੱਥੇ ਅਜੇ 20 ਮਾਰਚ ਚੱਲ ਰਹੀ ਹੈ ਸੋਮਵਾਰ ਦੀ ਸ਼ਾਮ ਪਈ ਹੋਈ ਆ ਤੇ ਵੈਨਕੂਵਰ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ ਤੇ ਕੈਲਗਰੀ ਦੇ ਵਿੱਚ 3:05 ਉੱਥੇ ਵੀ ਬਾਅਦ ਦੁਪਹਿਰ ਦਾ ਸਮਾਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ 10:05 21 ਮਾਰਚ ਉੱਥੇ ਚੱਲ ਰਿਹਾ ਮੰਗਲਵਾਰ ਸਾਡੇ ਤੋਂ 2 ਘੰਟੇ ਅੱਗੇ ਨੇ ਜੀ ਨਿਊਜ਼ੀਲੈਂਡ ਵਾਲੇ ਤੇ USA ਦੇ ਵਿੱਚ ਮਿਆਮੀ ਸ਼ਹਿਰ ਦੇ ਵਿੱਚ ਜੀ 5:05 ਸ਼ਾਮ ਦੇ ਹੋਏ ਆ 20 ਮਾਰਚ ਦੀ ਸ਼ਾਮ ਯਾਨੀ ਸੋਮਵਾਰ ਦੀ ਸ਼ਾਮ ਉੱਥੇ ਚੱਲ ਰਹੀ ਹੈ ਲਾਸ ਏਂਜਲਸ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ 20 ਮਾਰਚ ਸੋਮਵਾਰ ਬਾਅਦ ਦੁਪਹਿਰ 2:05 ਹੋਏ ਆ ਤੇ ਤੁਹਾਡੇ ਹੋਰ ਸ਼ਹਿਰਾਂ ਵੱਲ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿੱਚ 5:06 21 ਮਾਰਚ ਯਾਨੀ 3 ਮੰਗਲਵਾਰ ਉੱਥੇ ਵੀ ਚੜ ਚੁੱਕੇ ਆ ਜੀ ਤੇ ਲਿਸਬਨ ਪੁਰਤਗਾਲ ਦੇ ਵਿੱਚ 9:06 ਰਾਤ ਦੇ ਹੋਏ 20 ਮਾਰਚ ਦੀ ਰਾਤ ਪਈ ਹੋਈ ਆ ਇਟਲੀ ਚ 10:06 ਰਾਤ ਦੇ ਹੋਏ ਉੱਥੇ ਵੀ 20 ਮਾਰਚ ਦੀ ਰਾਤ ਚੱਲ ਰਹੀ ਆ ਤੇ ਦੁਬਈ ਦੇ ਵਿੱਚ 21 ਮਾਰਚ ਚੜ ਚੁੱਕਿਆ 1:06 ਹੋਏ ਆ ਵੱਡਾ ਤੜਕਾ ਯਾਨੀ ਕਿ 1 ਘੰਟਾ ਪਹਿਲਾਂ ਹੀ ਜਿਹੜਾ ਜੀ 21 ਮਾਰਚ ਚੜਿਆ ਉੱਥੇ ਤੇ ਨਵੀਂ ਦਿੱਲੀ ਦੇ ਵਿੱਚ 2:36 ਇਸ ਵੇਲੇ ਹੋ ਚੁੱਕੇ ਨੇ ਭਾਰਤ ਦੇ ਵਿੱਚ ਸੋ ਉੱਥੇ ਵੀ ਵੱਡਾ ਤੜਕਾ ਦੇਸ਼ ਦੁਨੀਆਂ ਦੇ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਦੋਸਤੋ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਯਾਨੀ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸਾਡੇ ਸਾਰੇ ਸਰੋਤਿਆਂ ਦਾ। ਤੇ ਪ੍ਰੋਗਰਾਮ ਚ ਅੱਜ ਕੀ ਹੋਣਾ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਜ ਖਬਰਾਂ ਦੇ ਸਿਲਸਿਲੇ ਚ ਮੇਰੇ ਨਾਲ ਸਾਥ ਦੇਣਗੇ ਮਿੰਟੂ ਬਰਾੜਪੁਰੀ ਐਡੀਲੇਡ ਸਟੂਡੀਓ ਤੋਂ। ਤੇ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਅਸੀਂ ਇੱਕ ਖਾਸ ਜਿਹੜੀ ਗੱਲਬਾਤ ਹੈ, ਖਾਸ ਮੁਲਾਕਾਤ ਹੈ ਉਹ ਕਰਾਂਗੇ, ਜਿਹੜਾ ਕਿ ਪਿਛਲੇ ਦਿਨੀ ਵੀ ਮੈਂ ਇੱਕ ਗੱਲਬਾਤ ਜਿਹੜੀ ਸੀ ਉਹ ਕੀਤੀ ਸੀ। ਪਨੈਸ਼ ਦੇ ਨਾਮ ਦੇ ਉੱਤੇ ਇੱਕ ਟੈਲੈਂਟ ਹੰਟ ਮੁਕਾਬਲਾ ਹੋਣ ਜਾ ਰਿਹਾ, ਸੋ ਉਹਨਾਂ ਦਾ ਜੀ ਸੈਮੀ ਫਾਈਨਲ ਹੋ ਚੁੱਕਿਆ ਤੇ ਫਾਈਨਲ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਆ, ਸੋ ਫਾਈਨਲ ਦੀ ਜਿਹੜੀ ਜਾਣਕਾਰੀ ਆ ਦੇਣ ਦੇ ਲਈ ਅੱਜ ਪਨੈਸ਼ ਦੇ ਜਿਹੜੇ ਪ੍ਰਬੰਧਕ ਆ ਉਹ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਹਾਜ਼ਰੀ ਲਗਵਾਉਣਗੇ। ਤੇ ਪ੍ਰੋਗਰਾਮ ਦੇ ਅਗਲੇ ਘੰਟੇ ਚ ਆਪਾਂ ਅੱਜ ਪਿਛਲੀ ਵਾਰ ਜਿਹੜਾ ਟੋਪਿਕ ਸੀ ਡਿਸਕਸ ਕੀਤਾ ਸੀ ਜੀ ਵਹਿਮਾਂ ਭਰਮਾਂ ਦੇ ਬਾਰੇ ਚ, ਸੋ ਅੱਜ ਗੱਲਬਾਤ ਜਿਹੜੀ ਆ ਉਹ ਕਰਾਂਗੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। ਤੇ ਗੱਲਬਾਤ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਸਿਮਰਦੀਪ ਕੌਰ, ਸੋ ਸਿਮਰਦੀਪ ਹੋਰਾਂ ਦੇ ਨਾਲ ਨਾਲ ਤੁਹਾਡੀ ਸ਼ਮੂਲੀਅਤ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਦੋਸਤੋ। ਤੁਸੀਂ ਜ਼ਰੂਰ ਗੱਲਬਾਤ ਦਾ ਹਿੱਸਾ ਬਣਿਆ ਕਰੋ, ਗੱਲਬਾਤ ਦੇ ਵਿੱਚ ਤੁਸੀਂ ਆਪਣਾ ਜਿਹੜਾ ਯੋਗਦਾਨ ਆ ਉਹ ਪਾਇਆ ਕਰੋ ਆਪਣੇ ਵਿਚਾਰਾਂ ਦੇ ਨਾਲ। ਤੁਸੀਂ ਕੀ ਸੋਚਦੇ ਹੋ, ਜਿਵੇਂ ਜੇ ਅੱਜ ਅਸੀਂ ਜਿਹੜਾ ਟੋਪਿਕ ਹੈ ਜੀ ਉਹ ਵਹਿਮਾਂ ਭਰਮਾਂ ਦੇ ਬਾਰੇ ਚ ਰੱਖਿਆ, ਸੋ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਵਹਿਮ ਭਰਮ ਆ ਕਿੰਨਾ ਜ਼ਿਆਦਾ ਪ੍ਰਭਾਵਿਤ ਕਰਦੇ ਆ ਸਾਡੀ ਸੋਚ ਨੂੰ, ਸਾਡੀ ਜ਼ਿੰਦਗੀ ਨੂੰ, ਸਾਡੇ ਜਿਉਣ ਦੇ ਢੰਗ ਨੂੰ। ਸੋ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚ, ਤੁਹਾਡੇ ਆਪਣੇ ਹਰ ਰੋਜ਼ਮਰਾ ਦੇ ਜੀਵਨ ਦੇ ਵਿੱਚ ਜਿਹੜਾ ਵਹਿਮ ਭਰਮ ਆ ਉਹਨਾਂ ਨੇ ਕਿੰਨਾ ਕੁ ਜਿਹੜਾ ਅਸਰ ਆ ਉਹ ਕਿਤੇ ਨਾ ਕਿਤੇ ਪਾਇਆ, ਜਾਂ ਫਿਰ ਤੁਸੀਂ ਕੋਈ ਇਹੋ ਜਿਹਾ ਜਿਹੜਾ ਤਜਰਬਾ ਉਹ ਹੰਢਾਇਆ ਹੋ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਤੇ ਤੁਹਾਡੇ ਹੁੰਗਾਰੇ ਦੀ ਉਮੀਦ ਸਾਨੂੰ ਹਮੇਸ਼ਾ ਰਹਿੰਦੀ ਆ, ਕਿਉਂਕਿ ਹੁੰਗਾਰੇ ਤੋਂ ਬਿਨਾਂ ਗੱਲ ਬਣਦੀ ਨਹੀਂ ਆ। ਸੋ ਦੋਸਤੋ ਮੈਂ ਬਹੁਤ ਲੰਮਾ ਸਮਾਂ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਜਦੋਂ ਅਸੀਂ ਇੱਕ ਦੂਸਰੇ ਨੂੰ ਹੁੰਗਾਰਾ ਭਰਦੇ ਹਾਂ ਤੇ ਫਿਰ ਜਿਹੜਾ ਗੱਲਬਾਤ ਕਰਨ ਦਾ ਜਿਹੜਾ ਮਜ਼ਾ ਆਨੰਦ ਆ ਉਹ ਤਾਂ ਆਉਂਦਾ ਹੀ ਆਉਂਦਾ, ਪਰ ਗੱਲਬਾਤ ਜਿਹੜੀ ਆ ਜੀ ਉਹਨੂੰ ਇੱਕ ਸਿਹਤ ਜਿਹੜੀ ਆ ਉਹ ਜ਼ਰੂਰ ਮਿਲਦੀ ਆ। ਆਪਾਂ ਸਿੱਖਦੇ ਜ਼ਰੂਰ ਆ ਉਸ ਗੱਲਬਾਤ ਤੋਂ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਜਿਹੜਾ ਹੁੰਗਾਰਾ ਉਹ ਭਰਦੇ ਹਾਂ। ਸੋ ਉਮੀਦ ਕਰਦੇ ਹਾਂ ਤੁਹਾਡੇ ਹੁੰਗਾਰੇ ਦੀ ਤੁਹਾਡੇ ਸੁਨੇਹਿਆਂ ਦੇ ਰਾਹੀਂ, ਤੁਹਾਡੀਆਂ ਫੋਨ ਕਾਲਸ ਦੇ ਰਾਹੀਂ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜੇ ਵਿਚਾਰ ਆ ਉਹ ਇੱਕ ਦੂਸਰੇ ਨੂੰ ਲੈਣ ਦੇਣ ਜਿਹੜਾ ਉਹਦਾ ਕਰ ਸਕੀਏ, ਆਦਾਨ ਪ੍ਰਦਾਨ ਜਿਹੜਾ ਆ ਉਹਦਾ ਜ਼ਰੂਰ ਹੋਵੇ ਉਸ ਟੋਪਿਕ ਦੇ ਉੱਤੇ, ਉਸ ਮੁੱਦੇ ਦੇ ਉੱਤੇ। ਸੋ ਦੋਸਤੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਉਸ ਮੁੱਦੇ ਦੇ ਉੱਤੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਹੋਣਾ ਜੀ ਗੀਤ ਸੰਗੀਤ। ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਅਧੂਰਾ ਹੁੰਦਾ, ਪਰ ਮੇਰੇ ਪ੍ਰੋਗਰਾਮ ਦੇ ਵਿੱਚ ਅਕਸਰ ਮੈਨੂੰ ਸਰਬਜੀਤ ਸਿੰਘ ਹੋਰੀ ਵੀ ਇਹ ਸ਼ਿਕਾਇਤ ਕਰਦੇ ਆ ਜੀ ਗੀਤ ਲੱਗਣ ਨਹੀਂ ਦਿੰਦੇ, ਤੁਸੀਂ ਗੱਲਬਾਤ ਮੁੱਕਦੀ ਨਹੀਂ ਆ। ਸੋ ਆਪਾਂ ਵਿੱਚ ਵਿੱਚ ਜਿਹੜੀ ਬ੍ਰੇਕ ਆ ਉਹ ਲੈਣੀ ਆ ਜੀ, ਤੇ ਗੀਤ ਸੰਗੀਤ ਜਿਹੜਾ ਉਹ ਵੀ ਆਪਾਂ ਚੱਲਦਾ ਰੱਖਣਾ ਹੁੰਦਾ। ਤੇ ਇਸ ਤੋਂ ਇਲਾਵਾ ਜੀ ਸਭ ਤੋਂ ਅਹਿਮ ਹੁੰਦੇ ਆ ਤੁਹਾਡੇ ਸੁਨੇਹੇ, ਤੁਹਾਡੀਆਂ ਫੋਨ ਕਾਲਸ, ਤੇ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜਣੇ ਆ। request@harmanradio.com ਸਾਡਾ ਈਮੇਲ ਪਤਾ, ਈਮੇਲ ਤੁਸੀਂ ਕਰ ਸਕਦੇ ਹੋ ਇਸ ਪਤੇ ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ ਜੀ ਆਪਣਾ ਮੈਸੇਜ। ਸੋ 9175080144489 ਸਾਡਾ ਜਿਹੜਾ ਨੰਬਰ ਹੈ ਟੈਲੀਗ੍ਰਾਮ ਦਾ, ਤੁਸੀਂ ਇਹਦੇ ਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ, ਮੈਸੇਜ ਭੇਜ ਸਕਦੇ ਹੋ, ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਦੋਸਤੋ। ਕਾਲ ਕਰਨ ਲਈ ਸਾਡਾ ਨੰਬਰ ਹੈਗਾ ਜੀ 02855992811, ਯਾਨੀ 02 ਲਗਾ ਕੇ 85998811, ਇਹਦੇ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਤੇ ਫਿਲਹਾਲ ਆਪਾਂ ਪ੍ਰੋਗਰਾਮ ਦਾ ਗੀਤ ਆ ਪਹਿਲਾਂ ਉਹ ਤਾਂ ਸੁਣਨਾ ਹੀ ਸੁਣਨਾ, ਪਰ ਜਿਹੜੇ ਦੋਸਤ ਸਾਡੇ ਨਾਲ ਹਾਜ਼ਰੀ ਇਸ ਵੇਲੇ ਲਗਾ ਚੁੱਕੇ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਿ ਦਈਏ ਪ੍ਰੋਗਰਾਮ ਚ। ਸਾਡੇ ਨਾਲ ਸਰਬਜੀਤ ਸਿੰਘ ਨਿੱਜਰ ਇਟਲੀ ਤੋਂ ਸਾਂਝ ਪਾ ਚੁੱਕੇ ਆ, ਤੇ ਆਪਾਂ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਤਹਿ ਦਿਲ ਤੋਂ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਨਿੱਜਰ ਸਾਹਿਬ ਤੇ ਨਿੱਕਾ ਢਿੱਲੋਂ ਜੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਗੁੱਡ ਮਾਰਨਿੰਗ ਬੁਲਾ ਰਹੇ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਤੁਹਾਨੂੰ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਚੁੱਕੇ ਆ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਚ। ਤੇ ਤੁਹਾਡੇ ਸੁਨੇਹੇ ਜਿਹੜੇ ਆ ਲੈਂਦੇ ਆ ਫਿਰ ਇੱਕ ਗੀਤ ਤੋਂ ਬਾਅਦ, ਗੀਤ ਸੁਣ ਲੈਂਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ, ਤੁਸੀਂ ਸਾਡੇ ਨਾਲ ਬਣੇ ਰਹੋ ਜੁੜੇ ਰਹੋ।
ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ, ਮੇਰੇ ਅੰਦਰ ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ, ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ, ਕੋਈ ਬਾਤ ਜੇ ਉਸਦੀ ਪਾਵੇ दिल टेशन जा फड़ जावे फिर सुरदी गल सुनावे नी दिल मेरा रब दा रेडियो 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 लग गए ने ओदे फरमाइशी गीतां दे हुण आउण सुनेह लग गए ने इस कच्ची उम्र सखियो नीए रोग देखे लग गए ने ओदे फरमाइशी गीतां दे हुण आउण सुनेह लग गए ने कदे इश्क च नचे गावे कदे बच्चा बन रुस जावे कदे कमला होना चावे दिल मेरा रब दा रेडियो 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 दुख दे जो पल पल ही नाम जपौंदा रहंदा है सदके उस नाम दे जो सारे ही दुख मिटौंदा रहंदा है सदके उस नाम दे जो सारे ही दुख मिटौंदा रहंदा है सदके उस दुख दे जो पल पल ही नाम जपौंदा रहंदा है सदके उस नाम दे जो सारे ही दुख मिटौंदा रहंदा है ए सारे दुख भुल जावे जे एक पल विच आ जावे फिर पल पल मौज मनावे दिल मेरा रब दा रेडियो 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 पत्थर दे विच अग है जिवे तिल दे अंदर तेल है तैनू बाहर तंग है जिस दी तेरे अंदर उस दा वेल है तैनू बाहर तंग है जिस दी तेरे अंदर उस दा वेल है जिवे पत्थर दे विच अग है जिवे तिल दे अंदर तेल है तैनू बाहर तंग है जिस दी तेरे अंदर उस दा मेल है तेरे अंदर उस दा मेल है तेरे अंदर उस दा मेल है फिर बाहर लैण की जावे दिल मेरा रब दा रेडियो 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 दिल मेरा रब दा रेडियो
ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਤੁਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ ਬੜਾ ਮਿੱਠਾ ਮਿੱਠਾ ਜਿਹਾ ਪਿਆਰਾ ਪਿਆਰਾ ਜਿਹਾ ਗੀਤ ਮੈਨੂੰ ਖੁਦ ਨੂੰ ਲੱਗਿਆ ਸੋ ਉਮੀਦ ਕਰਦੀ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਣਾ ਸੋ ਉਹਨਾਂ ਦੀ ਫਿਲਮ ਆ ਰਹੀ ਹੈ ਜੀ ਇੱਕ ਰੱਬ ਦਾ ਰੇਡੀਓ ਹਨਾ ਉਸੇ ਫਿਲਮ ਚੋਂ ਮੈਨੂੰ ਲੱਗਦਾ ਹੈ ਗੀਤ ਤੇ ਆਵਾਜ਼ ਜੀ ਸ਼ਹਿਰੀ ਮਨ ਦੀ ਆਵਾਜ਼ ਦੇ ਵਿੱਚ ਮਾਫ਼ੀ ਚਾਹਾਂਗੀ ਸ਼ਹਿਰੀ ਮਨ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਰੱਬ ਦਾ ਰੇਡੀਓ ਸੋ ਫਿਲਮ ਆ ਰਹੀ ਹੈ ਜੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਵਾਜ਼ ਬੜੀ ਮਿੱਠੀ ਮਿੱਠੀ ਵੈਸੇ ਸ਼ੈਰੀ ਮਾਨ ਦੀ, ਅਸੀਂ ਹੋਰ ਵੀ ਬਹੁਤ ਸਾਰੇ ਗੀਤ ਸੁਣਦੇ ਆ। ਮਾਫੀ ਚਾਹਾਂਗੀ ਤਰਸੇਮ ਜੱਸੜ, ਕਿਉਂਕਿ ਉਹਦੇ ਵਿੱਚ ਐਜ਼ ਅ ਹੀਰੋ ਆ ਰਿਹਾ ਫਿਲਮ ਦੇ ਵਿੱਚ, ਤੇ ਇਸ ਕਰਕੇ ਜਿਹੜਾ ਭੁਲੇਖਾ ਜਿਹੜਾ ਜੀ ਉਹ ਲੱਗ ਜਾਂਦਾ ਕਈ ਵਾਰ, ਹਨਾ। ਤੇ ਪ੍ਰੋਗਰਾਮ ਚ ਇੱਕ ਵਾਰ ਫੇਰ ਸਵਾਗਤ ਕਰਦੇ ਆ ਸਾਡੇ ਸਾਰੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਸ਼ਾਮਲ ਹੋਏ ਹੋਏ ਆ ਸੁਨੇਹਿਆਂ ਦੇ ਰਾਹੀਂ, ਤੇ ਜਿਹੜੇ ਸਾਨੂੰ ਸੁਣ ਰਹੇ ਆ ਇਸ ਵੇਲੇ ਰੇਡੀਓ ਦੇ ਰਾਹੀਂ। ਤੇ ਦੋਸਤੋ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ। ਬਿੱਟੂ ਬੋਪਰ ਐ ਮਿਲੂਰਾ ਵਾਲੇ ਸ਼ਾਮਲ ਹੋ ਗਏ, ਰਾਜ ਮਹਿੰਦਰ ਸਿੰਘ ਹੋਰੀ ਵੀ ਸ਼ਾਮਲ ਹੋ ਗਏ ਆ, ਤੇ ਬਾਕੀ ਸਾਰੇ ਦੋਸਤ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ, ਜਿਹੜਾ ਰਾਬਤਾ ਹੈ ਜਿਨ੍ਹਾਂ ਦੇ ਨਾਲ ਪੜਿਆ ਹੋਇਆ, ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ। ਤੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਜੀ ਲਹਿਰਾਂ ਹਰਮਨ ਰੇਡੀਓ ਦੇ ਸਮਾਜ ਤੋਂ, ਤੁਸੀਂ ਸੁਣਦੇ ਹੋ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਤੇ ਅੱਜ ਦਾ ਪ੍ਰੋਗਰਾਮ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਚ ਸਮਾਂ ਹੋ ਗਿਆ ਜੀ ਖਬਰਾਂ ਦੇ ਸਿਲਸਿਲੇ ਦਾ, ਸੋ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਜਿਹੜੀ ਹੈ ਜੀ ਉਹ ਪਾਣੀ ਹੁੰਦੀ ਹੈ, ਮਿੰਟੂ ਬਰਾੜ ਹੋਰਾਂ ਨੇ ਐਡਿਟ ਸਟੂਡੀਓ ਤੋਂ ਸਾਡੇ ਨਾਲ ਉਹ ਵੀ ਸ਼ਾਮਲ ਹੋ ਚੁੱਕੇ ਆ, ਆਪਾਂ ਜੀ ਆਇਆਂ ਨੂੰ ਕਹਿੰਦੇ ਆ ਮਿੰਟੂ ਬਰਾੜ ਜੀ ਨੂੰ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਲੁਤਫ ਲੈ ਰਹੇ ਹੋਣੇ ਆ।
ਜੀ ਬਿਲਕੁਲ, ਸਤਿ ਸ੍ਰੀ ਅਕਾਲ ਵੀ ਸਰੋਤਿਆਂ ਤੱਕ ਪਹੁੰਚ ਗਏ ਤੇ ਲੁਤਫ ਵੀ ਪੂਰਾ ਪੂਰਾ ਲਿਆ ਜਾ ਰਿਹਾ। ਤੇ ਸਾਡੇ ਤਾਂ ਜੀ ਦੇਖੋ ਮੈਲਬਨ ਦੇ ਵਿੱਚ ਲੁਤਫ ਏਦਾਂ ਲਿਆ ਜਾ ਰਿਹਾ, ਇੱਕ ਪਾਸੇ ਰੇਡੀਓ ਵੀ ਆ, ਇੱਕ ਪਾਸੇ ਕੰਮ ਵੀ ਆ, ਤੇ ਇੱਕ ਪਾਸੇ ਮੀਂਹ ਪੈ ਰਿਹਾ। ਬਰਾੜ ਸਾਹਿਬ ਮੌਸਮ ਸੋਹਣਾ ਹੋਇਆ ਹੋਇਆ, ਕਿਉਂਕਿ ਜੀ
ਜੀ ਜੀ ਬਿਲਕੁਲ, ਸਾਡੇ ਵੀ ਥੋੜਾ ਜਿਹਾ ਮੀਂਹ ਕੱਲ ਪਿਆ ਸੀ, ਪਰ ਨਾਰਮਲੀ ਜਿਹੜਾ ਮੌਸਮ ਕਾਫੀ ਸਾਫ਼ ਅੱਜ ਦਾ, ਤੇ ਹੁਣ ਹੌਲੀ ਹੌਲੀ ਜੀ ਜੀ ਠੰਡ ਦਾ ਉਤਾਰਾ ਹੋਣਾ ਸ਼ੁਰੂ ਹੋ ਗਿਆ ਜੀ।
ਜੀ ਜੀ, ਸੋ ਹੁਮਸ ਜਿਹੜੀ ਉਹ ਕਾਫੀ ਬਣੀ ਹੋਈ ਸੀ ਪਿਛਲੇ ਇੱਕ ਦੋ ਦਿਨਾਂ ਤੋਂ, ਤੇ ਹੁਮਸ ਜਿਹੜੀ ਉਹ ਅਜੇ ਵੀ ਮੌਜੂਦ ਆ, ਪਰ ਮੀਂਹ ਦੇ ਨਾਲ ਥੋੜੀ ਜਿਹੀ ਜਿਹੜੀ ਧਰਾਸ ਆ ਉਹ ਜ਼ਰੂਰ ਬਣੀ ਆ, ਤੇ ਜਦੋਂ ਥੋੜੀ ਬਹੁਤੀ ਜਿਹੜੀ ਕਿਣ ਮਿਣ ਆ ਉਹ ਲੱਗਦੀ ਆ, ਤਾਂ ਫੇਰ ਥੋੜਾ ਜਿਹਾ ਬਾਹਰ ਸੁਹਾਵਣਾ ਜਿਹਾ ਹੋ ਜਾਂਦਾ ਮੌਸਮ ਦੇਖਣ ਨੂੰ ਵੀ ਤੇ ਮਹਿਸੂਸ ਕਰਨ ਨੂੰ ਵੀ, ਤੇ ਨਾਲ ਫੇਰ ਜਦੋਂ ਹਰਮਨ ਰੇਡੀਓ ਦਾ ਸਾਥ ਹੋਵੇ ਤਾਂ ਫੇਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਏ ਰੇਡੀਓ ਸੁਣਦੇ ਹੁੰਦੇ ਆ, ਤੇ ਮੈਨੂੰ ਲੱਗਦਾ ਰੇਡੀਓ ਇੱਕ ਮਾਧਿਅਮ ਹੀ ਏਦਾਂ ਦਾ ਆ ਕਿ ਆਪਾਂ ਆਪਣੇ ਹੁਲਾਰੇ ਜਿਹੇ ਦੇ ਵਿੱਚ ਰੇਡੀਓ ਵੀ ਸੁਣਦੇ ਆ ਤੇ ਆਪਣਾ ਕੰਮ ਵੀ ਇੰਜੋਏ ਕਰਦੇ ਹੁੰਦੇ ਆ, ਸੋ ਏਦਾਂ ਦਾ ਹੀ ਕੋਈ ਮੰਜ਼ਰ ਜਿਹੜਾ ਉਹ ਸਾਡੇ ਦੋਸਤਾਂ ਦਾ ਬਣਦਾ ਹੁੰਦਾ ਇਸ ਵੇਲੇ।
ਬਿਲਕੁਲ ਜੀ, ਬਹੁਤ ਵਧੀਆ ਲੱਗਦਾ, ਤੇ ਇੱਕ ਦੋ ਤਿੰਨ ਗੱਲਾਂ ਹੋ ਜਾਂਦੀਆਂ, ਇੱਕ ਤਾਂ ਬੰਦਾ ਆਪਦੇ ਪਿਛੋਕੜ ਚ ਵੀ ਚਲਾ ਜਾਂਦਾ, ਪਿਛਲੀਆਂ ਗੱਲਾਂ ਵੀ ਸਮਝਣ ਲੱਗ ਜਾਂਦਾ ਵੀ ਰੇਡੀਓ ਦਾ ਕੀ ਯੁੱਗ ਸੀ, ਕਿਵੇਂ ਸੀ, ਕਿੰਨਾ ਵਧੀਆ ਸੀ, ਉਹ ਵੀ ਇੱਕ ਫੀਲਿੰਗ ਆ ਇਹਦੇ ਨਾਲ ਨਾਲ। ਸੋ ਕੁੱਲ ਮਿਲਾ ਕੇ ਜਿਹੜਾ ਮੌਸਮ ਦਾ ਮੈਂ ਤਾਂ ਕਹਿਣਾ ਵੀ, ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਕਈ ਵਾਰੀ ਦੇਖਿਆ, ਇਹ ਕਹਿੰਦੇ ਸੁਣਿਆ ਵੀ ਇਹ ਹੋ ਗਿਆ ਜੀ, ਬੋ ਹੋ ਗਿਆ, ਅੱਜ ਕੰਮ ਨੀ, ਅੱਜ ਜੇ ਏਦਾਂ ਨੀ, ਜਿਹੜਾ ਵੀ ਪਾਲਾ ਜਿਵੇਂ ਵੀ ਹੈ ਉਹਦਾ ਇੰਜੋਏ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ।
ਜੀ ਜੀ ਬਿਲਕੁਲ, ਤੇ ਬਰਾੜ ਸਾਹਿਬ ਸਾਡੇ ਨਾਲ ਬਹੁਤ ਸਾਰੇ ਦੋਸਤ ਸ਼ਾਮਲ ਹੋ ਰਹੇ ਆ ਪ੍ਰੋਗਰਾਮ ਦੇ ਵਿੱਚ, ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਉਹ ਵੀ ਸ਼ਾਮਲ ਹੋ ਗਏ ਆ, ਤੇ ਉਧਰੋਂ ਸਾਡੇ ਸਹਿਯੋਗੀ ਮੋਰਿੰਡਾ ਮੋਟਰਸ ਤੋਂ ਅਮਰਜੀਤ ਸਿੰਘ ਵੀ ਸ਼ਾਮਲ ਹੋ ਗਏ ਆ ਜੀ, ਤੇ ਆਪਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਤੇ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਵੀ ਵਧਦੇ ਆ, ਤੇ ਨਾਲ ਨਾਲ ਜਿਹੜੇ ਸੁਨੇਹੇ ਆ ਮੈਨੂੰ ਲੱਗਦਾ ਉਹ ਵੀ ਆਪਾਂ ਲੈਂਦੇ ਜਾਵਾਂਗੇ।
ਜੀ ਜੀ ਬਿਲਕੁਲ, ਪਹਿਲਾਂ ਸੱਜਣਾ ਦੇ ਸੁਨੇਹੇ
ਜੀ। ਤੇ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਅਮਰਜੀਤ ਸਿੰਘ ਮੋਰਿੰਡਾ ਮੋਟਰਸ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅਮਰਜੀਤ ਸਿੰਘ, ਮੈਂ ਮੋਰਿੰਡਾ ਮੋਟਰਸ ਟਰਾਂਸਪੋਰਟ ਡੈਂਡੀਨੋਂਗ, ਕਿਉਂਕਿ ਇਹਨਾਂ ਦਾ ਜਿਹੜਾ ਮੇਨ ਬਿਜ਼ਨਸ ਆ ਉਹ ਚੱਲਦਾ ਜੀ, ਤੇ ਸਾਡੇ ਰੇਡੀਓ ਤੋਂ ਇਹਨਾਂ ਦਾ ਜਿਹੜਾ ਇਸ਼ਤਿਹਾਰ ਆ ਉਹ ਅਕਸਰ ਸਾਡੇ ਸਰੋਤੇ ਜਿਹੜੇ ਉਹ ਸੁਣਦੇ ਆਉਂਦੇ ਆ। ਸੋ ਅਮਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਹਾਜ਼ਰੀ ਲਗਾਈ ਹੈ ਪ੍ਰੋਗਰਾਮ ਚ, ਸਾਡੇ ਨਾਲ ਬਣੇ ਰਹੋ, ਇਸੇ ਤਰ੍ਹਾਂ ਜੁੜੇ ਰਹੋ। ਤੇ ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਸ਼ਾਮਲ ਹੋ ਚੁੱਕੇ ਆ, ਤੇ ਕਹਿੰਦੇ ਅਮਰਦੀਪ ਜੀ ਤੇ ਮਿੰਟੂ ਵੀਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਕਹਿੰਦੇ ਵੀ ਇੰਜੋਏ ਯੂਰ ਪ੍ਰੋਗਰਾਮ।
ਬਹੁਤ ਮਿਹਰਬਾਨੀ
ਜੀ। ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰੀ ਵੀ ਸ਼ਾਮਲ ਹੋ ਚੁੱਕੇ ਆ, ਸਤਿ ਸ੍ਰੀ ਅਕਾਲ ਵੀ ਬੁਲਾਈ ਆ ਜੀ ਇਹਨਾਂ ਨੇ, ਤੇ ਇਹਨਾਂ ਨੇ ਨਾ ਇੱਕ ਵਿਚਾਰ ਵੀ ਭੇਜਿਆ ਸਾਨੂੰ, ਤੇ ਇਹਨਾਂ ਨੇ ਨਾ ਇੱਕ ਬਹੁਤ ਸੋਹਣੀ ਜੀ ਫੋਟੋ ਭੇਜੀ ਹੈ ਬੱਚੇ ਦੀ, ਤੇ ਬੱਚਾ ਜਿਹੜਾ ਜੀ ਉਹ ਜਿਹੜੀ ਪਲੇ ਬੱਸ ਹੁੰਦੀ ਆ ਨਾ ਉਹਦੇ ਵਿੱਚ ਬੈਠਾ ਹੋਇਆ, ਤੇ ਲਿਖਿਆ ਹੋਇਆ ਜੀ ਸਕੂਲ ਬੱਸ, ਤੇ ਥੱਲੇ ਲਿਖਿਆ ਜੀ ਫਿਰੋਜ਼ਪੁਰ 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 ਤਰਨ ਤਾਰਨ ਮੱਖੂ ਜ਼ੀਰਾ ਹਰੀਕੇ, ਤਰਨ ਤਾਰਨ ਤੋਂ ਰਾਹ ਦੀ ਸਵਾਰੀ ਨਾ ਚੜੇ ਬਈ ਉਹ ਦਿਨ, ਕਹਿੰਦੇ ਚੇਤੇ ਆ ਗਏ ਬਚਪਨ ਹੈ ਜੀ, ਬਚਪਨ ਦਾ ਜਿਹੜਾ ਆਪਣਾ ਸਮਾਂ ਹੁੰਦਾ ਉਹ ਵੱਖਰਾ ਹੀ ਹੁੰਦਾ। ਤੇ ਇਹਨਾਂ ਨੇ ਨਾ ਇੱਕ ਵਿਚਾਰ ਭੇਜਿਆ ਨਾਲ ਹੀ ਨਾਲ, ਕਹਿੰਦੇ ਜਿਸ ਦਾ ਦਿਲ ਸਾਫ਼ ਹੋਵੇ ਉਸ ਦੀ ਕਿਸੇ ਨਾਲ ਨੀ ਬਣਦੀ, ਕਿਉਂਕਿ ਉਸ ਨੂੰ ਆਦਤ ਹੁੰਦੀ ਹੈ ਜੀ ਹਰ ਇੱਕ ਗੱਲ ਮੂੰਹ ਤੇ ਕਹਿਣ ਦੀ।
ਸੱਚ ਆ ਜੀ, ਇਹ ਵੀ ਇੱਕ ਦੁਨਿਆਵੀ ਸੱਚ ਆ, ਪਰ ਕਈ ਵਾਰ ਕੀ ਹੁੰਦਾ ਨਾ, ਅੱਜ ਕੱਲ ਇਹ ਸੱਚ ਦਾ ਲੋਕ ਨਜਾਇਜ਼ ਫਾਇਦਾ ਵੀ ਉਠਾਉਂਦੇ ਆ, ਉਂਜ ਅੰਦਰੋਂ ਕੁਛ ਹੋਰ ਹੁੰਦਾ, ਬਾਹਰ ਕਰੜੇ ਹੋ ਕੇ ਦਿਖਾ ਕੇ ਅਗਲੇ ਨੂੰ ਕਹਿਣਗੇ ਅਸੀਂ ਤਾਂ ਸੱਚੇ ਆ ਜੀ ਤਾਂ ਐਂ ਬੋਲਦੇ ਆ
ਜੀ। ਸੋ ਬਿਲਕੁਲ ਜੀ, ਸੁਭਾਅ ਆਦਤਾਂ ਹਰ ਇਨਸਾਨ ਦੀਆਂ ਜਿਹੜੀਆਂ ਵੱਖਰੀਆਂ ਹੁੰਦੀਆਂ, ਤੇ ਇਹੋ ਹੀ ਜਿਹੜੀ ਵੱਖਰਤਾ ਆ ਉਹ ਸਾਨੂੰ ਇੱਕ ਦੂਸਰੇ ਤੋਂ ਵੀ ਵੱਖਰਾ ਕਰਦੀ ਆ। ਤੇ ਅੱਗੇ ਸਾਡੇ ਨਾਲ ਬਿੱਟੂ ਵਪਰਾ ਮਿਲਡੂਰਾ ਵਾਲੇ ਵੀ ਸ਼ਾਮਿਲ ਹੋਏ ਆ, ਤੇ ਅੱਜ ਬੜੇ ਦਿਨਾਂ ਬਾਅਦ ਇਹਨਾਂ ਨੇ ਇੱਕ ਵਾਰ ਫੇਰ ਜਿਹੜਾ ਆਪਣਾ ਮੌਸਮ ਆ ਜੀ ਮਿਲਡੂਰੇ ਦਾ ਵੀ ਸਾਡੇ ਨਾਲ ਸਾਂਝਾ ਕੀਤਾ। ਅੱਜ ਕਹਿੰਦੇ ਮਿਲਡੂਰੇ ਚ ਤਾਂ ਗਰਮੀ ਬਹੁਤ ਆ, 35 ਡਿਗਰੀ ਸੈਲਸੀਅਸ ਤੱਕ ਜਿਹੜਾ ਉੱਥੇ ਤਾਪਮਾਨ ਆ ਜੀ ਜਾਣਾ, ਤੇ ਉਦਾਂ ਬਾਕੀ ਕਲਾਉਡੀ ਵੀ ਦੱਸਿਆ ਗਿਆ ਜੀ। ਤੇ ਚਲੋ ਮੈਨੂੰ ਲੱਗਦਾ ਹੁੰਦਾ ਕਿ ਮਿਲਡੂਰੇ ਦੇ ਵਿੱਚ ਤਾਪਮਾਨ ਨਾਰਮਲ ਨਾਲੋਂ ਜਿਹੜਾ ਆਮ ਸ਼ਹਿਰਾਂ ਦੇ ਤਾਪਮਾਨ ਨਾਲੋਂ ਕਾਫੀ ਜ਼ਿਆਦਾ ਰਹਿੰਦਾ ਉੱਥੇ, ਤੇ ਤੁਸੀਂ ਆਪਣਾ ਧਿਆਨ ਰੱਖੋ ਜੀ ਏਦਾਂ ਦੇ ਮੌਸਮ ਦੇ ਵਿੱਚ, ਕਿਉਂਕਿ ਜਦੋਂ ਕੰਮ ਕਾਰ ਕਰਦੇ ਹੋ ਤੇ ਆਪਣਾ ਪਾਣੀ ਪੂਣੀ ਜ਼ਿਆਦਾ ਪੀਓ ਹਨਾ, ਤੇ ਕੋਸ਼ਿਸ਼ ਕਰੋ ਕਿ ਛਾਵੇਂ ਰਹਿ ਕੇ ਜ਼ਿਆਦਾ ਜਿਹੜਾ ਕੰਮ ਕੀਤਾ ਜਾਵੇ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਝੂਟੀ ਕੇ ਹਾਂਗਕਾਂਗ ਵਾਲੇ ਜੁੜੇ ਆ, ਉਹਨਾਂ ਨੇ ਨਾ ਬਹੁਤ ਹੀ ਸੋਹਣਾ ਵਿਚਾਰ ਭੇਜਿਆ, ਤੇ ਆਪਾਂ ਵਿਚਾਰ ਜ਼ਰੂਰ ਸਾਂਝਾ ਕਰਦੇ ਹਾਂ ਦੋਸਤਾਂ ਨਾਲ। ਕਹਿੰਦੇ ਹੌਲੀ ਤੁਰਨ ਵਾਲੇ ਉਹਨਾਂ ਲੋਕਾਂ ਨਾਲੋਂ ਕਈ ਗੁਣਾ ਚੰਗੇ ਨੇ ਜੋ ਜ਼ਿੰਦਗੀ ਚ ਕਦੇ ਤੁਰਨ ਦੀ ਹਿੰਮਤ ਹੀ ਨਹੀਂ ਕਰਦੇ। ਕਹਿੰਦੇ ਸ਼ੁਭ ਸਵੇਰ ਦੋਸਤੋ।
ਬਿਲਕੁਲ ਜੀ ਬਿਲਕੁਲ, ਜੇ ਤੁਸੀਂ ਕੋਈ ਵੀ ਕੰਮ ਆ ਜੇ ਉਹਦੇ ਪ੍ਰਤੀ ਚਿੰਤਤ ਹੋ ਤੇ ਥੋੜਾ ਥੋੜਾ ਵੀ ਰਿਸਕ ਦੇ ਵੀ ਹਨਾ ਤਾਂ ਵੀ ਤੁਸੀਂ ਉਹ ਕੰਮ ਕਰ ਲੈਂਦੇ ਹੋ। ਜੇ ਤੁਸੀਂ ਚਿੰਤਾ ਹੀ ਨਹੀਂ ਕਰਦੇ, ਰਿਸਕ ਦੇ ਨਹੀਂ ਉਸੇ ਵੱਲ, ਕੋਈ ਉਪਰਾਲਾ ਹੀ ਨਹੀਂ ਕਰਦੇ, ਤਾਂ ਜੀ ਫਿਰ ਉਹ ਚਾਹੇ ਲੰਮਾ ਛੋਟਾ ਕਦਮ ਤਾਂ ਦੂਰ ਦੀਆਂ ਉਹ ਹੋਊਗਾ ਕਾਹਦੇ ਨਾਲ। ਸੋ ਇਹ ਮਸਲਾ ਨਹੀਂ ਹੁੰਦਾ, ਕੰਮ ਕੋਈ ਵੀ ਆ ਉਹ ਨੇਪਰੇ ਚੜ ਜਾਂਦਾ, ਪਰ ਉਹਨੂੰ ਸ਼ੁਰੂਆਤ ਤਾਂ ਕਰਨ ਉਹਦੀ।
ਬਿਲਕੁਲ ਜੀ। ਸੋ ਸਾਡੇ ਨਾਲ ਸਰਬਜੀਤ ਸਿੰਘ ਨਿੱਜਰ ਇਟਲੀ ਵਾਲੇ ਜਿਹੜੇ ਆ ਉਹ ਵੀ ਬਹੁਤ ਦੇਰ ਤੋਂ ਜੁੜੇ ਹੋਏ ਆ, ਤੇ ਉਹਨਾਂ ਨੇ ਵੀ ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਵੀ। ਤੇ ਉਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਕੁਛ ਦੋਸਤਾਂ ਨੇ ਸਾਂਝ ਜਿਹੜੀ ਆ ਪਾਈ ਆ ਜੀ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰ ਲੈਂਦੇ ਆ ਪ੍ਰੋਗਰਾਮ ਦੇ ਵਿੱਚ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਪਿੰਦਰ ਬਰਾੜਹੁਰੀ ਸ਼ਾਮਲ ਹੋਏ ਆ ਜੀ, ਤੇ ਪਿੰਦਰ ਬਰਾੜਹੁਰਾਂ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੇ ਵੀ ਬਹੁਤ ਬਹੁਤ ਧੰਨਵਾਦ ਵੀ ਹੈ ਤੁਹਾਡਾ। ਤੇ ਇਹਨਾਂ ਦੀ ਜਿਹੜੀ ਈਮੇਲ ਆ ਜੀ ਉਹਦੇ ਵਿੱਚ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਹ ਵੀ ਬੁਲਾ ਰਹੇ ਆ, ਤੇ ਪ੍ਰੋਗਰਾਮ ਵੀ ਕਹਿੰਦੇ ਪਸੰਦ ਆ ਜੀ, ਤੇ ਨਾਲ ਹੀ ਨਾਲ ਇਹਨਾਂ ਨੇ ਨਿਊ ਮੂਵੀ ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਮਿੰਟੂ ਬਾਈ ਮੈਂ ਨਿਊ ਮੂਵੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਬਾਰੇ ਗੱਲ ਕਰਨੀ ਚਾਹੁੰਦਾ ਕਿ ਇਹ ਮੂਵੀ ਮੈਂ ਦੇਖਣ ਦਾ ਮੈਨੂੰ ਮੌਕਾ ਮਿਲਿਆ, ਬਹੁਤ ਸੋਹਣੀ ਮੂਵੀ ਆ ਜੀ, ਪਰ ਮੈਨੂੰ ਇਸ ਮੂਵੀ ਦੀ ਪ੍ਰਮੋਸ਼ਨ ਉਸ ਤਰ੍ਹਾਂ ਨਾਲ ਨਹੀਂ ਹੋਈ ਲੱਗਦੀ ਜਿੰਨੀ ਵਧੀਆ ਇਹ ਮੂਵੀ ਆ। ਸੋ ਮੈਂ ਸਭ ਨੂੰ ਕਹਿੰਦੇ ਰਿਕੁਐਸਟ ਕਰਨੀ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਇਹ ਮੂਵੀ ਨਹੀਂ ਦੇਖੀ ਪਲੀਜ਼ ਉਹ ਜ਼ਰੂਰ ਦੇਖ ਕੇ ਆਉਣ, ਤਾਂ ਕਿ ਮੂਵੀ ਬਣਾਉਣ ਵਾਲਿਆਂ ਨੂੰ ਵੀ ਇਹੋ ਜਿਹੇ ਹੋਰ ਪ੍ਰੋਜੈਕਟ ਬਣਾਉਣ ਲਈ ਥੋੜਾ ਹੌਸਲਾ ਮਿਲੇ, ਤੇ ਜੇ ਅਸੀਂ ਸਾਥ ਨਹੀਂ ਦੇਵਾਂਗੇ ਤਾਂ ਉਹ ਵੀ ਹਿੰਮਤ ਨਹੀਂ ਕਰਨਗੇ ਇਹਨਾਂ ਪ੍ਰੋਜੈਕਟ ਤੇ ਕੰਮ ਕਰਨ ਲਈ।
ਮੈਨੂੰ ਲੱਗਦਾ ਉਸੇ ਮੂਵੀ ਦੀ ਗੱਲ ਕਰ ਰਿਹਾ ਜੀ, ਪਿਛਲੇ 6 ਮਹੀਨੇ ਪਹਿਲਾਂ ਉਹ ਆਈ ਸੀ ਮੂਵੀ ਸਾਕਾ ਨਾਨਕਾਣਾ ਸਾਹਿਬ ਤੇ ਉਹਦੇ ਸ਼ਹੀਦ, ਉਹ ਮੂਵੀ ਲਈ ਉਹਨਾਂ ਦੇ ਜਿਹੜੇ ਪ੍ਰੋਡਿਊਸਰ ਆ ਉਹਨਾਂ ਨੇ ਇੱਥੋਂ ਦਾ ਦੌਰਾ ਵੀ ਕੀਤਾ ਸੀ, ਹੁਣ ਮੇਰੇ ਦਿਮਾਗ ਚ ਉਹਨਾਂ ਦਾ ਨਾਂ ਨਿਕਲ ਗਿਆ, ਮੇਰੀ ਕਈ ਵਾਰ ਗੱਲ ਵੀ ਹੋਈ ਸੀ ਉਹਨਾਂ ਦੇ ਪ੍ਰੋਡਿਊਸਰ ਨਾਲ, ਤੇ ਉਦੋਂ ਆਪਾਂ ਰੇਡੀਓ ਤੇ ਗੱਲਬਾਤ ਵੀ ਕੀਤੀ ਸੀ, ਪਰ ਹੋ ਸਕਦਾ ਮੈਨੂੰ ਲੱਗਦਾ ਉਸੇ ਮੂਵੀ ਦੀ ਗੱਲ ਕਰਦੇ ਹੈ, ਕਿਉਂਕਿ ਹੁਣ ਤਾਂ ਇਹਨਾਂ ਦਿਨਾਂ ਦੇ ਵਿੱਚ ਤਾਂ ਕੋਈ ਮੂਵੀ ਨਹੀਂ ਸੁਣਿਆ ਵੀ ਜਿਹੜੀ ਕੋਈ ਰਿਲੀਜ਼ ਹੋਈ ਇਸ ਨਾਂ ਤੇ
ਜੀ। ਮੈਨੂੰ ਲੱਗਦਾ ਜੀ ਇਹਨਾਂ ਨੇ ਉਹੀ ਮੈਸੇਜ ਜਿਹੜਾ ਇੱਕ ਵਾਰ ਫੇਰ ਸਾਡੇ ਨਾਲ ਸਾਂਝਾ ਕੀਤਾ ਪਿੰਦਰ ਬਰਾੜ ਹੋਰਾਂ ਨੇ। ਸੋ ਬਿਲਕੁਲ ਉਤਸ਼ਾਹ ਜਿਹੜਾ ਜੀ ਉਹ ਜ਼ਰੂਰ ਵਧਾਉਣਾ ਬਣਦਾ ਜਦੋਂ ਕੋਈ ਸਾਰਥਕ ਵਿਸ਼ੇ ਵਾਲੀ ਜਿਹੜੀ ਮੂਵੀ ਆ ਕੋਈ ਵੀ ਫਿਲਮ ਆ ਸਾਡੇ ਸਾਹਮਣੇ ਆਉਂਦੀ ਆ, ਤੇ ਸਾਨੂੰ ਸਾਰਿਆਂ ਨੂੰ ਉਤਸ਼ਾਹ ਵਧਾਉਣਾ ਬਣਦਾ ਜੀ ਤਾਂ ਕਿ ਹੋਰ ਵਧੀਆ ਪ੍ਰੋਜੈਕਟ ਸਾਡੇ ਸਾਹਮਣੇ ਆ ਸਕਣ। ਤੇ ਪ੍ਰਦੀਪ ਸਿੰਘ ਤੁਰ ਫਰੈਜ਼ਨੋ ਕੈਲੀਫੋਰਨੀਆ ਤੋਂ ਵੀ ਸਾਡੇ ਨਾਲ ਸ਼ਾਮਲ ਹੋਏ ਆ, ਤੇ ਕਹਿੰਦੇ ਭੈਣ ਜੀ ਮਿੰਟੂ ਭਾਜੀ ਤੇ ਹਰਮਨ ਰੇਡੀ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ, ਤੇ ਪ੍ਰੋਗਰਾਮ ਸੁਣ ਰਹੇ ਹਾਂ ਜੀ ਕਹਿੰਦੇ।
ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ। ਤੇ ਬਰਾੜ ਸਾਹਿਬ ਹੁਣ ਆਪਾਂ ਵਧਦਿਆਂ ਜੀ ਖਬਰਾਂ ਦੇ ਸਿਲਸਿਲੇ ਵੱਲ, ਤੇ ਆਪਾਂ ਜਿਹੜੇ ਫਿਰ ਮੈਸੇਜ ਨਾਲ ਨਾਲ ਲੈਂਦੇ ਜਾਵਾਂਗੇ। ਖਬਰ ਜਿਹੜੀ ਸਭ ਤੋਂ ਪਹਿਲੀ ਆ ਰਹੀ ਆ, ਕਿਉਂਕਿ ਕਾਫੀ ਜ਼ਿਆਦਾ ਰੱਦੋ ਬਦਲ ਜਿਹੜੀ ਆ ਜੀ ਉਹ ਵੱਖ ਵੱਖ ਵਿਭਾਗਾਂ ਦੇ ਵਿੱਚ ਨਵੀਂ ਸਰਕਾਰ ਆਉਣ ਦੇ ਨਾਲ ਪੰਜਾਬ ਦੇ ਵਿੱਚ ਹੋ ਰਹੀ ਆ। ਸੋ ਕੈਪਟਨ ਸਾਹਿਬ ਨੇ ਕਹਿੰਦੇ ਜ਼ਿਲ੍ਹਾ ਮੁਖੀਆਂ ਨੂੰ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਆ ਕਿ ਜਿਹੜੇ ਗੈਰ ਜ਼ਰੂਰੀ ਡਿਊਟੀਆਂ ਤੇ ਲੱਗੇ ਪੁਲਿਸ ਮੁਲਾਜ਼ਮ ਆ ਜੀ ਉਹ ਵਾਪਸ ਬੁਲਾਏ ਜਾਣ, ਤੇ ਨਸ਼ਿਆਂ ਭ੍ਰਿਸ਼ਟਾਚਾਰ ਤੇ ਮਾਫੀਆ ਦੇ ਖਿਲਾਫ਼ ਵੀ ਜਿਹੜੀ ਸਖ਼ਤੀ ਦਾ ਐਲਾਨ ਉਹਨਾਂ ਨੇ ਕਰ ਦਿੱਤਾ।
ਬਿਲਕੁਲ ਜੀ, ਕਰਨਾ ਹੀ ਪੈਣਾ, ਕਿਉਂਕਿ ਜੇ ਕੁਛ ਐਲਾਨ ਕਰਨਗੇ ਤੇ ਫਿਰ ਉਹਦੇ ਤੇ ਕੰਮ ਕਰਨਗੇ, ਫੇਰ ਹੀ ਜੇ ਕਿਤੇ ਜਾ ਕੇ ਉਹਨਾਂ ਨੂੰ ਦੋ ਫਾਇਦੇ ਹੋਣੇ ਆ, ਇੱਕ ਤਾਂ ਜਿੱਥੇ ਰਾਜਕਾਜ ਦਾ ਪ੍ਰਬੰਧਨ ਵਧੀਆ ਹੋਊਗਾ, ਦੂਜੇ ਉਹਨਾਂ ਦੇ ਕੀਤੇ ਵਾਅਦੇ ਵਧੀਆ ਹੋਣਗੇ, ਤੀਜੇ ਜਿਹੜਾ ਖਾਲੀ ਹੋ ਚੁੱਕੇ ਖਜ਼ਾਨੇ ਆ ਉਹਨਾਂ ਨੂੰ ਵੀ ਭਰਨ ਦਾ ਜਿਹੜਾ ਮੌਕਾ ਮਿਲੂਗਾ। ਸੋ ਕਾਫੀ ਕੁਝ ਜਿਹੜੀਆਂ ਇਹ ਗੱਲਾਂ ਸਾਹਮਣੇ ਆਉਣੀਆਂ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹਦੇ ਇਸ ਦੇ ਨਾਲ ਨਾਲ ਜਿਹੜੀ ਬਦਲੇ ਦੀ ਰਾਜਨੀਤੀ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਵੀ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰਦੇ, ਪਰ ਕਿਤੇ ਨਾ ਕਿਤੇ ਥੋੜੀਆਂ ਥੋੜੀਆਂ ਗੱਲਾਂ ਇਹਦੇ ਚ ਵੀ ਸਾਹਮਣੇ ਆਉਣਗੀਆਂ। ਕਿਉਂਕਿ ਜੇ ਹੁਣ ਤੁਸੀਂ ਜਿਹੜਾ ਦੇਖਿਆ ਜਾ ਰਿਹਾ ਵੀ 7000 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਵੈਸੇ ਹੀ ਇੱਧਰ ਉੱਧਰ ਦਿੱਤੇ ਹੋਏ ਆ, ਖੁਸ਼ ਕਰਨ ਲਈ ਦਿੱਤੇ ਹੋਏ ਆ। ਹੁਣ ਤੁਸੀਂ ਨੋਟ ਕਰੋ ਵੀ 7000 ਪੁਲਿਸ ਮੁਲਾਜ਼ਮਾਂ ਦਾ 300 ਕਰੋੜ ਰੁਪਈਆ ਜਿਹੜਾ ਉਹ ਬੋਝ ਪੇ ਸਰਕਾਰ ਕਰ ਰਹੀ ਆ, ਤੇ ਉਹ ਜਿਹੜੇ ਇੰਟਰਟੇਨ ਉਹ ਕਿਸੇ ਪਰਸਨਲ ਲੋਕਾਂ ਨੂੰ ਕਰ ਰਹੇ ਆ। ਤਾਂ ਇਹਦੇ ਲਈ ਜਿਹੜਾ ਇੱਕ ਕਦਮ ਚੱਕਣਾ ਇਹ ਇੱਕ ਜ਼ਰੂਰੀ ਸੀਗਾ, ਤੇ ਪਰ ਨਾਲ ਨਾਲ ਦੂਜੇ ਪਾਸੇ ਇਹ ਆ ਜਾਂਦੀ ਆ ਵੀ ਇੱਕ ਵਿਰੋਧੀਆਂ ਨੂੰ ਖੱਜਲ ਕਰ ਰਿਹਾ, ਜਿਨ੍ਹਾਂ ਨੂੰ ਜਾਣ ਦਾ ਖਤਰਾ ਉਹਨਾਂ ਤੋਂ ਪੁਲਿਸ ਵਾਪਸ ਲੈ ਰਿਹਾ। ਸੋ ਬਹੁਤ ਚੀਜ਼ਾਂ ਇਹਦੇ ਚ ਸਾਹਮਣੇ ਆਉਣਗੀਆਂ, ਪਰ ਕਹਿੰਦੇ ਨੀ ਹੁੰਦੇ ਜੇ 60 ਪੈਸੇ ਫਾਇਦਾ ਹੋਵੇ 40 ਪੈਸੇ ਨੁਕਸਾਨ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਉਹ ਕਰ ਲੈਣਾ ਚਾਹੀਦਾ, ਉਹ ਫੈਸਲਾ ਕਰ ਲੈਣਾ ਚਾਹੀਦਾ ਜਿਹਦੇ ਚ ਫਾਇਦੇ ਦਾ ਰੇਸ਼ੋ ਜ਼ਿਆਦਾ ਵਧੀਆ ਹੋਵੇ। ਸੋ ਮੇਰੇ ਹਿਸਾਬ ਨਾਲ ਤਾਂ ਇਸ ਫੈਸਲੇ ਦੇ ਵਿੱਚ ਜਿਹੜਾ 90% ਫਾਇਦਾ ਤੇ, ਪਰ ਇਹ ਨਾ ਮੈਂ ਮੇਰਾ ਪਰਸਨਲ ਤਜਰਬਾ ਕਹਿੰਦਾ ਵੀ ਇਹ ਬਹੁਤ ਵਾਰੀ ਹੋਇਆ, ਬਹੁਤ ਵਾਰੀ ਇਹ ਚੀਜ਼ਾਂ ਹੋਈਆਂ ਵੀ ਗਨਮੈਨ ਵਾਪਸ ਲਏ ਗਏ ਆ, ਪਰ ਬਾਅਦ ਚ ਟੇਢੇ ਵਿੰਗੇ ਤਰੀਕੇ ਨਾਲ ਜਦੋਂ ਥੋੜੀ ਜਿਹੀ ਸ਼ਾਂਤ ਹੋ ਜਾਂਦਾ, ਮਾਹੌਲ ਸ਼ਾਂਤ ਹੋ ਜਾਂਦਾ, ਲੋਕ ਭੁੱਲ ਜੇ ਜਾਂਦੇ ਆ, ਟੇਢੇ ਵਿੰਗੇ ਤਰੀਕੇ ਨਾਲ ਫਿਰ ਜਿਹੜੇ ਉਹ ਗਨਮੈਨ ਇਸ਼ੂ ਕਰ ਦਿੱਤੇ ਜਾਂਦੇ ਆ, ਫਿਰ ਉਹੀ ਗੱਲਾਂ ਹੋ ਜਾਂਦੀਆਂ। ਤੇ ਇਸ ਕਰਕੇ ਅਸੀਂ ਚਾਹਾਂਗੇ ਵੀ ਇਹਨਾਂ ਦੇ ਚੀਜ਼ਾਂ ਦੇ ਉੱਤੇ ਪਰਮਾਨੈਂਟ ਰੋਕ ਲੱਗੇ, ਇੱਕ ਕ੍ਰਾਈਟੇਰੀਆ ਬਣੇ। ਇਹ ਨਹੀਂ ਹੁੰਦਾ ਵੀ ਇੱਕ ਪੁਲਿਸ 'ਚ ਐਪਲੀਕੇਸ਼ਨ ਲਿਖਾਤੀ ਤੇ ਕਹਿਤਾ ਵੀ ਮੇਰੀ ਜਾਨ ਨੂੰ ਖਤਰਾ ਤੇ ਫਿਰ ਤੁਸੀਂ ਗਨਮੈਨ ਲੈ ਲਏ, ਇਹ ਜਿਹੀਆਂ ਚੀਜ਼ਾਂ ਤੋਂ ਬਚਣਾ ਪੈਣਾ। ਸੋ ਮੈਨੂੰ ਲੱਗਦਾ ਸਭ ਤੋਂ ਵੱਡੀ ਤਾਂ ਇਹੀ ਪ੍ਰੋਬਲਮ ਆ ਵੀ ਜਿਹੜਾ ਇੱਕ ਵਾਰੀ ਡਰਾਮਾ ਕਰਕੇ ਤੇ ਬਾਅਦ 'ਚ ਫਿਰ ਉਹਨੂੰ ਕੋਈ ਫੋਲੋ ਨਹੀਂ ਕਰਦਾ ਤਾਂ ਬਾਅਦ 'ਚ ਬਹੁਤ ਦਿੱਕਤ ਆਉਂਦੀ ਆ। ਪਰ ਇਸ ਵਾਰ ਬਹੁਤ ਸਖਤੀ ਨਾਲ ਜਿਹੜਾ ਸਾਰਾ ਕੁਛ ਹੋ ਰਿਹਾ ਤੇ ਉਮੀਦ ਆ ਸਾਰਾ ਕੁਛ ਵਧੀਆ ਹੀ ਹੋਣੀ ਆ।
ਜੀ ਜੀ ਬਿਲਕੁਲ, ਬਾਕੀ ਬਰਾੜ ਸਾਹਿਬ ਵਿਭਾਗਾਂ ਦੇ ਵਿੱਚ ਵੱਖੋ ਵੱਖਰੇ ਵਿਭਾਗਾਂ ਦੇ ਵਿੱਚ ਇੱਕ ਕੰਮ ਦੇ ਲਈ ਦੋ ਦੋ ਮੁਖੀ ਵੀ ਜਿਹੜੇ ਪਹਿਲਾਂ ਤੋਂ ਬਣੇ ਹੋਏ ਆ, ਉਹ ਵੀ ਖਜ਼ਾਨੇ ਤੇ ਵੱਡਾ ਬੋਝ ਸਮਝਿਆ ਜਾ ਰਿਹਾ ਜੀ, ਤੇ ਇਹਦੇ ਬਾਰੇ ਚ ਵੀ ਕਹਿੰਦੇ ਸੋਚ ਵਿਚਾਰ ਜਿਹੜੀ ਆ ਉਹ ਕਰ ਰਹੀ ਆ ਸਰਕਾਰ, ਤੇ ਅਜੇ ਤੱਕ ਗੌਰ ਫਰਮਾਇਆ ਨਹੀਂ ਗਿਆ ਕਿਉਂਕਿ ਪਿਛਲੀ ਸਰਕਾਰ ਜਿਹੜੀ ਸੀਗੀ ਉਹਦੇ ਵਿਚਾਰ ਅਧੀਨ ਵੀ ਇਹ ਗੱਲ ਜਿਹੜੀ ਸੀ ਉਹ ਲਿਆਂਦੀ ਗਈ ਸੀ, ਤੇ ਜਿਹੜੇ ਉਸ ਵੇਲੇ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਸੀ ਜੀ ਉਹਨਾਂ ਨੂੰ ਵੀ ਇਸ ਪਾਸੇ ਗੌਰ ਕਰਨ ਦਾ ਜਿਹੜਾ ਵਾਅਦਾ ਸੀ ਉਹਨਾਂ ਤੋਂ ਲਿਆ ਗਿਆ ਸੀਗਾ, ਪਰ ਬਾਅਦ ਵਿੱਚ ਕੁਛ ਹੋ ਨਹੀਂ ਸੀ ਸਕਿਆ। ਤੇ ਹੁਣ ਕਹਿੰਦੇ ਦਿਲਚਸਪ ਗੱਲ ਆ ਕਿ ਹੁਣ ਫਜ਼ੂਲ ਖਰਚੀ ਘਟਾਉਣ ਦੇ ਜਿਹੜੇ ਵਾਅਦੇ ਆ ਸਰਕਾਰ ਦੁਆਰਾ ਕੀਤੇ ਗਏ ਆ, ਤੇ ਹੁਣ ਦੇਖਿਆ ਜਾਣਾ ਜੀ ਕਿ ਜਿਹੜੇ ਦੋ ਦੋ ਮੁਖੀ ਆ ਜਾਂ ਦੋ ਦੋ ਲੋਕ ਜਿਹੜੇ ਆ ਇੱਕ ਇੱਕ ਵਿਭਾਗ ਦੇ ਵਿੱਚ ਇੱਕ ਕੰਮ ਦੇ ਲਈ ਉਹ ਕਦੋਂ ਖਤਮ ਕੀਤੀਆਂ ਜਾਂਦੀਆਂ ਜਿਹੜੀਆਂ ਵਾਧੂ ਦੀਆਂ ਜਿਹੜੀਆਂ ਪੋਸਟਾਂ ਆ।
ਬਿਲਕੁਲ ਜੀ, ਹੌਲੀ ਹੌਲੀ ਅਮਲੀ ਜਾਮਾ ਪਾਇਆ ਜਾਣਾ ਤੇ ਅਮਲੀ ਜਾਮਾ ਪੈ ਵੀ ਰਿਹਾ ਤੇ, ਪਰ ਸਾਨੂੰ ਨਾ ਜਿਹੜੀ ਸਰਕਾਰ ਹਜੇ ਬਣੀ ਨੂੰ ਦਿਨ 5 ਹੀ ਹੋਏ ਆ ਤੇ 5-4 ਦਿਨਾਂ ਦੇ ਵਿੱਚ ਕੋਈ ਵੱਡੇ ਫੈਸਲੇ ਆਉਣੇ ਔਖੇ ਹੁੰਦੇ ਆ, ਟਾਈਮ ਤਾਂ ਲੱਗਣਾ ਇਸ ਚੀਜ਼ ਦੇ ਵਿੱਚ, ਤੇ ਸਾਨੂੰ ਥੋੜਾ ਜਿਹਾ ਵੇਟ ਐਂਡ ਵਾਚ ਦੀ ਪਾਲਿਸੀ ਦੇ ਉੱਤੇ ਹੀ ਕੰਮ ਕਰਨਾ ਪੈਣਾ ਹੈ। 2-3 ਮਹੀਨੇ ਦਾ ਸਰਕਾਰ ਨੂੰ, ਪਹਿਲੇ 100 ਦਿਨ ਤਾਂ ਅਕਸਰ ਪੈਮਾਨੇ ਤੇ ਦੇਖੇ ਜਾਂਦੇ ਹੁੰਦੇ ਆ, ਪਹਿਲੇ 100 ਦਿਨ ਤਾਂ ਦੇਣੇ ਪੈਣੇ ਆ, 100 ਦਿਨਾਂ ਬਾਅਦ ਜਾ ਕੇ ਫਿਰ ਜਿਹੜੀ ਗੱਲ ਥੋੜੀ ਥੋੜੀ ਨਿਤਰਨ ਲੱਗੂਗੀ ਵੀ ਕੀ ਬਣ ਰਿਹਾ, ਕੀ ਹੋਣਾ ਚਾਹੀਦਾ ਸੀ, ਕੀ ਹੋ ਰਿਹਾ। ਫਿਲਹਾਲ ਤਾਂ ਇੱਕ ਵਾਰੀ ਤੁਸੀਂ ਦੇਖੋ ਵੀ ਜੇ ਅਸੀਂ ਘਰ ਵੀ ਤਬਦੀਲ ਕਰਦੇ ਹਾਂ ਤਾਂ ਵੀ ਸਾਨੂੰ ਬੜੀਆਂ ਦਿੱਕਤਾਂ ਚੋਂ ਲੰਘਣਾ ਪੈਂਦਾ, ਸਮਾਨ ਇੱਧਰ ਉੱਧਰ ਸੈਟਿੰਗਾਂ ਤੇ ਬਹੁਤ ਟਾਈਮ ਲੱਗ ਜਾਂਦਾ। ਦੂਜਾ ਕਿਸੇ ਵੀ ਚੀਜ਼ ਦਾ, ਨਵੀਂ ਚੀਜ਼ ਦਾ ਚਾਅ ਵੀ ਹੁੰਦਾ, ਉਹ ਚਾਅ ਵੀ ਕਿਤੇ ਨਾ ਕਿਤੇ ਕਾਫੀ ਬੰਦੇ ਨੂੰ ਤੰਗ ਕਰਦਾ ਹੈਗਾ, ਬੰਦਾ ਇੱਧਰੋਂ ਉੱਧਰੋਂ ਭੱਜਦਾ, ਬਹੁਤ ਸਾਰੇ ਕੁਛ ਪਾਸੇ ਦਿਮਾਗ ਜਿਹੜਾ ਉਹ ਬੰਦੇ ਦਾ ਵੰਡਿਆ ਹੋਇਆ ਹੁੰਦਾ, ਪਰ ਅਖੀਰ ਜਦੋਂ ਇੱਕ ਵਾਰੀ ਸਾਰਾ ਕੁਛ ਸੈਟਅਪ ਹੋ ਜਾਂਦਾ ਤਾਂ ਫਿਰ ਬੰਦੇ ਦੀ ਜਿਹੜੀ ਰੁਟੀਨ ਦੀ ਲਾਈਫ ਆ ਜਿਹੜੀ ਉਹ ਸ਼ੁਰੂ ਹੁੰਦੀ ਆ। ਸੋ ਇਸ ਕਰਕੇ 100 ਕੁ ਦਿਨ ਸਾਨੂੰ ਸਰਕਾਰ ਨੂੰ ਦੇਣੇ ਪੈਣੇ ਆ।
ਜੀ ਜੀ ਬਿਲਕੁਲ, ਡਾਕਟਰ ਸਾਹਿਬ ਇੱਕ ਹੋਰ ਅਹਿਮ ਫੈਸਲਾ ਜਿਹੜਾ ਜੀ ਉਹ ਆਇਆ ਕਿ ਭਾਰਤ ਦੇ ਵਿੱਚ ਗੰਗਾ ਯਮੁਨਾ ਨਦੀਆਂ ਜਿਹੜੀਆਂ ਜੀ ਇਹਨਾਂ ਨੂੰ ਭਾਰਤ ਦੀਆਂ ਨਾਗਰਿਕ ਐਲਾਨਿਆ ਗਿਆ, ਯਾਨੀ ਕਿ ਜਿਉਂਦੇ ਵਿਅਕਤੀ ਵਾਲੇ ਜਿਹੜੇ ਅਧਿਕਾਰ ਆ ਉਹ ਮਿਲੇ ਆ, ਤੇ ਉੱਤਰਾਖੰਡ ਹਾਈ ਕੋਰਟ ਨੇ ਇਹ ਜਿਹੜਾ ਇਤਿਹਾਸਕ ਫੈਸਲਾ ਆ ਉਹ ਸੁਣਾਇਆ।
ਬਿਲਕੁਲ ਜੀ, ਇਹ ਇਤਿਹਾਸਕ ਫੈਸਲਾ, ਪਰ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਈ ਇਸ ਢੰਗ ਨਾਲ ਇੰਡੀਆ ਦੇ ਵਿੱਚ ਕੋਈ ਫੈਸਲਾ ਹੋਇਆ ਹੋਵੇ, ਪਹਿਲਾਂ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ, ਤੇ ਜਿਨ੍ਹਾਂ ਚੋਂ ਜੇ ਖਾਸ ਕਰਕੇ ਸਿੱਖ ਕੌਮ ਦੀ ਵੀ ਗੱਲ ਕਰੀਏ ਤੇ ਸਾਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਰੁਤਬਾ ਹਾਸਲ ਆ। ਵੀ ਅਸੀਂ ਉਹਦੇ ਚ ਇੱਕ ਕਿਤੇ ਵੀ ਕੋਈ ਵੀ ਕਿਸੇ ਗੱਲ ਤੇ ਉਹ ਟ੍ਰੀਟਮੈਂਟ ਕਰ ਸਕਦੇ ਆ, ਉਹ ਧਾਰਾ ਲੱਗੂਗੀ ਜੋ ਇੱਕ ਬੰਦੇ ਨਾਲ ਕੋਈ ਛੇੜਖਾਨੀ ਦੀ ਲੱਗਦੀ ਹੈ। ਵੱਖਰੀ ਗੱਲ ਆ ਵੀ ਪਿਛਲੇ ਦਿਨਾਂ ਚ ਬਹੁਤ ਕੁਛ ਹੋਇਆ ਤੇ ਪਰ ਕਿਸੇ ਤੇ ਕੋਈ ਇਹ ਜਾ ਕੇਸ ਜਾਂ ਇਹ ਜੀ ਗੱਲ ਨਹੀਂ ਹੋਈ, ਇਹ ਕੱਢ ਚੈਪਟਰ ਆ, ਸਿਆਸੀ ਚੈਪਟਰ ਆ, ਪਰ ਇਹ ਪਹਿਲਾਂ ਇਸ ਕੈਟਾਗਰੀ ਚ ਹੈ ਸੀ। ਸੋ ਇਹੀ ਚੀਜ਼ ਗੰਗਾ ਜਮਨਾ ਦੇ ਮਾਮਲੇ ਚ ਕਿਸੇ ਦੀ ਇੱਕ ਪਟੀਸ਼ਨ ਦੇ ਉੱਤੇ ਜਿਹੜੀ ਕੀਤੀ ਗਈ ਆ, ਪਰ ਸਭ ਤੋਂ ਵੱਡੀ ਗੱਲ ਹੈ ਵੀ ਇਹਦਾ ਕਾਰਨ ਕਿਉਂ ਕੀਤੀ ਗਈ। ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤਾਂ ਉਹਦਾ ਕਬਜ਼ਿਆਂ ਦਾ, ਵੀ ਲੋਕਾਂ ਨੇ ਨਾ ਜਿੰਨੀ ਵੀ ਜਿਹੜੀ ਗੰਗਾ ਜਮਨਾ ਦੀ ਜ਼ਮੀਨ ਸੀ ਉਹਨੂੰ ਜਿੱਥੋਂ ਤੱਕ ਉਹ ਬਸ ਐਨ ਪਾਣੀ ਉਹਨਾਂ ਦੇ ਨਾਲ ਨਹੀਂ ਲੱਗਦਾ, ਉੱਥੋਂ ਤੱਕ ਲੋਕਾਂ ਨੇ ਉਹਨਾਂ ਤੇ ਕਾਬਜ਼ ਹੋ ਗਿਆ। ਤੇ ਦੂਜਾ ਜਿਹੜਾ ਵੀ ਜਿੰਨਾ ਵੀ ਘਰਾਂ ਦਾ ਗੰਦ ਆ ਕੁਛ ਵੀ ਆ ਉਹ ਸਿੱਧਾ ਉਹਦੇ ਵਿੱਚ ਜਾ ਰਿਹਾ। ਤੇ ਦੋ ਚਾਰ ਚੀਜ਼ਾਂ ਨੇ ਜਿਹੜੇ ਆਮ ਚਿੰਤਕ ਲੋਕ ਆ ਜਾਂ ਜਿਹੜੇ ਕਿ ਵਾਤਾਵਰਨ ਪ੍ਰੇਮੀ ਆ ਉਹਨਾਂ ਨੂੰ ਬਹੁਤ ਇਹ ਚਿੰਤਿਤ ਕੀਤਾ ਹੋਇਆ ਸੀ, ਉਹਨਾਂ ਦੀ ਜਿਹੜੀ ਪਟੀਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ। ਪਰ ਇਹ ਫੈਸਲੇ ਦੇ ਵਿੱਚ ਨਾ ਭਾਵਨਾਵਾਂ ਬਹੁਤ ਜੁੜੀਆਂ ਹੋਣ ਕਰਕੇ, ਧਰਮ ਵਿੱਚ ਆਉਣ ਕਰਕੇ ਮੈਨੂੰ ਨਹੀਂ ਲੱਗਦਾ ਵੀ ਏਡੀ ਸਖਤੀ ਨਾਲ ਉਹ ਲਾਗੂ ਕਰਵਾ ਦਿੱਤਾ ਜਾਊਗਾ। ਹੁਣ ਤੁਸੀਂ ਨੋਟ ਕਰਿਓ ਵੀ ਗੰਗਾ ਦੇ ਕਿਨਾਰੇ ਦੇ ਉੱਤੇ ਜਿੱਥੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਵੀ ਛਡਾਉਣਾ, ਉਹਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਮੰਦਰ ਆ। ਤੇ ਹੁਣ ਤੁਸੀਂ ਕੀ ਕਰੋਗੇ ਕਿ ਭਾਵਨਾਵਾਂ ਉਹ ਮੰਦਰ ਢਾਉਣਗੀਆਂ, ਕੀ ਗੰਗਾ ਦੀ ਜ਼ਮੀਨ ਖਾਲੀ ਕਰਾਈ ਜਾਊਗੀ ਜਾਂ ਉਹਦਾ ਕੋਈ ਹੋਰ ਹੱਲ ਕੱਢਿਆ ਜਾਊਗਾ? ਠੀਕ ਆ ਵੀ ਥੋੜੇ ਬਹੁਤੀਆਂ ਕੰਮ ਜਿਹੜੇ ਉੱਥੋਂ ਜਾ ਕੇ ਬਰੇਤੀ ਕੱਢਦੇ ਸੀ ਜਾਂ ਆਪਦੀਆਂ ਆਪ ਰੇਤਾ ਭਰਦੇ ਰਹਿੰਦੇ ਸੀ ਉੱਥੇ, ਉਹਨਾਂ ਦੇ ਉੱਤੇ ਰੋਕ ਲੱਗ ਗਈ ਆ ਪੂਰਨ ਰੂਪ ਦੇ ਵਿੱਚ, ਉਹ ਨਹੀਂ ਜਾ ਸਕਣਗੇ। ਪਰ ਉਹ ਤਾਂ ਇੱਕ ਗਰੀਬ ਰੋਜੀ ਰੋਟੀ ਵਾਲੇ ਸੀ ਜਿਹੜੇ, ਮੈਂ ਦੇਖਿਆ ਵੀ ਹਰਿਦੁਆਰ ਕਵੱਲ ਇਹੋ ਜਿਹਾ ਮਾਹੌਲ ਚੱਲਦਾ ਸੀ ਵੀ ਉਹਨਾਂ ਕੋਲ ਛੋਟੇ ਟੈਂਪੂ ਹੁੰਦੇ ਸੀ ਤੇ ਉਹ ਦਿਨ ਚ ਪੰਜ ਚਾਰ ਟੈਂਪੂ ਭਰ ਕੇ ਉੱਥੋਂ ਰੇਤੀ ਦੇ ਤੇ ਉਹ ਘਰਾਂ ਚ ਦੇ ਦਿੰਦੇ ਸੀ ਤੇ ਆਪਦੀ ਰੋਜੀ ਰੋਟੀ ਚਲਾ ਲੈਂਦੇ ਸੀ। ਪਰ ਫਿਲਹਾਲ ਆ ਵੀ ਉਹ ਸਾਰੀਆਂ ਚੀਜ਼ਾਂ ਤੇ ਬੈਨ ਲੱਗ ਗਿਆ ਤੇ ਦੇਖਦੇ ਆ ਵੀ ਕਿਸ ਢੰਗ ਨਾਲ ਇਹਨੂੰ ਇੰਪਲੀਮੈਂਟ, ਕਿਉਂਕਿ ਇਹ ਪਹਿਲੀ ਕੋਰਟ ਨੇ ਬੈਨ ਲਾਇਆ, ਪਹਿਲੀ ਕੋਰਟ ਨੇ ਜਿਹੜੀ ਇਹ ਫੈਸਲਾ ਸੁਣਾਇਆ, ਨਾ ਕਿ ਸੁਪਰੀਮ ਕੋਰਟ ਨੇ। ਸੋ ਇਸ ਕਰਕੇ ਹਜੇ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਤੋਂ ਬਾਅਦ ਸਪੈਸ਼ਲ ਬੈਂਚ ਚ ਜਾਊਗਾ, ਫਿਰ ਸੁਪਰੀਮ ਕੋਰਟ ਚ ਜਾਊਗਾ ਕੇਸ, ਫਿਰ ਪਤਾ ਲੱਗਦਾ ਵੀ ਇਹ ਕਿੱਥੋਂ ਤੱਕ ਸਹਾਈ ਹੁੰਦਾ।
ਜੀ, ਸੋ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਬ੍ਰਾਟ ਸਾਹਿਬ, ਚੋਣ ਕਮਿਸ਼ਨ ਵੱਲੋਂ ਸੁਪਰੀਮ ਕੋਰਟ ਚ ਇੱਕ ਹਲਫਨਾਮਾ ਦਾਇਰ ਕੀਤਾ ਗਿਆ ਜੀ, ਦੋਸ਼ੀਆਂ ਦੇ ਚੋਣ ਲੜਨ ਤੇ ਪਾਬੰਦੀ ਲਾਉਣ ਸੰਬੰਧੀ। ਚੋਣ ਕਮਿਸ਼ਨ ਦੇ ਚੋਣ ਲੜਨ ਚ ਉਮਰ ਭਰ ਲਈ ਪਾਬੰਦੀ ਲਗਾਏ ਜਾਣ ਦੇ ਹੱਕ ਚ, ਕਿਉਂਕਿ ਇਸੇ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਚ ਹਲਫਨਾਮਾ ਜਿਹੜਾ ਜੀ ਉਹ ਦਾਇਰ ਕੀਤਾ। ਤੇ ਬਹੁਤ ਲੰਮੇ ਸਮੇਂ ਤੋਂ ਇਹ ਜਿਹੜੀ ਮੰਗ ਹੈ, ਵੈਸੇ ਇਹ ਆਪਾਂ ਕਰਦੇ ਆ ਰਹੇ ਹਾਂ ਸਾਰੇ, ਕਿ ਜਿਹੜੇ ਲੋਕ ਦੋਸ਼ੀ ਆ ਜਿਨ੍ਹਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਹੜੇ ਆ ਜੀ ਉਹ ਚੱਲ ਰਹੇ ਆ, ਕਿਸੇ ਵੀ ਤਰ੍ਹਾਂ ਦੀਆਂ ਧਾਰਾਵਾਂ ਜਿਹੜੀਆਂ ਉਹ ਲੱਗੀਆਂ ਹੋਈਆਂ, ਉਹਨਾਂ ਨੂੰ ਚੋਣ ਲੜਨ ਤੇ ਉਹਨਾਂ ਤੇ ਪਾਬੰਦੀ ਜਿਹੜੀ ਉਹ ਲਗਾਈ ਜਾਵੇ। ਜੀ ਬ੍ਰਾਟ ਸਾਹਿਬ, ਕੀ ਕਹਿਣਾ ਚਾਹੋਗੇ?
ਦੇਖੋ ਇਹ ਬਹੁਤ ਹੀ ਕੰਪਲੀਕੇਟਡ ਮਸਲਾ, ਇਹ ਮੁਲਜ਼ਮ ਤੇ ਮੁਰਜ਼ਮ, ਜਦੋਂ ਪਹਿਲੀ ਗੱਲ ਤਾਂ ਦੋ ਸਾਨੂੰ ਸਮਝਣੇ ਪੈਣੇ, ਇਹਦੇ ਚ ਦੋ ਹਿੱਸੇ ਆ ਜਾਂਦੇ ਆ, ਇੱਕ ਮੁਲਜ਼ਮ ਹੁੰਦਾ ਇੱਕ ਮੁਜਰਮ ਹੁੰਦਾ। ਸੋ ਉਹਦੇ ਵਿੱਚ ਜਿਹੜੇ ਚ ਇੱਕ ਚ ਤਾਂ ਇਹ ਹੁੰਦਾ ਵੀ ਉਹ ਹਜੇ ਦੋਸ਼ੀ ਆ, ਉਹਨੂੰ ਦੋਸ਼ ਲਾਏ ਗਏ, ਦੋਸ਼ ਲਾਉਣਾ ਦੋਸ਼ੀ ਹੋਣਾ ਗਲਤ ਨਹੀਂ ਹੈ, ਦੋਸ਼ ਕੋਈ ਵੀ ਕਿਸੇ ਤੇ ਲਾ ਦੂਗਾ, ਮੈਂ ਹੁਣ ਬੈਠਾ ਇੱਥੇ ਮੇਰੀ ਜਵਾਨ ਚੱਲਦੀ ਹੈ 50 ਦੋਸ਼ ਲਾ ਦੇਣਾ ਲੋਕਾਂ ਦੇ, ਤਾਂ ਉਹ ਦੋਸ਼ ਲਾ ਦੇਣ ਨਾਲ ਬੰਦਾ ਕੋਈ ਦੋਸ਼ੀ ਨਹੀਂ ਹੋ ਜਾਂਦਾ, ਦੋਸ਼ੀ ਹੁੰਦਾ ਜਿਹੜਾ ਦੋਸ਼ ਸਾਬਤ ਹੋ ਜਾਣ, ਜੇ ਉਹ ਦੋਸ਼ ਸਾਬਤ ਹੋ ਕੇ ਉਹਨੂੰ ਸਜ਼ਾ ਹੋ ਗਿਆ, ਸਜ਼ਾਏ ਜਾਫਤਾ ਹੋ ਜਾਏ ਜਿਹੜਾ ਬੰਦਾ। ਇੱਥੇ ਆ ਕੇ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਆ। ਤੁਸੀਂ ਹੁਣ ਜਿਹੜੇ ਨੋਟ ਕਰੋਗੇ, ਜਿੰਨੇ ਵੀ ਲੀਡਰਾਂ ਦੇ ਉੱਤੇ ਉਂਗਲ ਉੱਠਦੀ ਆ, ਉਹ ਲੀਡਰਾਂ ਨੂੰ ਸਜ਼ਾਏ ਜਾਫਤਾ ਨਹੀਂ ਹਨ, ਉਹਨਾਂ ਦੇ ਉੱਤੇ ਉਹ ਦੋਸ਼ ਲੱਗੇ ਆ, ਉਹ ਦੋਸ਼ ਦੇ ਤਹਿਤ ਉਹਨਾਂ ਨੇ ਜੇਲ੍ਹਾਂ ਵੀ ਥੋੜੀਆਂ ਬਹੁਤ ਕੱਟੀਆਂ, ਥੋੜਾ ਥੋੜਾ ਤਾਂ ਅੰਦਰ ਰਹੇ ਆ, ਤਾਂ ਪਰ ਉਹ ਦੋਸ਼ ਆ ਜਿਹੜੇ ਉਹ ਸਾਬਤ ਨਹੀਂ ਹੋ ਪਾਏ ਕਿਸੇ ਕਾਰਨ ਕਰਕੇ, ਕਿਤੇ ਵੀ ਚਾਹੇ ਸਬੂਤਾਂ ਦੀ ਘਾਟ ਜਾਂ ਉਹਨਾਂ ਦੀ ਪਾਵਰ ਜਾਂ ਕੁਛ ਵੀ ਕਰੋ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਦੋਸ਼ੀ ਨਹੀਂ ਹੈ, ਪਰ ਜੋ ਸਾਬਤ ਨਹੀਂ ਹੋ ਪਾਏ ਤਾਂ ਤੁਸੀਂ ਕੀ ਹੱਲ ਕਰੋਗੇ? ਸੋ ਇਹ ਨਾ ਬਹੁਤ ਵਾਰ ਆ ਚੁੱਕਿਆ, ਇਹਦਾ ਇਹਦੇ ਲਈ ਬਹੁਤ ਉਪਰਾਲੇ ਹੋ ਚੁੱਕੇ ਆ, ਇਹਦਾ ਹਲੇ ਤੱਕ ਕੋਈ ਹੱਲ ਨਹੀਂ ਨਿਕਲ ਰਿਹਾ। ਹੱਲ ਤਾਂ ਨਹੀਂ ਨਿਕਲ ਰਿਹਾ ਵੀ ਜਿਹੜੀ ਲੋਕਾਂ ਨੇ ਹੱਲ ਕੱਢਣਾ ਉਹਦੇ ਚ 50-60% ਬੰਦੇ ਤਾਂ ਪਹਿਲਾਂ ਇਸ ਚੀਜ਼ ਤੋਂ ਪੀੜਤ ਆ ਤੇ ਉਹਦੇ ਵਿੱਚ ਸ਼ਾਮਲ ਆ। ਜੇ ਤਾਂ ਹੁਣ ਇਹ ਹੋਵੇ ਵੀ ਭਾਈ ਵੀ ਉਹ ਸੈਕਰੀਫਾਈ ਕਰਨ ਵੀ ਹਾਂ ਠੀਕ ਆ ਅਸੀਂ ਵੀ ਪਾਸੇ ਬਹਿੰਦੇ ਹਾਂ ਤੇ ਹੋਰ ਵੀ ਨਵਾਂ ਨਾ ਆਉਣ ਦਿਓ, ਫੇਰ ਤਾਂ ਗੱਲ ਹੋਵੇ। ਪਰ ਦੂਜੇ ਪਾਸੇ ਹੁੰਦਾ ਵੀ ਮਿਸਯੂਜ਼ ਕਰਨ ਵਾਲਿਆਂ ਦਾ, ਜੇ ਸਖ਼ਤ ਕਰਤਾ ਇਹ ਗੱਲ ਕਰਤੀ ਵੀ ਜੇ ਕਿਸੇ ਤੇ ਉਂਗਲ ਵੀ ਉੱਠ ਗਈ ਨਾ, ਜਿੰਨਾ ਚਿਕ ਉਹ ਉਂਗਲ ਸਾਬਤ ਨਹੀਂ ਕਰਦਾ ਆਪਦੀ ਵੀ ਗਲਤ ਉੱਠੀ ਆ, ਉਹਨਾਂ ਚਿਕ ਉਹ ਇਲੈਕਸ਼ਨ ਨਹੀਂ ਲੜ ਸਕਦਾ, ਫਿਰ ਬੜਾ ਸੌਖਾ ਤਰੀਕਾ, ਫਿਰ ਅਸੀਂ ਜਾਲੀ ਉਂਗਲਾਂ ਉਠਾਈ ਜਾਵਾਂਗੇ ਲੋਕਾਂ ਤੇ। ਅਸੀਂ ਤਾਂ ਇਹੋ ਜਿਹੇ ਵੀ ਸਾਡੇ ਤਾਂ ਲੋਕ ਪਏ ਆ ਜਿਹੜੇ ਆਪਦੀ ਇੱਜ਼ਤ ਨਾਲ ਵੀ ਖਿਲਵਾੜ ਕਰ ਜਾਂਦੇ ਆ ਤੇ ਖੜੇ ਹੋ ਕੇ ਆਪਦੀ ਕਹਿ ਦਿੰਦੇ ਵੀ ਹਾਂ ਕਿਸੇ ਤੇ ਵੀ ਪਿੰਡਾਂ ਦੇ ਵਿੱਚ ਤੁਸੀਂ ਦੇਖੇ ਹੀ ਆ ਛੋਟੇ ਪੱਧਰਾਂ ਦੇ ਉੱਤੇ ਵੀ ਥੋੜੇ ਜਿਹੇ ਪੈਸੇ ਲੈ ਕੇ ਤੇ ਦੋਸ਼ ਲਾਉਂਦੀਆਂ ਔਰਤਾਂ ਵੀ ਦੇਖੀਆਂ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਤੁਹਾਡੀ ਇੱਜ਼ਤ ਦਾ ਕੀ ਮੁੱਲ ਆ ਤੇ ਉਹ ਦੋਸ਼ ਲਾਉਂਦੀਆਂ ਦੇਖੀਆਂ ਪੈਸੇ ਦੇ ਲਈ ਦੋਸ਼ ਲਾ ਦਿੰਦੀਆਂ ਕਿਸੇ ਦੇ ਉੱਤੇ ਤੇ ਫਿਰ ਇਹੋ ਜਿਹੇ ਦੋਸ਼ ਤਾਂ ਗਲੀ ਮੁਹੱਲੇ ਮੋੜ ਮੋੜ ਤੇ ਲੱਗੀ ਜਾਣਗੇ ਤੇ ਫਿਰ ਕੌਣ ਇਲੈਕਸ਼ਨ ਲੜ ਪਾਊਗਾ ਕੌਣ ਅੱਗੇ ਆ ਸਕੂਗਾ ਸੋ ਇਹ ਬਹੁਤ ਜ਼ਿਆਦਾ ਕੰਪਲੀਕੇਟਡ ਆ ਇਹਦੇ ਤੇ ਇੱਕ ਬਹੁਤ ਵੱਡਾ ਪੈਨਲ ਬੈਠਣਾ ਚਾਹੀਦਾ ਕੱਲੀ ਕੱਲੀ ਗੱਲ ਪੜਤਾਲ ਨਹੀਂ ਚਾਹੀਦੀ ਆ ਵੀ ਕਿਹੜੇ ਢੰਗ ਦਾ ਦੋਸ਼ੀ ਹੋ ਸਕਦਾ ਕਿਸ ਢੰਗ ਦੀ ਉਹਦੇ ਤੇ ਉਹ ਹੋ ਸਕਦੀ ਆ ਜਾਂ ਬਦਲੇ ਦੀ ਭਾਵਨਾ ਨਾਲ ਉਹਨੂੰ ਦੋਸ਼ੀ ਬਣਾਇਆ ਗਿਆ ਇਹ ਇਹਨੂੰ ਦੋਨਾਂ ਚੀਜ਼ਾਂ ਨੂੰ ਅੱਡ ਨਖੇੜਨਾ ਕਾਫੀ ਔਖਾ
ਸੋ ਬ੍ਰੈਡ ਸਾਹਿਬ ਸਾਡੇ ਨਾਲ ਕੁਛ ਦੋਸਤ ਜੁੜੇ ਆ ਜੀ ਇੱਕ ਵਾਰ ਫੇਰ ਤੋਂ ਆਪਾਂ ਵਿੱਚ ਵਿੱਚ ਉਹਨਾਂ ਦੇ ਜਿਹੜੇ ਮੈਸੇਜਸ ਆ ਉਹ ਵੀ ਮੈਨੂੰ ਲੱਗਦਾ ਲੈਂਦੇ ਜਾਈਏ ਜੇ ਇਜਾਜ਼ਤ ਹੋਵੇ ਤਾਂ
ਬਿਲਕੁਲ ਜੀ ਬਿਲਕੁਲ
ਜੀ ਸਾਡੇ ਨਾਲ ਜਗਤ ਆਰਗਿਲ ਚੋਂ ਟਿਕੇ ਹਾਂਗਕਾਂਗ ਵਾਲੇ ਸ਼ਾਮਿਲ ਹੋਏ ਆ ਇੱਕ ਵਾਰ ਫੇਰ ਤੋਂ ਤੇ ਸਤਿ ਸ੍ਰੀ ਅਕਾਲ ਕਹਿੰਦੇ ਅਮਰਦੀਪ ਤੇ ਮਿੰਟੂ ਵੀਰੇ ਕਹਿੰਦੇ ਕੈਪਟਨ ਨੇ ਸਰਕਾਰ ਦੀ ਪਹਿਲੀ ਮਿਲਣੀ ਚ ਜੋ ਫੈਸਲੇ ਲਏ ਨੇ ਜੋ ਕਾਂਗਰਸ ਪਾਰਟੀ ਦੇ ਇਤਿਹਾਸ ਚ ਬਿਲਕੁਲ ਨਵੇਂ ਨੇ ਕੀ ਤੁਹਾਨੂੰ ਨੀ ਲੱਗਦਾ ਕਿ ਇਹ ਲਾਲ ਬੱਤੀ ਕਲਚਰ ਤੇ ਖਰਚੇ ਘਟਾਉਣ ਵਾਲਾ ਮੁੱਦਾ ਆਮ ਪਾਰਟੀ ਦੇ ਮੁੱਦਿਆਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧੰਨਵਾਦ
ਨਹੀਂ ਦੇਖੋ ਅਸੀਂ ਬਹੁਤ ਵਾਰੀ ਚਰਚਾ ਇਸ ਤੇ ਕਰ ਚੁੱਕੇ ਹਾਂ ਪਰ ਮੈਨੂੰ ਨੀ ਲੱਗਦਾ ਇਹ ਗੱਲਾਂ ਨਹੀਂ ਹੈ ਜੇ ਕੋਈ ਵੀ ਚੀਜ਼ ਆ ਉਹ ਕਾਮਨ ਹੀ ਹੁੰਦੀਆਂ ਹੁਣ ਜੇ ਕੋਈ ਪੰਜਾਬ ਦੇ ਮੁੱਦੇ ਆ ਪੰਜਾਬ ਦੇ ਮਸਲੇ ਆ ਉਹ ਕਾਮਨ ਹੀ ਆ ਸਾਰਿਆਂ ਦੇ ਕਾਮਨ ਆ ਹੁਣ ਜੇ ਆਮ ਆਦਮੀ ਪਾਰਟੀ ਨੂੰ ਕਹੀਏ ਵੀ ਉਹਨੇ ਲਾਲ ਬੱਤੀ ਦੀ ਗੱਲ ਪਹਿਲਾਂ ਛੇੜੀ ਹੈ ਤਾਂ ਉਦੋਂ ਪਹਿਲਾਂ ਮੈਂ ਕਈ ਵਾਰੀ ਦੱਸ ਚੁੱਕਿਆ ਵੀ ਮਨਪ੍ਰੀਤ ਬਾਦਲ ਨੇ ਛੇੜੀ ਨੇ ਉਹਨੇ ਇੰਪਲੀਮੈਂਟ ਹੀ ਕਰਕੇ ਦਿਖਾਇਆ ਹੋਇਆ ਆਪਦੀ ਲਾਈਫ ਤੇ ਤਾਂ ਫਿਰ ਇਹ ਚੀਜ਼ਾਂ ਕਦੇ ਵੀ ਮੇਰੇ ਹਿਸਾਬ ਨਾਲ ਇਹਨੂੰ ਇਸ ਐਂਗਲ ਤੋਂ ਨਹੀਂ ਸਾਨੂੰ ਦੇਖਣੀਆਂ ਚਾਹੀਦੀਆਂ ਵੀ ਐਵੇਂ ਅਸੀਂ ਕਹੀ ਜਾਈਏ ਵੀ ਮੇਰੀ ਆ ਕਿਸੇ ਦੀ ਵੀ ਇਹ ਚੰਗੀ ਆ ਬਸ ਜਿਹਨੇ ਵੀ ਕੀਤਾ ਜਿਵੇਂ ਵੀ ਕੀਤਾ ਇਹ ਚੰਗਾ ਫੈਸਲਾ ਸਾਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ ਇਸ ਫੈਸਲੇ ਨੂੰ ਜੇ ਕਿਸੇ ਨੇ ਲਾਗੂ ਕਰਤਾ ਜੇ ਕੈਪਟਨ ਨਾ ਲਾਗੂ ਕਰਦਾ ਤਾਂ ਦੱਸੋ ਫਿਰ ਕੀ ਕਿਹੜਾ ਕੋਈ ਬਾਂਹ ਤੋੜ ਦਿੰਦਾ ਜਾਂ ਪਹਿਲਾਂ ਤੋੜਤੀ ਜਿਹੜੀ ਹੁਣ ਤੱਕ ਅਕਾਲੀ ਦਲ ਨੇ ਚਲਾ ਰੱਖੀ ਸੀ ਜਾਂ ਹੋਰ ਸੂਬਿਆਂ ਚ ਚੱਲੀ ਜਾਂਦੀ ਆ ਕੋਈ ਕੁਛ ਨਹੀਂ ਹੁੰਦਾ ਸੀ ਸੋ ਸਾਨੂੰ ਨਾ ਕੋਈ ਵੀ ਫੈਸਲਾ ਉਹਦੇ ਚੋਂ ਇਹ ਆਪਦੀ ਸ਼ਾਬਾਸ਼ ਲੈਣ ਤੋਂ ਬਿਹਤਰ ਇਹੀ ਚਾਹੀਦਾ ਵੀ ਹਾਂ ਜੋ ਵੀ ਫੈਸਲਾ ਕੀਤਾ ਚੰਗਾ ਕੀਤਾ ਪਰ ਉਹ ਫੈਸਲਾ ਸਖਤੀ ਨਾਲ ਲਾਗੂ ਰਹੇ ਤੇ ਉਸ ਫੈਸਲੇ ਦੇ ਵਿੱਚ ਜਿਹੜੀ ਇਹ ਹੋਵੇ ਵੀ ਕੁਛ ਨੀਅਤ ਸਾਫ਼ ਹੋਵੇ ਨਾ ਕਿ ਸਿਰਫ ਕੱਲਾ ਕ੍ਰੈਡਿਟ ਲੈਣ ਦੀ ਗੱਲ ਹੋਵੇ ਰਾਤੀ ਨਾ ਮੈਂ ਇੱਥੇ ਅਮਰਦੀਪ ਦੱਸਦਿਆਂ ਸਾਡੇ ਬਹੁਤ ਸਾਰੇ ਸਰੋਤੇ ਨਾ ਕੱਲ ਦਾ ਪ੍ਰੋਗਰਾਮ ਮਿਸ ਕਰ ਗਏ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਕੱਲ ਗਲਤੀ ਤਾਂ ਥੋੜੀ ਜਿਹੀ ਮੇਰੀ ਵੀ ਆ ਮੈਂ ਸੁਬਹਾ ਦੇ ਪ੍ਰੋਗਰਾਮ ਚ ਮੈਂ ਉਸ ਪੱਧਰ ਤੇ ਅਨਾਊਂਸ ਨਹੀਂ ਕਰ ਸਕਿਆ ਪ੍ਰੋਗਰਾਮ ਨੂੰ ਜਿੰਨਾ ਮੈਨੂੰ ਕਰਨਾ ਚਾਹੀਦਾ ਸੀ ਕਿਉਂਕਿ ਪ੍ਰੋਗਰਾਮ ਚ ਫੋਨ ਕਾਲ ਜ਼ਿਆਦਾ ਆ ਗਿਆ ਭੱਗ ਗਿਆ ਤੇ ਮੈਂ ਚਾਹੁੰਦਾ ਹੋਇਆ ਵੀ ਦੱਸ ਨਹੀਂ ਪਾਇਆ ਜਿੱਦਾਂ ਕਿ ਕੱਲ ਜਨਮ ਦਿਨ ਸੀ ਜੀ ਜਨਮ ਦਿਨ ਦੇ ਉੱਤੇ ਨਵਾਂ ਪ੍ਰੋਗਰਾਮ ਅਸੀਂ ਸ਼ੁਰੂ ਕਰਨਾ ਸੀਗਾ ਦੱਸਿਆ ਸੀਗਾ ਵੀ 6ਵੇਂ ਵਰੇ ਦੇ ਪਹਿਲੇ ਦਿਨ ਤੋਂ ਹੀ ਕੋਈ ਨਵੇਂ ਪ੍ਰੋਗਰਾਮ ਐਡ ਕਰਨੇ ਆ ਤੇ ਕੱਲ ਪਹਿਲੀ ਵਾਰ ਖਬਰਸਾਰ ਪ੍ਰੋਗਰਾਮ ਕੀਤਾ ਗਿਆ ਸੀਗਾ ਜੀ ਕਾਫੀ ਚਿਰ ਤੋਂ ਬਾਅਦ ਸ਼ਾਮ ਨੂੰ 7 ਤੋਂ 9 ਸਿਡਨੀ ਟਾਈਮ ਤੇ ਮੈਨੂੰ ਲੱਗਦਾ ਬਹੁਤ ਸਾਰੇ ਸਰੋਤੇ ਆ ਜਿਹੜੇ ਰੈਗੂਲਰ ਉਹ ਮਿਸ ਕਰ ਗਏ ਉਸ ਪ੍ਰੋਗਰਾਮ ਨੂੰ ਤੇ ਪਰ ਮੈਂ ਅੱਜ ਤੋਂ ਦੱਸਦਾ ਜੀ ਉਹ ਪ੍ਰੋਗਰਾਮ 5 ਦਿਨ ਲਾਈਵ ਆਇਆ ਕਰੂਗਾ ਤੇ 6ਵੇਂ ਦਿਨ ਉਹਦੇ ਖਾਸ ਜਿਹੜੇ ਹਿੱਸੇ ਪ੍ਰੋਗਰਾਮ ਦੇ ਤੁਹਾਨੂੰ ਸੁਣਾਏ ਜਾਇਆ ਕਰਨਗੇ ਪਰ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਿਡਨੀ ਟਾਈਮ 7 ਤੋਂ 9 ਪ੍ਰੋਗਰਾਮ ਆਇਆ ਕਰੂਗਾ ਤੇ ਉਸ ਪ੍ਰੋਗਰਾਮ ਦੇ ਨੂੰ ਸ਼ੁਰੂ ਕਰਨ ਦੇ ਕਈ ਕਾਰਨ ਆ ਇੱਕ ਤਾਂ ਜਿਹੜਾ ਜ਼ਮੀਨੀ ਪੱਧਰ ਤੋਂ ਰਿਪੋਰਟਿੰਗ ਕਰਨਾ ਸੀਗਾ ਦੂਜਾ ਜਿਹੜਾ ਸੁਬਹਾ ਦਾ ਇਹ ਪ੍ਰੋਗਰਾਮ ਚੱਲਦਾ ਲਹਿਰਾਂ ਇਹਦੇ ਵਿੱਚ ਸਾਡੇ ਜਿੰਨੇ ਵੀ ਅਸੀਂ ਵੱਡੀਆਂ ਸ਼ਖਸੀਅਤਾਂ ਨੂੰ ਜੇ ਲਿਆਉਣਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹੋਏ ਵੀ ਨਹੀਂ ਲਿਆ ਸਕਦੇ ਕਿਉਂਕਿ ਵੱਡੇ ਤੜਕੇ 3 ਵਜੇ ਕਿਸੇ ਨੂੰ ਵੀ ਉਠਾਉਣਾ ਬਹੁਤ ਔਖਾ ਪੰਜਾਬ ਦੇ ਵਿੱਚ ਤਾਂ ਇਸ ਲਈ ਜਿਹੜਾ ਉਹ ਪ੍ਰੋਗਰਾਮ ਦੀ ਅਸੀਂ ਰੂਪਰੇਖਾ ਰੱਖੀ ਹੈ ਤੇ ਉਹਦੇ ਵਿੱਚ ਅਸੀਂ ਹਰ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਜੋ ਵੀ ਮਸਲੇ ਚੱਲ ਰਹੇ ਆ ਕਰੰਟ ਇਸ਼ੂਜ਼ ਆ ਉਹਦੇ ਨਾਲ ਸਿੱਧਾ ਸੰਬੰਧਿਤ ਕੋਈ ਵੀ ਹੈਸੀਅਤ ਆ ਜਾਂ ਹਸਤੀ ਆ ਉਸ ਨੂੰ ਅਸੀਂ ਲੈ ਕੇ ਆਇਆ ਕਰਾਂਗੇ ਰੇਡੀਓ ਤੇ ਕੱਲ ਪਹਿਲੇ ਦਿਨ ਸੁੱਚਾ ਸਿੰਘ ਛੋਟੇਪੁਰ ਆਏ ਸੀਗੇ ਕੱਲ ਆਪਣੇ ਰੇਡੀਓ ਦੇ ਉੱਤੇ ਤੇ ਸੁੱਚਾ ਸਿੰਘ ਛੋਟੇਪੁਰ ਦੀ ਇਲੈਕਸ਼ਨਾਂ ਤੋਂ ਬਾਅਦ ਇਹ ਪਹਿਲੀ ਇੰਟਰਵਿਊ ਸੀ ਤੇ ਉਹਨਾਂ ਨੇ ਬੜੀ ਦਿਲ ਖੋਲ ਕੇ ਜਿਹੜੀਆਂ ਇਹ ਗੱਲਾਂ ਕੀਤੀਆਂ ਸਰਬਜੀਤ ਹੋਰਾਂ ਨੇ ਮੈਨੂੰ ਲੱਗਦਾ ਇੰਟਰਵਿਊ ਪੋਡਕਾਸਟ ਤੇ ਵੀ ਉਹ ਪਾ ਦਿੱਤੀ ਆ ਤੇ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਸੁੱਚਾ ਸਿੰਘ ਛੋਟੇਪੁਰ ਦੀ ਇੰਟਰਵਿਊ ਕੱਲ ਉਹਨਾਂ ਨੇ ਆਪਣੇ ਜਿਹੜੀ ਦਿਲ ਦੀ ਜਿਹੜੀਆਂ ਕਾਫੀ ਗੱਲਾਂ ਸੀ ਉਹ ਬੜੇ ਬੇਵਾਕੀ ਨਾਲ ਉੱਥੇ ਸ਼ੇਅਰ ਕੀਤੀਆਂ ਤੇ ਅੱਜ ਵੀ ਕੋਈ ਨਾ ਕੋਈ ਐਵੇਂ ਨਾ ਜਿਹੜਾ ਵੀ ਕੋਈ ਖਾਸ ਹਸਤੀ ਨੂੰ ਜਾਂ ਅੱਜ ਹਰ ਰੋਜ਼ ਹੀ ਇਹ ਲਿਆਂਦਾ ਜਾਇਆ ਕਰੂਗਾ ਸੋ ਤੁਸੀਂ ਜ਼ਰੂਰ ਉਹ ਪ੍ਰੋਗਰਾਮ ਨੂੰ ਸੁਣਿਆ ਕਰੋ ਅਮਨਦੀਪ ਹਾਂਸ ਜਿਹੜੇ ਕਿ ਨਵੇਂ ਹੁਣ ਹਰਮਨ ਰੇਡੀਓ ਨਾਲ ਜੁੜੇ ਆ ਉਹ ਪ੍ਰੋਗਰਾਮ ਪੇਸ਼ ਕਰਿਆ ਕਰਨੇ ਕਾਫੀ ਤਜਰਬੇਕਾਰ ਨੇ ਤਕਰੀਬਨ 20 ਸਾਲਾਂ ਤੋਂ ਮੀਡੀਆ ਨਾਲ ਜੁੜੇ ਹੋਏ ਆ ਤੇ ਉਹਨਾਂ ਨੇ ਬਹੁਤ ਵਧੀਆ ਅੰਦਾਜ਼ ਚ ਕੱਲ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਲੋਕਾਂ ਨੇ ਬਹੁਤ ਪਸੰਦ ਕੀਤਾ ਜਿਨ੍ਹਾਂ ਨੇ ਵੀ ਸੁਣਿਆ ਪਰ ਸਾਨੂੰ ਲੱਗਦਾ ਵੀ ਥੋੜਾ ਜਿਹਾ ਹੋਰ ਜਿਹੜਾ ਉਹ ਜਾਗਰੂਕ ਹੋਣਾ ਪੈਣਾ ਸ਼ਾਮ ਦੇ ਪ੍ਰੋਗਰਾਮ ਪ੍ਰਤੀ ਵੀ ਜੇ ਤੁਸੀਂ ਸਿੱਧੀ ਜਾਣਕਾਰੀ ਸਿੱਧੀ ਮੂੰਹੋਂ ਕਿਸੇ ਦੀ ਗੱਲ ਸੁਣਨਾ ਚਾਹੁੰਦੇ ਹੋ ਤਾਂ
ਜੀ ਜੀ ਬਿਲਕੁਲ ਤੇ ਸਾਡੇ ਨਾਲ ਦਵਿੰਦਰ ਸਿੰਘ ਸਾਡੇ ਸਹਿਯੋਗੀ ਸਾਡੇ ਹਰਮਨ ਰੇਡੀਓ ਦੇ ਬਹੁਤ ਹੀ ਅਜੀਜ਼ ਦਵਿੰਦਰ ਸਿੰਘ ਸੀ ਡੀ ਬੈਟਰੀਜ਼ ਵਾਲੇ ਉਹ ਵੀ ਸ਼ਾਮਿਲ ਹੋ ਚੁੱਕੇ ਆ ਜੀ ਪ੍ਰੋਗਰਾਮ ਦੇ ਵਿਚ ਤੇ ਕਹਿੰਦੇ ਲਓ ਜੀ ਸਾਡੀ ਵੀ ਹਾਜ਼ਰੀ ਕਬੂਲ ਕਰੋ ਹਰਮਨ ਰੇਡੀਓ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਕਹਿੰਦੇ ਸੀ ਡੀ ਬੈਟਰੀਜ਼ ਦੀ ਸਾਰੀ ਟੀਮ ਵੱਲੋਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵੱਡਾ ਜਿਹੜਾ ਸਹਿਯੋਗ ਆ ਉਹ ਸਾਨੂੰ ਦਿੰਦੇ ਹੀ ਹੋ ਤੇ ਨਾਲ ਨਾਲ ਸਾਡਾ ਹੌਸਲਾ ਵਧਾਉਂਦੇ ਹੋ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਾਉਣ ਦੇ ਲਈ ਬਣੇ ਰਹੋ ਜੁੜੇ ਰਹੋ ਸਾਡੇ ਨਾਲ ਤੇ ਅੱਗੇ ਸਾਡੇ ਨਾਲ ਬਰਾੜ ਸਾਹਿਬ ਜਤਿੰਦਰ ਸਿੰਘ ਵੀ ਸ਼ਾਮਿਲ ਹੋਏ ਆ ਜੀ ਮੈਲਬਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਪਹਿਲਾਂ ਤਾਂ ਤੇ ਨਾਲੇ ਕਹਿੰਦੇ ਬਰਾੜ ਸਾਹਿਬ ਸੁਖਜਿੰਦਰ ਲੋਪੋ ਬਾਰੇ ਕਹਿੰਦੇ ਦੱਸੋ ਜੀ ਉਹ ਕੀ ਠੀਕ ਕਰ ਰਿਹਾ ਫੇਸਬੁੱਕ ਤੇ ਜੋ ਵੀ ਉਹ ਬੋਲ ਰਿਹਾ ਕਹਿੰਦੇ ਉਹ ਕੀ ਠੀਕ ਕਰ ਰਿਹਾ
ਦੇਖੋ ਮੈਂ ਪੂਰਨ ਰੂਪ ਚ ਉਹਨਾਂ ਨੂੰ ਸੁਣਿਆ ਨੀ ਗਾ ਪਹਿਲੀ ਗੱਲ ਤਾਂ ਮੈਂ ਉਵੇਂ ਪੂਰੀ ਟਿੱਪਣੀ ਨਹੀਂ ਕਰੂੰਗਾ ਪਰ ਮੈਨੂੰ ਲੱਗਦਾ ਮੈਨੂੰ ਹੁਣ ਸੁਣਨਾ ਪੈਣਾ ਕਈ ਦਿਨਾਂ ਤੋਂ ਇਹ ਮਸਲਾ ਉੱਠ ਰਿਹਾ ਤੇ ਮੈਂ ਸੁਣ ਕੇ ਜਰੂਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਰੂਰ ਸਮੀਖਿਆ ਕਰੂੰਗਾ ਪਰ ਦੇਖੋ ਇਹ ਹੁੰਦੀ ਆ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਮੈਂ ਇਹ ਮੰਨਦਾ ਵੀ ਟੈਂਪਰ ਹੁੰਦਾ ਬੰਦੇ ਦਾ ਦੂਜੀ ਹੁੰਦੀ ਆ ਫਰਸਟ੍ਰੇਸ਼ਨ ਕਈ ਚੀਜ਼ਾਂ ਮਿਲ ਜਾਂਦੀਆਂ ਤੇ ਉਹ ਡਿਪੈਂਡ ਕਰਦਾ ਵੀ ਤੁਸੀਂ ਉਹਨੂੰ ਕਿੱਥੋਂ ਤੱਕ ਸਾਂਭ ਸਕਦੇ ਹੋ ਤੁਹਾਡੇ ਚ ਕਿੰਨਾ ਤੁਹਾਡਾ ਕਿੱਡਾ ਲੈਵਲ ਆ ਇੱਥੇ ਲੈਵਲ ਸ਼ੋਅ ਹੁੰਦਾ ਕਈ ਮਸਲੇ ਆ ਜਿਹੜੇ ਉਹ ਰੌਲਾ ਪਾਏ ਤੋਂ ਨਹੀਂ ਨਜਿੱਠੇ ਜਾ ਸਕਦੇ ਕਈ ਮਸਲੇ ਆ ਜਿਹੜੇ ਉਹਨਾਂ ਤੇ ਕੰਮ ਕਰਨਾ ਪੈਂਦਾ ਕਈ ਮਸਲੇ ਆ ਉਹਨਾਂ ਨੂੰ ਜਾਗਰੂਕ ਕਰਨ ਲਈ ਉਹਨੂੰ ਬੋਲਣਾ ਵੀ ਪੈਂਦਾ ਹੁਣ ਮੈਨੂੰ ਨੀ ਪਤਾ ਵੀ ਉਹ ਕਿਹੜੀਆਂ ਕਿਹੜੀਆਂ ਗੱਲਾਂ ਤੇ ਬੋਲੇ ਆ ਮੈਨੂੰ ਪਹਿਲਾਂ ਪਤਾ ਵੀ ਇੰਨਾ ਕੁ ਵੀ ਉਹ ਭਗਵੰਤ ਮਾਨ ਦੀਆਂ ਉਹਨਾਂ ਨੇ ਕਾਫੀ ਜਿਹੜੀਆਂ ਅੰਦਰਲੀਆਂ ਗੱਲਾਂ ਉੱਥੇ ਸ਼ੇਅਰ ਕੀਤੀਆਂ ਕਈਆਂ ਪਰ ਮੇਰਾ ਮੰਨਣਾ ਇਹ ਆ ਵੀ ਸਾਨੂੰ ਨਾ ਜੇ ਤੁਸੀਂ ਲੰਮੀ ਰੇਸ ਦੇ ਘੋੜੇ ਬਣਨਾ ਨਾ ਪਹਿਲਾ ਇਲੈਕਸ਼ਨ ਸੀ ਆਪਦਾ ਉਹਦੇ ਚ ਜਿਹੋ ਜਿਹਾ ਹਾਲ ਹੋਇਆ ਜਾਂ ਜਿਹੋ ਜਿਹੀਆਂ ਗਲਤੀਆਂ ਹੋਈਆਂ ਉਹ ਚੀਜ਼ਾਂ ਨੂੰ ਜੇ ਅਸੀਂ ਹੁਣ ਜਿਹੜੇ ਇੰਨੇ ਹਾਰਡ ਕੋਰ ਸਮਰਥਕ ਸਨ ਜਿੰਨਾਂ ਬਹੁਤ ਸਾਰੇ ਨਾਵਾਂ ਨੂੰ ਮੈਂ ਕਹਿ ਸਕਦਾ ਬਹੁਤ ਸਾਰੇ ਨਾਂ ਬੜੇ ਹਾਰਡ ਕੋਰ ਸਮਰਥਕ ਸੀਗੇ ਆਮ ਆਦਮੀ ਪਾਰਟੀ ਦੇ ਜੇ ਉਹ ਇੰਨੀ ਕੁ ਗੱਲ ਤੇ ਘਬਰਾ ਕੇ ਤੇ ਆਪਦੀ ਫਰਸਟ੍ਰੇਸ਼ਨ ਪਬਲਿਕਲੀ ਕੱਢਣ ਲੱਗ ਗਏ ਤਾਂ ਮੈਨੂੰ ਲੱਗਦਾ ਉਹਨਾਂ ਦੇ ਰਾਹ ਅੱਗੇ ਤੋਂ ਬੰਦ ਹੀ ਆ ਉਹਨਾਂ ਦੇ ਜਿਹੜਾ ਜਿੰਨੇ ਕੁ ਵਾਹ ਵਾਹ ਫੇਸਬੁੱਕ ਤੇ ਲਾਈਕ ਤੇ ਜਿਹੜੇ ਸ਼ੇਅਰ ਜਾਂ ਕਮੈਂਟ ਆ ਬਸ ਉਹਨਾਂ ਤੋਂ ਬਾਹਰ ਨਹੀਂ ਨਿਕਲ ਸਕਦੀ ਕਿਉਂਕਿ ਉਹ ਤੁਸੀਂ ਆਪਣਾ ਟੈਂਪਰ ਸ਼ੋਅ ਕਰ ਰਹੇ ਹੋ ਵੀ ਤੁਹਾਡਾ ਟੈਂਪਰ ਕਿੰਨਾ ਤੁਸੀਂ ਕਦੋਂ ਕਿੱਥੋਂ ਤੱਕ ਜਾ ਸਕਦੇ ਹੋ ਜਿਹੜੇ ਕਰਨਾ ਹੁੰਦਾ ਨਾ ਕਰਤਾ ਹੁੰਦਾ ਜਿਹਨੇ ਕਰਨਾ ਕੁਛ ਵੀ ਉਹ ਬੰਦਾ ਕੰਮ ਕਰਦਾ ਤੇ ਕੰਮ ਕਰਕੇ ਉਸ ਚੀਜ਼ਾਂ ਦੇ ਜਵਾਬ ਦਿੰਦਾ ਕੰਮ ਕਰਕੇ ਉਹਦੇ ਨਤੀਜੇ ਕੱਢਦਾ ਜਿਵੇਂ ਖਾਸ ਤੌਰ ਤੇ ਅਸੀਂ ਦੇਖਿਆ ਵੀ ਜੇ ਤੁਸੀਂ ਕੋਈ ਵੀ ਕਹਿੰਦੇ ਨਹੀਂ ਹੁੰਦੇ ਵੀ ਚੰਗੀ ਗੱਲ ਆ ਤਾਂ ਤੁਸੀਂ ਦੁਨੀਆਂ ਨੂੰ ਦੱਸੋ ਜੇ ਮਾੜੀ ਗੱਲ ਆ ਤਾਂ ਉਸ ਬੰਦੇ ਨੂੰ ਕੋਸ਼ਿਸ਼ ਕਰੋ ਸੁਧਾਰਨ ਦੀ ਤਾਂ ਉਸੇ ਨੂੰ ਦੱਸੋ ਤਾਂ ਤਾਂ ਕਿ ਉਹ 'ਚ ਜ਼ਿਆਦਾ ਸੁਧਾਰ ਹੋ ਸਕੇ ਪਰ ਮੈਨੂੰ ਲੱਗਦਾ ਵੀ ਬਹੁਤ ਸਾਰੇ ਹੋਰ ਵੀ ਨੌਜਵਾਨ ਹੋ ਸਕਦਾ ਇਹਨਾਂ ਨੇ ਲੋਪੋ ਕਹਿੰਦੇ ਇਹ ਜੀ ਗੱਲ ਨਾ ਕੀਤੀ ਹੋਵੇ ਤੇ ਉਹ ਕਾਫੀ ਜਿਹੜਾ ਲੈਵਲ ਆਪਦਾ ਉੱਚਾ ਦਿਖਾਇਆ ਹੋਵੇ ਗੱਲਾਂ ਬਾਤਾਂ 'ਚ ਮੈਨੂੰ ਪਤਾ ਲੱਗ ਜੂਗਾ ਤਾਂ ਸੁਣੇ ਤੋਂ ਪਰ ਮੇਰਾ ਇਹ ਮੰਨਣਾ ਵੀ ਜੇ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਜਾਂ ਇੱਕੋ ਪਹਿਲੇ ਮਹੱਲੇ ਤੇ ਹੀ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਪਹਿਲਾ ਉਪਰਾਲਾ ਹੀ ਤੁਹਾਡਾ ਤੁਹਾਡੇ ਮੁਤਾਬਕ ਹੀ ਚੱਲੇ ਹਰ ਬੰਦੇ ਦੀ ਵੱਖਰੀ ਵੱਖਰੀ ਸੋਚ ਆ ਹਰ ਬੰਦੇ ਵੱਖਰਾ ਵੱਖਰਾ ਮਾਹੌਲ ਆ ਮੈਨੂੰ ਲੱਗਦਾ ਜੇ ਤੁਸੀਂ ਕੇਜਰੀਵਾਲ ਦੀ ਜੁੱਤੀ ਪਾ ਕੇ ਦੇਖੋਗੇ ਤੁਹਾਨੂੰ ਹੋਰ ਪੀੜ ਹੋਊਗੀ ਜੇ ਤੁਸੀਂ ਜੱਸੀ ਜਸਰਾਜ ਦੀ ਜੁੱਤੀ 'ਚ ਖੜੋਗੇ ਹੋਰ ਹੋਊਗੀ ਛੋਟੇਪੁਰ ਦੇ 'ਚ ਹੋਰ ਹੋਊਗੀ ਸੋ ਬਹੁਤ ਕੁਛ ਸੋਚਣਾ ਪੈਂਦਾ ਬਹੁਤ ਕੁਛ ਕਰਨਾ ਪੈਂਦਾ ਪਰ ਮੈਂ ਬੇਨਤੀ ਕਰਦਾ ਇਹਨਾਂ ਨੌਜਵਾਨਾਂ ਨੂੰ ਕਾਫੀ ਉੱਦਮੀ ਨੌਜਵਾਨ ਇਹਨਾਂ ਨੇ ਕਾਫੀ ਉਪਰਾਲੇ ਕੀਤੇ ਬਦਲਾਅ ਲਿਆਉਣ ਲਈ ਦਿਨ ਰਾਤ ਇੱਕ ਕੀਤੀ ਮਿਹਨਤ ਕੀਤੀ ਦਿਲੋਂ ਕੀਤੀ ਤਾਂ ਮੈਂ ਇਹਨਾਂ ਨੂੰ ਇੰਨੀ ਕੁ ਹੋਰ ਬੇਨਤੀ ਕਰਦਾ ਵੀ ਥੋੜਾ ਜਿਹਾ ਹੋਰ ਸਬਰ ਸੰਤੋਖ ਬਣਾ ਕੇ ਨਾ ਤੇ ਇੱਕ ਜਿਹੜੇ ਇੱਕ ਹੁੰਦਾ ਨਾ ਸਿਆਸੀ ਜਾਂ ਡਿਪਲੋਮੈਟਿਕ ਗੱਲਾਂ ਹੁੰਦੀਆਂ ਜਿਹੜੀਆਂ ਡਿਪਲੋਮੈਟਿਕ ਗੱਲਾਂ ਜ਼ਰੂਰੀ ਹੁੰਦੀਆਂ ਸਿਆਸਤ ਕੋਈ ਸਾਰੀ ਮਾੜੀ ਨਹੀਂ ਹੁੰਦੀ ਪਰ ਉਹਦੇ ਵਿੱਚ ਵੀ ਜੇ ਤੁਸੀਂ ਸਿਸਟਮ ਨਾਲ ਸਿਆਸਤ ਕਰੋ ਡਿਪਲੋਮੈਟਿਕ ਤਰੀਕੇ ਨਾਲ ਪ੍ਰੈਸ਼ਰ ਪਾਓ ਉਹ ਜ਼ਿਆਦਾ ਲਾਹੇਵੰਦ ਤੇ ਫਾਇਦੇ 'ਚ ਹੋਊਗਾ ਆ ਜਿਹੜੀਆਂ ਫੇਸਬੁੱਕ ਦੇ ਲਾਈਕਾਂ ਤਾਂ ਇਹ ਤਾਂ ਅਸੀਂ ਅਕਸਰ ਰੋਜ਼ ਕਹਿੰਦੇ ਹਾਂ ਪਹਿਲਾਂ ਤਾਂ ਉਦਾਹਰਨ ਇਹ ਸੀ ਵੀ ਪਰਵੇਜ਼ ਮੁਸ਼ਰਫ ਨੂੰ ਫੇਸਬੁੱਕ ਦੇ ਲਾਈਕਾਂ ਨੇ ਮਰਵਾ ਕੇ ਰਾਸ਼ਟਰਪਤੀ ਤੋਂ ਉੱਥੇ ਲਿਆਂਦਾ ਸੀਗਾ ਪਾਕਿਸਤਾਨ 'ਚ ਤੇ ਹੁਣ ਜਿਹੜੀ ਯੂਨੀਕ ਉਦਾਹਰਨ ਆ ਵੀ ਆਮ ਆਦਮੀ ਪਾਰਟੀ ਨੂੰ ਫੇਸਬੁੱਕ ਨੇ ਜਾਂ ਸੋਸ਼ਲ ਮੀਡੀਆ ਨੇ ਹੀ ਜਿਹੜਾ ਭਰਮ 'ਚ ਪਾ ਕੇ ਤੇ ਉਹਨੂੰ ਹਾਰ ਦਿਖਾਈ ਆ ਹੁਣ ਇਹ ਵੀ ਇੱਕ ਉਦਾਹਰਨ ਬਣ ਗਈ ਆ ਸੋ ਬੇਨਤੀ ਹੈ ਦੋਸਤੋ ਮਿੱਤਰੋ ਫੇਸਬੁੱਕ ਦੇ ਉੱਤੇ ਹੁੰਦੀਆਂ ਗੱਲਾਂ ਕੋਈ ਸਿਰਾ ਨਹੀਂ ਹੈ ਜੇ ਤੁਸੀਂ ਫੇਸਬੁੱਕ ਤੇ ਲਾਈਵ ਹੋ ਕੇ ਕਿਸੇ ਨੂੰ 50,000 ਨੇ ਦੇਖ ਲਿਆ ਕਿਸੇ ਨੂੰ 20,000 ਨੇ ਦੇਖ ਲਿਆ ਕਿਸੇ 30,000 ਨੇ ਦੇਖ ਲਿਆ ਜ਼ਰੂਰੀ ਨਹੀਂ ਵੀ ਉਹ ਬੰਦੇ ਤੁਹਾਡੇ ਹੱਕ 'ਚ ਆ ਜਾਂ ਤੁਹਾਡੇ ਤੁਹਾਡੇ ਲਈ ਆ ਉਹ ਇੰਟਰਟੇਨ ਵੀ ਕਰ ਰਹੇ ਆ ਟਾਈਮ ਪਾਸ ਵੀ ਕਰ ਰਹੇ ਆ ਉਹ ਮਜ਼ੇ ਵੀ ਲੈ ਰਹੇ ਆ ਇਹ ਉਹਨਾਂ ਲਈ ਵੱਖਰੇ ਉਹਨਾਂ ਦਾ ਨਜ਼ਰੀਆ ਹਰੇਕ ਬੰਦੇ ਦਾ ਆਪਦਾ ਨਜ਼ਰੀਆ ਤੁਸੀਂ ਆਪਦੇ ਘਰ 'ਚ ਹੀ ਦੇਖੋ ਜੇ ਤੁਸੀਂ ਤੁਹਾਡੇ ਘਰ 'ਚ ਹੀ ਚਾਰ ਨਜ਼ਰੀਏ ਰਹਿੰਦੇ ਆ ਤਾਂ ਤੁਸੀਂ ਫਿਰ ਬਾਹਰੋਂ ਕਿਵੇਂ ਆਸ ਕਰ ਸਕਦੇ ਹੋ ਸੋ ਜ਼ਰੂਰ ਇਹ ਵੀਡੀਓ ਦੇਖਾਂਗੇ ਤੇ ਫਿਰ ਆਪਾਂ ਇਹਨਾਂ ਤੇ ਖੁੱਲ੍ਹ ਕੇ ਟਿੱਪਣੀ ਕਰਾਂਗੇ ਪਰ ਫਿਲਹਾਲ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ
ਜੀ ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚਲੀਏ ਤਾਂ ਭਾਰਤ ਪਾਕਿਸਤਾਨ ਸਰਹੱਦ ਤੇ ਇੱਕ ਲੇਜ਼ਰ ਦੀਵਾਰ ਜਿਹੜੀ ਹੈ ਜੀ ਅਤਿ ਆਧੁਨਿਕ ਢੰਗ ਦੇ ਨਾਲ ਲਗਾਈ ਗਈ ਆ ਤੇ ਸਮਗਲਰਾਂ ਤੇ ਕੁਝ ਭੈਠੀਆਂ ਨੂੰ ਰੋਕਣ ਦੇ ਲਈ ਜਿਹੜਾ ਇਹ ਉਪਰਾਲਾ ਆ ਇਹ ਕੀਤਾ ਗਿਆ ਜੀ ਤੇ ਟ੍ਰਾਇਲ ਦੇ ਤੌਰ ਤੇ ਕਹਿੰਦੇ ਲਗਭਗ 5 ਕਿਲੋਮੀਟਰ ਤੱਕ ਦੇ ਇਲਾਕੇ ਦੇ ਵਿੱਚ ਇਹ ਦੀਵਾਰ ਜਿਹੜੀ ਹੈ ਜੀ ਉਹ ਲਗਾਈ ਗਈ ਸੀ ਪੰਜਾਬ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਕੁਝ ਹਿੱਸਿਆਂ ਦੇ ਵਿੱਚ ਤੇ ਕਹਿੰਦੇ ਇਹ ਤਜਰਬਾ ਜਦੋਂ ਕੀਤਾ ਗਿਆ ਉਦੋਂ ਕਾਮਯਾਬ ਰਿਹਾ ਸੀਗਾ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਚ ਕੁਝ ਇਹੋ ਜਿਹੀਆਂ ਥਾਵਾਂ ਜੀ ਜਿੱਥੋਂ ਸਮਗਲਿੰਗ ਤੇ ਘੁਸਪੈਠ ਜਿਹੜੀ ਆ ਉਹ ਕਾਫੀ ਜ਼ਿਆਦਾ ਹੁੰਦੀ ਆ ਤੇ ਇਹ ਥਾਵਾਂ ਨੂੰ ਟਾਰਗੇਟ ਕੀਤਾ ਗਿਆ ਤੇ ਇੱਥੇ ਇਹ ਜਿਹੜੀ ਲੇਜ਼ਰ ਦੀਵਾਰ ਆ ਉਹ ਲਗਾਈ ਗਈ ਹੈ।
ਬਿਲਕੁਲ ਜੀ, ਇਹ ਤਕਨੀਕ ਕਾਫੀ ਚਿਰਾਂ ਤੋਂ ਜਿਹੜੀ ਕਹਿ ਸਕਦੇ ਆ ਇੱਕ ਸੋਚ ਅਧੀਨ ਸੀ ਸਰਕਾਰਾਂ ਦੇ ਪਰ ਉਹਨੂੰ ਇੰਪਲੀਮੈਂਟ ਨਹੀਂ ਹੋ ਰਹੀ ਸੀ, ਪਰ ਜੇ ਹੁਣ ਹੋਈ ਆ ਤਾਂ ਇਹਦੇ ਜਿਹੜੇ ਅਸਲੀ ਫਾਇਦੇ ਆਉਣੇ ਆ ਵੀ ਜਿਹੜੇ ਜ਼ਮੀਨੀ ਪੱਧਰ ਤੇ ਨਾ ਕਈ ਵਾਰੀ ਕੀ ਹੁੰਦਾ ਵੀ ਜ਼ਮੀਨੀ ਪੱਧਰ ਤੇ ਕੋਈ ਬੰਦਾ ਵਿਕ ਜਾਂਦਾ, ਆਫਿਸਰ ਵਿਕ ਜਾਂਦੇ ਆ। ਅਸੀਂ ਅਕਸਰ ਸੁਣਦੇ ਆ ਵੀ ਭਾਈ ਫਲਾਨੇ ਥਾਂ ਦੇ ਫਲਾਨੇ ਅਫਸਰ ਨੇ BSF ਦੇ ਖਾਸ ਕਰਕੇ ਸਿਕਿਉਰਿਟੀ ਦੇ ਜਿਹੜੇ ਤੇ ਦੋਸ਼ ਲੱਗਦਾ ਵੀ ਉਹਨਾਂ ਨੇ ਨਸ਼ਾ ਟਪਾਤਾ ਉੱਥੇ ਵੱਡੇ ਅਫਸਰ ਨੇ ਇੱਦਾਂ ਕਰਤਾ, ਪਰ ਜਿਹੜਾ ਲੇਜ਼ਰ ਸਿਸਟਮ ਜੇ ਲੱਗ ਗਿਆ ਨਾ ਉਹਦਾ ਇੱਕ ਬੈਨੀਫਿਟ ਇਹ ਆ ਵੀ ਉਹ ਜਿਵੇਂ ਆਨਲਾਈਨ ਆ, ਉਹ ਆਨਲਾਈਨ ਸਿਸਟਮ ਨਾਲ ਤੁਸੀਂ ਕਿਤੋਂ ਵੀ ਕਿਤੇ ਵੀ ਚੈੱਕ ਕਰ ਸਕਦੇ ਹੋ। ਹੁਣ ਕੈਮਰੇ ਆ, ਜਿਵੇਂ ਕੈਮਰਿਆਂ ਨੂੰ ਤੁਸੀਂ ਤੁਰੇ ਫਿਰਦੇ ਮੋਬਾਈਲਾਂ ਤੇ ਚੈੱਕ ਕਰ ਸਕਦੇ ਹੋ, ਦੁਨੀਆਂ ਭਰ ਚ ਤੁਰੇ ਫਿਰਦੇ ਚੈੱਕ ਕਰ ਸਕਦੇ ਹੋ। ਇਸ ਕਰਕੇ ਜਿਹੜਾ ਮੌਜੂਦਾ ਮੌਕੇ ਦੇ ਲੋਕ ਹੋਣਗੇ ਉੱਥੇ ਜਿਹੜੇ ਕਿ ਵਿਕਣ ਦੇ ਚਾਂਸ ਹੁੰਦੇ ਆ ਜਿਨ੍ਹਾਂ ਦੇ, ਤਾਂ ਉਹਨਾਂ ਤੇ ਪ੍ਰੈਸ਼ਰ ਬਣੂਗਾ, ਤਾਂ ਉਹ ਪ੍ਰੈਸ਼ਰ ਦਾ ਕਿਤੇ ਨਾ ਕਿਤੇ ਕਾਫੀ ਜਿਹੜਾ ਫਾਇਦਾ ਹੋਊਗਾ। ਤੇ ਉਮੀਦ ਆ ਵੀ ਜੇ ਇਸ ਨਾਲ ਦੋ ਤਿੰਨ ਫਾਇਦੇ ਇੱਕ ਹੋਰ ਵੀ ਹੋਣੇ ਆ, ਖਰਚੇ ਵੀ ਘਟਣੇ ਆ। ਜੇ ਲੇਜ਼ਰ ਪਾਉਣ ਤੇ ਇੱਕ ਵਾਰੀ ਖਰਚਾ ਲੱਗਦਾ, ਲੇਜ਼ਰ ਲਾਉਣ ਤੇ ਇੱਕ ਵਾਰੀ ਖਰਚਾ ਲੱਗਦਾ, ਪਰ ਉਦੋਂ ਬਾਅਦ ਤੇ ਇਹ ਜਿਹੜੇ ਕੁਛ ਵੀ ਇਹਦਾ ਉਹ ਨਹੀਂ ਹੋਣਾ, ਜਿਹੜਾ ਖਰਚਾ ਨਹੀਂ ਹੋਣਾ, ਆਮਦਨੀ ਹੋਣੀ ਆ। ਪਰ ਥੋੜੀ ਜਿਹੀ ਇੱਕ ਲੇਜ਼ਰ ਲਾਉਣ ਤੋਂ ਇਹਨਾਂ ਦੇ ਥੋੜੀ ਜਿਹੀ ਪਛਾਣ ਇਹ ਪ੍ਰੋਬਲਮ ਆਈ ਸੀ ਵੀ ਲੇਜ਼ਰ ਦੇ ਵਿੱਚ ਆ ਕੇ ਇੱਕ ਪੰਛੀ ਟਕਰਾਇਆ ਸੀ ਤੇ ਉਹਦੀ ਕੱਟਿਆ ਗਿਆ ਸੀ, ਤੇ ਇਸ ਕਰਕੇ ਜਿਹੜੀ ਕਾਫੀ ਜਿਹੜੀ ਪ੍ਰੋਬਲਮ ਆਈ ਸੀਗੀ ਵੀ ਉਹਦੇ ਲਈ ਬਹੁਤ ਸਾਰੇ ਮਸਲੇ ਉਲਝੇ ਸੀ ਉਸ ਟਾਈਮ। ਪਰ ਇਹ ਆਧੁਨਿਕਤਾ ਦਾ ਦੌਰ ਆ ਜੀ, ਹੌਲੀ ਹੌਲੀ ਅਸੀਂ ਜੇ ਪਹਿਲਾਂ ਕਹਿੰਦੇ ਨੀ ਫਸਟ ਜਨਰੇਸ਼ਨ ਪੈਦਾ ਕਰ ਲੈਂਦੇ ਹਾਂ ਤਾਂ ਛੇਤੀ ਸੈਕਿੰਡ ਥਰਡ ਫੋਰਥ ਜਿਵੇਂ ਹੁਣ ਫਿਫਥ ਜਨਰੇਸ਼ਨ ਤੱਕ ਸਾਡੇ ਮੋਬਾਈਲ ਪਹੁੰਚ ਚੁੱਕੇ ਆ, ਨੈਟਵਰਕ ਪਹੁੰਚ ਚੁੱਕਿਆ, ਤਾਂ ਇਸ ਕਰਕੇ ਉਮੀਦ ਆ ਵੀ ਜਿਹੜੀਆਂ ਲੇਜ਼ਰ ਦੀ ਜਿਹੜੀ ਪਹਿਲੀ ਲਾਈ ਆ ਇਹਦੇ ਚ ਕੋਈ ਕਮੀਆਂ ਰਹਿ ਸਕਦੀਆਂ, ਪਰ ਅੱਗੇ ਤੋਂ ਬਹੁਤ ਵਧੀਆ ਕੁਛ ਹੋਏਗਾ।
ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਨਵਜੋਤ ਸਿੱਧੂ ਹੋਰਾਂ ਦੇ ਟੀਵੀ ਸ਼ੋਅ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਹੀ ਕਾਫੀ ਵੈਸੇ ਵਿਵਾਦ ਜਿਹੜਾ ਹੈ ਜੀ ਉਹ ਖੜਾ ਕੀਤਾ ਜਾ ਰਿਹਾ ਤੇ ਸਿਆਸਤ ਵਿੱਚ ਆਉਣ ਤੋਂ ਬਾਅਦ ਕਾਫੀ ਜ਼ਿਆਦਾ ਉਹਨਾਂ ਦੇ ਉੱਤੇ ਸਵਾਲ ਜਿਹੜੇ ਆ ਉਹ ਕੀਤੇ ਜਾ ਰਹੇ ਆ ਕਿ ਉਹ ਹੁਣ ਟੀਵੀ ਸ਼ੋਅ ਜਿਹੜੇ ਆ ਉਹ ਬੰਦ ਕਰਨਗੇ ਜਾਂ ਨਹੀਂ। ਪਰ ਇਸ ਮਾਮਲੇ 'ਚ ਡਾਕਟਰ ਸਿੱਧੂ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਜੀ, ਸੋ ਸਾਬਕਾ ਵਿਧਾਇਕ ਨੇ, ਤੇ ਉਹ ਆਪਣੇ ਪਤੀ ਦੇ ਹੱਕ ਚ ਖੜੇ ਹੋਏ ਆ ਤੇ ਉਹਨਾਂ ਨੇ ਕਿਹਾ ਕਿ ਟੀਵੀ ਸ਼ੋਅ ਜਿਹੜਾ ਜੀ ਉਹ ਸਾਡੇ ਪਰਿਵਾਰ ਦਾ ਬਿਜ਼ਨਸ ਆ ਤੇ ਕਹਿੰਦੇ ਜੀ ਪਹਿਲਾਂ ਹੀ ਸਿੱਧੂ ਸਾਹਿਬ 80% ਸ਼ੋਅ ਜਿਹੜੇ ਆ ਉਹ ਛੱਡ ਚੁੱਕੇ ਆ ਤੇ ਹੁਣ ਉਹ ਜਿਹੜੇ ਸ਼ੋਅ ਉਹਨਾਂ ਦੇ ਕੋਲ ਹੈਗੇ ਆ ਉਹ ਜ਼ਰੂਰ ਜਾਰੀ ਰੱਖਣਗੇ, ਕਿਤੇ ਕਪਿਲ ਦੇ ਸ਼ੋਅ ਦੇ ਨਾਲ ਕਹਿੰਦੇ ਉਹਨਾਂ ਦੇ ਕੰਮ ਤੇ ਅਸਰ ਨਹੀਂ ਪਊਗਾ।
ਬਿਲਕੁਲ ਜੀ, ਉਹ ਕਈ ਵਾਰ ਆਪਦੀਆਂ ਦੇ ਚੁੱਕੇ ਆ ਸਫਾਈਆਂ ਇਸ ਚੀਜ਼ ਦੀਆਂ, ਬਹੁਤ ਸਾਰੇ ਵਾਰੀ ਉਹ ਕਹਿ ਚੁੱਕੇ ਆ ਵੀ ਅਸੀਂ ਇਹ ਚੀਜ਼ਾਂ ਨਹੀਂ ਸਾਡਾ ਅਸਰ ਪਾਉਣਗੀਆਂ। ਪਰ ਦੇਖੋ ਧਿਆਨ ਤਾਂ ਬੰਡੀ ਦਾ, ਤੁਸੀਂ ਫੁੱਲ ਫਲੈਗ ਜੇ ਪੋਲੀਟੀਸ਼ਨ ਹੋ ਜਾਂ ਇੱਕ ਅਹਿਮ ਜ਼ਿੰਮੇਵਾਰੀ ਦਿੱਤੇ ਹੋ ਤਾਂ ਕਾਫੀ ਔਖਾ ਵੀ ਤੁਸੀਂ ਇੱਕ ਪੈਰ ਬੰਬੇ ਤੇ ਇੱਕ ਪੈਰ ਤੁਹਾਡਾ, ਕਿਉਂਕਿ ਹਫ਼ਤਾਵਾਰੀ ਸ਼ੋਅ ਦੇ ਵਿੱਚ ਕੀ ਤੁਸੀਂ ਹਰ ਹਫ਼ਤੇ ਬੰਬੇ ਜਾਓਗੇ? ਜੇ ਹਰ ਹਫ਼ਤੇ ਬੰਬੇ ਜਾਓਗੇ ਚਾਹੇ ਬਾਈ ਏਅਰ ਜਾਓ ਤਾਂ ਕਿੰਨਾ ਤੁਹਾਨੂੰ ਵਕਤ ਆ ਜਿਹੜਾ ਉਹ ਲੱਗੂਗਾ? ਇਹ ਚੀਜ਼ਾਂ ਅਸਰ ਤਾਂ ਪਾਉਂਦੀਆਂ, ਪਰ ਮੈਨੂੰ ਲੱਗਦਾ ਵੀ ਹਜੇ ਟਾਈਮ ਲੱਗਣਾ ਨਵਜੋਤ ਸਿੱਧੂ ਨੂੰ ਫੁੱਲ ਫਲੈਗ ਜਿਹੜੀ ਸਿਆਸਤ ਦੇ ਵਿੱਚ ਆਉਣ ਲਈ, ਤੇ ਉਹਨਾਂ ਨੂੰ ਹਲੇ ਸਿਆਸਤ ਆ ਜਿਹੜੀ ਭਾਉਂਦੀ ਤਾਂ ਹੈ, ਪਰ ਉਹ ਸਿਆਸਤ ਦੇ ਨਾਲ ਨਾਲ ਜਿਹੜਾ ਹਜੇ ਉਹਨਾਂ ਨੂੰ ਪੈਸਾ ਬਹੁਤ ਵੱਡਾ ਟੀਵੀ ਸ਼ੋਅ ਦੇ ਜ਼ਰੀਏ ਮਿਲ ਰਿਹਾ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਛੱਡਣ ਨਹੀਂ ਦੇ ਰਿਹਾ ਟੀਵੀ ਸ਼ੋਅ ਨੂੰ। ਪਰ ਦੇਖਦੇ ਹਾਂ ਜੀ, ਆਪਾਂ ਨੂੰ ਤਾਂ ਮਤਲਬ ਇਹ ਆ ਵੀ ਜੇ ਉਹ ਚੰਗੇ ਕਾਰਜ ਕਰਦੇ ਆ ਜਾਂ ਪੰਜਾਬ ਦਾ ਕੋਈ ਸੁਧਾਰ ਕਰਨ ਦੇ ਵਿੱਚ ਕੋਈ ਅਹਿਮ ਰੋਲ ਅਦਾ ਕਰਦੇ ਆ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ, ਉਹਨਾਂ ਦਾ ਇੱਕ ਬਿਜ਼ਨਸ ਆ ਤੇ ਜੇ ਬਿਜ਼ਨਸ ਕਰਦੇ ਵੀ ਰਹਿਣ ਤਾਂ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਕਈ ਵਾਰੀ ਸਾਨੂੰ ਲੱਗਦਾ ਵੀ ਅਸੀਂ ਆਪਦੇ ਬਿਜ਼ਨਸ ਭੁੱਲ ਜਾਂਦੇ ਹਾਂ, ਆਪਦੀਆਂ ਗੱਲਾਂ ਭੁੱਲ ਜਾਂਦੇ ਹਾਂ, ਦੂਜੇ ਤੇ ਸਾਨੂੰ ਉਂਗਲ ਉਠਾਉਣੀ ਬੜੀ ਸੌਖੀ ਲੱਗਦੀ ਆ। ਪਿੱਛੇ ਜੇ ਇੱਥੇ ਵੀ ਰੌਲਾ ਪਿਆ ਸੀ ਕਿਤੇ ਉਦੋਂ ਗ੍ਰਿਫਟ ਦੇ ਵਿੱਚ ਬਾਈਨ ਦੀ ਕਿਸੇ ਨੇ ਉਹ ਲਾਤੀ ਸੀਗੀ, ਬੋਰਡ ਲਾਤਾ ਸੀਗਾ ਵੀ ਬਾਈਨ ਕੰਪਨੀ ਨੇ 5-10 ਹਜ਼ਾਰ ਦਿੱਤਾ ਤੇ ਉੱਥੇ ਬੋਰਡ ਲਾਤਾ ਤਾਂ ਮੈਂ ਉੱਥੇ ਦੇਖਿਆ ਵੀ ਬਹੁਤ ਸਾਰੇ ਲੋਕ ਰੌਲਾ ਪਾਉਣ ਲੱਗ ਗਏ ਵੀ ਇਹ ਕੀ ਉਹ ਕੀ ਫਲਾਨਾ ਕੀ ਪਰ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦੇ ਵਿੱਚੋਂ 60 ਪੈਸੇ ਲੋਕ ਉਹ ਸਨ ਜਿਹੜੇ ਉਹ ਬਾਈਨ ਲਈ ਅੰਗੂਰ ਪੈਦਾ ਕਰਦੇ ਆ ਤੇ ਅੱਜ ਸਾਡੇ ਵੀ ਇੱਥੇ ਆਸਟ੍ਰੇਲੀਆ 'ਚ ਦੇਖੀਏ ਤਾਂ ਬਹੁਤ ਸਾਰੇ ਲੋਕਾਂ ਦਾ ਵਾਈਨ ਦੇ ਅੰਗੂਰ ਪੈਦਾ ਕਰਨ ਦਾ ਜਿਹੜਾ ਬਿਜ਼ਨਸ ਆ ਤੇ ਜੇ ਅਸੀਂ ਹੁਣ ਉਹਨਾਂ ਨੂੰ ਕਹੀਏ ਵੀ ਅਸੀਂ ਉਹਨਾਂ ਦੇ ਪੈਸੇ ਨਹੀਂ ਲੈਣੇ ਜਾਂ ਉਹ ਗਲਤ ਕੰਮ ਕਰ ਰਹੇ ਆ ਉਹ ਤਾਂ ਸ਼ਰਾਬ ਲਈ ਅੰਗੂਰ ਪੈਦਾ ਕਰ ਰਹੇ ਆ ਤਾਂ ਫਿਰ ਤਾਂ ਇਹ ਤਾਂ ਹਰ ਕਿਸੇ ਬਿਜ਼ਨਸ ਦੇ ਵਿੱਚ ਇਹੋ ਜਿਹੀ ਨਿੱਕੀ ਮੋਟੀ ਗੱਲ ਆ ਜਾਣੀ ਆ ਸੋ ਸਾਨੂੰ ਦੇਖਣਾ ਚਾਹੀਦਾ ਹਜੇ ਨਵਜੋਤ ਸਿੱਧੂ ਨੂੰ ਵੀ ਜੇ ਤਾਂ ਉਹ ਸਰਕਾਰੀ ਪੈਸਾ ਲੈ ਕੇ ਸਰਕਾਰ ਦੀ ਕਾਇਮ ਜ਼ਿੰਮੇਵਾਰੀ ਲੈ ਕੇ ਤੇ ਕੋਈ ਕੰਮ ਹੀ ਨਹੀਂ ਕਰ ਰਹੇ ਤੇ ਆਪਦੇ ਸ਼ੋਆਂ ਨੂੰ ਪ੍ਰੈਫਰ ਕਰ ਰਿਹਾ ਫਿਰ ਆਪਾਂ ਜ਼ਰੂਰ ਬੋਲਾਂਗੇ ਪਰ ਫਿਲਹਾਲ ਉਹਨਾਂ ਨੂੰ ਟਾਈਮ ਦੇਈਏ ਵੀ ਕੀ ਉਹ ਦੇਖਦੇ ਆ ਕਿੱਥੋਂ ਤੱਕ ਐਡਜਸਟਮੈਂਟ ਕਰਦੇ ਆ ਸਾਰੇ ਕੰਮ ਦੀ
ਜੀ ਬਿਲਕੁਲ ਬ੍ਰਾਟ ਸਾਹਿਬ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸੰਬੰਧੀ ਸਪਸ਼ਟ ਤੌਰ ਤੇ ਕਿਹਾ ਜੀ ਕਿ ਸਿੱਧੂ ਜਿਹੜੇ ਉਹ ਕਪਿਲ ਸ਼ਰਮਾ ਜਾਂ ਕਿਸੇ ਹੋਰ ਟੀਵੀ ਸ਼ੋਅ ਲਈ ਕੰਮ ਕਰ ਸਕਣਗੇ ਜਾਂ ਨਹੀਂ ਕਹਿੰਦੇ ਇਹਦੇ ਬਾਰੇ ਐਡਵੋਕੇਟ ਜਨਰਲ ਤੋਂ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਕਹਿੰਦੇ ਕੁਛ ਕਿਹਾ ਜਾ ਸਕਦਾ ਕਿਉਂਕਿ ਕਹਿੰਦੇ ਸੰਵਿਧਾਨ ਕੀ ਕਹਿੰਦਾ ਇਹਦੇ ਬਾਰੇ ਤੇ ਕਾਨੂੰਨੀ ਤੌਰ ਤੇ ਕੋਈ ਮੰਤਰੀ ਕੀ ਕਿਸੇ ਟੀਵੀ ਸ਼ੋਅ 'ਚ ਕੰਮ ਕਰ ਸਕਦਾ ਇਸ ਸੰਬੰਧੀ ਸਪਸ਼ਟ ਤੌਰ ਤੇ ਕਹਿੰਦੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਕਿਹਾ ਜਾ ਸਕੇਗਾ ਕਿ ਸਿੱਧੂ ਟੀਵੀ ਸ਼ੋਅ ਕਰਨਗੇ ਜਾਂ ਨਹੀਂ
ਬਿਲਕੁਲ ਜੀ ਬਿਲਕੁਲ ਹਜੇ ਇਹ ਵੀ ਟੈਕਨੀਕਲ ਪੁਆਇੰਟ ਵੀ ਸਾਹਮਣੇ ਆਉਣੇ ਆ ਵਕਤ ਦੇ ਨਾਲ ਨਾਲ ਪਰ ਫਿਲਹਾਲ ਕਹਿੰਦੇ ਵੀ ਅੱਧ ਵਿਚਕਾਰ ਫਸ ਸਕਦਾ ਜੀ ਸਿੱਧੂ ਦਾ ਟੀਵੀ ਸ਼ੋਅ ਹਜੇ ਇਹ ਗੱਲ ਕਹੀ ਜਾ ਰਹੀ ਆ ਪਰ ਇਹ ਮੈਨੂੰ ਨਹੀਂ ਲੱਗਦਾ ਅੱਧ ਵਿਚਕਾਰ ਫਸੂਗਾ ਉਹ ਟੀਵੀ ਸ਼ੋਅ ਜੇ ਕੋਈ ਲੱਗਿਆ ਵੀ ਸਿੱਧੂ ਨਹੀਂ ਉਹ 'ਚ ਹਿੱਸਾ ਲੈ ਸਕਦੇ ਤਾਂ ਉਹਨਾਂ ਨੇ ਜੱਜ ਬਦਲ ਲੈਣਾ ਬਸ ਇੰਨੀ ਕੁ ਗੱਲ ਹੀ ਆ ਜੀ ਹੋਰ ਸ਼ੋਅ ਨਹੀਂ ਫਸਦਾ ਕਿਤੇ ਵੀ
ਜੀ ਜੀ ਬਿਲਕੁਲ ਤੇ ਅੱਗੇ ਸਾਡੇ ਨਾਲ ਸਾਡੇ ਸਹਿਯੋਗੀ ਵੀ ਤੇ ਸਾਡੇ ਸਰੋਤੇ ਵੀ ਜੁੜੇ ਆ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਐਸ ਕੇ ਅਕਾਊਂਟੈਂਟਸ ਤੋਂ ਯਾਨੀ ਗੁਰਸ਼ਰਨ ਸਿੰਘ ਕੰਦੋਲਾ accounts@smart.com.au ਤੋਂ ਤੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਕਹਿੰਦੇ ਅਮਰਦੀਪ ਕੌਰ ਮਿੰਟੂ ਬਰਾੜ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਾਨਕ ਨਾਮ ਚੜ੍ਹਦੀ ਕਲਾ ਕਹਿੰਦੇ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਵਿਸ਼ ਯੂ ਆਲ ਦਾ ਬੈਸਟ ਫਾਰ ਕੰਪਲੀਟਿੰਗ 6 ਈਅਰਸ ਐਂਡ 2 ਡੇਜ਼ ਆਫ ਹਰਮਨ ਰੇਡੀਓ ਜਰਨੀ ਐਜ ਯੂਜ਼ੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ ਕਹਿੰਦੇ ਕੀਪ ਇਟ ਅਪ ਜੀ
ਬਹੁਤ ਮਿਹਰਬਾਨੀ ਕੰਦੋਲਾ ਸਾਹਿਬ
ਹਾਂਜੀ ਸੋ ਕੰਦੋਲਾ ਸਾਹਿਬ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਤੇ ਸਹਿਯੋਗ ਦੇ ਕਾਰਨ 6 ਸਾਲ ਜਿਹੜੇ ਪੂਰੇ ਕੀਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਸਹਿਯੋਗ ਪਿਆਰ ਸਤਿਕਾਰ ਇਸੇ ਤਰ੍ਹਾਂ ਮਿਲਦਾ ਰਹੇਗਾ ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਇੱਕ ਵਾਰ ਫੇਰ ਤੋਂ ਜੁੜੇ ਆ ਤੇ ਉਹਨਾਂ ਨੇ ਕਿਸੇ ਮੁੱਦੇ ਦੇ ਉੱਤੇ ਮੈਨੂੰ ਤੁਹਾਡੀ ਟਿੱਪਣੀ ਮੰਗੀ ਹੈ ਕਹਿੰਦਾ ਇੱਕ ਵਾਰ ਮਨਮੋਹਨ ਸਿੰਘ ਜੀ ਨੇ ਕੋਸ਼ਿਸ਼ ਕੀਤੀ ਸੀ VIP ਕਲਚਰ ਤੇ ਕਿੰਤੂ ਪਰੰਤੂ ਕਰਨ ਦੀ ਪਰ ਕਹਿੰਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਰੋਕ ਦਿੱਤਾ ਸੀ
ਉਦੋਂ ਨਹੀਂ ਇਹ ਉਹ ਗੱਲਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਕਿਉਂਕਿ ਉਹਦੇ ਕਾਰਨ ਦੇਖਣੇ ਪੈਂਦੇ ਏਦਾਂ ਨਹੀਂ ਹੁੰਦਾ ਵੀ ਮਨਮੋਹਨ ਸਿੰਘ ਨੂੰ ਉਹਨਾਂ ਜਿੱਦਾਂ ਕਿਹਾ ਜਾਂਦਾ ਸੀ ਵੀ ਏਦਾਂ ਕਹਿੰਦੇ ਆ ਉਦਾਂ ਕਹਿੰਦੇ ਐਡੀ ਵੀ ਗੱਲ ਨਹੀਂ ਹੁੰਦੀ ਮਨਮੋਹਨ ਸਿੰਘ ਵਰਗੇ ਜਿਹੜੇ ਬੰਦੇ ਹੁੰਦੇ ਆ ਨਾ ਉਹਨਾਂ ਨੇ ਆਪਦੀਆਂ ਲੀਹਾਂ ਆਪ ਪਾਈਆਂ ਹੁੰਦੀਆਂ ਉਹ ਕਿਸੇ ਦੇ ਕਹਿਣੇ ਕਿਸੇ ਦੀਆਂ ਗੱਲਾਂ ਨਾਲ ਨਹੀਂ ਕਰਦੇ ਹੁੰਦੇ ਕਈ ਵਾਰੀ ਸਾਨੂੰ ਮੈਨੂੰ ਬੜੀ ਹਾਸੋਹੀਨੀਆਂ ਜਾਂ ਗੱਲਾਂ ਲੱਗਦੀਆਂ ਜਦੋਂ ਲੋਕ ਚੁਟਕਲੇ ਬਣਾਉਂਦੇ ਉਹਨਾਂ ਲੋਕਾਂ ਪ੍ਰਤੀ ਮਨਮੋਹਨ ਸਿੰਘ ਵਰਗੇ ਜਿਹੜੇ ਬੰਦੇ ਨੂੰ ਕਿਸੇ ਚੀਜ਼ ਦਾ ਲਾਲਚ ਹੀ ਨਹੀਂ ਲਾਲਚ ਹੀ ਉਹਨਾਂ ਦੇ ਨੇੜੇ ਤੇੜੇ ਦੇ ਨਹੀਂ ਆਇਆ ਉਹ ਨਹੀਂ ਕਿਸੇ ਦੇ ਕਹੇ ਮੁਤਾਬਕ ਚੱਲਦੇ ਹੁੰਦੇ ਉਹ ਆਪਦੇ ਮੁਤਾਬਕ ਹੀ ਚੱਲਦੇ ਹੁੰਦੇ ਆ ਤੇ ਉਹਨਾਂ ਦੇ ਜਿਹੜੇ ਕੀਤੇ ਕਾਰਜ ਆ ਨਾ ਉਹ ਹੁਣ ਨਹੀਂ ਉਹ 50 ਸਾਲਾਂ ਨੂੰ ਬੋਲਣਗੇ 50 ਸਾਲਾਂ ਨੂੰ ਲੋਕ ਕਿਹਾ ਕਰਨਗੇ ਵੀ ਇੱਕ ਸਰਦਾਰ ਆਇਆ ਸੀ ਉਹਨੇ ਆਹ ਚੀਜ਼ਾਂ ਕੀਤੀਆਂ ਸੀ ਤੇ ਆਹ ਗੱਲਾਂ ਹੋਈਆਂ ਸੀ ਇਹ ਉਹ ਸਮਝਣੀਆਂ ਪੈਣੀਆਂ ਬਹੁਤ ਗਹਿਰੀਆਂ ਉਹ ਆਪਾਂ ਇੱਥੇ ਛੋਟੀਆਂ ਮੋਟੀਆਂ ਖਬਰਾਂ 'ਚ ਨਹੀਂ ਉਹ ਸਮਝਾ ਸਕਦੇ
ਜੀ ਜੀ ਬਿਲਕੁਲ ਤੇ ਬ੍ਰਾਟ ਸਾਹਿਬ ਅੱਗੇ ਜਿਹੜਾ ਸਿਲਸਿਲਾ ਜੀ ਖਬਰਾਂ ਦਾ ਆਪਾਂ ਬਹੁਤਾ ਜ਼ਿਆਦਾ ਲੰਬਾ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਅੱਜ ਇੱਕ ਖਾਸ ਮੁਲਾਕਾਤ ਵੀ ਕਰਨੀ ਹੈ ਆਪਾਂ ਤੇ ਜਾਂਦੇ ਜਾਂਦੇ ਖੇਡ ਖਬਰਾਂ ਤੇ ਇੱਕ ਨਜ਼ਰ ਜ਼ਰੂਰ ਮਾਰਾਂਗੇ ਖੇਡ ਖਬਰਾਂ ਦੇ ਵਿੱਚ ਜਿਵੇਂ ਅਸੀਂ ਜਾਣਦੇ ਹਾਂ ਜੀ ਕਿ ਟੈਸਟ ਮੈਚ ਜਿਹੜਾ ਜੀ ਉਹ ਚੱਲ ਰਿਹਾ ਭਾਰਤ ਦੇ ਵਿੱਚ ਆਸਟ੍ਰੇਲੀਆ ਤੇ ਭਾਰਤੀ ਟੀਮ ਦੇ ਖਿਡਾਰੀਆਂ ਦੇ ਵਿਚਕਾਰ ਤੇ ਕੱਲ ਮਾਰਸ਼ ਤੇ ਹੈਂਡਸਕੌਮ ਨੇ ਕਹਿੰਦੇ ਮੈਚ ਜਿਹੜਾ ਡਰਾ ਕਰਵਾਤਾ ਕਿਉਂਕਿ 6 ਵਿਕਟਾਂ ਤੇ 204 ਦੌੜਾਂ ਜਿਹੜੀਆਂ ਜੀ ਉਹ ਬਣਾਈਆਂ ਮਹਿਮਾਨ ਟੀਮ ਨੇ ਤੇ ਇਸ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਵੀ ਖੇਡ ਦਾ ਵੈਸੇ ਜਿਹੜਾ ਪ੍ਰਦਰਸ਼ਨ ਸੀ ਉਹ ਬੜਾ ਵਧੀਆ ਕੀਤਾ ਸੀਗਾ ਪਰ ਜਿਹੜਾ ਮੈਚ ਆ ਜੀ ਉਹ ਡਰਾ ਹੋ ਗਿਆ ਕੱਲ ਤੇ 204 ਦੌੜਾਂ ਤੇ 6 ਵਿਕਟਾਂ ਦੇ ਨਾਲ ਮਹਿਮਾਨ ਟੀਮ ਨੇ ਜਿਹੜੀਆਂ ਆਖਰੀ ਦਿਨ ਜਿਹੜੀਆਂ ਦੌੜਾਂ ਬਣਾਈਆਂ
ਬਿਲਕੁਲ ਜੀ ਪਹਿਲਾਂ ਸ਼ੁਰੂਆਤ ਤੋਂ ਬੜਾ ਹੈਰਾਨੀਜਨਕ ਜਿਹਾ ਇਹ ਦੌਰਾ ਸ਼ੁਰੂ ਹੋਇਆ ਸੀ ਆਸਟ੍ਰੇਲੀਆ ਦੀ ਟੀਮ ਜਿੱਥੇ ਸਹਿਮੀ ਹੋਈ ਸੀ ਤੇ ਖੁਦ ਬਿਆਨ ਦੇ ਰਹੀ ਸੀ ਵੀ ਭਾਰਤ ਦੇ ਵਿੱਚ ਉਹਨਾਂ ਦਾ ਪਤਾ ਨਹੀਂ ਪ੍ਰਦਰਸ਼ਨ ਚੰਗਾ ਨਹੀਂ ਰਹਿਣਾ ਭਾਰਤ ਨੂੰ ਤੇ ਸਟਰੋਂਗ ਟੀਮ ਨੂੰ ਉਹਦੇ ਮੁਲਕ ਚ ਹਰਾਉਣਾ ਕਾਫੀ ਔਖਾ ਰੂ, ਪਰ ਪਹਿਲਾ ਮੈਚ ਬੜੀ ਆਸਾਨੀ ਨਾਲ ਜਿੱਤਣ ਤੋਂ ਬਾਅਦ ਉਹਨਾਂ ਦੇ ਹੌਸਲੇ ਬੜੇ ਉਚਾਈ ਤੇ ਗਏ ਜੀ, ਤੇ ਉਹਨਾਂ ਨੇ ਉਹ ਹੌਸਲਿਆਂ ਦੇ ਨਾਲ ਦੂਜੇ ਮੈਚ ਚ ਆਏ ਤਾਂ, ਪਰ ਦੂਜੇ ਮੈਚ ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਤੇ ਬੜੀਆਂ ਇੱਕ ਅਜੀਬ ਜੀ ਕਿਸਮ ਦੀ ਸ਼੍ਰਿੰਖਲਾ ਰਹੀ ਹੈ ਜੀ। ਪਰ ਇਹ ਜਿਹੜਾ ਲਾਸਟ ਮੈਚ ਆ, ਇਸ ਮੈਚ ਦੇ ਵਿੱਚ ਜਿਹੜੇ ਚਤੇਸ਼ਵਰ ਪੁਜਾਰਾ ਹੋਰਾਂ ਦੀ ਜਿਹੜੀ ਡਬਲ ਸੈਂਚਰੀ ਲਈ ਯਾਦ ਕੀਤਾ ਜਾਊਗਾ, ਕਾਫੀ ਵਧੀਆ ਸੀ। ਪਰ ਜਿਹੜਾ ਕੋਈ ਦੂਰ ਨਹੀਂ ਸੀ ਜਿੱਤ ਕਿਹਾ ਜਾਵੇ ਤਾਂ ਉਹ ਜਿੱਤ, ਜੇ ਹੁਣ ਉਹਨਾਂ ਦੀਆਂ ਚਾਰ ਕੁ ਵਿਕਟਾਂ ਹੀ ਰਹਿ ਗਈਆਂ ਸੀ ਉਹਨਾਂ ਨੂੰ ਆਊਟ ਕੀਤਾ ਜਾ ਸਕਦਾ ਤਾਂ, ਪਰ ਵਿਰਾਟ ਕੋਹਲੀ ਹੋਰਾਂ ਦਾ ਕਹਿਣਾ ਵੀ ਜਿਹੜੇ ਗੇਂਦ ਸੀਗੀ ਜਿਹੜੀ ਉਹ ਜ਼ਿਆਦੇ ਨਰਮ ਹੋਣ ਕਾਰਨ ਸਾਨੂੰ ਉਵੇਂ ਅਸੀਂ ਉਹਨੂੰ ਯੂਜ਼ ਨਹੀਂ ਕਰ ਸਕੇ ਸਾਡੇ ਸਪਿਨਰ। ਪਰ ਇਹ ਸ਼੍ਰਿੰਖਲਾ ਦੇ ਵਿੱਚ ਇੱਕ ਚੀਜ਼ ਮੰਨਣ 'ਚ ਆਈ ਆ ਵੀ ਇੰਡੀਆ ਦੇ ਜਿਹੜੇ ਸਪਿਨਰ ਆ, ਅਕਸਰ ਸਪਿਨਰਾਂ ਦੀਆਂ ਜੋੜੀਆਂ ਪਾਪੂਲਰ ਰਹੀਆਂ ਇੰਡੀਆ ਦੇ ਵਿੱਚ, ਤੇ ਹੁਣ ਜਿਹੜਾ ਰਵਿੰਦਰ ਜਡੇਜਾ ਤੇ ਅਸ਼ਵਿਨ ਦੀ ਜਿਹੜੀ ਜੋੜੀ ਆ ਉਹ ਸਿਰ ਚੜ ਕੇ ਬੋਲੀ ਆ ਸਾਰੇ ਸੀਰੀਜ਼ ਦੇ ਵਿੱਚ।
ਜੀ ਜੀ, ਸੋ ਮੈਨੂੰ ਲੱਗਦਾ ਆਉਣ ਵਾਲੀ 25 ਮਾਰਚ ਨੂੰ ਧਰਮਸ਼ਾਲਾ ਦੇ ਵਿੱਚ ਜਿਹੜਾ ਮੈਚ ਹੋਣਾ ਜੀ, ਉਹਦੇ ਵਿੱਚ ਹੁਣ ਜਿੱਤ ਦਾ ਜਿਹੜਾ ਫੈਸਲਾ ਉਹ ਸ਼ਾਇਦ ਹੋਊਗਾ। ਤੇ ਬਰਾੜ ਸਾਹਿਬ, ਲਾਸਟ ਜਿਹੜੀ ਖਬਰ ਆ ਜੀ ਟੈਨਿਸ ਦੀ ਲਈਏ ਤਾਂ ਟੈਨਿਸ ਦੇ ਵਿੱਚ ਇੰਡੀਅਨ ਵੇਲਸ ਮਾਸਟਰਸ ਟਰਾਫੀ ਜਿਹੜੀ ਆ ਜੀ ਉਹ ਰੋਜਰ ਫੈਡਰਰ ਨੇ ਜਿੱਤ ਲਈ ਆ, ਤੇ ਇਹ ਖਿਤਾਬ ਜਿੱਤ ਕੇ ਉਹਨਾਂ ਨੇ ਜਿਹੜੀ ਆ ਖੁਸ਼ੀ ਆ ਉਹ ਹਾਸਲ ਕੀਤੀ ਆ। ਹਮਵਤਨ ਸਟੇਨ ਵਾਵਰਿੰਕਾ ਨੂੰ ਕਹਿੰਦੇ ਉਹਨਾਂ ਨੇ 6-4 ਤੇ 7-5 ਦੇ ਨਾਲ ਹਰਾਇਆ।
ਬਿਲਕੁਲ ਜੀ, ਮੈਂ ਤਾਂ ਜਿਉਂ ਸੁਰਤ ਸੰਭਾਲੀ ਆ, ਮੈਂ ਤਾਂ 5-6 ਪਲੇਅਰਾਂ ਦੇ ਨਾਂ ਜਾਣਦਾ ਜੀ ਤੇ ਜਿਹੜੇ ਕਿ ਵਰਲਡ ਲੈਵਲ ਤੇ ਹੋਏ, ਤੇ ਉਹਨਾਂ ਨੇ ਜਦੋਂ ਉਹ ਆ ਗਏ ਖੇਡ ਦੇ ਵਿੱਚ ਉਦੋਂ ਬਾਅਦ 20-20, 25-25 ਉਹਨਾਂ ਨੇ ਖਿਤਾਬ ਲਗਾਤਾਰ ਜਿੱਤੇ। ਪਤਾ ਨੀ, ਸਮਝ ਨੀ ਆਉਂਦਾ ਟੈਨਿਸ ਦੇ, ਲੌਂਗ ਟੈਨਿਸ ਦੇ ਵਿੱਚ ਦੀ ਗੱਲ ਕਰ ਰਹੇ ਹਾਂ ਖਾਸ ਕਰਕੇ, ਤੇ ਤੁਸੀਂ ਹੁਣ ਤੱਕ ਨੋਟ ਕਰੋਗੇ ਬਸ ਗਿਣਤੀ ਦੀਆਂ ਖਿਡਾਰਨਾਂ ਦੇ ਗਿਣਤੀ ਦੇ ਖਿਡਾਰੀ ਆ ਜਿਹੜੇ 20-20 ਵਾਰੀ ਚੈਂਪੀਅਨ ਬਣ ਗਏ ਜਾਂ ਉਹੀ ਫਾਈਨਲ ਖੇਡਦੇ ਰਹੇ ਹਰ ਸਾਲ, ਉਹੀ ਬੰਦੇ ਫਾਈਨਲ ਖੇਡਦੇ ਰਹਿੰਦੇ ਆ। ਪਰ ਕਿਤੇ ਨਾ ਕਿਤੇ ਇਸ ਬਹੁਤ ਮਹਿੰਗੀ ਖੇਡ ਦੇ ਵਿੱਚ ਜਿਹ ਚ ਪੈਸਾ ਬਹੁਤ ਜ਼ਿਆਦਾ ਆ, ਜਿਵੇਂ ਗੋਲਫ ਦੇ ਵਿੱਚ ਪੈਸਾ, ਐਵੇਂ ਜੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ। ਇਸ ਖੇਡ ਦੇ ਵਿੱਚ ਹਜੇ ਤੱਕ ਭਾਰਤ ਆ ਜਿਹੜਾ ਉਹ 2-3 ਪਲੇਅਰਾਂ ਦੇ ਨਾਂ ਹੀ ਦੇ ਸਕਿਆ, ਤੇ ਪਰ ਉਮੀਦ ਕਰਦੇ ਹਾਂ ਜੀ, ਆਬਾਦੀ ਬਹੁਤ ਵੱਡੀ ਆ ਤੇ ਇੰਨੀ ਵੱਡੀ ਆਬਾਦੀ ਦੇ ਵਿੱਚੋਂ ਛੇਤੀ ਹੀ ਇਸ ਖੇਡ ਦੇ ਵਿੱਚ ਵੀ ਸਾਡੇ ਖਿਡਾਰੀ ਵੀ ਚਮਕਣਗੇ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਖਬਰਾਂ ਦੇ ਵਿੱਚ ਅੱਜ ਇੰਨਾ ਹੀ, ਤੇ ਇੱਕ ਵਾਰ ਜਾਂਦੇ ਜਾਂਦੇ ਮੈਨੂੰ ਲੱਗਦਾ ਕਿਉਂਕਿ ਆਸਟ੍ਰੇਲੀਅਨ ਸਿੱਖ ਗੇਮਸ ਦੇ ਬਾਰੇ ਜ਼ਰੂਰ ਹਰ ਰੋਜ਼ ਅਸੀਂ ਅਪਡੇਟ ਦਿੰਦੇ ਰਹੀਏ, ਤੇ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਆ ਜੀ ਜਿਹੜੇ ਇਸ ਵੇਲੇ ਤਿਆਰੀਆਂ ਬੰਨ ਰਹੇ ਆ ਖੇਡਾਂ ਚ ਸ਼ਾਮਲ ਹੋਣ ਦੇ ਲਈ, ਉਹ ਆਪਣਾ ਤੇਜ਼ੀ ਲਿਆ ਸਕਣ ਚ ਤਿਆਰੀਆਂ ਦੇ ਵਿੱਚ।
ਬਿਲਕੁਲ ਜੀ, ਮੈਂ ਅੱਜ ਦੇ ਪ੍ਰੋਗਰਾਮ ਚ ਪਹਿਲਾਂ ਸਾਰੇ ਉਹਨਾਂ ਸਪੋਂਸਰਸ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਿਆਂ ਨੇ ਸਿੱਖ ਖੇਡਾਂ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਸਾਨੂੰ ਸਪੋਰਟ ਕੀਤੀ ਆ, ਤੇ ਉਹ ਤੁਸੀਂ ਪੋਸਟਰ ਵੀ ਜਿਹੜਾ ਫਾਈਨਲ ਦੇਖਿਆ ਰਿਲੀਜ਼ ਹੋਇਆ ਜਿਹਦੇ ਚ ਸਾਰੇ ਸਪੋਂਸਰ ਦੀਆਂ ਅਸੀਂ ਫੋਟੋਆਂ ਲਾਈਆਂ, ਤੇ ਕੱਲ ਤੇ ਪਰਸੋਂ ਚ 2-3 ਦਿਨਾਂ ਦਾ ਬਹੁਤ ਸਾਰੇ ਥਾਵਾਂ ਤੇ, ਜਿਵੇਂ ਤੁਸੀਂ ਮੈਲਬਨ ਦੇ ਵਿੱਚ ਵੀ ਕ੍ਰੇਗੀਵਨ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਲਾਂਚ ਕੀਤਾ, ਤੇ ਇਵੇਂ ਥਾਂ ਥਾਂ ਦੇ ਉੱਤੇ ਜਿਹੜਾ ਪੋਸਟਰ ਜਿਹੜਾ ਲਾਂਚ ਕਰਨ ਦੀਆਂ ਖਬਰਾਂ ਆ ਰਹੀਆਂ, ਤੇ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਤੇ ਰਾਤੀ ਸਾਡੀ ਥੋੜੀ ਜਿਹੀ ਚਿੰਤਾ ਸੀ, ਸਾਡੀ ਮੀਟਿੰਗ ਦੇ ਵਿੱਚ ਇਹ ਚਿੰਤਾ ਸੀ ਵੀ ਜਿਵੇਂ ਫੋਨ ਆ ਰਹੇ ਆ ਸਾਰੇ ਪਾਸਿਓਂ ਤੇ ਜੇ ਸਾਰੇ ਸੱਜਣ ਮਿੱਤਰ ਆ ਜਾਣ ਤਾਂ ਕਿਆ ਬਾਤ ਹੋ ਜਾਣੀ ਆ, ਪਰ ਸਾਨੂੰ ਥੋੜਾ ਜਿਹਾ ਹੋਰ ਫਿਰ ਜਿਹੜੇ ਇੰਤਜ਼ਾਮ ਆ ਸੀਰੀਅਸ ਹੋਰ ਹੋਣਾ ਪੈਣਾ ਵੀ ਜੇ ਸਾਰੇ ਆ ਰਹੇ ਆ ਤਾਂ ਸਾਨੂੰ ਫਿਰ ਉਹਨਾਂ ਦਾ ਹੋਰ ਆਓ ਭਗਤ ਜਾਂ ਉਹਨਾਂ ਲਈ ਹੋਰ ਵਧੀਆ ਇੰਤਜ਼ਾਮ ਵੀ ਉਹ ਆ ਕੇ ਇੱਥੇ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ, ਸਾਡਾ ਤਾਂ ਪਹਿਲਾਂ ਇਹ ਕੰਮ ਆ ਕਮੇਟੀ ਦਾ। ਪਰ ਦੂਜੇ ਪਾਸੇ ਹੌਸਲਾ ਉਦੋਂ ਪੈ ਜਾਂਦਾ ਜੀ ਜਦੋਂ ਸਾਡੇ ਸਪੋਂਸਰਸ ਆ ਉਹ ਸਾਡੇ ਨਾਲ ਖੜਦੇ ਆ, ਸਰਕਾਰ ਬੰਨਿਓਂ ਦਾ ਦੇਖੋ ਵੱਡੀ ਸਪੋਰਟ ਮਿਲੀ ਮਿਲੀ। ਉਸ ਤੋਂ ਬਾਅਦ ਜਿਹੜੀਆਂ ਮੇਨ ਜਿਹੜੀਆਂ ਸਪੋਂਸਰ ਦੀਆਂ ਨਾਂ ਛੱਡ ਕੇ ਵੀ ਜੇ ਮੈਂ ਗੱਲ ਕਰਾਂ, ਲੰਗਰ ਸਭ ਤੋਂ ਵੱਡੀ ਆ ਜਾਂਦਾ, ਤੇ ਲੰਗਰ ਦੇ ਵਿੱਚ ਸਾਡੇ ਕੋਲੇ ਮੱਲੀ ਮਿੰਨੀ ਸੁਪਰ ਮਾਰਕੀਟ ਤੋਂ ਬਲਕਾਰ ਸਿੰਘ ਮੱਲੀ ਹੋਰਾਂ ਨੇ ਸਾਡਾ ਬਹੁਤ ਹੀ ਕੰਮ ਸੌਖਾ ਕਰਤਾ, ਉਹਨੇ ਆਪ ਵੀ ਵੱਡੇ ਪੱਧਰ ਤੇ ਮਦਦ ਕੀਤੀ ਤੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਕੰਪਨੀਆਂ ਚ ਊਸ਼ਾ ਫੂਡ ਆ ਜਿਹੜੀ ਕਿ ਤਕਰੀਬਨ ਸਾਰੇ ਹੀ ਪ੍ਰੋਡਕਟ ਇੱਥੇ ਆਸਟ੍ਰੇਲੀਆ ਚ ਕਰਦੀ ਆ, ਤੇ ਉਹਨਾਂ ਦੇ ਗੌਰਵ ਜੀ ਤੇ ਸੁਨੈਣਾ ਜੀ ਨੇ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ, ਤੇ ਉਹਨਾਂ ਨੇ ਪਹਿਲੀ ਵਾਰ ਦੇ ਵਿੱਚ ਹੀ ਸਾਨੂੰ ਕਿਹਾ ਵੀ ਚਲੋ ਜੀ ਜਿੰਨੇ ਸਮੋਸੇ ਚਾਹੀਦੇ ਆ, ਚਾਹ ਪੱਤੀ ਚਾਹੀਦੀ, ਦੱਸੋ ਕੀ ਚੀਜ਼ਾਂ ਚਾਹੀਦੀਆਂ, ਕਹਿੰਦੇ ਆ ਸਾਡਾ ਸਟੋਰ ਆ ਜੋ ਚਾਹੀਦਾ ਲੈ ਜਾਓ, ਤਾਂ ਉਹ ਉਹਨਾਂ ਦਾ ਅਸੀਂ ਕਿਵੇਂ ਦੇਣ ਦੇ ਸਕਦੇ ਹਾਂ। ਪਰਸਰਾਮ ਫੂਡ ਦਾ ਜੀ ਉਹਨਾਂ ਨੇ ਬੜਾ ਸਾਡੀ ਹਮਾਇਤ ਕੀਤੀ ਆ ਜੀ, ਡੇਅਰੀ ਫਾਰਮ ਵਾਲਿਆਂ ਨੇ ਕੀਤੀ ਆ ਜੀ, ਤੇ ਆਪਣੇ ਫਾਰਮਿੰਗ ਯੂਨੀਅਨ ਵਾਲਿਆਂ ਨੇ ਕੀਤੀ, ਚਾਰਲਿਸ ਦੇ ਜੂਸ ਵਾਲਿਆਂ ਨੇ ਸਾਨੂੰ ਕਹਿੰਦੇ ਜੀ ਦੱਸੋ ਕਿੰਨਾ ਜੂਸ ਚਾਹੀਦਾ, ਫਰੈਸ਼ ਜੂਸ ਆ ਜਿਹੜਾ ਉਹ ਦੇਣਗੇ। ਸੋ ਇਸ ਢੰਗ ਨਾਲ ਜੁੜਦੇ ਜੁੜਦੇ ਜਿਹੜਾ ਕੱਲ ਨਾ ਸਾਡੀ ਮੀਟਿੰਗ ਸੀਗੀ ਸਾਡਾ ਇੱਕ ਬੜਾ ਪਿਆਰਾ ਮਿੱਤਰ ਦਵਿੰਦਰ ਸਿੰਘ ਜਿਹੜੇ ਕਿ ਮਰੇ ਬ੍ਰਿਜ ਦੇ ਵਿੱਚ ਇੱਕ ਗੋਭੀ ਦਾ ਫਾਰਮ ਚਲਾਉਂਦੇ ਆ ਕਾਫੀ ਵੱਡਾ ਸਵਾਨ ਪੋਰਟ ਦੇ ਨਾਂ ਤੇ ਉਹਨਾਂ ਦਾ ਕੰਮ ਆ ਤੇ ਉਹਨਾਂ ਨੂੰ ਅਸੀਂ ਪਿੱਛੇ ਜੇ ਅਪੀਲ ਕੀਤੀ ਸੀ ਤੇ ਉਹਨਾਂ ਨੇ ਉਸੇ ਦਿਨ ਹੀ ਮੁਕਾਤਾ ਸੀ ਕੰਮ ਵੀ ਸਬਜ਼ੀਆਂ ਦੇ ਮਾਮਲੇ ਚ ਭੁੱਲ ਜਾਓ ਵੀ ਤੁਸੀਂ ਸਬਜ਼ੀ ਲੈਣੀ ਹੈ ਕੋਈ ਵੀ ਮੈਂ ਕਿਹਾ ਵੀ ਤੁਸੀਂ ਤਾਂ ਗੋਭੀ ਉਤਪਾਦ ਕਰਦੇ ਹੋ ਤੇ ਸਬਜ਼ੀ ਤਾਂ ਬਹੁਤ ਕਿਸਮ ਦੀ ਚਾਹੀਦੀ ਹੋਊਗੀ ਉਹ ਆਦੇ ਬਸ ਜੀ ਗੱਲ ਮੁੱਕ ਗਈ ਵੀ ਤੁਸੀਂ ਇਸ ਤੋਂ ਬਾਅਦ ਸਬਜ਼ੀਆਂ ਦੀ ਚਿੰਤਾ ਨਹੀਂ ਕਰਨੀ ਬਾਕੀ ਚੀਜ਼ਾਂ ਦੀ ਚਿੰਤਾ ਕਰੋ ਤਾਂ ਕੱਲ ਪਰਸੋਂ ਉਹਨਾਂ ਨਾਲ ਫੇਰ ਮੀਟਿੰਗ ਸੀ ਤਾਂ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਡੀ ਹੋਰ ਵੀ ਚਿੰਤਾ ਘਟਾਤੀ ਸਬਜ਼ੀਆਂ ਦੇ ਵਿੱਚ ਜਾਂ ਲੰਗਰ ਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੁੰਦੀ ਹੈ ਗੰਢੇ ਕੱਟਣ ਦੀ ਵੀ ਗੰਢੇ ਆਲੂ ਗੋਭੀ ਕੱਟਣੀ ਐਡੀ ਵੱਡੀ ਮਿਕਦਾਰ ਦੇ ਵਿੱਚ ਜਦੋਂ ਤੁਸੀਂ 30-40 ਹਜ਼ਾਰ ਬੰਦੇ ਦਾ ਇੰਤਜ਼ਾਮ ਕਰ ਰਹੇ ਹੋ ਤਾਂ ਜਿਹੜੇ ਵਲੰਟੀਅਰ ਹੁੰਦੇ ਉਹ ਵੀ ਭੱਜਦੇ ਇਹਨਾਂ ਕੰਮਾਂ ਤੋਂ ਪਰ ਕੱਲ ਦਵਿੰਦਰ ਸਿੰਘ ਹੋਰਾਂ ਨਾਲ ਸਾਡੀ ਮੀਟਿੰਗ ਸੀ ਜੀ ਪਰਸੋਂ ਸ਼ਾਮੀ ਤਾਂ ਉਹਨਾਂ ਨੇ ਕੰਮ ਮੁਕਾਤਾ ਜੀ ਕਹਿੰਦੇ ਅਸੀਂ ਤੁਹਾਨੂੰ ਜਿਹੜੀ ਸਬਜ਼ੀ ਦੇਵਾਂਗੇ ਨਾ ਸਾਨੂੰ ਦੱਸ ਦਿਓ ਕਾਹਦੇ ਲਈ ਚਾਹੀਦੀ ਅਸੀਂ ਕੱਟੀ ਕਟਾਈ ਦੇਵਾਂਗੇ ਸਾਨੂੰ ਸਾਡਾ ਤਾਂ ਤੁਹਾਨੂੰ ਵੇਖੋ ਹੋਰ ਵੀ ਮਾਣ ਵੱਧ ਗਿਆ ਕਿਉਂਕਿ ਉਹਨਾਂ ਕੋਲ 50-60 ਬੰਦੇ ਕੰਮ ਕਰਦੇ ਉਹ ਆਦੇ ਕੋਈ ਪ੍ਰੋਬਲਮ ਨਹੀਂ ਸਾਨੂੰ ਅਸੀਂ ਜਿਹੜੀ ਵੀ ਚੀਜ਼ ਦੇਣੀ ਹੋਇਆ ਕਰੂਗੀ ਇੱਕ ਸ਼ਾਮ ਪਹਿਲਾਂ ਜਦੋਂ ਤੁਹਾਨੂੰ ਦੇਣੀ ਹੋਇਆ ਕਰੂ 2 ਘੰਟੇ ਪਹਿਲਾਂ ਹਟਾ ਕੇ ਬੰਦੇ ਤੇ ਕਟਵਾ ਦਿਆ ਕਰਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਸਾਡਾ ਸਾਨੂੰ ਐਂ ਲੱਗਿਆ ਵੀ ਬਹੁਤ ਸਾਰਾ ਵੱਡਾ ਬੋਝ ਹੀ ਘੱਟ ਗਿਆ ਸਾਡੇ ਤੇ ਤਾਂ ਇੱਦਾਂ ਕਰਕੇ ਨਾ ਜਿੰਨੇ ਵੀ ਲੋਕ ਜੁੜ ਰਹੇ ਆ ਸਾਡੇ ਨਾਲ ਚਾਹੇ ਕਿਸੇ ਵੀ ਪਾਸੋਂ ਜੁੜ ਰਹੇ ਆ ਉਹ ਦਿਲੋਂ ਜੁੜ ਰਹੇ ਆ ਤੇ ਦਿਲੋਂ ਸਪੋਰਟ ਕਰ ਰਹੇ ਆ ਸੋ ਇਸ ਕਰ ਜਿਹੜੀ ਹੁਣ ਅਸੀਂ ਇੱਕ ਵਲੰਟੀਅਰ ਦੀ ਲਿਸਟ ਬਣਾ ਰਹੇ ਹਾਂ ਉਹ 27 ਤਰੀਕ ਨੂੰ ਵਲੰਟੀਅਰ ਦੀ ਇੱਕ ਮੀਟਿੰਗ ਵੀ ਇੱਥੇ ਲੋਕਲ ਵਲੰਟੀਅਰ ਦੀ ਅਸੀਂ ਕਰਾਂਗੇ ਪਰ ਜਿਹੜੇ ਸਾਡੇ ਨਾਲ ਬਾਹਰੋਂ ਵੀ ਵਲੰਟੀਅਰ ਦੇ ਫੋਨ ਆ ਰਹੇ ਆ ਤੇ ਉਹਨਾਂ ਦੀ ਅਸੀਂ ਉਹਨਾਂ ਨੂੰ ਕਾਨਫਰੰਸਿੰਗ ਕਾਲ ਦੇ ਜ਼ਰੀਏ ਉਹਨਾਂ ਨਾਲ ਮੀਟਿੰਗ ਕਰਾਂਗੇ ਤਾਂ ਕਿ ਅੱਡੋ ਅੱਡ ਡਿਊਟੀਆਂ ਦਿੱਤੀਆਂ ਜਾ ਸਕਣ ਸਾਰੇ ਡਿਊਟੀਆਂ ਆਪੋ ਆਪਣੀਆਂ ਸਾਂਭ ਸਕਣ ਸੋ ਇਹ ਸਾਰੀ ਚੀਜ਼ ਦੀ ਜਿਹੜੀ ਆਪਾਂ ਖੁਸ਼ੀ ਆ ਜਿਹੜੀ ਉਹ ਲੈਣੀ ਆ ਰਲ ਮਿਲ ਕੇ ਤੇ ਕੱਲ ਜਿਹੜਾ ਕਿਤਾਬਾਂ ਦੀ ਖੇਪ ਆ ਉਹ ਸਾਡੇ ਕੋਲੇ ਪਹੁੰਚ ਗਈ ਆ ਜੀ ਅੱਜ ਤਕਰੀਬਨ ਉਹ ਯਾਨੀ ਕਿ ਸਾਡੇ ਸਟੋਰ ਚ ਆ ਜਾਣੀ ਅੱਜ ਪੋਰਟ ਦੇ ਤੋਂ ਪੇਪਰ ਆ ਗਿਆ ਜੀ ਵੀ ਲੈ ਜਾਓ ਕਿਤਾਬਾਂ ਆ ਗਈਆਂ ਸਾਰੀਆਂ ਸੋ ਕਿਤਾਬਾਂ ਦਾ ਵੀ ਬੜਾ ਉਤਸ਼ਾਹ ਸੁਣਨ ਨੂੰ ਮਿਲ ਰਿਹਾ ਜੀ ਹਰ ਪਾਸੇ ਲੋਕ ਡਿਮਾਂਡ ਕਰ ਰਹੇ ਆ ਵੀ ਮੇਰੀਆਂ ਕਿਤਾਬਾਂ ਰੱਖ ਲਿਓ ਮੇਰੀਆਂ ਰੱਖ ਲਿਓ ਪਹਿਲੀ ਵਾਰ ਹੋ ਰਿਹਾ ਜੀ ਪੁਸਤਕ ਪ੍ਰਦਰਸ਼ਨੀ ਲੱਗਣਾ ਇੱਥੇ ਤਾਂ ਉਹ ਵੀ ਉਮੀਦ ਆ ਜਿਹੜੀ ਪੁਸਤਕ ਪ੍ਰਦਰਸ਼ਨੀ ਵੀ ਕਾਮਯਾਬ ਹੋਊਗੀ ਤੇ ਪਰ ਹੁਣ ਨਿੱਕੇ ਨਿੱਕੇ ਕੰਮ ਜੇ ਬਹੁਤ ਆ ਜਿਹੜੇ ਕਰਨ ਵਾਲੇ ਆ ਜਿਨ੍ਹਾਂ ਚੋਂ ਕੱਲ ਮੇਰੇ ਇੱਕ ਉਹ ਯਾਦ ਆ ਰਿਹਾ ਸੀ ਜਿਵੇਂ ਵਿਆਹ ਚ ਆਪਾਂ ਝੰਡੀਆਂ ਨੀ ਲਾਉਂਦੇ ਹੁੰਦੇ ਸੀ ਕੋਈ ਪਤੰਗੀਆਂ ਕਹਿ ਦਿੰਦਾ ਕੋਈ ਝੰਡੀਆਂ ਕਹਿ ਦਿੰਦਾ ਤਾਂ ਕੱਲ ਮੇਰਾ ਜੀ ਕੀਤਾ ਮੈਂ ਟੀਮ ਨੂੰ ਬੇਨਤੀ ਕੀਤੀ ਵੀ ਯਾਰ ਆਪਣਾ 30 ਸਾਲਾ ਜਸ਼ਨ ਆ ਤੇ ਆਪਾਂ ਠੀਕ ਆ ਉੱਤੇ ਝੰਡੀਆਂ ਨਾ ਬੰਨ ਸਕੀ ਆਪਾਂ ਨੂੰ ਚਾਹੀਦਾ 4 ਫੇਰੇ ਗਰਾਊਂਡ ਦੇ ਵਿੱਚ ਆਪਾਂ ਵਧੀਆ ਉਹਨੂੰ ਝੰਡੀਆਂ ਲਾਈਏ ਤਾਂ ਉਹ ਲੱਗੇ ਇੱਕ ਜਸ਼ਨ ਦਾ ਮਾਹੌਲ ਜਾ ਲੱਗੇ ਤਾਂ ਹੁਣ ਉਹਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਰਿਹਾ ਤੇ ਮੈਂ ਦੇਖ ਰਿਹਾ ਸੀ ਵੀ ਉਹ ਮਿਹਨਤ ਕਾਫੀ ਆ ਪਹਿਲਾਂ ਤਾਂ ਉਹਦੀ ਪ੍ਰਿੰਟਿੰਗ ਦੇਖਦੇ ਆ ਜੇ ਕਿਤੋਂ ਹੋ ਜੇ ਤਾਂ ਫੇਰ ਮੈਂ ਕਿਹਾ ਘਰੋਂ ਘਰੀ ਵੰਡ ਦਿਆਂਗੇ ਵੀ ਭਾਈ ਬੀਬੀਆਂ ਨੂੰ ਸਿਉਂ ਕੇ ਲਿਆਇਓ ਝੰਡੀਆਂ 100-100 ਬੀਬੀ 50-50 ਜਿੰਨੀਆਂ ਵੀ ਸਿਉਂ ਸਕਦੇ ਆ ਸੋ ਇੱਦਾਂ ਦੇ ਕੋਸ਼ਿਸ਼ਾਂ ਜਾਰੀ ਆ ਜੀ ਜੇ ਅਸੀਂ ਕਰ ਸਕੇ ਤਾਂ ਵੱਧ ਤੋਂ ਵੱਧ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕਲਰ ਮਾਹੌਲ ਵਧੀਆ ਖਾਣ ਪੀਣ ਤੇ ਵਧੀਆ ਸਾਰਾ ਕੁਛ ਹੋਵੇ ਪਰ ਕੱਲ ਇੱਕ ਬੜਾ ਹਾਸੋਹੀਣਾ ਸਵਾਲ ਵੀ ਉੱਠਿਆ ਤੇ ਉਹ ਕਹਿੰਦੇ ਵੀ ਜਿੰਨਾ ਰਾਸ਼ਨ ਪਾਣੀ ਜਿੰਨੀਆਂ ਚੀਜ਼ਾਂ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਲੰਗਰ ਚ ਆ ਰਹੀਆਂ ਤੇ ਉਹਨਾਂ ਦਾ ਲੰਗਰ ਬਹੁਤ ਕਾਇਮ ਲੰਗਰ ਚੱਲਣ ਦੀ ਉਮੀਦ ਆ ਤਾਂ ਫੇਰ ਕਹਿੰਦੇ ਇੱਕ ਹੋਰ ਕੀ ਜਾਂ ਇਹਦੇ ਬਾਅਦ ਕੀ ਕੀਤਾ ਜਾ ਸਕਦਾ ਤਾਂ ਮੇਰੇ ਮੂੰਹ ਅਚਨਚੇਤ ਨਿਕਲ ਗਿਆ ਜੀ ਮੈਂ ਕਿਹਾ ਇਸ ਤੋਂ ਬਾਅਦ ਤਾਂ ਫਿਰ ਹਾਜ ਮੁੱਲੇ ਦਾ ਇੰਤਜ਼ਾਮ ਕਰਨਾ ਚਾਹੀਦਾ ਜੀ ਆਪਾਂ ਨੂੰ ਇੱਕ ਸਟਾਲ ਹਾਜ ਮੁੱਲੇ ਦੀ ਲਾਉਣੀ ਚਾਹੀਦੀ ਆ ਤੇ ਉਹ ਹੱਸਣ ਲੱਗ ਗਏ ਕਹਿੰਦੇ ਨਹੀਂ ਯਾਰ ਏਦਾਂ ਨਹੀਂ ਮੈਂ ਕਿਹਾ ਨਹੀਂ ਨਹੀਂ ਯਾਰ ਆਪਾਂ ਮਜ਼ਾਕ ਚ ਨਾ ਕੀ ਕਰੀਏ ਵੀ ਇੱਕ ਬੱਚਿਆਂ ਵਾਲਾ ਜਿਹੜਾ ਵੱਡਾ ਸਾਰਾ ਕਾਰਟੂਨ ਜਿਹਾ ਬਣਾ ਲੈ ਲਈ ਉਹਨਾਂ ਤੋਂ ਜਿਹੜਾ ਉਹ ਹਵਾ ਜੀ ਭਰ ਕੇ ਬੰਦਾ ਨੀ ਲਈ ਫਿਰ ਦਿੰਦੇ ਤੇ ਉਹਦੇ ਉੱਤੇ ਲਿਖਵਾ ਦਈਏ ਜਾਂ ਉਹਨੂੰ ਰਿਕਾਰਡ ਕਰਾ ਦਈਏ ਵੀ ਹਰੇਕ ਬੰਦੇ ਕੋਲ ਆ ਕੇ ਕਹਿ ਦਿਆ ਕਰੇ ਕਿ ਤੁਸੀਂ ਜ਼ਿਆਦਾ ਖਾ ਲਿਆ ਤਾਂ ਪਲੀਜ਼ ਸਾਡਾ ਹਾਜ ਮੁੱਲਾ ਵੀ ਟੈਸਟ ਕਰੋ ਸੋ ਮੈਂ ਤਾਂ ਕੱਲ ਮਜ਼ਾਕ ਇਹ ਕਰ ਰਿਹਾ ਸੀ ਵੀ ਆਪਾਂ ਏਦਾਂ ਦਾ ਮਾਹੌਲ ਵੀ ਆਪਣਾ ਬਣ ਸਕਦਾ ਪਰ ਇਹ ਸਾਰੀਆਂ ਚੀਜ਼ਾਂ ਨਾ ਦੇਖੋ ਸਾਡੀ ਸੋਚ ਚੱਕ ਲਈਆਂ ਵੀ ਅਸੀਂ ਸੋਚ ਮੁਤਾਬਕ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਇਹਨਾਂ ਨੂੰ ਕਹੀਏ ਵੀ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ ਜੇ ਇੱਥੋਂ ਤੱਕ ਜਿਹੜੀ ਸਾਡੀ ਸੋਚ ਆ ਜਿੱਥੋਂ ਤੱਕ ਅਸੀਂ ਪਹੁੰਚਣਾ ਤਾਂ ਕੱਲੀ ਸਾਡੀ ਸੋਚ ਨਾਲ ਨਹੀਂ ਸੀ ਪਹੁੰਚ ਸਕਦੇ ਜੇ ਕੱਲਾ ਕੱਲਾ ਬੰਦਾ ਸਹਿਯੋਗ ਦੇਊ ਨਾ ਸਾਨੂੰ ਸਾਰਾ ਸਾਊਥ ਆਸਟ੍ਰੇਲੀਆ ਤਾਂ ਦੇਖੋ ਪੱਬਾਂ ਭਾਰ ਹੈ ਹੀ ਪਰ ਜਿਹੜੇ ਦੂਜੇ ਵੀ ਸਟੇਟਸ ਤੋਂ ਲੋਕ ਆ ਰਹੇ ਆ ਮੁਲਕਾਂ ਤੋਂ ਆ ਰਹੇ ਜੇ ਉਹ ਵੀ ਸਾਡਾ ਸਹਿਯੋਗ ਦੇਣਗੇ ਤਾਂ ਜਾ ਕੇ ਕਿਤੇ ਗੱਲ ਬਣਨੀ ਆ ਤੇ ਫੇਰ ਇਹ ਕਾਮਯਾਬੀ ਹੋਣੀ ਆ ਬਾਕੀ ਮੈਂ ਦੱਸਦਾ ਜੀ ਮੱਖਣ ਬਰਾੜ ਜਿਹੜੇ ਕਿ ਕਾਫੀ ਵੱਡਾ ਨਾਂ ਵੱਡੀ ਕਲਮ ਆ ਜਿਨ੍ਹਾਂ ਨੇ ਗੁਰਦਾਸ ਮਾਨ ਹੋਰਾਂ ਦਾ ਗੀਤ ਆਪਣਾ ਪੰਜਾਬ ਹੋਵੇ ਲਿਖਿਆ ਸੀ ਤੇ ਹੋਰ ਵੀ ਬਹੁਤ ਸਾਰੇ ਗਾਣੇ ਉਹਨਾਂ ਨੇ ਲਿਖੇ ਆ ਬਹੁਤ ਪਾਪੂਲਰ ਹੈ ਦਿੱਲੀ ਤੇ ਲਾਹੌਰ ਵਾਲਾ ਹਰਦੀਪ ਦਾ ਗਾਣਾ ਉਹਨਾਂ ਦੇ ਲਿਖੇ ਆ ਤਾਂ ਉਹ ਆ ਰਹੇ ਆ ਜੀ 3 ਦਿਨਾਂ ਲਈ ਖਾਸ ਕਰਕੇ ਤੇ ਆਪਣੇ ਟੋਟਕੇ ਉਹਨਾਂ ਦੇ ਕੋਲੇ ਟੋਟਕੇ ਬਹੁਤ ਜ਼ਿਆਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਜਾਣਦੇ ਉਹਨਾਂ ਨੂੰ ਪਤਾ ਵੀ ਉਹ ਕਿੰਨੇ ਟੋਟਕੇ ਸੁਣਾ ਸਕਦੇ ਆ ਤੇ ਉਹਨਾਂ ਨਾਲ ਕਨਫਰਮ ਹੋ ਗਿਆ ਜੀ, ਉਹ ਵੀ ਆ ਰਹੇ ਆ ਤਿੰਨ ਦਿਨਾਂ ਲਈ ਸਪੈਸ਼ਲ, ਜਿਹੜੀ ਉਹ ਆਪਦੀ ਡਿਊਟੀ ਨਿਭਾਉਣਗੇ ਇੱਥੇ ਕਮੈਂਟਰੀ ਦੇ ਵਿੱਚ ਵੀ। ਸੋ ਹੁਣ ਤਾਂ ਬਸ ਇਹੀ ਹੈ ਜੀ ਵੀ ਤੁਸੀਂ ਆਓ ਸਾਰੇ ਜਣੇ ਵੱਧ ਚੜ ਕੇ ਤੇ ਆਪਾਂ ਇਹਨਾਂ ਨੂੰ ਕਾਮਯਾਬ ਕਰੀਏ।
ਜੀ ਜੀ ਬਿਲਕੁਲ। ਸੋ ਖੇਡਾਂ ਦੇ ਵਿੱਚ ਆਪਣੇ ਸਹਿਯੋਗ ਦੇ ਨਾਲ ਖੁੱਲ ਦੇ ਲਈ ਜਿਹੜੀ ਆ ਫਰਾਕ ਦੇ ਲਈ ਜਿਹੜੀ ਆ ਉਹ ਦਿਖਾਉਣ ਦੇ ਲਈ ਮੈਨੂੰ ਲੱਗਦਾ ਸਲਾਮ ਕਰਨਾ ਜ਼ਰੂਰ ਬਣਦਾ ਸਾਰੇ ਸਹਿਯੋਗੀਆਂ ਨੂੰ ਵੀ। ਤੇ ਬ੍ਰਾਂਡ ਸਾਹਿਬ ਕੁਛ ਦੋਸਤਾਂ ਨੇ ਈਮੇਲ ਦੇ ਜ਼ਰੀਏ ਸੰਪਰਕ ਕੀਤਾ ਆ ਪਰ ਮੈਨੂੰ ਲੱਗਦਾ ਸਮਾਂ ਹੋਰ ਸਾਡੇ ਕੋਲ ਬਚਿਆ ਨਹੀਂ ਪਰ ਮੈਂ ਉਹਨਾਂ ਦੇ ਮੈਸੇਜ ਤੇਜ਼ੀ ਦੇ ਨਾਲ ਪੜ੍ਹ ਦਿੰਦੀ ਹਾਂ। ਮਲਕੀਤ ਸਿੰਘ ਤੁਹਾਡੇ ਨਾਲ ਸ਼ਾਮਲ ਹੋਏ, ਸਤਿ ਸ੍ਰੀ ਅਕਾਲ ਬੁਲਾ ਰਹੇ ਦੋਵਾਂ ਨੂੰ। ਤੇ ਕਹਿੰਦੇ ਭਾਜੀ ਯੈਸਟਰਡੇ ਵਿਕਰਮ ਬਾਈ ਦੀ ਕਾਲ ਨਾਲ ਮੈਂ 100% ਐਗਰੀ ਹਾਂ ਤੇ ਹੁਣ ਆ ਲੋਕ ਵੋਟਾਂ ਤੋਂ ਬਾਅਦ ਕਿਵੇਂ ਚੰਗੇ ਹੋ ਗਏ ਜੀ। ਤੇ ਇਸ ਤੋਂ ਬਾਅਦ ਸਰਾਂ ਬਾਈ ਹੈ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬੁਲਾ ਰਹੇ ਆ। ਗੁਰਦੀਪ ਕੌਰ ਗਰੇਵਾਲ ਕਹਿੰਦੇ ਕਿਵੇਂ ਟਾਈਮ ਤੇ ਪ੍ਰੋਗਰਾਮ ਆਉਂਦਾ ਜੀ, ਉਹਨਾਂ ਦਾ ਪ੍ਰੋਗਰਾਮ ਬਾਰੇ ਅਪਡੇਟ ਲੈਣੀ ਚਾਹੀਏ। ਤੇ ਸਾਹਿਬਪ੍ਰੀਤ ਸਿੰਘ ਉਹ ਵੀ ਸ਼ਾਮਲ ਹੋਏ ਆ, ਕਹਿੰਦੇ ਹੈਲੋ ਸਤਿ ਸ੍ਰੀ ਅਕਾਲ ਜੀ, ਇੱਕ ਬਹੁਤ ਇੰਪੋਰਟੈਂਟ ਸਵਾਲ ਪੁੱਛਣਾ ਸੀ। ਦੇਖੋ ਜੀ ਹੁਣ ਇਹਨੂੰ ਇੰਪੋਰਟੈਂਟ ਕਰਕੇ ਜਾਣਿਓ ਤੁਸੀਂ। ਕਹਿੰਦੇ ਜੇ ਜ਼ਿੰਦਗੀ ਚ ਜ਼ਿੰਦਗੀ 4 ਦਿਨ ਦੀ ਆ ਤੇ ਕਹਿੰਦੇ ਟੈਸਟ ਮੈਚ ਜਿਹੜਾ ਜੀ ਉਹ ਫਿਰ 5 ਦਿਨ ਦਾ ਕਿੱਦਾਂ ਹੋਇਆ ਫਿਰ?
ਦੇਖੋ ਬਹੁਤ ਸਾਰੇ ਸਵਾਲ ਇਹੋ ਜਿਹੇ ਹੁੰਦੇ ਆ ਜਿਹੜੇ ਆਪਣਾ ਜਵਾਬ ਆਪਦੇ ਚ ਲਪੇਟੀ ਰੱਖਦੇ ਹੁੰਦੇ ਆ, ਤੇ ਬਹੁਤ ਸਾਰੇ ਸਵਾਲ ਇਹੋ ਜਿਹੇ ਹੁੰਦੇ ਆ ਉਹਨਾਂ ਦਾ ਤੁਸੀਂ ਸਾਰੀ ਉਮਰ ਲਾ ਕੇ ਵੀ ਹੱਲ ਨਹੀਂ ਕੱਢ ਸਕਦੇ। ਸੋ ਬਹੁਤ ਸਾਰੀਆਂ ਚੀਜ਼ਾਂ ਜੀ, ਇਹ ਤਾਂ ਜ਼ਿੰਦਗੀ ਨੇ, ਜ਼ਿੰਦਗੀ ਤਾਂ ਕਹਿੰਦੇ ਆ ਨਾ ਵੈਸੇ ਤਾਂ 4 ਦਿਨ ਦੀ ਜ਼ਿੰਦਗੀ ਜੀ ਨੇ ਕਹੀ ਆ, ਉਹਨੇ ਵੀ ਅਣਜਾਣ ਬੰਦੇ ਨੇ ਕਹੀ ਆ। ਸੋ ਸਵਾਸ ਦਾ ਭਰੋਸਾ ਤਾਂ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਇੱਕ ਦਾ ਕਿਹਾ ਵੀ ਇੱਕਦਮ ਤੇ ਗੱਲ ਰੁਕੀ ਹੋਈ ਆ। ਸੋ ਇੱਕ ਜਿਹੜਾ ਅਸੀਂ ਇੱਕ ਕਿਸੇ ਟਾਈਮ ਹੁੰਦਾ ਵੀ ਅਸੀਂ ਕੰਧਾਂ ਚੀਰਨ ਦੀਆਂ ਗੱਲਾਂ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਕੰਧ ਵੀ ਦੀ ਲੰਘ ਜਾਂਗੇ, ਤੇ ਇੱਕ ਸੈਕਿੰਡ ਦੇ ਵਿੱਚ ਇੱਕ ਨਾੜ ਤੁਹਾਡੀ ਸਰੀਰ ਦੀ ਕੰਮ ਕਰਨ ਨੂੰ ਹਟ ਗਈ, ਤੁਹਾਡਾ ਸਰੀਰ ਇੱਕ ਥਾਂ ਦੇ ਉੱਤੇ ਜਿਹੜਾ ਤੁਸੀਂ ਐਂ ਲੱਗਦਾ ਨਾ ਵੀ ਮੈਂ ਤਾਂ ਬਹੁਤ ਹੀ ਜਰਵਾਣਾ, ਮੈਂ ਤਾਂ ਦੁਨੀਆਂ ਐਂ ਸਿਰਜ ਦੂੰਗਾ, ਮੈਂ ਤਾਂ ਇਹ ਕਰ ਦੂੰਗਾ, ਸਿਰਫ ਇੱਕ ਨਾੜ ਤੁਹਾਡੀ ਕੰਮ ਕਰਨ ਨੂੰ ਛੱਡ ਗਈ ਨਾ, ਤੇ ਤੁਸੀਂ ਦੇਖਿਓ ਫਿਰ ਵੀ ਕੀ ਹੋਊਗਾ ਤੇ ਕੀ ਬੀਤਦਾ। ਤੇ ਹੈਰਾਨੀਜਨਕ ਬਿਮਾਰੀਆਂ ਸੁਣਨ ਨੂੰ ਮਿਲਦੀਆਂ, ਹੈਰਾਨੀਜਨਕ ਗੱਲਾਂ ਦਾ ਪਤਾ ਲੱਗਦਾ ਵੀ ਫਲਾਨਾ ਬੰਦਾ ਐਂ ਸੀ, ਤੁਰੇ ਜਾਂਦੇ। ਇੱਕ ਸਰੀਰ ਆਪਣਾ ਇੰਨਾ ਫਿੱਟ ਫਾਰ ਸਰੀਰ ਆ ਜਿਹੜਾ ਕਿ ਕੁਛ ਵੀ ਕਰ ਸਕਦਾ, ਤੇ ਇੱਕ ਨਿੱਕਾ ਜਿਹਾ ਅਨਫੋਰਚੁਨੇਟਲੀ ਸਾਡਾ ਐਕਸੀਡੈਂਟ ਹੋ ਜਾਵੇ, ਚਾਹੇ ਉੱਚਾ ਨੀਵਾਂ ਪੈਰ ਹੀ ਵੱਜ ਜਾਵੇ, ਤਾਂ ਉਹੀ ਸਰੀਰ ਆ ਜਿਹੜਾ ਉਹ ਮੁਹਤਾਜ ਹੋ ਜਾਂਦਾ ਕਿਸੇ ਦਾ, ਵੀ ਉਹ ਚੱਕ ਕੇ ਧਰਨ ਤੱਕ ਉਹਨੂੰ ਰੱਖਣਾ, ਰੱਖ ਰਖਾਵ ਤੱਕ ਕਰਨਾ ਪੈਂਦਾ। ਸੋ ਇਸ ਕਰਕੇ ਜੀ ਭਰੋਸਾ ਤਾਂ ਇੱਕਦਮ ਦਾ ਨਹੀਂ, ਤੇ ਉਸੇ ਢੰਗ ਨਾਲ ਸਾਨੂੰ ਜਿਉਣਾ ਚਾਹੀਦਾ। ਕੋਸ਼ਿਸ਼ ਕਰੀਏ ਜਿਹੜਾ ਵੀ ਪਲ ਸਾਨੂੰ ਮਿਲਿਆ ਜ਼ਿੰਦਗੀ ਦਾ ਉਹਨੂੰ ਮਾਣ ਲਈਏ, ਖੁਸ਼ੀ ਨਾਲ ਹੰਢਾ ਲਈਏ, ਐਵੇਂ ਨਾ ਉਹਨੂੰ ਗਲੇ ਗੁੱਸੇ ਲੜਾਈਆਂ ਝਗੜਿਆਂ ਚ ਜਾਂ ਇੱਧਰ ਉੱਧਰਲੀਆਂ ਗੱਲਾਂ ਚ ਬਰਬਾਦ ਕਰੀਏ। ਜੋ ਵੀ ਮਿਲਿਆ ਜਿਵੇਂ ਮਿਲਿਆ ਉਹਦੇ ਸਬਰ ਸੰਤੋਖ ਨਾਲ ਖੁਸ਼ੀ ਮਨਾਈਏ।
ਜੀ ਜੀ ਬਿਲਕੁਲ। ਸੋ ਬ੍ਰਾਂਡ ਸਾਹਿਬ ਬਹੁਤ ਬਹੁਤ ਧੰਨਵਾਦ ਖਬਰਾਂ ਦੇ ਸਿਲਸਿਲੇ ਚ ਹਾਜ਼ਰੀ ਲਗਵਾਉਣ ਦੇ ਲਈ ਤੇ ਸੋਹਣੇ ਸੋਹਣੇ ਵਿਚਾਰਾਂ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ।
ਬਹੁਤ ਮਿਹਰਬਾਨੀ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਮਿੰਟੂ ਬਰਾਡਹੁਰੀ ਐਡੀਲੇਟ ਸਟੂਡੀਓ ਤੋਂ ਸਾਡੇ ਨਾਲ ਇਸ ਸਿਲਸਿਲੇ ਦੇ ਵਿਚ ਸ਼ਾਮਲ ਹੋਏ ਸਨ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਜ਼ਿੰਦਗੀ ਦੇ ਕੁਛ ਖੂਬਸੂਰਤ ਨੁਕਤਿਆਂ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਦੇ ਹੁੰਦੇ ਆ। ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ, ਪ੍ਰੋਗਰਾਮ ਦਾ ਅਗਲਾ ਸਿਲਸਿਲਾ ਲੈ ਕੇ ਆਉਂਦੇ ਆਪਣੇ ਖਾਸ ਮਹਿਮਾਨਾਂ ਨੂੰ ਅਸੀਂ ਜੋੜਨਾ ਜੀ। ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਪੈਨੈਸ਼ ਇੱਕ ਟੈਲੈਂਟ ਹੰਟ ਮੁਕਾਬਲਾ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਅਸੀਂ ਗੱਲ ਕਰਨੀ ਆ ਜੀ। ਉਹਨਾਂ ਦੇ ਜਿਹੜੇ ਫਾਈਨਲ ਹੋ ਰਹੇ ਆ, ਗ੍ਰੈਂਡ ਫਾਈਨਲ ਹੋ ਰਹੇ ਆ, ਉਹਦੇ ਬਾਰੇ ਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਫਿਲਹਾਲ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਪਹਿਲਾਂ ਧਨੀ ਸਾਹਿਬ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਚ। ਧਨੀ ਸਾਹਿਬ ਤੁਹਾਨੂੰ ਆਪਾਂ ਜੀਆਂ ਨੂੰ ਕਹਿੰਦੇ ਆ ਜੀ, ਪ੍ਰੋਗਰਾਮ ਦੇ ਵਿੱਚ ਗੁੱਡ ਮਾਰਨਿੰਗ ਬੁਲਾ ਰਹੇ ਆ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਤੇ ਹਾਲ ਚਾਲ ਪੁੱਛਿਆ, ਹਾਲ ਚਾਲ ਸਾਡਾ ਬਹੁਤ ਵਧੀਆ, ਤੁਹਾਡਾ ਵਿਚਾਰ ਆਪਾਂ ਬ੍ਰੇਕ ਤੋਂ ਬਾਅਦ ਲੈਣੇ ਆ ਤੇ ਬਹੁਤ ਜਲਦੀ ਵਾਪਸ ਆਉਂਦੇ ਆ ਜੀ ਪ੍ਰੋਗਰਾਮ ਦੇ ਵਿੱਚ ਜੀ। ਦੋਸਤੋ ਮੈਨੂੰ ਲੱਗਦਾ ਕਿ ਸਾਡੇ ਨਾਲ ਸਾਡੇ ਜਿਹੜੇ ਮਹਿਮਾਨ ਆ ਜੀ ਉਹ ਜੁੜ ਚੁੱਕੇ ਆ। ਸੋ ਆਪਾਂ ਬ੍ਰੇਕ ਜਿਹੜੀ ਆ ਉਹ ਫਿਰ ਇੱਥੇ ਮੁਲਤਵੀ ਕਰਦੇ ਆ ਹੁਣ, ਹਨਾ, ਤੇ ਆਪਾਂ ਸ਼ਾਮਲ ਕਰਦੇ ਆ ਜੀ ਆਪਣੇ ਮਹਿਮਾਨਾਂ ਨੂੰ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਪਨੈਸ਼ ਦੇ ਆਰਗੇਨਾਈਜ਼ਰ ਮਨਪ੍ਰੀਤ ਵਾਲੀਆ ਤੇ ਮਨਿੰਦਰ ਰੋਸ਼ਾਹੁਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ। ਤੇ ਸੈਮੀ ਫਾਈਨਲ ਜਿਹੜੇ ਆ ਜੀ ਪਨੈਸ਼ ਟੈਲੈਂਟ ਹੰਟ ਦੇ ਪਿਛਲੇ ਦਿਨੀ ਹੋ ਚੁੱਕੇ ਆ ਤੇ ਹੁਣ ਜਿਹੜੇ ਫਾਈਨਲਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੇ ਆ। ਸੋ ਫਾਈਨਲਸ ਦੀ ਜਿਹੜੀ ਤਿਆਰੀ ਆ ਉਹ ਕਿੱਦਾਂ ਚੱਲ ਰਹੀ ਆ, ਆਪਾਂ ਉਹ ਫਾਈਨਲਸ ਦੇਖਣ ਦੇ ਲਈ ਕਿੱਦਾਂ ਉੱਥੇ ਪਹੁੰਚ ਸਕਦੇ ਆ ਤੇ ਸਾਡੇ ਸਰੋਤਿਆਂ ਦੇ ਲਈ ਕੀ ਕੀ ਐਕਸਾਈਟਮੈਂਟਸ ਆ ਆਪਾਂ ਉਹਨਾਂ ਤੋਂ ਹੀ ਪੁੱਛਦੇ ਆ। ਸਾਡੇ ਨਾਲ ਇਸ ਵੇਲੇ ਸ਼ਾਮਲ ਹੋ ਚੁੱਕੇ ਆ ਉਹ ਤੇ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਕਹੂੰਗੀ ਮਨਪ੍ਰੀਤ ਵਾਲੀਆ ਤੇ ਮਨਿੰਦਰ ਰੋਸ਼ਾ ਜੀ, ਤੁਹਾਨੂੰ ਪਨੈਸ਼ ਦੇ ਇਹਨਾਂ ਮੁਕਾਬਲਿਆਂ ਨੂੰ ਆਰਗੇਨਾਈਜ਼ ਕਰਨ ਦੇ ਲਈ ਵਧਾਈ ਵੀ ਤੇ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ।
ਸਤਿ ਸ਼੍ਰੀ ਅਕਾਲ ਦੀਦੀ ਤੇ ਸਾਰੇ ਸਰੋਤਿਆਂ ਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ।
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਦੋਵਾਂ ਨੂੰ ਵੀ ਤੇ ਹਾਂਜੀ ਆਪਾਂ ਜਾਣਨਾ ਚਾਹਾਂਗੇ ਸਾਡੇ ਸਰੋਤੇ ਜਾਣਨਾ ਚਾਹੁੰਗੇ ਕਿ ਪਨੈਸ਼ ਜਿਹੜਾ ਜੀ ਪਹਿਲੀ ਵਾਰ ਇੱਕ ਆਪਣੇ ਤਰ੍ਹਾਂ ਦਾ ਜਿਹੜਾ ਟੈਲੈਂਟ ਹੰਟ ਮੁਕਾਬਲਾ ਤੁਸੀਂ ਲੈ ਕੇ ਆਏ ਹੋ ਤੇ ਸੈਮੀ ਫਾਈਨਲ ਜਿਹੜੇ ਉਹ ਲਗਭਗ ਮੁਕੰਮਲ ਹੋ ਚੁੱਕੇ ਆ ਪਿਛਲੇ ਦਿਨੀ ਹਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਾਈਨਲ ਜਿਹੜੇ ਆ ਹੋਣ ਜਾ ਰਹੇ ਥੋੜਾ ਜਿਹਾ ਪਹਿਲਾਂ ਤਾਂ ਇਹ ਦੱਸੋ ਕਿ ਫਾਈਨਲ ਜਿਹੜੇ ਆ ਕਦੋਂ ਹੋਣ ਜਾ ਰਹੇ ਆ ਕਿੱਥੇ ਹੋਣ ਜਾ ਰਹੇ ਆ
ਹਾਂਜੀ ਦੀਦੀ ਇਹ 31 ਮਾਰਚ ਨੂੰ ਹੋਣ ਜਾ ਰਹੇ ਨੇ ਸਾਊਥ ਮੋਰਾਂਗ ਦੇ ਵਿੱਚ ਜੀ ਸਪਲੈਂਡਰ ਰੇਂਜਸ ਵੈਲੀ ਯੂਨੀਅਨ ਥੀਏਟਰ ਦੇ ਵਿੱਚ
ਜੀ ਤੇ ਜਿਹੜਾ ਹੁਣ ਤੱਕ ਦਾ ਜਿਹੜਾ ਇਹ ਸਫ਼ਰ ਰਿਹਾ ਕਿਉਂਕਿ ਪਹਿਲਾਂ ਆਡੀਸ਼ਨਸ ਹੋਏ ਵੱਖ ਵੱਖ ਸਟੇਟਸ ਚੋਂ ਮੈਨੂੰ ਲੱਗਦਾ ਕਿ ਜਿਹੜੇ ਆਰਟਿਸਟ ਆ ਉਹ ਪਛਾਣੇ ਆ ਤੇ ਉਸ ਤੋਂ ਬਾਅਦ ਫਿਰ ਸੈਮੀ ਫਾਈਨਲਸ ਦਾ ਦੌਰ ਚੱਲਿਆ ਤੇ ਥੋੜਾ ਜਿਹਾ ਇਹਦੇ ਵਿੱਚ ਇੱਕ ਹੋਰ ਜਿਹੜੀ ਵਿਲੱਖਣਤਾ ਉਹ ਇਹ ਵੀ ਸੀਗੀ ਕਿ ਆਨਲਾਈਨ ਵੋਟਿੰਗ ਜਿਹੜੀ ਸੀਗੀ ਉਹ ਵੀ ਰੱਖੀ ਗਈ ਸੀਗੀ ਸੋ ਇਹ ਸਾਰਾ ਦੌਰ ਜਿਹੜਾ ਆ ਤੁਹਾਡੇ ਲਈ ਕਿੱਦਾਂ ਦਾ ਰਿਹਾ ਆਪਣੇ ਜਿਹੜੇ ਤਜਰਬੇ ਆ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰੋ
ਹਾਂਜੀ ਜਿਹੜੀ ਆਨਲਾਈਨ ਵੋਟਿੰਗ ਹੈ ਜੀ ਇਹ 15 ਮਾਰਚ ਤੋਂ ਸਟਾਰਟ ਹੋ ਚੁੱਕੀ ਹੈ ਤੇ ਇਹ 30 ਮਾਰਚ ਤੱਕ ਚੱਲ ਰਹੀ ਹੈ ਜੀ ਤੇ ਸਾਡੇ ਕੋਲ ਸਾਰੇ ਜਿੰਨੇ ਫਾਈਨਲਿਸਟ ਨੇ ਉਹਨਾਂ ਦੀਆਂ ਵੋਟਿੰਗ ਆ ਰਹੀਆਂ ਨੇ ਸਾਰੇ ਭੇਜ ਰਹੇ ਨੇ ਤੇ ਜਿਹੜੇ ਆਪਣੇ ਸਰੋਤੇ ਨੇ ਉਹ ਵੀ ਆਪਣੀਆਂ ਆਪਣੇ ਫੇਵਰੇਟਸ ਨੂੰ ਵੋਟ ਕਰ ਸਕਦੇ ਨੇ ਸਾਡੀ ਵੈਬਸਾਈਟ ਹੈਗੀ ਹੈ panashecontest.com.au ਉਹਦੇ ਤੇ ਸਾਰੇ ਫਾਈਨਲਿਸਟ ਦੀ ਸੈਮੀ ਫਾਈਨਲ ਦੀ ਪਰਫਾਰਮੈਂਸ ਰਿਕਾਰਡਿਡ ਪਈ ਹੈ ਜੀ ਤੇ ਉਹਦੇ ਚ ਵੋਟਿੰਗ ਦੀ ਆਪਸ਼ਨ ਵੀ ਹੈਗੀ ਹੈ ਸੋ ਜਿਹੜਾ ਵੀ ਕਿਸੇ ਦਾ ਵੀ ਫੇਵਰੇਟ ਹੈ ਉਹਨੂੰ ਆਪਣੇ ਵੋਟ ਪਾ ਕੇ ਜਿਤਾਉਣ ਦੇ ਵਿੱਚ ਹੈਲਪ ਕਰ ਸਕਦੇ ਨੇ
ਜੀ ਸੋ ਮਨਪ੍ਰੀਤ ਮੈਂ ਪੁੱਛਣਾ ਚਾਹਾਂਗੀ ਕਿ ਜਿਹੜਾ ਸੈਮੀ ਫਾਈਨਲ ਹੋਇਆ ਉਹਦੇ ਵਿੱਚ ਕਿੰਨੇ ਕੁ ਜਿਹੜੇ ਪਾਰਟਿਸਿਪੈਂਟਸ ਆ ਉਹ ਸ਼ਾਮਲ ਹੋ ਸਕੇ ਆ ਤੇ ਕਿੰਨੇ ਜਿਹੜੇ ਲੱਕੀ ਲੋਕ ਰਹੇ ਆ ਜਿਹੜੇ ਹੁਣ ਫਾਈਨਲ ਦੇ ਵਿੱਚ ਜਿਹੜਾ ਮੁਕਾਬਲਾ ਆ ਉਹਦੇ ਲਈ ਚੁਣੇ ਗਏ ਆ
ਜ਼ਰੂਰ ਅਮਰਜੀਤ ਜੀ ਇਹਦੇ ਵਿੱਚ ਏਦਾਂ ਸੀਗਾ ਕਿ ਆਪਣੀ ਜਿਹੜੀ ਆਨਲਾਈਨ ਵੋਟਿੰਗ ਆਨਲਾਈਨ ਜਿਹੜੀ ਐਪਲੀਕੇਸ਼ਨ ਸੀਗੀ ਸਾਡੇ ਕੋਲ ਅਸੀਂ ਡਿਸੰਬਰ ਤੋਂ ਲੈਣੀ ਸ਼ੁਰੂ ਕੀਤੀ ਸੀ ਡਿਸੰਬਰ ਤੋਂ ਸਾਡੇ ਕੋਲ ਆਲਮੋਸਟ ਓਵਰਆਲ ਆਸਟ੍ਰੇਲੀਆ ਤੋਂ ਜਿਹੜੀ ਐਪਲੀਕੇਸ਼ਨ ਆ ਰਹੀਆਂ ਸੀ ਉਹਨਾਂ ਵਿੱਚ ਅਸੀਂ ਜਿਹੜੇ ਟੋਪ 50 ਸੀਗੇ ਉਹ ਸੈਮੀਫਾਈਨਲ ਵਿੱਚ ਲੈ ਕੇ ਗਏ ਸੀ ਟੋਪ 50 ਵਿੱਚੋਂ ਹੁਣ ਜਿਹੜੇ ਹੈ ਟੋਪ 20 ਜਿਹੜੇ ਨੇ ਉਹ ਫਿਨਾਲੇ ਵਿੱਚ ਪਾਰਟੀਸਪੇਟ ਕਰਨਗੇ
ਜੀ ਸੋ ਲਗਭਗ ਸਾਰੀਆਂ ਹੀ ਕੈਟਾਗਰੀਜ਼ ਜਿਹੜੀਆਂ ਇਹਦੇ ਵਿੱਚ ਸ਼ਾਮਲ ਕੀਤੀਆਂ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ 뮤직 ਐਕਟਿੰਗ ਸਿੰਗਿੰਗ ਤੇ ਡਾਂਸਿੰਗ ਹਨਾ
ਡਾਂਸਿੰਗ
ਜੀ ਤੇ ਕਿੱਦਾਂ ਦੇ ਐਕਸਪੀਰੀਅੰਸ ਜਿਹੜੇ ਆ ਇਸ ਸਾਰੇ ਟਾਈਮ ਦੇ ਦੌਰਾਨ ਮਨਪ੍ਰੀਤ ਤੁਹਾਡੇ ਲਈ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰੋ ਤੇ ਨਾਲ ਹੀ ਨਾਲ ਫਿਰ ਫਾਈਨਲ ਦੇ ਵਿੱਚ ਕੀ ਕੀ ਐਕਸਾਈਟਮੈਂਟਸ ਸਾਡੇ ਸਰੋਤਿਆਂ ਦੇ ਲਈ ਤੇ ਸਾਡੇ ਸਰੋਤੇ ਜਿਹੜੇ ਆ ਜੀ ਉਹ ਕਿਸ ਤਰ੍ਹਾਂ ਇਹ ਸਾਰੇ ਮੁਕਾਬਲੇ ਜਿਹੜੇ ਦੇਖਣ ਦੇ ਲਈ ਤੁਹਾਨੂੰ ਪਹੁੰਚ ਕਰ ਸਕਦੇ ਆ ਉਹਨਾਂ ਨੂੰ ਵੀ ਜ਼ਰੂਰ ਦੱਸੋ
ਜ਼ਰੂਰ ਜੀ ਜਿਹੜੀ ਹੁਣ ਤੱਕ ਦੀ ਜਰਨੀ ਰਹੀ ਹੈ ਪਨਾਸ਼ ਦੀ ਉਹ ਬਿਲਕੁਲ ਡਿਫਰੈਂਟ ਰਹੀ ਹੈ ਬਹੁਤ ਅੱਛੀ ਰਹੀ ਹੈ ਇਨ ਟਰਮਸ ਆਫ ਕਿ ਅਗਰ ਅਸੀਂ ਗੱਲ ਕਰੀਏ ਕਿ ਲੋਕਾਂ ਨੂੰ ਬੜੀ ਐਕਸਾਈਟਮੈਂਟ ਸੀ ਪਹਿਲੇ ਦਿਨ ਤੋਂ ਹੀ ਸਭ ਤੋਂ ਪਹਿਲਾਂ ਇਹਦਾ ਨਾਮ ਡਿਫਰੈਂਟ ਸੀਗਾ ਲੋਕਾਂ ਨੂੰ ਬੜੀ ਐਕਸਾਈਟਮੈਂਟ ਸੀ ਕਿ ਇਹ ਨਾਮ ਕਿੱਥੋਂ ਦੀ ਲਿਆ ਗਿਆ ਹੈ ਔਰ ਇਹ ਕਿੱਥੋਂ ਦੀ ਇਹਦੀ ਜਰਨੀ ਰਹੀ ਗਈ ਹੈ ਉਸ ਤੋਂ ਬਾਅਦ ਗੱਲ ਕਰੀਏ ਤਾਂ ਜਿਹੜੀ ਇਹਦੀ ਆਨਲਾਈਨ ਐਪਲੀਕੇਸ਼ਨ ਸੀਗੀਆਂ ਉਹ ਡਿਫਰੈਂਟ ਕਨਸੈਪਟ ਸੀਗਾ ਕਿ ਸਭ ਤੋਂ ਪਹਿਲਾਂ ਆਪਾਂ ਹਰ ਕਿਸੇ ਨੂੰ ਆਪਾਂ ਨਹੀਂ ਸੀ ਕਹਿੰਦੇ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੋ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਨਲਾਈਨ ਆਪਣੀ ਐਂਟਰੀ ਭੇਜੋ ਜੇ ਡਿਜ਼ਰਵਿੰਗ ਕੈਂਡੀਡੇਟ ਹੋਣਗੇ ਉਹਨਾਂ ਨੂੰ ਆਪਾਂ ਸੈਮੀਫਾਈਨਲ ਵਿੱਚ ਬੁਲਾਵਾਂਗੇ ਔਰ ਉਹੀ ਆਪਣੀ ਰਜਿਸਟ੍ਰੇਸ਼ਨ ਫੀ ਪੇ ਕਰਨਗੇ ਨੋਟ ਐਵਰੀ ਵਨ ਹੈਜ਼ ਟੂ ਪੇ ਹਰ ਕੋਈ ਨਹੀਂ ਪੇ ਕਰਨਾ ਆਈ ਐਮ ਸੋਰੀ ਜੀ ਗੱਲਾਂ ਖਰਾਬ ਹੈ ਬਟ ਆਈ ਐਮ ਟ੍ਰਾਇੰਗ ਟੂ ਸਟਿਲ ਟਾਕ ਤੇ ਉਸ ਤੋਂ ਬਾਅਦ ਜਿਹੜੇ ਹੁਣ ਸੈਮੀਫਾਈਨਲ ਹਾਂਜੀ ਜਿਹੜੇ ਸੈਮੀਫਾਈਨਲਿਸਟ ਆਏ ਸੀਗੇ ਸਾਡੇ ਕੋਲ ਉਹਨਾਂ ਨੂੰ ਅਸੀਂ 1-to-1 ਇੰਟਰੈਕਸ਼ਨ ਜੱਜਿਸ ਨਾਲ ਕਰਾਈ ਸੀਗੀ ਇਟ ਵਾਜ ਨੋਟ ਅ ਲਾਈਵ ਇਵੈਂਟ ਇਟ ਵਾਜ ਓਨਲੀ ਜੱਜਿਸ ਐਂਡ ਪਾਰਟਿਸਪੈਂਟ ਇਵੈਂਟ ਜਿਹਦੇ ਵਿੱਚ ਕਿ ਜੱਜਿਸ ਨੇ ਆਪਣੀਆਂ ਐਕਸਪੈਕਟੇਸ਼ਨ ਉਹਨਾਂ ਨੂੰ ਸ਼ੇਅਰ ਕੀਤੀਆਂ ਔਰ ਪਾਰਟਿਸਪੈਂਟਸ ਨੇ ਆਪਣੀਆਂ ਕੁਐਰੀਜ਼ ਆਪਣੀਆਂ ਆਪਣੀ ਜਿਹੜੀ ਪਰਫਾਰਮੈਂਸਿਸ ਹੈ ਉਹ ਉਹਨਾਂ ਨੂੰ ਦਿਖਾਈਆਂ ਸੀ ਉਸ ਤੋਂ ਬਾਅਦ ਹੁਣ ਜੇ ਟੋਪ 20 ਪਾਰਟੀਸਪੈਂਟ ਹੈ ਉਹਨਾਂ ਦੇ ਨਾਲ ਅਸੀਂ ਫਿਨਾਲੇ ਦੀ ਤਿਆਰੀ ਕਰ ਰਹੇ ਹਾਂ ਸਾਡੇ 3 ਹਫ਼ਤੇ ਸੀਗੇ ਸਾਡੇ ਕੋਲ ਇਨ ਬਿਟਵੀਨ ਸੈਮੀ ਫਾਈਨਲ ਟੂ ਫਿਨਾਲੇ ਜਿਹਦੇ ਵਿੱਚ ਅਸੀਂ ਉਹਨਾਂ ਨਾਲ ਰਿਹਰਸਲਸ ਰੱਖੀਆਂ ਉਹਨਾਂ ਨਾਲ ਡਰੈਸ ਰਿਹਰਸਲ ਰੱਖੀਆਂ ਨੇ ਉਹਨਾਂ ਨੂੰ ਅਸੀਂ ਗਾਈਡ ਕਰ ਰਹੇ ਹਾਂ ਆਪਣੇ ਐਂਡ ਤੇ ਕਿ ਸਾਡੀ ਐਕਸਪੈਕਟੇਸ਼ਨ ਐਜ਼ ਐਨ ਆਰਗੇਨਾਈਜ਼ਰ ਪਨਾਸ਼ ਦੇ ਲੈਵਲ ਦੀ ਪਨਾਸ਼ ਦੇ ਜਿਹੜੀ ਸਾਡੀ ਯੂ ਨੋ ਟੈਲੈਂਟ ਦੇ ਲੈਵਲ ਦੀ ਸਾਡੀ ਐਕਸਪੈਕਟੇਸ਼ਨ ਅਸੀਂ ਉਹਨਾਂ ਨੂੰ ਸ਼ੇਅਰ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਗਰੂਮ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਜਿਹੜੇ ਇੰਡਸਟਰੀ ਦੇ ਮਾਹਰ ਲੋਕ ਹੈ ਉਹਨਾਂ ਨਾਲ ਉਹਨਾਂ ਨੂੰ ਯੂ ਨੋ ਇੱਕ ਮੌਕਾ ਦੇ ਰਿਹਾ ਕਿ ਦੇ ਟਾਕ ਟੂ ਦੈਮ ਉਹਨਾਂ ਦੇ ਰਿਹਰਸਲਸ ਦੇ ਵਿੱਚ ਉਹਨਾਂ ਨਾਲ ਗੱਲ ਕਰਨ ਉਹਨਾਂ ਨਾਲ ਐਕਸਪਰਟੀਜ਼ ਆਪਣੀਆਂ ਉਹਨਾਂ ਕੋਲ ਸ਼ੇਅਰ ਕਰਨ ਜਿਹੜੇ ਸਾਡੇ ਜੱਜਿਸ ਨੇ ਜਾਂ ਜਿਹੜੇ ਸਾਡੇ ਐਕਸਪਰਟੀਜ਼ ਨੇ ਉਹਨਾਂ ਨਾਲ ਉਹ ਆਪਣੀ ਕੀ ਕਹਿੰਦੇ ਨੇ ਆਪਣੇ ਐਕਸਪਰਟੀਜ਼ ਸ਼ੇਅਰ ਕਰਨ ਉਹਨਾਂ ਨਾਲ ਸੋ ਦੈਟ ਜਦੋਂ ਫਿਨਾਲੇ ਹੋਏ ਜਿਸ ਦਿਨ ਫਿਨਾਲੇ ਹੋਏਗਾ ਉਸ ਦਿਨ ਉਹ ਸਾਰੇ ਬੱਚੇ ਸਾਡੇ ਸੈਲੀਬ੍ਰਿਟੀ ਹੋਣਗੇ ਔਰ ਉਹ ਸਾਰੇ ਸੈਲੀਬ੍ਰਿਟੀਜ਼ ਬਣ ਕੇ ਸਾਡੀ ਸਾਰੀ ਆਡੀਅੰਸ ਨੂੰ ਇੱਕ ਯੂ ਨੋ ਬਿਲਕੁਲ ਡਿਫਰੈਂਟ ਐਕਸਪੀਰੀਅੰਸ ਉਸ ਈਵਨਿੰਗ ਵਿੱਚ ਦੇਣਗੇ
ਜੀ ਜੀ ਜਿਵੇਂ ਜੱਜਿਸ ਦੀ ਗੱਲ ਕੀਤੀ ਹੈ ਵੈਸੇ ਪਿਛਲੇ ਕਾਫੀ ਦਿਨਾਂ ਤੋਂ ਇੱਕ ਬਣਿਆ ਹੋਇਆ ਜੀ ਵੀ ਭੇਦ ਹੈ ਸੋ ਕਾਫੀ ਭੇਦ ਰੱਖਿਆ ਹੀ ਗਿਆ ਇਹ ਆਰਗੇਨਾਈਜ਼ਰਸ ਵੱਲੋਂ ਤੇ ਕੀ ਇਹ ਭੇਦ ਜਿਹੜਾ ਇਹ ਫਾਈਨਲਸ ਤੱਕ ਬਣਿਆ ਹੀ ਰਹਿਣਾ ਹਲੇ
ਬਿਲਕੁਲ ਬਿਲਕੁਲ ਜੀ ਬਣਿਆ ਹੀ ਰਹੇਗਾ ਇਹਦਾ ਅਗੇਨ ਤੁਸੀਂ ਅਗਰੀ ਕਰੋਗੇ ਬਿਕਾਜ਼ ਬੜਾ ਇਨਫਲੂਐਂਸ਼ੀਅਲ ਹੋ ਜਾਂਦਾ ਕਿਉਂਕਿ ਜੇ ਸਾਨੂੰ ਪਤਾ ਚੱਲ ਜਾਂਦਾ ਹੈ ਜਦੋਂ ਕਿ ਹਾਂ ਅੱਛਾ ਜੱਜਿਸ ਕੌਣ ਹੋਣ ਵਾਲੇ ਨੇ ਸਾਡੀਆਂ ਅਸੀਂ ਉਸ ਤਰੀਕੇ ਨਾਲ ਪਰਫਾਰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਸਾਡੀਆਂ ਅਸੀਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਵਿੱਚ ਐਜ਼ ਐਨ ਆਰਗੇਨਾਈਜ਼ਰ ਅਸੀਂ ਨਹੀਂ ਚਾਹੁੰਦੇ ਔਰ ਅਸੀਂ ਡੈਫੀਨੇਟਲੀ ਚਾਹੁੰਦੇ ਹਾਂ ਕਿ ਜੱਜਮੈਂਟ ਜਿਹੜੀ ਹੈ ਬਿਲਕੁਲ ਫੇਅਰ ਰਹੇ ਐਟ ਦੀ ਐਂਡ ਆਫ ਦਾ ਡੇ ਤੱਕ ਔਰ ਇਹ ਸਾਡੀ ਕਮਿਟਮੈਂਟ ਸਾਡੇ ਜੱਜਿਸ ਦੇ ਨਾਲ ਪਹਿਲੇ ਦਿਨ ਤੋਂ ਹੋਈ ਹੈ ਕਿ ਅਸੀਂ ਆਪਣੇ ਜੱਜਿਸ ਲਾਸਟ ਡੇ ਤੱਕ ਰਿਵੀਲ ਨਹੀਂ ਕਰਾਂਗੇ ਉਹ ਸਾਡੀ ਕਮਿਟਮੈਂਟ ਜੱਜਿਸ ਦੇ ਨਾਲ ਵੀ ਹੈ ਔਰ ਉਹ ਸਾਡੀ ਕਮਿਟਮੈਂਟ ਪਾਰਟਿਸਪੈਂਟਸ ਨਾਲ ਵੀ ਹੈ ਔਰ ਅਸੀਂ ਉਹ ਕਮਿਟਮੈਂਟ ਮੇਨਟੇਨ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ
ਜੀ ਜੀ ਨਹੀਂ ਬਹੁਤ ਵਧੀਆ ਸੋ ਮਨਪ੍ਰੀਤ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਜੀ ਜਿਹੜੇ ਸਾਡੇ ਸਰੋਤੇ ਦਰਸ਼ਕ ਜਿਹੜੇ ਉਹ ਦੇਖਣ ਦੇ ਚਾਹਵਾਨ ਨੇ ਤੇ ਉਹ ਪਨੈਸ਼ ਦੇ ਜਿਹੜੇ ਫਾਈਨਲਸ ਆ ਉਹ ਦੇਖਣ ਦੀ ਪਹੁੰਚਣਾ ਚਾਹੁੰਦੇ ਆ ਕਿਸ ਤਰ੍ਹਾਂ ਉਹ ਟਿਕਟਸ ਜਿਹੜੀ ਆ ਉਹ ਲੈ ਸਕਦੇ ਆ ਜਾਂ ਫਿਰ ਕਿੱਦਾਂ ਪਹੁੰਚ ਸਕਦੇ ਆ
ਬਿਲਕੁਲ ਜੀ ਜਿਹੜੀ ਪਨੈਸ਼ ਦੇ ਫਿਨਾਲੇ ਵਾਸਤੇ ਸਿਰਫ 10 ਦਿਨ ਰਹਿ ਚੁੱਕੇ ਨੇ ਜੀ ਸਾਰੇ ਪਾਰਟਿਸਪੈਂਟ ਬਹੁਤ ਐਕਸਾਈਟਿਡ ਨੇ ਬਹੁਤ ਮਿਹਨਤ ਕਰ ਰਹੇ ਨੇ ਤਿਆਰੀ ਕਰ ਰਹੇ ਆ ਅਸੀਂ ਐਜ਼ ਐਨ ਆਰਗੇਨਾਈਜ਼ਰ ਅਸੀਂ ਬਿਲਕੁਲ ਡਿਫਰੈਂਟ ਕਨਸੈਪਟ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਕਿ ਉਸ ਦਿਨ ਸਾਨੂੰ ਬਿਲਕੁਲ ਡਿਫਰੈਂਟ ਲਾਈਫ ਐਂਡ ਸਾਊਂਡ ਐਕਸਪੀਰੀਅੰਸ ਮਿਲੇਗਾ ਉਸ ਦੇ ਲਈ ਤੁਸੀਂ ਸਾਰੇ ਆਪਣੇ ਸਪੋਰਟਰਸ ਪਾਰਟੀਸਪੈਂਟਸ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤੁਸੀਂ ਉੱਥੇ ਜ਼ਰੂਰ ਪਹੁੰਚੋ ਉਹਨਾਂ ਨੂੰ ਚੀਅਰ ਕਰੋ ਉਹਨਾਂ ਦਾ ਹੌਸਲਾ ਕਰੋ ਆਨਲਾਈਨ ਟਿਕਟ ਤੁਸੀਂ ਬਾਏ ਕਰ ਸਕਦੇ ਹੋ desiticket.com.au ਤੇ ਜਾ ਕੇ ਜਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਮਨਿੰਦਰ ਨੂੰ 0405559189 ਸਾਰੇ ਗਰੁੱਪ ਡਿਸਕਾਊਂਟ ਸਾਰੀਆਂ ਮੇਜਰ ਟਿਕਟ ਹੈਗੀਆਂ ਨੇ ਮਨਿੰਦਰ ਆਪ ਦੇਖ ਰਹੇ ਨੇ ਸੋ ਪਲੀਜ਼ ਗੈਟ ਇਨ ਟੱਚ ਵਿਦ ਹਰ ਐਂਡ ਅਸੀਂ ਤੁਹਾਡੀ ਉਡੀਕ ਕਰਾਂਗੇ
ਜੀ ਬਿਲਕੁਲ ਜੀ ਤੇ ਆਪਾਂ ਵੀ ਹਰਮਨ ਰੇਡੀਓ ਦੇ ਇਸ ਮੰਚ ਤੋਂ ਜ਼ਰੂਰ ਗੁਜ਼ਾਰਿਸ਼ ਕਰਦੇ ਹਾਂ ਜੀ ਕਿ ਜਿਨ੍ਹਾਂ ਦਾ ਵੀ ਕਲਾ ਦੇ ਨਾਲ ਕੋਈ ਨਾ ਕੋਈ ਰਿਸ਼ਤਾ ਜੀ ਡਾਇਰੈਕਟਲੀ ਔਰ ਇਨਡਾਇਰੈਕਟਲੀ ਜੇ ਤੁਸੀਂ ਇੰਟਰਸਟ ਰੱਖਦੇ ਹੋ ਮਿਊਜ਼ਿਕ ਦੇ ਵਿੱਚ ਡਾਂਸਿੰਗ ਦੇ ਵਿੱਚ ਐਕਟਿੰਗ ਦੇ ਵਿੱਚ ਜਾਂ ਫਿਰ ਕੀ ਛੁੱਟ ਗਿਆ ਮੇਰਾ
ਕੁਛ
ਸਿੰਗਿੰਗ ਦੇ ਵਿੱਚ ਜੀ ਜੀ ਮਿਊਜ਼ਿਕ ਡਾਂਸਿੰਗ ਐਕਟਿੰਗ ਤੇ ਸਿੰਗਿੰਗ ਚ ਜੇ ਵੀ ਕੋਈ ਵੀ ਜੇ ਤੁਹਾਡਾ ਇੰਟਰਸਟ ਕਿਸੇ ਵੀ ਕੈਟਾਗਰੀ ਚ ਹੈਗਾ ਤੇ ਤੁਸੀਂ ਦੇਖੋ ਜੀ ਉੱਥੇ ਚੋਣ ਹੋਈ ਆ ਜਿਹੜੇ ਪ੍ਰਤਿਭਾਵਾਨ ਲੋਕ ਹੈ ਉਹਨਾਂ ਦੀ ਤੇ ਉਹਨਾਂ ਦੀਆਂ ਜਿਹੜੀਆਂ ਪਰਫਾਰਮੈਂਸਿਸ ਆ ਤੁਸੀਂ ਦੇਖ ਸਕੋਗੇ ਪਨੈਸ਼ ਦੇ ਇਹਨਾਂ ਗ੍ਰੈਂਡ ਫਾਈਨਲ ਜਿਹੜੇ ਹੋਣ ਜਾ ਰਹੇ ਆ ਗ੍ਰੈਂਡ ਫਿਨਾਲੇਸ ਦੇ ਵਿੱਚ ਸੋ ਸਾਊਥ ਮੋਰੈਂਗ ਦੇ ਵਿੱਚ ਪ੍ਰਬੰਧਕਾਂ ਅਨੁਸਾਰ ਇਹ ਮੁਕਾਬਲੇ ਜਿਹੜੇ ਹੋਣੇ ਆ 31 ਮਾਰਚ ਦਾ ਜਿਹੜਾ ਦਿਨ ਰੱਖਿਆ ਗਿਆ ਇਹਨਾਂ ਮੁਕਾਬਲਿਆਂ ਦੇ ਲਈ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਮਨਿੰਦਰ ਜਾਂ ਮਨਪ੍ਰੀਤ ਤੁਸੀਂ ਇਹ ਮੁਕਾਬਲਿਆਂ ਦੀ ਜਿਹੜੀ ਡੇਟ ਟਾਈਮ ਤੇ ਜਿਹੜਾ ਵੈਨਿਊ ਆ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ
ਹਾਂਜੀ ਬਿਲਕੁਲ ਜਿਹੜਾ ਈਵੈਂਟ ਹੈ ਜੀ 31 ਮਾਰਚ 2017 ਸਾਊਥ ਮੋਰੈਂਗ ਯਾਨੀਅਨ ਥੀਏਟਰ ਦੇ ਵਿੱਚ ਹੋ ਰਿਹਾ ਜੀ ਪਲੈਂਟੀ ਰੇਂਜਿਸ ਆਰਟ ਐਂਡ ਕਨਵੈਨਸ਼ਨ ਸੈਂਟਰ ਹੈ ਨਾਮ ਵੈਨਿਊ ਦਾ ਤੇ ਟਿਕਟ desiticket.com.au ਤੇ ਅਵੇਲੇਬਲ ਨੇ ਆਨਲਾਈਨ ਬਾਏ ਕੀਤੀਆਂ ਜਾ ਸਕਦੀਆਂ ਨੇ ਤੇ ਟਾਈਮ ਹੈ ਜੀ ਜਿਹੜਾ 5 PM ਆਨਵਰਡ ਸਟਾਰਟ ਹੋ ਜਾਏਗਾ
ਜੀ ਸੋ ਸ਼ਾਮ 5 ਵਜੇ ਜਿਹੜੇ ਮੁਕਾਬਲੇ
ਬਿਲਕੁਲ
ਜੀ ਸੋ ਮਨਿੰਦਰ ਆਪਣਾ ਤੁਸੀਂ ਨੰਬਰ ਜਿਹੜਾ ਜੀ ਉਹ ਵੀ ਜ਼ਰੂਰ ਸਰੋਤਿਆਂ ਦੇ ਨਾਲ ਸਾਂਝਾ ਕਰੋ ਤਾਂ ਕਿ ਜੇਕਰ ਤੁਹਾਨੂੰ ਸੰਪਰਕ ਕਰਨਾ ਚਾਹੁਣ ਤਾਂ ਕਰ ਸਕਣ
ਹਾਂਜੀ ਜੀ ਮੈਨੂੰ ਮਨਿੰਦਰ ਨੂੰ ਜੇ ਮੈਨੂੰ ਕੰਟੈਕਟ ਕੀਤਾ ਜਾ ਸਕਦਾ 0400555-9189 ਤੇ ਮਨਪ੍ਰੀਤ ਨੂੰ ਕੰਟੈਕਟ ਕੀਤਾ ਜਾ ਸਕਦਾ ਜੀ 0101480
ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਵਾਂ ਦਾ ਤੁਸੀਂ ਸੈਮੀ ਫਾਈਨਲਸ ਦੀ ਜਿਹੜੀ ਜਾਣਕਾਰੀ ਆ ਸਾਡੇ ਨਾਲ ਸਾਂਝੀ ਕੀਤੀ ਆ। ਸੋ ਪਨੈਸ਼ ਦੀ ਸਾਰੀ ਟੀਮ ਵੱਲੋਂ ਇੱਕ ਵਾਰ ਫੇਰ ਅਸੀਂ ਹਰਮਨ ਰੇਡੀਓ ਦੇ ਪਰਿਵਾਰ ਵੱਲੋਂ ਹਰਮਨ ਰੇਡੀਓ ਦੇ ਇਸ ਮੰਚ ਤੋਂ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਦਿੰਨੇ ਆ, ਬਹੁਤ ਸਾਰੀਆਂ ਸ਼ੁਭ ਇੱਛਾਵਾਂ।
ਥੈਂਕ ਯੂ ਜੀ ਸੋ ਮਚ, ਥੈਂਕ ਯੂ ਜੀ, ਥੈਂਕ ਯੂ ਸੋ ਮਚ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਪਨੈਸ਼ ਟੈਲੈਂਟ ਹੰਟ ਜਿਹੜੇ ਮੁਕਾਬਲੇ ਹੋਣ ਜਾ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਉਹਨਾਂ ਨੇ ਦੱਸਿਆ 31 ਮਾਰਚ ਨੂੰ ਹੋਣ ਜਾ ਰਹੇ ਆ ਇਹਨਾਂ ਦੇ ਫਾਈਨਲਸ, ਤੇ ਉਹਨਾਂ ਦੇ ਪ੍ਰਬੰਧਕ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਮਨਿੰਦਰ ਰੋਸ਼ਾ ਤੇ ਮਨਪ੍ਰੀਤ ਵਾਲੀਆ, ਹੋਰੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੇ ਆ, ਤੇ ਤੁਸੀਂ ਵੀ ਜੇਕਰ ਦੇਖਣ ਦੇ ਚਾਹਵਾਂ ਨਾ ਤੁਸੀਂ ਜ਼ਰੂਰ ਪਹੁੰਚੋ ਜੀ ਪਲੈਂਟੀ ਰੇਂਜਰਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਸਾਊਥ ਮੋਰੈਂਡ ਦੇ ਵਿੱਚ ਇਹ ਮੁਕਾਬਲੇ ਹੋਣੇ ਆ। ਸੋ ਦੋਸਤੋ, ਹੁਣ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ, ਤੇ ਇੱਕ ਵਾਰ ਫੇਰ ਮੈਨੂੰ ਲੱਗਦਾ ਫੇਰ ਸ਼ਿਕਾਇਤ ਤਾਂ ਉਹੀ ਹੋਣੀ ਆ ਦੋਸਤਾਂ ਦੀ ਵੀ, ਗੀਤ ਗੂਤ ਫੇਰ ਰਹਿ ਜਾਂਦੇ ਤੁਹਾਡੇ, ਗੱਲਬਾਤ ਜਿਹੜੀ ਆ ਜੋ ਲੰਬੀ ਚਲੇ ਜਾਂਦੀ ਆ, ਪਰ ਹੁਣ ਆਪਾਂ ਇੱਕ ਗੀਤ ਜ਼ਰੂਰ ਸੁਣ ਲੈਣਾ ਆ, ਤੇ ਆਪਾਂ ਗੀਤ ਵੀ ਸੁਣਾਉਣੇ ਆ, ਇੱਕ ਬ੍ਰੇਕ ਵੀ ਲੈਣੇ ਆ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਜੀ ਉਹ ਅੱਗੇ ਚੱਲਦਾ ਰੱਖਾਂਗੇ, ਕਿਉਂਕਿ ਗੱਲਾਂ ਬਾਤਾਂ ਹੀ ਤਾਂ ਕਰਨੀਆਂ ਹੁੰਦੀਆਂ ਨਾ ਜੀ। ਫਿਰ ਦੇਖੋ ਜੀ, ਗੱਲਾਂ ਬਾਤਾਂ ਵੀ ਜਿਹੜੀਆਂ ਇੱਦਾਂ ਨਹੀਂ ਹੁੰਦੀਆਂ ਕਿ ਕੋਈ ਬੇਮਤਲਬ ਦੀਆਂ ਹੁੰਦੀਆਂ ਆ ਜਾਂ ਫਿਰ ਸਾਰਥਕ ਨਹੀਂ ਹੁੰਦੀਆਂ, ਸਾਰਥਕ ਗੱਲਬਾਤ ਜਿਹੜੀ ਹੋਣੀ ਬਹੁਤ ਜ਼ਰੂਰੀ ਹੁੰਦੀ ਆ, ਹਨਾ, ਤੇ ਗੱਲ ਜਿਹੜੀ ਉਹ ਚੱਲਦੀ ਰਹਿਣੀ ਜ਼ਰੂਰੀ ਹੁੰਦੀ ਆ, ਤੇ ਕਿਸੇ ਨਾ ਕਿਸੇ ਸਿੱਟੇ ਤੇ ਪਹੁੰਚਣਾ ਵੀ ਬਹੁਤ ਜ਼ਰੂਰੀ ਹੁੰਦਾ। ਸੋ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਆ ਜੀ, ਉਹ ਵਹਿਮਾਂ ਭਰਮਾਂ ਦੇ ਬਾਰੇ ਚ ਗੱਲ ਕਰਾਂਗੇ। ਰੋਜ਼ਾਨਾ ਜ਼ਿੰਦਗੀ ਨੂੰ ਵਹਿਮ ਭਰਮ ਜਿਹੜੇ ਉਹ ਕਿੱਦਾਂ ਪ੍ਰਭਾਵਿਤ ਕਰਦੇ ਆ ਸਾਡੀਆਂ ਰੋਜ਼ਾਨਾ ਦੀ ਦੇ ਜਿਹੜੇ ਜੀਵਨ ਦੇ ਵਿੱਚ, ਰੋਜ਼ਾਨਾ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਜਦੋਂ ਅਸੀਂ ਆਪਣੇ ਆਲੇ ਦੁਆਲੇ ਵੱਲ ਨਜ਼ਰ ਮਾਰਦੇ ਹਾਂ, ਆਪਣੇ ਆਲੇ ਦੁਆਲੇ ਚ ਵਿਚਰਦੇ ਹਾਂ, ਤੇ ਉਹਨਾਂ ਦੇ ਵਿੱਚ ਜਿਹੜੇ ਇਹ ਵਹਿਮ ਭਰਮ ਆ ਉਹਨਾਂ ਦਾ ਕਿੰਨਾ ਕੁ ਅਸਰ ਸਾਡੇ ਉੱਪਰ ਹੁੰਦਾ ਆ। ਸੋ ਇਹਦੇ ਬਾਬਤ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ, ਤੇ ਤੁਹਾਡੇ ਵਿਚਾਰ ਵੀ ਜਾਣਨਾ ਚਾਹਾਂਗੇ, ਤੁਹਾਡੇ ਕੋਈ ਇਹੋ ਜਿਹੇ ਤਜਰਬੇ, ਤੁਹਾਡੇ ਕੋਈ ਇਹੋ ਜਿਹੇ ਐਕਸਪੀਰੀਅੰਸ ਤੁਹਾਡੀ ਲਾਈਫ ਦੇ ਵਿੱਚ ਪਾਸਟ ਦੇ ਵਿੱਚ ਰਹੇ ਹੋਣ, ਐਟ ਪ੍ਰੈਜੈਂਟ ਚੱਲ ਰਹੇ ਹੋਣ, ਤੇ ਆਉਣ ਵਾਲੇ ਟਾਈਮ ਨੂੰ ਲੈ ਕੇ ਕੋਈ ਖੌਫ ਵਹਿਮ ਭਰਮ ਸੰਬੰਧੀ ਤੁਹਾਡੇ ਮਨ ਦੇ ਵਿੱਚ ਹੋਵੇ, ਤੁਸੀਂ ਜ਼ਰੂਰ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣੀ ਹੈ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ 02859 28111, ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਮੈਸੇਜ ਵੀ ਕਰ ਸਕਦੇ ਹੋ, ਟੈਲੀਗ੍ਰਾਮ ਨੰਬਰ ਸਾਡਾ 9175080 ਤੇ 14489, ਯਾਨੀ ਕਿ 75080 1499, ਤੇ ਮੋਰੇ ਤੁਸੀਂ 91 ਲਗਾ ਲਿਓ, ਤੇ request@harmanradio.com ਸਾਡਾ ਈਮੇਲ ਪਤਾ, ਇਹਦੇ ਤੇ ਵੀ ਤੁਸੀਂ ਆਪਣੇ ਮੈਸੇਜ ਸਾਨੂੰ ਭੇਜ ਸਕਦੇ ਹੋ, ਵਿਚਾਰ ਭੇਜ ਸਕਦੇ ਹੋ, ਪਰ ਕਾਲ ਕਰਨ ਦਾ ਜਿਹੜਾ ਬੜਾ ਸੌਖਾ ਜਿਹਾ ਤਰੀਕਾ, ਤੁਸੀਂ ਸਿੱਧਾ ਫੋਨ ਵੀ ਸਾਨੂੰ ਲਗਾ ਸਕਦੇ ਹੋ। ਤੇ ਦੋਸਤੋ, ਆਪਣੇ ਵਿਚਾਰ ਜ਼ਰੂਰ ਦਿਆ ਕਰੋ, ਕਿਉਂਕਿ ਸਿੱਟੇ ਤੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ, ਤੇ ਜਦੋਂ ਤੱਕ ਅਸੀਂ ਇੱਕ ਦੂਜੇ ਦੇ ਜਿਹੜੇ ਐਕਸਪੀਰੀਅੰਸ ਆ ਉਹ ਸਾਂਝੇ ਨਹੀਂ ਕਰਦੇ, ਸਾਨੂੰ ਪਤਾ ਨਹੀਂ ਲੱਗਦਾ ਕਿ ਕਿਸ ਚੀਜ਼ ਦਾ ਨੁਕਸਾਨ ਜਿਹੜਾ ਆ ਉਹ ਹੋ ਰਿਹਾ, ਔਰ ਕਿਸ ਚੀਜ਼ ਦਾ ਜਿਹੜਾ ਫਾਇਦਾ ਆ ਉਹ ਕਿਸ ਢੰਗ ਦੇ ਨਾਲ ਹੋ ਰਿਹਾ। ਸੋ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਜੀ ਉਹ ਪ੍ਰਭਾਵਿਤ ਕਰਦੀਆਂ ਸਾਡੀ ਆਮ ਜ਼ਿੰਦਗੀ ਨੂੰ, ਆਮ ਜਨ ਜੀਵਨ ਨੂੰ। ਸੋ ਵਹਿਮ ਭਰਮ ਜਿਹੜੇ ਉਹ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੇ, ਇਹਦੇ ਉੱਪਰ ਅੱਜ ਅਸੀਂ ਗੱਲਬਾਤ ਕਰਨੀ ਆ। ਗੱਲਬਾਤ ਕਰਨ ਦੇ ਲਈ ਸਿਮਰਦੀਪ ਸਾਡੇ ਨਾਲ ਸ਼ਾਮਲ ਹੋਣ ਜਾ ਰਹੇ ਆ। ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ, ਗੀਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਤੇ
ਲਹਿਰਾਂ ਪੁਕਾਰਾਂ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 5645।
ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 03-9663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੇ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 03-8759-0629।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਤੁਸੀਂ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਸੁਣ ਰਹੇ ਸੀ ਤੇ ਇਸ ਤੋਂ ਪਹਿਲਾਂ ਤੁਸੀਂ ਗੀਤ ਸੁਣਿਆ ਜੀ ਫਿਲਮ ਮੰਜੇ ਵਿਸਰੇ ਚੋਂ ਗਿੱਪੀ ਗਰੇਵਾਲ ਤੇ 79 ਗਿੱਲ ਦੀਆਂ ਆਵਾਜ਼ਾਂ ਚ, ਤੇ ਉਮੀਦ ਕਰਦੇ ਹਾਂ ਗੀਤ ਵੀ ਜ਼ਰੂਰ ਪਸੰਦ ਆਇਆ ਹੋਣਾ। ਹਨਾ, ਗੀਤ ਬੜਾ ਘੱਟ ਸੁਣਨ ਨੂੰ ਮਿਲਦਾ ਹਨਾ ਪ੍ਰੋਗਰਾਮ ਦੇ ਵਿੱਚ, ਇਹਦੇ ਲਈ ਮੈਂ ਮਾਫ਼ੀ ਵੀ ਚਾਹਾਂਗੀ। ਤੇ ਹੁਣ ਆਪਾਂ ਅੱਗੇ ਸਿਲਸਿਲੇ ਚ ਗੱਲਬਾਤ ਜਿਹੜੀ ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਸੋ ਗੱਲਬਾਤ ਆਪਾਂ ਕਰਨੀ ਅੱਜ ਵਹਿਮਾਂ ਭਰਮਾਂ ਦੇ ਬਾਰੇ, ਤੇ ਗੱਲਬਾਤ ਚ ਆਪਾਂ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦੇਣਾ, ਵਿਚਾਰ ਜਿਹੜੇ ਆ ਜੀ ਉਹ ਜ਼ਰੂਰ ਆਪਾਂ ਆਪਣੇ ਜਿਹੜੇ ਆ ਉਹ ਪੇਸ਼ ਕਰਨੇ ਆ ਸਾਂਝੇ ਕਰਨੇ ਆ ਤੇ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਇਸ ਵੇਲੇ ਮੈਲਬਰਨ ਤੋਂ ਹੀ ਮੇਰੇ ਨਾਲ ਸਿਮਰਦੀਪ ਕੌਰ ਜੁੜ ਚੁੱਕੀ ਹੈ ਪ੍ਰੋਗਰਾਮ ਚ ਆਪਾਂ ਸਿਮਰਦੀਪ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਜੀ ਸਿਮਰਦੀਪ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਿਮਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਅੱਜ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਬੜਾ ਦਿਲਚਸਪ ਜਿਹਾ ਅਸੀਂ ਸ਼ੁਰੂ ਕਰਨਾ ਤੇ ਹਾਂਜੀ ਅਮਰਦੀਪ ਜੀ ਪਹਿਲਾਂ ਕੁਛ ਸੁਨੇਹੇ ਆਪਾਂ ਲੈ ਲਈਏ ਜਿਹੜੇ ਆਲਰੇਡੀ ਆਏ ਹੋਏ ਨੇ ਤੇ ਫਿਰ ਅਸੀਂ ਇਸ ਸਿਲਸਿਲੇ ਚ ਗੱਲਬਾਤ ਸ਼ੁਰੂ ਕਰਾਂਗੇ
ਜੀ ਜੀ ਸੋ ਦੋਸਤੋ ਆਪਾਂ ਤੁਹਾਨੂੰ ਦੱਸਿਆ ਕਿ ਅੱਜ ਵਹਿਮਾਂ ਭਰਮਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਤੇ ਸਾਡੇ ਨਾਲ ਜੋਧਾ ਸਿੰਘ ਧਾਲੀਵਾਲ ਜਿਹੜੇ ਆ ਨਾ ਉਹਨਾਂ ਨੇ ਇਸ ਬਾਬਤ ਇੱਕ ਤਾਂ ਪੱਖ ਜਿਹੜਾ ਉਹ ਰੱਖ ਵੀ ਦਿੱਤਾ ਹੈ ਤੇ ਉਹਨਾਂ ਨੂੰ ਵੀ ਆਪਾਂ ਬਹੁਤ ਛੇਤੀ ਸਾਹਮਣੇ ਲਿਆਉਂਦੇ ਉਹਨਾਂ ਦੇ ਉਸ ਪੱਖ ਨੂੰ ਵੀ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਅਵਤਾਰ ਸਿੰਘ ਮਾਨ ਸਿਡਨੀ ਤੋਂ ਜੁੜੇ ਹੋਣੇ ਆ ਤੇ ਉਹਨਾਂ ਨੇ ਵੀ ਇੱਕ ਨਾ ਪੋਸਟ ਭੇਜੀ ਹੈ ਸੋ ਅਸੀਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਤੇ ਕਹਿੰਦੇ ਮੈਂ ਅਵਤਾਰ ਸਿੰਘ ਪੂਰਨ ਤੌਰ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਕਿਉਂਕਿ ਨਾ ਤਾਂ ਮੈਂ ਲੋਕਾਂ ਵਾਂਗ ਦੋਗਲਾ ਤੇ ਨਾ ਹੀ ਇਹਨਾਂ ਬੇਵਕੂਫ ਕੇ 70 ਸਾਲ ਛਿੱਤਰ ਖਾ ਕੇ ਵੀ ਅਕਾਲੀ ਕਾਂਗਰਸੀਆਂ ਤੋਂ ਕੋਈ ਉਮੀਦ ਰੱਖਾਂਗਾ ਹਾਂ ਕਹਿੰਦੇ ਇੰਨਾ ਜ਼ਰੂਰ ਹੈ ਕਿ ਇਸ ਵਾਰ ਜਿਹੜੀ ਭਾਜੜ ਆਪ ਨੇ ਦੋਨਾਂ ਰਵਾਇਤੀ ਪਾਰਟੀਆਂ ਨੂੰ ਪਾਈ ਹੈ ਉਸ ਤੋਂ ਡਰ ਕੇ ਕਾਂਗਰਸ ਕੁਝ ਸਹੀ ਫੈਸਲੇ ਲੈਣ ਤੇ ਮਜਬੂਰ ਜ਼ਰੂਰ ਹੋ ਗਈ ਹੈ ਪਰ ਕੁਝ ਲੋਕ ਇਸ ਨੂੰ ਵੀ ਆਪ ਦੀ ਸਿਫਤ ਨਹੀਂ ਗਿਣਦੇ ਕਿਉਂਕਿ ਉਹ ਲੋਕ ਅਹੁਦਿਆਂ ਦੀ ਝਾਕ ਵਿਚ ਆਪ ਵੱਲ ਆਏ ਸਨ ਤੇ ਕੋਈ ਅਹੁਦਾ ਨਾ ਮਿਲਦਾ ਵੇਖ ਕੇ ਛੇਤੀ ਹੀ ਫੁਰ ਹੋ ਗਏ ਬਾਅਦ ਵਿਚ ਆਪ ਦਾ ਸਭ ਤੋਂ ਵੱਧ ਨੁਕਸਾਨ ਇਨ੍ਹਾਂ ਭਗੌੜੇ ਲੋਕਾਂ ਨੇ ਹੀ ਕੀਤਾ ਅਤੇ ਆਪ ਦੀ ਹਾਰ ਦਾ ਮੁੱਖ ਕਾਰਨ ਵੀ ਬਣੇ ਹੁਣ ਕਾਂਗਰਸ ਦੇ ਵਧੀਆ ਫੈਸਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਆਪਾਂ ਸਭ ਸਵਾਗਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਜੀ ਕਿ ਇਹ ਫੈਸਲੇ ਸਿਰਫ ਕਾਗਜ਼ਾਂ 'ਚ ਹੀ ਨਾ ਰਹਿਣ ਬਲਕਿ ਲਾਗੂ ਵੀ ਹੋ ਜਾਣ ਪਰ ਗੱਲ ਇਹ ਵੀ ਹੈ ਕਿ ਜੇ ਇਹੀ ਫੈਸਲੇ ਆਪ ਲੈਂਦੇ ਤਾਂ ਭਗੌੜੇ ਲੋਕਾਂ ਦੇ ਮੂੰਹ ਤੋਂ ਤਾਰੀਫ਼ ਦਾ ਇੱਕ ਸ਼ਬਦ ਵੀ ਨਹੀਂ ਸੀ ਨਿਕਲਣਾ ਹੁਣ ਜਵਾਬ ਇਸ ਗੱਲ ਦਾ ਕਿ ਬਾਹਰਲੇ ਭਾਵ NRI ਇੰਨਾ ਰੌਲਾ ਕਿਉਂ ਪਾਉਂਦੇ ਹਨ ਜੇ ਇੰਨਾ ਫਿਕਰ ਹੈ ਤਾਂ ਇੱਥੇ ਆਉਂਦੇ ਕਿਉਂ ਨਹੀਂ ਦੋਸਤੋ ਜੇ ਅਸੀਂ ਬਾਹਰ ਨਾ ਆਉਂਦੇ ਤਾਂ ਸ਼ਾਇਦ ਬਹੁਤਿਆਂ ਵਾਂਗ ਅਕਾਲੀ ਕਾਂਗਰਸੀਆਂ ਦੇ ਚੱਕਰ ਵਿੱਚ ਹੀ ਫਸੇ ਰਹਿੰਦੇ ਪਰ ਬਾਹਰ ਆ ਕੇ ਅਸੀਂ ਇੱਕ ਵਧੀਆ ਸਿਸਟਮ ਵੇਖਿਆ ਮੈਡੀਕੇਅਰ ਸਿਸਟਮ ਵੇਖਿਆ ਰੋਡ ਮੇਨਟੇਨੈਂਸ ਸਿਸਟਮ ਵੇਖਿਆ ਪੂਰੇ ਸਾਲ ਵਿੱਚ ਜੇ 1-2 ਘੰਟਾ ਬਿਜਲੀ ਨਾ ਆਵੇ ਤਾਂ ਘਰੇ ਆਉਂਦਾ ਚੈੱਕ ਵੇਖਿਆ ਮਿਹਨਤ ਦਾ ਮੁੱਲ ਵੇਖਿਆ 2-4 ਲੱਖ ਨੂੰ ਕੋਈ ਵੱਡੀ ਗੱਲ ਨਾ ਹੋਣਾ ਵੇਖਿਆ ਅਤੇ ਹੋਰ ਬਹੁਤ ਕੁਝ ਫੋਨ ਕਰਕੇ ਪੁੱਛ ਸਕਦੇ ਹੋ ਸੋ ਜਿਨ੍ਹਾਂ ਪਿੰਡਾਂ ਤੇ ਗਲੀਆਂ ਵਿੱਚ ਖੇਡ ਕੇ ਅਸੀਂ ਵੱਡੇ ਹੋਏ ਸਾਡਾ ਜੀ ਕਰਦਾ ਕਿ ਉੱਥੇ ਵੀ ਵਧੀਆ ਸਿਸਟਮ ਹੋਵੇ ਸਾਡਾ ਦਿਲ 24 ਘੰਟੇ ਪੰਜਾਬ ਹੀ ਰਹਿੰਦਾ ਪਰ ਕੋਈ ਸਿਸਟਮ ਨਹੀਂ ਦਿਖਦਾ ਕਿ ਵਾਪਸ ਜਾ ਸਕੀਏ ਅਸੀਂ ਤਾਂ ਇੱਥੇ ਹੀ ਟੈਕਸੀ ਜਾਂ ਟਰੱਕ ਹੀ ਚਲਾਉਣਾ ਪਰ ਪੰਜਾਬ ਭਾਰਤ ਵਿੱਚ ਇੱਕ ਵਧੀਆ ਸਿਸਟਮ ਵੇਖਣ ਨੂੰ ਹੀ ਤੜਫਦੇ ਹਾਂ ਅਵਤਾਰ ਸਿੰਘ ਮਾਨ ਸਿਡਨੀ ਤੋਂ ਸੋ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਸੀ ਬਹੁਤ ਹੀ ਵਧੀਆ ਜਿਹੜੇ ਵਿਚਾਰ ਹੈ ਜੀ ਉਹਨਾਂ ਨੇ ਸਾਡੇ ਅੱਗੇ ਰੱਖੇ ਆ ਤੇ ਮੈਨੂੰ ਲੱਗਦਾ ਕਿ ਜਦੋਂ ਤੋਂ ਵੋਟਾਂ ਪਈਆਂ ਜਦੋਂ ਤੋਂ ਰਿਜ਼ਲਟ ਆਏ ਆ ਸਿਮਰ ਉਸ ਤੋਂ ਬਾਅਦ ਬਹੁਤ ਸਾਰੇ ਤਾਂ ਦੇ ਜਿਹੜੇ ਸਵਾਲ ਆ ਉਹ ਪਾਰਟੀ ਵਰਕਰਾਂ ਵੱਲੋਂ ਇੱਕ ਦੂਜੇ ਲਈ ਜਿਹੜੇ ਆ ਉਠਾਏ ਜਾ ਰਹੇ ਆ ਤੇ ਬਹੁਤ ਸੋਹਣਾ ਜਵਾਬ ਜਿਹੜਾ ਅਵਤਾਰ ਸਿੰਘ ਮਾਨ ਹੋਰਾਂ ਨੇ ਆਪਣੇ ਵਿਚਾਰਾਂ ਦੇ ਨਾਲ ਦੇਣਾ ਚਾਹਿਆ ਸੋ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਮਾਨ ਜੀ ਸਾਡੇ ਨਾਲ ਪ੍ਰੋਗਰਾਮ ਦੇ ਰਾਹੀਂ ਸਾਂਝ ਪਾਉਣ ਦੇ ਲਈ ਤੇ ਸਿਮਰ ਸਾਡੇ ਨਾਲ ਹੁਣ ਹੋਰ ਦੋਸਤ ਜਿਹੜੇ ਆ ਜੀ ਉਹ ਵੀ ਅੱਗੇ ਜੁੜ ਰਹੇ ਆ ਪਰ ਆਪਾਂ ਥੋੜਾ ਜਿਹਾ ਪਹਿਲਾਂ ਗੱਲਬਾਤ ਦਾ ਸਿਲਸਿਲਾ ਤੋੜ ਲਈਏ ਤਾਂ ਫੇਰ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਵੀ ਸ਼ਾਮਲ ਕਰ ਲਈ
ਹਾਂਜੀ ਬਿਲਕੁਲ
ਜੀ
ਜਤੀ ਅੱਜ ਦਾ ਜਿਹੜਾ ਵਿਚਾਰ ਹੈ ਉਹ ਹੈਗਾ ਵਹਿਮ ਭਰਮ ਐਕਚੁਅਲੀ ਮੈਨੂੰ ਇਹ ਵਿਚਾਰ ਏਦਾਂ ਆਇਆ ਕਿ ਮੈਂ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਇੱਕ ਪੋਸਟ ਪੜੀ ਸੀਗੀ ਤੇ ਉਹਦੇ ਉੱਤੇ ਲਿਖਿਆ ਸੀਗਾ ਇੱਕ ਨਾ ਚੱਪਲ ਸੀਗੀ ਉਹ ਪੁੱਠੀ ਪਈ ਹੋਈ ਸੀ ਉਹਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਕਹਿੰਦਾ ਅਮੈਰੀਕਾ ਦੇ ਵਿੱਚ 9 ਸਾਇੰਟਿਸਟ ਉਦੋਂ ਬੇਹੋਸ਼ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਚੱਪਲ ਪੁੱਠੀ ਹੋਣ ਤੇ ਵੀ ਘਰ ਚ ਲੜਾਈ ਹੋ ਜਾਂਦੀ ਹੈ ਤੇ ਮੈਨੂੰ ਇਹ ਬਹੁਤ ਬੜਾ ਇੰਟਰਸਟਿੰਗ ਜਿਹਾ ਲੱਗਿਆ ਕਿ ਵਾਕਈ ਅਸੀਂ ਰੋਜ਼ ਦੀ ਜਿਹੜੀ ਸਾਡੀ ਜ਼ਿੰਦਗੀ ਆ ਅਸੀਂ ਉਹਦੇ ਵਿੱਚ ਨਾ ਕਦੀ ਕਦੀ ਇਹੋ ਜਿਹੇ ਵਹਿਮ ਕਰਦੇ ਹਾਂ ਏਦਾਂ ਮਤਲਬ ਕਈ ਵਹਿਮ ਜਿਹੜੇ ਏਦਾਂ ਦੇ ਨੇ ਨਾ ਬਹੁਤ ਜ਼ਿਆਦਾ ਇਲੌਜੀਕਲ ਨੇ ਬਹੁਤ ਜ਼ਿਆਦਾ ਸੈਂਸਲੈਸ ਹੈ ਹੁਣ ਜਾ ਕੇ ਸਾਨੂੰ ਏਦਾਂ ਲੱਗਦਾ ਕਿ ਯਾਰ ਅਸੀਂ ਏਦਾਂ ਵੀ ਸੋਚਦੇ ਹੁੰਦੇ ਸੀਗੇ ਕਿਉਂਕਿ ਛੋਟੇ ਹੁੰਦੇ ਸੀ ਨਾ ਤੇ ਜਿੱਦਾਂ ਸਾਡੇ ਦਾਦੀ ਜਾਂ ਨਾਨੀ ਹਨਾ ਕੋਈ ਵੀ ਤੇ ਅਸੀਂ ਉਹਨਾਂ ਨੂੰ ਪੁੱਛਣਾ ਕਿ ਏਦਾਂ ਕਿਉਂ ਹੁੰਦਾ ਏਦਾਂ ਕਿਉਂ ਹੁੰਦਾ ਹਨਾ ਹਰ ਇੱਕ ਬੱਚੇ ਦੇ ਮਨ ਚ ਜਿੱਦਾਂ ਵਿਚਾਰ ਹੁੰਦਾ ਜਾਂ ਕੁਛ ਵੀ ਆਪਾਂ ਕਹਿ ਲਈਏ ਹਨਾ ਤੇ ਅਸੀਂ ਉਹਨਾਂ ਨੂੰ ਕਿਉਂ ਪੁੱਛਣਾ ਉਹਨੇ ਕਹਿਣਾ ਇੱਕ ਤੇ ਕਿਉਂ ਬਹੁਤ ਪੁੱਛਦੀ ਹੈ ਕਿਉਂ ਨੀ ਪੁੱਛੀਦਾ ਕਿਉਂ ਪੁੱਛਣ ਤੇ ਵੀ ਲੜਾਈ ਹੁੰਦੀ ਹੈ ਘਰ ਚ ਤੇ ਇਹ ਵੀ ਇੱਕ ਵਹਿਮ ਮੰਨਿਆ ਜਾਂਦਾ ਸੀ ਵੀ ਹਰ ਗੱਲ ਤੇ ਕਿਉਂ ਨੀ ਪੁੱਛੀਦਾ ਤੇ ਪਰ ਹੁਣ ਅੱਜ ਕੱਲ ਜਿੱਦਾਂ ਕਹਿੰਦੇ ਆ ਵੀ ਗੂਗਲ ਦਾ ਜ਼ਮਾਨਾ ਤੇ ਅਸੀਂ ਚੱਟ ਗੂਗਲ ਕਰਕੇ ਉਹਨੂੰ ਪੁੱਛ ਰਹੇ ਹਾਂ ਵੀ ਇਹ ਕਿਉਂ ਹੁੰਦਾ ਤੇ ਗੂਗਲ ਅੱਗੇ ਜਵਾਬ ਦਿੰਦਾ ਵੀ ਇਸ ਕਰਕੇ ਏਦਾਂ ਹੁੰਦਾ ਪਰ ਮੈਨੂੰ ਲੱਗਦਾ ਕਿ ਸ਼ਾਇਦ ਲੈਕ ਆਫ ਨੌਲੇਜ ਜਿਹੜੀ ਹੈ ਉਦੋਂ ਤਾਂ ਕਰਕੇ ਇਹ ਕਹਿ ਤਾਂ ਜਾਂਦਾ ਸੀਗਾ ਕਿ ਘਰ ਚ ਕਿਉਂ ਪੁੱਛਣ ਤੇ ਵੀ ਲੜਾਈ ਹੁੰਦੀ ਹੈ ਜੁੱਤੀ ਪੁੱਠੀ ਹੋ ਜਾਏ ਤਾਂ ਵੀ ਲੜਾਈ ਹੋ ਜਾਂਦੀ ਹੈ ਜੇ ਮਤਲਬ ਬੜੇ ਏਦਾਂ ਦੇ ਨਾ ਛੋਟੇ ਛੋਟੇ ਜਿਹੜੇ ਵਹਿਮ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਚ ਕਰਦੇ ਹਾਂ ਤੇ ਕਦੀ ਕਦੀ ਏਦਾਂ ਲੱਗਦਾ ਕਿ ਬਹੁਤ ਜ਼ਿਆਦਾ ਸੈਂਸਲੈਸ ਕਦੀ ਜਿਹੜੇ ਪਰ ਜਿਹੜੇ ਆਪਾਂ ਆਲਰੇਡੀ ਵਹਿਮ ਕਰਦੇ ਹਾਂ ਉਹਨਾਂ ਦੇ ਵਿੱਚ ਨਾ ਕਈ ਚੀਜ਼ਾਂ ਜਿਹੜੀਆਂ ਨੇ ਉਹ ਜਿੱਦਾਂ ਆਪਾਂ ਕਹਿੰਦੇ ਜਨਰੇਸ਼ਨ ਟੂ ਜਨਰੇਸ਼ਨ ਸਾਡੇ ਤੇ ਆਉਂਦੀਆਂ ਗਈਆਂ ਤੇ ਅਸੀਂ ਉਹਨਾਂ ਨੂੰ ਓਦਾਂ ਹੀ ਸਿੱਖਦੇ ਗਏ ਜਿੱਦਾਂ ਸਾਨੂੰ ਵੱਡਿਆਂ ਨੇ ਕਿਹਾ ਅਸੀਂ ਓਦਾਂ ਹੀ ਸਿੱਖਦੇ ਗਏ ਤੇ ਹੁਣ ਕਹਿੰਦੇ ਆ ਕਿ ਜਿੱਦਾਂ ਜਿਹੜਾ ਜ਼ਮਾਨਾ ਹੈ ਨਾ ਉਹ ਗੂਗਲ ਦਾ ਜ਼ਮਾਨਾ ਤੇ ਕੋਈ ਵੀ ਤੁਸੀਂ ਬੱਚੇ ਨੂੰ ਗੱਲ ਕਹੋ ਨਾ ਕਿ ਏਦਾਂ ਨੀ ਕਰੀਦਾ ਬੱਚੇ ਝੱਟ ਉਹਨੂੰ ਖੋਲ ਕੇ ਇੰਟਰਨੈਟ ਤੋਂ ਜਾਂ ਕਿਸੇ ਵੀ ਸਾਧਨ ਤੋਂ ਯੂਟਿਊਬ ਤੋਂ ਕਈ ਸਾਧਨ ਨੇ ਹੁਣ ਬੱਚਿਆਂ ਕੋਲ ਤੇ ਉਹ ਤੁਹਾਨੂੰ ਐਕਸਪਲੇਨ ਕਰਨਗੇ ਵੀ ਇਹ ਚੀਜ਼ ਏਦਾਂ ਕਿਉਂ ਨੀ ਕਰੀਦੀ ਤੇ ਕਿਉਂਕਿ ਸਾਡੇ ਟਾਈਮ ਤੇ
ਪੂਰਾ ਪੂਰਾ
ਹਾਂਜੀ
ਜੀ ਬੱਚਿਆਂ ਵੱਲੋਂ ਮੰਗਿਆ ਵੀ ਜਾਂਦਾ ਤੇ ਦਿੱਤਾ ਵੀ ਜਾਂਦਾ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਤਾ ਉਹਦੇ ਲਈ ਉਹ ਲੌਜਿਕ ਦਿੰਦੇ ਵੀ ਆ ਤੇ ਜਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਲੌਜਿਕ ਨਹੀਂ ਪਤਾ ਉਹਦੇ ਲਈ ਮੰਗਦੇ ਵੀ ਆ
ਹਾਂਜੀ ਜਿੱਦਾਂ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਜਿਸ ਤਰ੍ਹਾਂ ਸਾਡੇ ਨਾਨੀ ਦਾਦੀ ਸਾਨੂੰ ਕਹਿੰਦੇ ਹੁੰਦੇ ਸੀਗੇ ਕਹਿੰਦੇ ਸੂਰਜ ਡੁੱਬਣ ਤੇ ਨੌ ਨੀ ਕੱਟੀ ਦੇ ਕਹਿੰਦੇ ਬਲੱਛਣ ਹੁੰਦਾ ਤੇ ਮੇਰਾ ਬ੍ਰਦਰ ਬਹੁਤ ਹੱਸਦਾ ਹੁੰਦਾ ਸੀ ਕਹਿੰਦਾ ਮੈਨੂੰ ਬੜਾ ਫਨੀ ਲੱਗਦਾ ਇਹ ਵਰਡ ਜਦੋਂ ਤੁਸੀਂ ਬਲੱਛਣ ਕਹਿੰਦੇ ਬਲੱਛਣ ਹੁੰਦਾ ਕੀ ਹੈ ਤੇ ਮੇਰੇ ਬੀਜੀ ਦਾਦੀ ਉਹਨਾਂ ਨੇ ਕਹਿਣਾ ਕੁਛ ਨੀ ਹੁੰਦਾ ਬਲੱਛਣ ਚੰਗਾ ਨੀ ਹੁੰਦਾ ਬਸ ਕਿਉਂਕਿ ਉਹ ਵਰਡ ਦਾ ਨਾ ਐਕਸਪਲੇਨੇਸ਼ਨ ਕੋਈ ਨੀ ਸੀਗਾ ਕਿ ਬਲੱਛਣ ਕੀ ਹੁੰਦਾ ਇਸ ਕਰਕੇ ਵਰਡ ਅੱਗੋਂ ਕਹਿ ਦਿੱਤਾ ਜਾਂਦਾ ਸੀਗਾ ਵੀ ਬਸ ਚੰਗਾ ਨੀ ਹੁੰਦਾ ਨਹੀਂ ਕੱਟੀ ਦੇ ਬਸ ਨਹੀਂ ਕੱਟੀ ਦਾ ਕਿਉਂ ਨੀ ਪੁੱਛੀਦਾ ਪਰ ਐਕਚੁਅਲੀ ਹੁਣ ਜਿੱਦਾਂ ਬੱਚੇ ਆ ਤੇ ਉਹ ਮੈਨੂੰ ਬੇਟੀ ਨੇ ਇਹ ਦੱਸਿਆ ਕਹਿੰਦੀ ਮਾਮਾ ਇਹ ਲੌਜਿਕ ਇਹ ਸੀਗਾ ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਨਾ ਲਾਈਟ ਨੀ ਸੀ ਆਉਂਦੀ ਹੁੰਦੀ ਘਰਾਂ ਚ ਤੇ ਬਹੁਤ ਘੱਟ ਏਰੀਆਜ ਏਦਾਂ ਦੇ ਹੁੰਦੇ ਸੀ ਜਿੰਨਾ ਤੇ ਲਾਈਟ ਹੁੰਦੀ ਸੀ ਤੇ ਸੂਰਜ ਡੁੱਬਣ ਤੋਂ ਬਾਅਦ ਬਹੁਤ ਲੋਕੀ ਰੋਟੀ ਖਾ ਕੇ ਸੌ ਜਾਂਦੇ ਸੀ ਤੇ ਉਸ ਟਾਈਮ ਤੇ ਇਹ ਕਹਿੰਦੇ ਸੀਗੇ ਕਿ ਜਿੱਦਾਂ ਲੋਏ ਲੋਏ ਕਹਿੰਦੇ ਕਿ ਜਦੋਂ ਥੋੜੀ ਜੀ ਸੂਰਜ ਡੁੱਬਣ ਵਾਲਾ ਹੁੰਦਾ ਕਹਿੰਦੇ ਲੋਏ ਲੋਏ ਰੋਟੀਆਂ ਲਾ ਲਓ ਤੇ ਲੰਮੇ ਪੈਣ ਵਾਲੀ ਗੱਲ ਕਰੋ ਏਦਾਂ ਆਪਾਂ ਸੁਣਿਆ ਸੀਗਾ ਕਿ ਪਿੰਡਾਂ ਚ ਲੋਕੀ ਏਦਾਂ ਕੰਮ ਜਿੱਦਾਂ ਲੋਏ ਲੋਏ ਕੰਮ ਮੁਕਾ ਲੈਂਦੇ ਸੀ ਤੇ ਉਹ ਇਸ ਕਰਕੇ ਨੌ
ਸ਼ਾਮ ਨੂੰ
ਤੇ ਕਿਉਂਕਿ ਰਾਤ ਨੂੰ
ਜਦੋਂ
ਹਾਂਜੀ
ਹੋਰ ਵੀ ਜਿਹੜੇ ਬਹੁਤ ਸਾਰੇ ਸਿਮਰ ਇਹੋ ਜਿਹੇ ਕੰਮ ਆ ਉਹ ਕਰਨ ਤੋਂ ਮਨਾ ਕੀਤਾ ਜਾਂਦਾ ਸੀਗਾ ਸੋ ਰੀਜ਼ਨ ਜਿਹੜਾ ਕੋਈ ਹੋਰ ਹੁੰਦਾ ਸੀਗਾ ਪਰ ਉਹਨੂੰ ਮਨ ਵਹਿਮ ਹੀ ਲਿਆ ਜਾਂਦਾ ਸੀਗਾ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਸ਼ਾਮ ਨੂੰ ਝਾੜੂ ਲਗਾਉਣ ਤੋਂ ਸਾਡੇ ਬਜ਼ੁਰਗ ਜਿਹੜੇ ਮਨਾ ਕਰਦੇ ਸੀ ਵੀ ਸ਼ਾਮ ਨੂੰ ਨੀ ਲਗਾਉਣਾ ਹਨਾ ਤੇ ਉਹਦਾ ਰੀਜ਼ਨ ਵੀ ਇਹੀ ਹੁੰਦਾ ਸੀਗਾ ਕਿ ਜਦੋਂ ਸ਼ਾਮ ਹੋ ਜਾਂਦੀ ਸੀ ਥੋੜਾ ਹਨੇਰਾ ਪੈਣਾ ਸ਼ੁਰੂ ਹੋ ਜਾਂਦਾ ਸੀਗਾ ਹਨਾ ਤੇ ਉਹ ਸਫਾਈ ਜਿਹੜੀ ਸੀ ਉਸ ਢੰਗ ਦੇ ਨਾਲ ਹੋ ਨੀ ਸੀ ਪਾਉਂਦੀ ਸਿਰ ਨਹਾਉਣ ਨੂੰ ਮੰਗਲਵਾਰ ਸਿਰ ਨੀ ਨਹਾਉਣਾ ਜੀ ਵੀਰਵਾਰ ਸਿਰ ਨੀ ਨਹਾਉਣਾ ਸੋ ਉਹਦੇ ਪਿੱਛੇ ਰੀਜ਼ਨ ਜਿਹੜੇ ਆ ਉਹ ਕੁਛ ਹੋਰ ਰੱਖੇ ਹੁੰਦੇ ਸੀ ਪਰ ਉਹ ਕਿੱਦਾਂ ਵਹਿਮਾਂ ਦੇ ਵਿੱਚ ਤਬਦੀਲ ਹੋ ਗਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨੀ ਕੀਤੀ ਗਈ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਨੀ ਕੀਤੀ ਗਈ ਵੀ ਇਹਦਾ ਰੀਜ਼ਨ ਕੀ ਰਿਹਾ ਹੋਊਗਾ ਹਨਾ ਕਿਉਂਕਿ ਜਿਹੜੇ ਸਾਰੇ ਹਫਤੇ ਦੇ ਜਿਹੜੇ ਸਾਰੇ ਦਿਨ ਆਪਾਂ ਤਾਂ ਕਹਿੰਦੇ ਹਾਂ ਕਿ ਦਿਨ ਜਿਹੜਾ ਆ ਜਾਂ ਪਾਲਿਆ ਜਾਂ ਘੜੀ ਆ ਜਿਹੜੀ ਪਰਮਾਤਮਾ ਨੇ ਸਾਨੂੰ ਦਿੱਤੀ ਆ ਹਨਾ ਉਹ ਹਰ ਘੜੀ ਜਿਹੜੀ ਉਹ ਸੁਲੱਖਣੀ ਆ ਹਨਾ ਪਰ ਅਸੀਂ ਫਿਰ ਉਹਨਾਂ ਨੂੰ ਦਿਨਾਂ ਦੇ ਵਿੱਚ ਦਿਨਾਂ ਨੂੰ ਵਹਿਮਾਂ ਦੇ ਨਾਲ ਕਿੱਦਾਂ ਜੋੜ ਲਿਆ ਹਨਾ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਅਸਲ ਦੇ ਵਿੱਚ ਨੀ ਕਦੇ ਕੀਤੀ ਗਈ ਵੀ ਮੰਗਲਵਾਰ ਸਿਰ ਕਿਉਂ ਨੀ ਨਹਾਉਣਾ ਜਾਂ ਵੀਰਵਾਰ ਸਿਰ ਕਿਉਂ
ਹਾਂਜੀ ਬਿਲਕੁਲ ਆਪਾਂ ਡਰਦੇ ਹਾਂ ਹਨਾ
ਜੀ
ਹਾਂਜੀ ਇਹ ਵੀ ਮੈਂ ਇੱਕ ਜਗ੍ਹਾ ਤੇ ਪੜਿਆ ਸੀਗਾ ਕਿ ਐਕਚੁਅਲੀ ਮੈਂ ਇਹੀ ਨਾ ਟੋਪਿਕ ਦੇ ਉੱਤੇ ਕਦੀ ਕਦੀ ਸੋਚਦੀ ਸੀਗੀ ਮੈਂ ਕੁਛ ਪੜ੍ਹਨਾ ਚਾਹੁੰਦੀ ਸੀ ਵੀ ਇਹ ਚੀਜ਼ਾਂ ਕਿਉਂ ਵਹਿਮ ਭਰਮ ਜਿੱਦਾਂ ਕਿਉਂ ਬਣ ਗਏ ਤੇ ਉਹਨਾਂ ਨੇ ਇਸ ਚੀਜ਼ ਉੱਤੇ ਉੱਥੇ ਲਿਖਿਆ ਸੀਗਾ ਕਿ ਜਿੱਦਾਂ ਵੀਰਵਾਰ ਨੂੰ ਸਿਰ ਨੀ ਨਹਾਉਣਾ ਮੰਗਲਵਾਰ ਸਿਰ ਨੀ ਨਹਾਉਣਾ ਕਿਉਂਕਿ ਉਹ ਕਹਿੰਦੇ ਕਿ ਜਿਹੜੇ ਸਾਡੇ ਬਜ਼ੁਰਗ ਸੀ ਪਹਿਲਾਂ ਜਿੱਦਾਂ ਖੂਹਾਂ ਤੋਂ ਪਾਣੀ ਲੈ ਕੇ ਆਉਂਦੇ ਸੀ ਜਾਂ ਕਿੱਦਾਂ ਕਿਉਂਕਿ ਹਰ ਘਰ ਦੇ ਵਿੱਚ ਟੈਪ ਫੈਸਿਲਿਟੀ ਜਾਂ ਡਾਇਰੈਕਟ ਵਾਟਰ ਜਿਹੜੀ ਫੈਸਿਲਿਟੀ ਉਹ ਨਹੀਂ ਹੁੰਦੀ ਸੀ ਤੇ ਬਹੁਤ ਜ਼ਿਆਦਾ ਪਾਣੀ ਜਿਹੜਾ ਸੀ ਉਹਨਾਂ ਨੂੰ ਢੋਣਾ ਪੈਂਦਾ ਸੀ ਬਹੁਤ ਦੂਰੋਂ ਖੂਹਾਂ ਖੂਹਾਂ ਤੋਂ ਤੇ ਉਹ ਜਿਹੜਾ ਵੀਰਵਾਰ ਨੂੰ ਸਿਰ ਨੀ ਧੋਣਾ ਜਾਂ ਮੰਗਲਵਾਰ ਨੂੰ ਇਹਦੇ ਵਿੱਚ ਕੋਈ ਵਹਿਮ ਨਹੀਂ ਸੀ ਉਹ ਇਸ ਕਰਕੇ ਕਹਿੰਦੇ ਸੀਗੇ ਕਿਉਂਕਿ ਜਦੋਂ ਆਪਾਂ ਨਾਰਮਲ ਲਾਈਫ ਚ ਵੇਖੀਏ ਜਦੋਂ ਆਪਾਂ ਸਿਰ ਧੋਣਾ ਹੁੰਦਾ ਤੇ ਬਹੁਤ ਜ਼ਿਆਦਾ ਪਾਣੀ ਆਪਾਂ ਯੂਜ਼ ਕਰਦੇ ਹਾਂ ਤੇ ਉਹ ਸਿਰਫ ਪਾਣੀ ਦੀ ਬਚਤ ਕਰਕੇ ਕਹਿੰਦੇ ਸੀਗੇ ਕਿ ਵੀਰਵਾਰ ਮੰਗਲ ਕਿਉਂਕਿ ਵੀਕ ਦੇ ਵਿੱਚ ਜਿੱਦਾਂ ਸੰਡੇ ਸੋਮਵਾਰ ਧੋ ਲਓ ਫਿਰ ਮੰਗਲਵਾਰ ਨਾ ਧੋਵੋ ਫਿਰ ਬੁੱਧਵਾਰ ਧੋ ਲਓ ਫਿਰ ਵੀਰਵਾਰ ਨਾ ਧੋਵੋ ਫਿਰ ਇੱਦਾਂ ਕਿ ਆਲਟਰਨੇਟਿਵ ਡੇਸ ਦੇ ਉੱਤੇ ਧੋ ਲਓ ਪਰ ਉਹ ਲੌਜਿਕ ਜਿਹੜਾ ਵਾ ਉਹ ਕਿਉਂਕਿ ਹਰ ਘਰ ਦੇ ਵਿੱਚ ਜਦੋਂ ਟੈਪ ਆ ਗਈ ਸਭ ਕੁਛ ਆ ਗਿਆ ਉਹ ਜਿਹੜਾ ਢੋਣ ਵਾਲਾ ਪਾਣੀ ਸੀ ਉਹ ਤੇ ਖਤਮ ਹੋ ਗਿਆ, ਪਰ ਉਹ ਜਿਹੜਾ ਵਹਿਮ ਸੀਗਾ ਵੀ ਸਿਰ ਨੀ ਧੋਣਾ, ਵੀਰਵਾਰ ਨੀ ਧੋਣਾ, ਮੰਗਲਵਾਰ ਨੀ ਧੋਣਾ, ਉਹ ਐਜ ਇਟ ਇਜ਼ ਹੀ ਕੰਟੀਨਿਊ ਰਿਹਾ, ਜਿੱਦਾਂ ਉਹੀ ਕਹਿੰਦੇ ਨਾ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਅੱਗੇ ਟੱਪਦਾ ਰਿਹਾ। ਸੋ ਇਹ ਸਿਰਫ ਇੱਕ ਪਾਣੀ ਨੂੰ ਬਚਾਉਣ ਦੀ ਕਹਿ ਲੋ ਜਾਂ ਬਚਤ ਕਰਨ ਦੀ, ਜਾਂ ਉਹਨਾਂ ਨੂੰ ਪਾਣੀ ਦਾ ਮੁੱਲ ਪਤਾ ਸੀਗਾ ਕਿ ਪਾਣੀ ਦਾ ਕੀ ਮੁੱਲ ਆ ਤੇ ਇਹਨੂੰ ਏਦਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ, ਤੇ ਇਸ ਕਰਕੇ ਕਹਿ ਲੋ ਵੀ ਆਲਟਰਨੇਟਿਵ ਡੇਜ਼ ਆ ਗਏ, ਜਿੱਦਾਂ ਵੀਰਵਾਰ ਨਾ ਧੋਵੋ, ਮੰਗਲਵਾਰ ਨਾ ਧੋਵੋ, ਤੇ ਜੇ ਤੁਸੀਂ ਆਪਾਂ ਰੋਜ਼ ਹੀ ਸਿਰ ਪਿੰਡਿਆਂ ਪਰ ਰੋਜ਼ ਨਹਾਈਏ ਤੇ ਆਪਾਂ ਆਪ ਹੀ ਮਹਿਸੂਸ ਕਰਦੇ ਹਾਂ ਵੀ ਸਿਰ ਨਹਾਉਣ ਨਾਲ ਪਾਣੀ ਬਹੁਤ ਜ਼ਿਆਦਾ ਆਪਾਂ ਯੂਜ਼ ਕਰਦੇ ਹਾਂ, ਤੇ ਕਿਉਂਕਿ ਹਰ ਵਾਰੀ ਜਿਹੜਾ ਪਾਣੀ ਅੱਧੀ ਲਾਈਫ ਜਿਹੜੀ ਆ
ਜੀ,
ਹਾਂਜੀ ਅੱਧੀ ਲਾਈਫ ਜਿਹੜੀ ਉਹ ਬਜ਼ੁਰਗਾਂ ਦੀ ਉਹ ਪਾਣੀ ਢੋਣ ਚ ਲੰਘ ਜਾਂਦੀ ਸੀਗੀ, ਕਿ ਰੋਜ਼ ਸਵੇਰੇ ਕਈ ਮੀਲ ਤੁਰ ਕੇ ਪਹਿਲਾਂ ਉਹਨਾਂ ਨੇ ਬਾਲਟੀਆਂ ਘੜੇ ਭਰ ਕੇ ਪਾਣੀ ਦੇ ਲਿਆਉਣੇ, ਤੇ ਉਹੀ ਜੇ ਤਿਆਰ ਜੀ ਘਰ ਚ ਸਿਰ ਨਹਾਉਣ ਵਾਲੇ ਹੋਏ ਤੇ ਫਿਰ ਤੇ ਸਰ ਗਿਆ ਕੰਮ ਨਾ।
ਬਿਲਕੁਲ ਬਿਲਕੁਲ, ਕਿਉਂਕਿ ਸੰਯੁਕਤ ਪਰਿਵਾਰ ਹੁੰਦੇ ਸੀਗੇ, ਆਪਾਂ ਮੰਨਦੇ ਆ ਜੀ ਜੁਆਇੰਟ ਫੈਮਿਲੀਆਂ ਹੁੰਦੀਆਂ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਪਰਿਵਾਰਕ ਮੈਂਬਰ ਹੁੰਦੇ ਸੀ, ਤੇ ਦੇਖੋ ਫਿਰ ਉਹ ਪਾਣੀ ਇਕੱਠਾ ਕਰਨਾ, ਫਿਰ ਹੋਰ ਜਿਹੜੇ ਆ ਨਿੱਤ ਦਿਨ ਦੇ ਜਿਹੜੇ ਹੋਰ ਕੰਮ ਆ ਹਨਾ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਪਾਣੀ ਦਾ ਜਿਹੜਾ ਪ੍ਰਯੋਗ ਸੀਗਾ ਉਹ ਹੁੰਦਾ ਸੀਗਾ, ਤੇ ਆਪਾਂ ਉਹਨਾਂ ਚੀਜ਼ਾਂ ਨੂੰ ਉਸ ਤੋਂ ਬਾਅਦ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿੱਦਾਂ ਤੁਸੀਂ ਕਿਹਾ ਵੀ ਟੈਪਸ ਤਾਂ ਆ ਗਈਆਂ, ਪਰ ਉਹ ਟੈਪਸ ਆਉਣ ਤੋਂ ਬਾਅਦ ਅਸੀਂ ਉਹਨੂੰ ਵਹਿਮ ਦੇ ਵਿੱਚ ਕਿੱਦਾਂ ਤਬਦੀਲ ਕਰ ਲਿਆ ਹਨਾ, ਉਹਨਾਂ ਚੀਜ਼ਾਂ ਨੂੰ, ਉਹਨਾਂ ਗੱਲਾਂ ਨੂੰ, ਉਹਨਾਂ ਦੇ ਲੌਜਿਕ ਕਿਉਂ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ। ਏਦਾਂ ਹੀ ਆਪਾਂ ਕੱਪੜੇ ਧੋਣ ਦੀ ਵੀ ਗੱਲ ਕਰੀਏ ਤਾਂ ਕੱਪੜੇ ਵੀ ਆਮ ਤੌਰ ਤੇ ਕੀ ਕਿਹਾ ਜਾਂਦਾ ਜੀ, ਵਹਿਮ ਆ ਇਹ ਹਨਾ ਵੀ ਫਲਾਣੇ ਦਿਨ ਨੀ ਤੁਸੀਂ ਆ ਵਾਲੇ ਦਿਨ ਵੀ ਮੰਗਲਵਾਰ ਵੀ ਕੱਪੜੇ ਧੋ ਲੈਂਦੇ ਆ ਜੀ ਹਨਾ, ਤੇ ਇਹ ਚੀਜ਼ਾਂ ਜਿਹੜੀਆਂ ਬੜੀਆਂ ਹਾਸੋਹੀਣੀਆਂ ਲੱਗਦੀਆਂ ਕਈ ਵਾਰ, ਕਿਉਂਕਿ ਉਹਨਾਂ ਨੂੰ ਦੇਖੋ ਤਰਕ ਦੇ ਆਧਾਰ ਤੇ ਪਰਖਿਆ ਹੀ ਨਹੀਂ ਗਿਆ ਵੀ ਇਹਦੇ ਪਿੱਛੇ ਕੀ ਕਾਰਨ ਕੀ ਰਿਹਾ ਸੀਗਾ ਹਨਾ, ਤੇ ਇਹ ਏਦਾਂ ਦੇ ਛੋਟੇ ਛੋਟੇ ਵਹਿਮ ਜਿਹੜੇ ਆ ਉਹ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਈ ਜਗ੍ਹਾ ਕਲੇਸ਼ ਜਿਹੜੇ ਆ ਉਹ ਖੜੇ ਹੋ ਜਾਂਦੇ ਆ ਬਹੁਤ ਥਾਵਾਂ ਤੇ ਹਨਾ, ਬਹੁਤ ਪਰਿਵਾਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਲੈ ਕੇ ਟਸਲ ਸ਼ੁਰੂ ਹੋ ਜਾਂਦੀ ਆ ਹਨਾ, ਤੇ ਆਪਾਂ ਉਹਨਾਂ ਨੂੰ ਸਮਝਣਾ ਨਹੀਂ ਚਾਹੁੰਦੇ, ਵਿਚਾਰਨਾ ਨਹੀਂ ਚਾਹੁੰਦੇ, ਬਸ ਜੋ ਹੈ ਸੋ ਹੈ ਨੂੰ ਲੈ ਕੇ ਆਪਾਂ ਉਹਨੂੰ ਲਾਗੂ ਕਰਨਾ ਚਾਹੁੰਦੇ ਆ, ਤੇ ਉਹਦੇ ਕਰਕੇ ਫਿਰ ਜਿਹੜੀਆਂ ਸਮੱਸਿਆਵਾਂ ਆ ਜਿਹੜੇ ਝਗੜੇ ਝੜੇ ਆ ਹੌਲੀ ਹੌਲੀ ਸ਼ੁਰੂ ਹੋ ਜਾਂਦੇ ਆ। ਸਾਡੇ ਨਾਲ ਜੋਧਾ ਸਿੰਘ ਧਾਲੀਵਾਲ ਮਿਲਡੂਰਾ ਤੋਂ, ਸਿਮਰ ਕਾਫੀ ਦੇਰ ਦੇ ਜਦੋਂ ਆਪਾਂ ਟੋਪਿਕ ਸ਼ੁਰੂ ਕਰਨਾ ਸੀ ਉਸ ਤੋਂ ਪਹਿਲਾਂ ਹੀ ਸ਼ਾਮਿਲ ਹੋ ਗਏ ਸੀਗੇ ਹਨਾ, ਤੇ ਉਹਨਾਂ ਨੇ ਨਾ ਕਿਹਾ ਕਹਿੰਦੇ ਆ ਵੀ ਦੇਖੋ ਤਾਂ ਕਹਿੰਦੇ ਵਹਿਮ ਹੀ ਆ, ਇੱਕ ਨਾ ਕਵਿਤਾ ਭੇਜੀ ਆ ਉਹਨਾਂ ਨੇ, ਆਪਾਂ ਉਹ ਸਾਂਝੀ ਕਰਦੇ ਆ ਤੇ ਫਿਰ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਸ ਟੋਪਿਕ ਦੇ ਉੱਤੇ ਵੀ। ਕਹਿੰਦੇ ਅੰਧ ਵਿਸ਼ਵਾਸ ਵਿੱਚ ਜਕੜਿਆ ਮੈਂ ਰੁੱਖ ਬੋਲਦਾ ਹਾਂ, ਹੱਡ ਬੀਤੀ ਹੈ ਸਾਰੀ ਨਾ ਹੀ ਕੁਫਰ ਤੋਲਦਾ ਹਾਂ, ਥੱਕਿਆ ਟੁੱਟਿਆ ਸਾਧ ਬੂਬਨਾ ਇੱਕ ਦਿਨ ਮੇਰੇ ਕੋਲ ਆਇਆ, ਵੇਖ ਕੇ ਮੇਰੀ ਛਾਂ ਸੰਘਣੀ ਮੇਰੇ ਥੱਲੇ ਡੇਰਾ ਲਾਇਆ, ਹੌਲੀ ਹੌਲੀ ਲੋਕਾਂ ਨੇ ਫਿਰ ਉਸ ਸਾਧ ਨੂੰ ਰੱਬ ਬਣਾਇਆ, ਸਾਧ ਨੇ ਆਪਣੀ ਮੇਰੇ ਕੋ ਪੜਿਆ ਨਹੀਂ ਜਾ ਰਿਹਾ ਕੁਛ ਕਾਫੀ ਬਰੀਕ ਅੱਖਰ ਆ, ਸਾਧ ਨੇ ਆਪਣੀ ਮਹਿਮਾ ਦੇ ਲਈ ਮੈਨੂੰ ਵੀ ਤਾਂ ਵਿੱਚੇ ਪਾਇਆ, ਦੇਣਾ ਤਾਂ ਮੈਨੂੰ ਪਾਣੀ ਲੋਕੀ ਨੇ ਪਰ ਤੇਲ ਸੀ ਪਾਉਂਦੇ, ਮੁੱਢ ਮੇਰੇ ਨਾਲ ਬੰਨ ਖੰਭਣੀਆਂ ਜੜਾਂ ਦੇ ਕੋਲ ਦੀਵੇ ਲਾਉਂਦੇ, ਪਤਾ ਨੀ ਕਿੰਨੇ ਜਾਨਵਰਾਂ ਦੀਆਂ ਮੇਰੇ ਹੇਠਾਂ ਲਈ ਚੜਾਈਆਂ ਬਲੀ ਚੜਾਈਆਂ, ਮੇਰੇ ਹੇਠਾਂ ਬਲੀ ਚੜਾਈਆਂ, ਮੇਰੇ ਬੱਸ ਵਿੱਚ ਕੁਝ ਨਹੀਂ ਸੀ ਪਾਉਣਾ ਕਿਸੇ ਦੇ ਕੋਲ ਦੁਹਾਈਆਂ, ਪਾਉਂਦਾ ਕਿਸ ਦੇ ਕੋਲ ਦੁਹਾਈਆਂ ਹਨਾ, ਚੱਲਦਾ ਰਿਹਾ ਇਹ ਸਾਲਾਂ ਬੱਧੀ ਆਖਰ ਮੈਂ ਸੁੱਕ ਗਿਆ, ਛਾਂ ਮੈਂ ਕੀ ਦੇਣੀ ਸੀ ਮੇਰਾ ਤਾਂ ਜੱਬ ਹੀ ਮੁੱਕ ਗਿਆ, ਜੇਕਰ ਹਰਾ ਭਰਾ ਮੈਂ ਹੁੰਦਾ ਚਿੜੀ ਘੁੱਗੀ ਕੋਈ ਅੱਲ ਪਾਉਂਦੀ, ਰਲ ਕੇ ਆਪਣੇ ਬੱਚਿਆਂ ਦੇ ਨਾਲ ਮਿੱਠੀ ਮਿੱਠੀ ਆਵਾਜ਼ਾਂ ਸੁਣਾਉਂਦੀ, ਦੁਨੀਆਂ ਚੰਦ ਤੇ ਪਹੁੰਚ ਗਈ ਹੈ ਵਹਿਮੀ ਉਹ ਲੋਕੋ ਕੁਝ ਤਾਂ ਸੋਚੋ, ਮੇਰੇ ਵਾਂਗੂ ਮੁੱਕ ਜਾਵੋਗੇ ਨਹੀਂ ਅੰਧ ਵਿਸ਼ਵਾਸ ਇਹ ਰੋਕੋ, ਯੋਧੇ ਜੇਕਰ ਕੁਝ ਤੋਂ ਸਿੱਖਣਾ ਪੜਿਆ ਕਰ ਤੂੰ ਨਿੱਤ ਗੁਰਬਾਣੀ, ਹਰ ਇੱਕ ਗੱਲ ਦਾ ਆਂਸਰ ਮਿਲ ਜਾ ਧਾਲੀ ਵਾਲਾ ਸੱਚ ਤੂੰ ਜਾਣੀ। ਕਿਆ ਬਾਤ ਹੈ, ਬਹੁਤ ਸੋਹਣਾ ਜ਼ਿਕਰ ਇਹਨਾਂ ਨੇ ਨਾ ਇੱਕ ਰੁੱਖ ਦੀ ਨਾਲ ਅਟੈਚਮੈਂਟ ਦੇ ਵਿੱਚ ਤਸਵੀਰ ਵੀ ਭੇਜੀ ਆ ਜਿਹੜਾ ਸੁੱਕਿਆ ਹੋਇਆ ਆ, ਔਰ ਉਹਦੇ ਨਾਲ ਇੰਨੀਆਂ ਕੁ ਖੰਭਣੀਆਂ ਬੰਨੀਆਂ ਹੋਈਆਂ ਆ, ਇੰਨੇ ਕੁ ਲੀਰਾਂ ਬੰਨੀਆਂ ਹੋਈਆਂ ਆ, ਥੱਲੇ ਤੇਲ ਦੇ ਦੀਵੇ ਜਗਾਏ ਹੋਏ ਆ, ਔਰ ਉਹ ਟੋਟਲੀ ਜਿਹੜਾ ਰੁੱਖ ਆ ਜੀ ਉਹ ਖਤਮ ਹੋ ਗਿਆ ਆ ਹਨਾ, ਸੁੱਕ ਚੁੱਕਿਆ ਆ ਉਹਦੀਆਂ ਜੜਾਂ ਤੱਕ ਜਿਹੜੀਆਂ ਉਹ ਸੁੱਕ ਚੁੱਕੀਆਂ ਆ ਜੀ। ਸਿਮਰ
ਹਾਂਜੀ, ਇਹੀ ਹੈ ਅਮਰਦੀਪ ਜੀ ਕਿ ਅਸੀਂ ਆਪਣੇ ਆਪ ਤੋਂ ਵਿਸ਼ਵਾਸ ਉਠਾ ਕੇ, ਉਹ ਕਹਿੰਦੇ ਆ ਕਿ ਰੁੱਖ ਨਾਲ ਜੇ ਆਪਾਂ ਦੀਵਾ ਜਗਾਵਾਂਗੇ ਤੇ ਇਹ ਹੋਜੂਗਾ ਉਹ ਹੋਜੂਗਾ, ਪਰ ਉਹੀ ਗੱਲ ਹੈ ਕਿ ਜਿਹੜੇ ਵਹਿਮ ਭਰਮ ਨੇ ਨਾ ਉਹ ਕਹਿੰਦੇ ਕਿ ਵਹਿਮ ਕਿਸੇ ਨੂੰ ਕੋਈ ਬਿਮਾਰੀ ਹੋਵੇ ਜਾਂ ਕੁਛ ਹੋਵੇ ਉਹਦਾ ਤੇ ਇਲਾਜ ਹੋ ਜਾਂਦਾ, ਕੋਈ ਦਵਾਈ ਕਹਿੰਦੇ ਆ ਵੀ ਦਵਾ ਦਾਰੂ ਹੋ ਜਾਂਦੀ ਹੈ, ਪਰ ਜੇ ਕਿਸੇ ਨੂੰ ਵਹਿਮ ਆ ਨਾ ਉਹਦਾ ਇਲਾਜ ਨਹੀਂ ਹੋਣਾ, ਭਾਵੇਂ ਤੁਸੀਂ ਦੀਵੇ ਜਗਾ ਲਓ, ਭਾਵੇਂ ਤੇਲ ਚੜਾ ਲਓ, ਭਾਵੇਂ ਕੁਛ ਹੈ, ਉਹ ਵਿਚਾਰੇ ਰੁੱਖ ਦਾ ਵੀ ਜੀਣਾ ਔਖਾ ਕਰ ਦਿੰਦੇ ਆ। ਤੇ ਸੋ ਆਪਣੀ ਆਪਣੀ ਕੁਛ ਮੈਂ ਇਹ ਸਮਝਦੀ ਅਮਰਜੀ ਸੀ, ਕੁਛ ਆਪਣੀ ਆਪਣੀ ਮਾਨਤਾ ਵੀ ਹੈ ਕਿ ਲੋਕ ਕਿ ਜਿੱਦਾਂ ਕਹਿ ਲੋ ਵੀ ਜਿੱਦਾਂ ਰੱਬ ਨੂੰ ਪਾਉਣ ਵਾਸਤੇ ਜਾਂ ਕਹਿ ਲੋ ਕਈ ਆਪਣੇ ਘਰ ਦੇ, ਕਿਉਂਕਿ ਇੱਥੇ ਜੇ ਆਪਾਂ ਵੇਖੀਏ ਬਾਹਰਲੇ ਮੁਲਕਾਂ ਚ ਤੇ ਬਹੁਤ ਜ਼ਿਆਦਾ ਘੱਟ ਗੁਰਦੁਆਰੇ ਮੰਦਰ ਮਸਜਿਦ ਤੁਹਾਨੂੰ ਲੱਭਣਗੇ, ਪਰ ਜੇ ਆਪਾਂ ਖਾਸ ਕਰਕੇ ਜਿੱਦਾਂ ਆਪਣੇ ਮੁਲਕਾਂ ਚ ਦੇਖੀਏ ਇੰਡੀਆ ਪਾਕਿਸਤਾਨ, ਸਾਨੂੰ ਬਹੁਤ ਜ਼ਿਆਦਾ ਨਾ ਗੁਰਦੁਆਰੇ ਮੰਦਰ ਮਸਜਿਦ ਹਰ ਤਰ੍ਹਾਂ ਦਾ ਕਹਿੰਦੇ ਹੁੰਦੇ ਗੁਰੂ ਦਾ ਦੁਆਰ ਮਿਲ ਜਾਂਦਾ, ਤੇ ਉਹ ਇਸ ਕਰਕੇ ਵੀ ਮੈਨੂੰ ਕੁਛ ਲੱਗਦਾ ਕਿਉਂਕਿ ਇਹ ਮੁਲਕ ਸਾਡੇ ਕਹਿਣ ਇੰਡੀਆ ਵਾਂਗੂ ਬਹੁਤ ਇਹ ਤੇ ਰੱਬ ਸਾਰੇ ਨੇ, ਤੇ ਕਿਉਂਕਿ ਸਰਕਾਰਾਂ ਦਾ ਕੁਛ ਸਿਸਟਮ ਤੁਹਾਨੂੰ ਪਤਾ, ਜਿੱਦਾਂ ਅਸੀਂ ਆਲਰੇਡੀ ਅੱਜ ਮਿੰਟੂ ਭਾਜੀ ਨੇ ਵੀ ਡਿਸਕਸ ਕੀਤਾ ਵੀ ਚਾਰ ਕੁ ਦਿਨ ਚਾਹ ਚਾਹ ਚ ਸਰਕਾਰਾਂ ਕੰਮ ਕਰਦੀਆਂ ਨੇ, ਤੇ ਫਿਰ ਉਹ ਬਾਅਦ ਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਭੁੱਲ ਦਿੱਤੀਆਂ ਜਾਂਦੀਆਂ, ਫਿਰ ਉਹੀ ਲਾਈਨ ਜਿਹੜੀ ਹੈ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ, ਤੇ ਬਹੁਤੇ ਜਿਹੜਾ ਸਾਡੇ ਮੁਲਕਾਂ ਦਾ ਇਹ ਹਿਸਾਬ ਹੈ ਕਿ ਅਸੀਂ ਬਹੁਤੇ ਤਾਂ ਰੱਬ ਆਸ ਰਹੀ ਹਾਂ ਵੀ ਜੇ ਪਰਮਾਤਮਾ ਚਾਹੇ ਤੇ ਕੋਈ ਚੰਗਾ ਕੰਮ ਹੋ ਜਾਂਦਾ, ਤੇ ਜੇ ਨਹੀਂ ਤੇ ਫਿਰ ਇਸ ਕਰਕੇ ਵੀ ਕੁਛ ਦੁਨੀਆਂ ਜਿਹੜੀ ਉਹ ਵਹਿਮਾਂ ਭਰਮਾਂ ਨੂੰ ਮੰਨਣ ਵਾਸਤੇ ਕਦੀ ਕਦੀ ਮਜਬੂਰ ਹੋ ਜਾਂਦੀ ਹੈ ਕਿ ਸ਼ਾਇਦ ਦੀਵਾ ਜਗਾਉਣ ਨਾਲ ਕੁਛ ਹੋ ਜਾਏ ਵਧੀਆ।
ਤੇ ਇਹੋ ਜਿਹੀਆਂ ਹੋਰ ਜਿਵੇਂ ਚੋਦਾ ਸਿੰਘ ਧਾਲੀਵਾਲ ਹੋਰਾਂ ਨੇ ਜ਼ਿਕਰ ਉਸ ਰੁੱਖ ਦਾ ਕੀਤਾ, ਤੇ ਦੀਵਾ ਜਗਾਉਣ ਦੀ, ਲੀਰਾਂ ਬੰਨਣ ਦੀ, ਇਹ ਜਿਹੜੀ ਇਹਨੂੰ ਪਰੰਪਰਾ ਬਣਾ ਦਿੱਤਾ ਗਿਆ, ਹਨਾ ਪਰੰਪਰਾ ਬਣਾ ਦਿੱਤਾ ਗਿਆ, ਪਰ ਉਹਨਾਂ ਮੂਰਖ ਲੋਕਾਂ ਨੇ ਸਾਨੂੰ ਮੂਰਖ ਬਣਾਇਆ ਤੇ ਅਸੀਂ ਬਣ ਗਏ, ਹਨਾ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਵੀ ਇੱਕ ਸਾਧ ਆ ਉਹ ਆ ਕੇ ਬੈਠਾ ਬੈਠਾ ਤਾਂ ਉਹਦੀ ਛਾਂ ਸੰਘਣੀ ਦੇਖ ਕੇ ਬੈਠਾ ਸੀ ਹਨਾ ਉਹਦੇ ਥੱਲੇ, ਹਨਾ ਪਰ ਉਹਨੇ ਆਪਣੀ ਮਾਨਤਾ ਜਿਹੜੀ ਆ ਉਹ ਉੱਥੇ ਕਰਵਾ ਲਈ ਲੋਕੀ ਆ, ਪਰ ਲੋਕ ਜਿਹੜੇ ਸੀ ਉਹ ਜੀ ਮੂਰਖ ਬਣਦੇ ਗਏ, ਤੇ ਉਹਦੇ ਨਾਲ ਕੀ ਹੋਇਆ ਕਿ ਰੁੱਖ ਜਿਹੜਾ ਆ ਉਹ ਸੁੱਕ ਗਿਆ, ਨਾ ਤਾਂ ਦੇਖੋ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋ ਸਕਿਆ, ਹਨਾ ਤੇ ਨਾਲ ਹੀ ਨਾਲ ਅਸੀਂ ਕੁਦਰਤ ਦਾ ਜਿਹੜਾ ਇੱਕ ਸਰੋਤ ਆ ਉਹ ਵੀ ਖਤਮ ਕਰ ਦਿੱਤਾ, ਹਨਾ ਨਾਲ ਹੀ ਨਾਲ ਜਿਹੜਾ ਉਹਦਾ ਸਭ ਤੋਂ ਜਿਹੜਾ ਗਲਤ ਜਿਹੜਾ ਪ੍ਰਭਾਵ ਆ ਉਹ ਕੀ ਹੋਇਆ ਕਿ ਦੇਖੋ ਵਹਿਮ ਜਿਹੜੀ ਆ ਉਹਦੀ ਜਿਹੜੀ ਚੋਟੀ ਆ, ਕਿਉਂਕਿ ਅੰਤ ਤਾਂ ਨਹੀਂ ਆ ਵਹਿਮ ਦਾ ਵੀ, ਹਨਾ ਕਹਿੰਦੇ ਹੁੰਦੇ ਆ ਕਿ ਜਿੱਦਾਂ ਤੁਸੀਂ ਹੁਣੇ ਹੀ ਗੱਲ ਕੀਤੀ ਆ ਕਿ ਬਿਮਾਰੀ ਦਾ ਤਾਂ ਇਲਾਜ ਹੋ ਸਕਦਾ ਪਰ ਵਹਿਮ ਦਾ ਜਿਹੜਾ ਕੋਈ ਇਲਾਜ ਨਹੀਂ ਆ, ਹਨਾ ਸੋ ਵਹਿਮ ਦੀ ਜਿਹੜੀ ਸੀਮਾ ਆ ਕਿਸ ਹੱਦ ਤੱਕ ਚਲੇ ਜਾਂਦੀ ਆ ਉਹ ਵੀ ਇਸ ਚੀਜ਼ ਤੋਂ ਸਾਬਤ ਹੋ ਜਾਂਦਾ। ਤੇ ਦੂਜੇ ਪਾਸੇ ਮੈਨੂੰ ਲੱਗਦਾ ਕਿ ਸਿਮਰ ਆਪਾਂ ਕਈ ਵਾਰ ਕਹਿੰਦੇ ਆ ਕਿ ਜੀ ਇਹ ਮਾਨਤਾ ਵੀ ਹੁੰਦੀ ਆ, ਹਨਾ ਵੀ ਸ਼ਾਇਦ ਆਪਣੇ ਧਰਮ ਮੁਤਾਬਕ ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ, ਮੈਨੂੰ ਲੱਗਦਾ ਕਿ ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਰਮ ਕਾਂਡਾਂ ਨੂੰ ਕੋਈ ਜਗ੍ਹਾ ਦਿੱਤੀ ਹੋਈ ਨਹੀਂ ਗਈ, ਹਨਾ ਪਰ ਫੇਰ ਵੀ ਅਸੀਂ ਥਾਵਾਂ ਦੇ ਉੱਤੇ ਆਪਾਂ ਕਰਮ ਕਾਂਡ ਕਰਦੇ ਆ, ਅਸੀਂ ਮੰਨਦੇ ਆ, ਅਸੀਂ ਕਹਿੰਦੇ ਹਾਂ ਨਹੀਂ ਜੀ ਅਸੀਂ ਸਿੱਖ ਪਰਿਵਾਰ ਚੋਂ ਆ, ਪਰ ਮੈਂ ਇਸ ਚੀਜ਼ ਚ ਮੇਰਾ ਵਿਸ਼ਵਾਸ ਜਿਹੜਾ ਆ ਉਹ ਹੈਗਾ ਆ, ਹਨਾ ਮੈਨੂੰ ਡਰ ਲੱਗਦਾ ਜੇ ਕਿਤੇ ਏਦਾਂ ਹੋ ਜਾਵੇ ਮੈਂ ਏਦਾਂ ਨਹੀਂ ਕਰ ਸਕਦੀ, ਹਨਾ ਆਮ ਤੌਰ ਤੇ ਆਪਾਂ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਆਉਂਦਾ, ਜਾਂ ਫਿਰ ਬਹੁਤੀ ਵਾਰ ਦੂਸਰੀ ਉਹ ਕਹਿਣਗੇ ਹਾਂਜੀ ਹਾਂਜੀ, ਤੇ ਏਦਾਂ ਦੀਆਂ ਚੀਜ਼ਾਂ ਦੇ ਵਿੱਚ ਅਸੀਂ ਫਿਰ ਧੱਸਦੇ ਜਾਂਦੇ ਆ, ਹਨਾ ਜੀ ਮੈਂ ਨਾ ਆਪਣੇ ਪਰਿਵਾਰ ਦੇ ਵਿੱਚ ਜੀ ਮੈਂ ਆਪਣੇ ਪਰਿਵਾਰ ਦੇ ਵਿੱਚ ਗੱਲ ਕਰਾਂ ਤਾਂ ਮੇਰੇ ਜਿਹੜੇ ਮਦਰ ਸੀਗੇ ਵੈਲ ਐਜੂਕੇਟਡ ਸੀਗੇ, ਐਮ ਏ ਬੀ ਐਡ ਸੀ ਉਹਨਾਂ ਦੀ ਆਨਰਸ ਸੀਗੀ, ਹਿੰਦੀ ਦੀ ਐਮ ਏ ਆਨਰਸ ਨਾ ਉਹਨਾਂ ਨੇ ਕੀਤੀ ਹੋਈ ਸੀ, ਤੇ ਬੀ ਐਡ ਸੀਗੇ ਕੈਲਕਟਾ ਤੋਂ ਉਹਨਾਂ ਦੀ ਸਾਰੀ ਜਿਹੜੀ ਐਜੂਕੇਸ਼ਨ ਸੀਗੀ, ਹਨਾ ਪਰ ਜਦੋਂ ਉਹ ਪੰਜਾਬ ਚ ਵਿਆਹ ਗਏ, ਪੰਜਾਬ ਦੇ ਵਿੱਚ ਆਏ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਪ੍ਰਾਈਵੇਟ ਸਕੂਲ ਜਿਹੜਾ ਸੀ ਉਹ ਇੱਕ ਪਿੰਡ ਦੇ ਵਿੱਚ ਚਲਾਇਆ, ਕੀ ਹੋਇਆ ਕਿ ਉਹਨਾਂ ਦੇ ਜਿਹੜੇ ਰੁਝੇਵੇਂ ਉਹ ਇੰਨੇ ਕੁ ਜ਼ਿਆਦਾ ਵਧਣ ਲੱਗ ਗਏ, ਉਹਦੇ ਨਾਲ ਕੀ ਹੁੰਦਾ ਸੀਗਾ ਦੇਖੋ ਜੀ ਲੇਡੀਜ਼ ਦੀ ਜਿਹੜੀ ਲਾਈਫ ਹੁੰਦੀ ਆ ਉਹਨਾਂ ਨੇ ਨਾ ਟ੍ਰਿਪਲ ਰਿਸਪੋਂਸੀਬਿਲਿਟੀਜ਼ ਜਿਹੜੀਆਂ ਉਹਨਾਂ ਨੂੰ ਨਿਭਾਉਣਾ ਹੁੰਦਾ, ਹਨਾ ਘਰ ਦੀਆਂ ਵੀ ਰਿਸਪੋਂਸੀਬਿਲਿਟੀਜ਼, ਬੱਚਿਆਂ ਦੀ ਵੀ ਰਿਸਪੋਂਸੀਬਿਲਿਟੀਜ਼, ਜੋਬ ਦੀਆਂ ਰਿਸਪੋਂਸੀਬਿਲਿਟੀਜ਼, ਹਨਾ ਉਹ ਸਾਰਾ ਕੁਛ ਕਰਦੇ ਆ, ਕਈ ਵਾਰ ਹੁੰਦਾ ਕਿ ਸਾਡੀ ਜਿਹੜੀ ਸਿਹਤ ਹੈ ਉਹ ਸਾਡਾ ਸਾਥ ਨਹੀਂ ਦਿੰਦੀ, ਕਿਤੇ ਨਾ ਕਿਤੇ ਅਸੀਂ ਸਿਹਤ ਪ੍ਰਤੀ ਅਣਗਹਿਲੀ ਜਿਹੜੀ ਵਰਤਣੀ ਸ਼ੁਰੂ ਕਰ ਦਿੰਦੇ, ਅਸੀਂ ਆਪਣੇ ਵੱਲ ਧਿਆਨ ਨਹੀਂ ਦਿੰਦੇ, ਦੂਜੀਆਂ ਚੀਜ਼ਾਂ ਵੱਲ ਅਸੀਂ ਧਿਆਨ ਦਿੰਦੇ ਹਾਂ, ਹਨਾ ਤੇ ਹੋਰ ਜਿਹੜੇ ਕੰਮ ਕਰ ਉਹਨਾਂ ਨੂੰ ਪੂਰਾ ਕਰਦੇ ਆ ਆਪਾਂ ਆਪਣੇ ਵੱਲ ਹੋਰ ਇਗਨੋਰ ਕਰਦੇ ਜਾਂਦੇ ਆ, ਤੇ ਉਹਦੇ ਨਾਲ ਸਿਹਤ ਉਹਨਾਂ ਦੀ ਕੀ ਹੋਈ ਕਿ ਜ਼ਿਆਦਾ ਵਿਗੜਦੀ ਗਈ ਤੇ ਜਦੋਂ ਕੋਈ ਟੈਸਟ ਵਗੈਰਾ ਕਰਵਾਉਣੇ ਤੇ ਉਹਦੇ ਵਿੱਚ ਕੋਈ ਖਾਸ ਬਿਮਾਰੀ ਨਹੀਂ ਸੀ ਆਉਂਦੀ ਹਨਾ ਜਦੋਂ ਟੈਸਟ ਕਰਵਾਉਂਦੇ ਸੀਗੇ, ਸਿਰਫ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਵੀਕਨੈਸ ਹੈ ਜੀ ਫਲਾਣਾ ਹਨਾ, ਪਰ ਉਹ ਕੀ ਹੁੰਦਾ ਸੀਗਾ ਕਿ ਹੌਲੀ ਹੌਲੀ ਉਹ ਪਰੇਸ਼ਾਨ ਰਹਿਣ ਲੱਗ ਗਏ ਜੀ, ਮੇਰੀ ਸਿਹਤ ਜਿਹੜੀ ਉਹ ਅਲਾਓ ਨਹੀਂ ਕਰਦੀ ਮੈਨੂੰ ਹਨਾ, ਵੀ ਮੈਂ ਇੰਨੀ ਐਕਟਿਵ ਸੀਗੀ ਜਾਂ ਮੇਰੇ ਵਿੱਚ ਉਹ ਐਕਟਿਵਨੈਸ ਜਿਹੜੀ ਉਹ ਘੱਟ ਗਈ। ਤੇ ਉੱਥੇ ਦੇ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਕਹਿੰਦੇ ਸੀ ਵੀ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਵਿਸ਼ਵਾਸ ਨਹੀਂ ਕਰਦੇ ਭੈਣ ਜੀ ਕਿ ਮੈਡਮ ਜੀ ਇਹ ਏਦਾਂ ਨਹੀਂ ਆ, ਇਹ ਤਾਂ ਜ਼ਰੂਰ ਤੁਹਾਨੂੰ ਤਾਂ ਕਿਸੇ ਨੇ ਕੁਛ ਕਰ ਦਿੱਤਾ ਆ, ਤੁਸੀਂ ਤਾਂ ਬੜੇ ਐਕਟਿਵ ਹੁੰਦੇ ਸੀ, ਤੁਸੀਂ ਇੱਦਾਂ ਕਿੱਦਾਂ ਹਨਾ ਯਾ ਬਿਲਕੁਲ, ਤੇ ਤੁਸੀਂ ਸਾਡੇ ਨਾਲ ਚੱਲੋ ਫਲਾਣੇ ਬਾਬਾ ਜੀ ਹੈਗੇ ਆ, ਤੁਸੀਂ ਇੱਕ ਵਾਰ ਤੁਸੀਂ ਉਹਨਾਂ ਦੀ ਸ਼ਰਨ ਚ ਜਾਓਗੇ, ਉਹ ਤੁਹਾਨੂੰ ਦੱਸਣਗੇ ਕਿ ਤੁਹਾਡੇ ਨਾਲ ਇੱਦਾਂ ਕਿਉਂ ਹੋ ਰਿਹਾ, ਤੁਹਾਡੇ ਟੈਸਟਾਂ ਦੇ ਵਿੱਚ ਜੇਕਰ ਰਿਪੋਰਟ ਨਹੀਂ ਕੋਈ ਏਦਾਂ ਦੀ ਆ ਰਹੀ, ਜੇ ਬਿਮਾਰੀ ਨਹੀਂ ਹੈ ਤਾਂ ਕੋਈ ਚੀਜ਼ ਆ ਜੀ, ਕੋਈ ਮਤਲਬ ਉਹ ਇਹੋ ਜਿਹਾ ਇੱਕ ਛੋਟੇ ਜਿਹੇ ਵਹਿਮ ਤੋਂ ਤੁਰੇ, ਤੁਸੀਂ ਮੰਨਣਾ ਨਹੀਂ ਹੈ ਕਿ ਮੈਨੂੰ ਇਹੋ ਜਿਹੇ ਮਤਲਬ ਪਖੰਡੀ ਬਾਬਿਆਂ ਦੇ ਐਕਸਪੀਰੀਅੰਸ ਆ ਜਿਨ੍ਹਾਂ ਤੱਕ ਜਿਹੜੇ ਮੰਮੀ ਦੇ ਜਿਹੜੇ ਬਹੁਤ ਕਰੀਬੀ ਜਿਹੜੇ ਉਹਨਾਂ ਨੂੰ ਬਹੁਤ ਚਾਹੁਣ ਵਾਲੇ ਲੋਕ ਸੀ ਉਹ ਲੈ ਕੇ ਜਾਂਦੇ ਸੀ ਮੰਮੀ ਦੇ ਨਾਲ, ਜਿਹੜੀਆਂ ਮੰਮੀ ਦੀਆਂ ਫਰੈਂਡਸ ਆਉਂਦੀਆਂ ਗਈਆਂ ਉਸ ਪਿੰਡ ਤੋਂ, ਜਿਹੜੇ ਲੋਕ ਪੇਰੈਂਟਸ ਜਿਹੜੇ ਹਨਾ ਬੱਚਿਆਂ ਦੇ ਜੁੜਦੇ ਗਏ, ਸੋ ਉਹੋ ਜਿਹੇ ਜਿਹੜੇ ਢੋਂਗੀ ਉਹੋ ਜਿਹੇ ਪਖੰਡੀ ਲੋਕ ਜਿਹੜੇ ਆ ਉਹਨਾਂ ਤੱਕ ਮਤਲਬ ਮੰਮੀ ਉਹਨਾਂ ਦੇ ਵਹਿਮਾਂ ਦੇ ਵਿੱਚ ਇਸ ਤਰ੍ਹਾਂ ਧੱਸਦੇ ਗਏ ਕਿ ਉਹ ਚੀਜ਼ ਦਾ ਸੰਤਾਪ ਜਿਹੜਾ ਉਹ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੰਡਾਇਆ, ਅਸੀਂ ਅੱਖੀਂ ਦੇਖਿਆ, ਔਰ ਉਹ ਚੀਜ਼ਾਂ ਜਿਹੜੀਆਂ ਸੀ ਉਹ ਅਸਲ ਦੇ ਵਿੱਚ ਕੁਛ ਨਹੀਂ, ਉਹ ਕੀ ਹੁੰਦਾ ਕਿ ਸਟ੍ਰੈਸ ਆ, ਜਦੋਂ ਤੁਸੀਂ ਹੱਦ ਤੋਂ ਵੱਧ ਲੈਣਾ ਸ਼ੁਰੂ ਕਰ ਦਿੰਦੇ ਆ ਨਾ, ਤੁਸੀਂ ਜਿਹੜੀ ਤੁਹਾਡੀ ਬਾਡੀ ਆ ਉਹ ਐਗਜ਼ੌਸਟ ਹੋ ਜਾਂਦੀ ਆ ਕਿਤੇ ਨਾ ਕਿਤੇ, ਪਰ ਅਸੀਂ ਉਹ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ, ਤੇ ਅਸੀਂ ਉਸ ਚੀਜ਼ ਦੇ ਵਿੱਚ ਇਸ ਹੱਦ ਤੱਕ ਦੱਸਦੇ ਜਾਂਦੇ ਆ ਕਿ ਉਸ ਤੋਂ ਬਾਅਦ ਅਸੀਂ ਬਾਹਰ ਆਉਣਾ ਵੀ ਨਹੀਂ ਚਾਹੁੰਦੇ, ਔਰ ਜੇਕਰ ਸਾਨੂੰ ਕੋਈ ਬਾਹਰ ਲਿਆਉਣ ਦੀ ਕੋਸ਼ਿਸ਼ ਕਰਦਾ ਆ ਤੇ ਅਸੀਂ ਉਹਨੂੰ ਵੀ ਆਪਣਾ ਦੁਸ਼ਮਣ ਮੰਨਣਾ ਸ਼ੁਰੂ ਕਰ ਦਿੰਦੇ ਆ, ਸਾਨੂੰ ਲੱਗਦਾ ਕਿ ਇਹ ਵੀ ਸਾਡਾ ਵਿਰੋਧੀ ਹੈ, ਸਮਝ ਨਹੀਂ ਆ ਸਾਨੂੰ ਹਨਾ, ਉਹ ਕੀ ਹੁੰਦਾ ਕਿ ਉਹ ਅਸੀਂ ਮਾਨਸਿਕ ਬਿਮਾਰੀ ਦੇ ਵਿੱਚ ਫੇਰ ਫਸ ਜਾਂਦੇ ਆ। ਇਹ ਵਹਿਮ ਭਰਮ ਜਿਹੜੇ ਆ ਇਹ ਅਕਸਰ ਸਾਡੇ ਉੱਤੇ ਏਦਾਂ ਦਾ ਅਸਰ ਪਾਉਂਦੇ ਆ, ਯਾਨੀ ਕਿ ਇਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਕਾਫੀ ਗਲਤ ਪੈਂਦਾ ਆ। ਸਾਡੇ ਨਾਲ ਕੁਲਦੀਪ ਕੌਰ ਵੀ ਜੁੜੇ ਆ, ਇਜਾਜ਼ਤ ਹੋਵੇ ਤਾਂ ਸਿਮਰ ਆਪਾਂ ਉਹਨਾਂ ਦਾ ਵੀ ਸੁਨੇਹਾ ਜ਼ਰੂਰ ਲੈ ਲਈਏ।
ਹਾਂਜੀ ਬਿਲਕੁਲ ਜੀ,
ਹਾਂਜੀ ਕੁਲਦੀਪ ਕੌਰ ਹੋਰਾਂ ਨੇ ਪਹਿਲਾਂ ਤਾਂ ਸਾਨੂੰ ਇੱਕ ਦੋ ਜਿਹੜੇ ਵਿਚਾਰ ਆ ਉਹ ਵੀ ਭੇਜੇ, ਆਪਾਂ ਉਹ ਵਿਚਾਰ ਵੀ ਸਾਂਝੇ ਕਰ ਦਿੰਦੇ ਹਾਂ। ਕਹਿੰਦੇ ਜੇ ਪ੍ਰਮਾਤਮਾ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਤਾਂ ਉਹ ਤੁਹਾਡੇ ਵਿਸ਼ਵਾਸ ਵਿੱਚ ਵਾਧਾ ਕਰ ਰਿਹਾ ਹੈ, ਜੇ ਉਹ ਦੇਰੀ ਲਗਾ ਰਿਹਾ ਤਾਂ ਉਹ ਤੁਹਾਡੇ ਧੀਰਜ ਵਿੱਚ ਵਾਧਾ ਕਰ ਰਿਹਾ, ਪਰ ਜੇ ਉਹ ਉੱਤਰ ਹੀ ਨਹੀਂ ਦੇ ਰਿਹਾ ਤਾਂ ਉਸਨੇ ਤੁਹਾਡੇ ਲਈ ਤੁਹਾਡੀ ਮੰਗ ਤੋਂ ਵੱਧ ਕੇ ਕੁਝ ਸੋਚ ਰੱਖਿਆ। ਬਿਲਕੁਲ ਇਹ ਵੀ ਇੱਕ ਪੋਜ਼ਿਟਿਵ ਵਿਚਾਰ ਆ ਹਨਾ। ਹਾਂ ਬਿਲਕੁਲ, ਕਈ ਵਾਰ ਅਸੀਂ ਵਹਿਮ ਚ ਪੈ ਜਾਂਦੇ ਹਾਂ ਹਨਾ ਵੀ ਮੈਂ ਤਾਂ ਇੱਦਾਂ ਇੰਨੀ ਮੈਂ ਪ੍ਰੇਅਰ ਕਰਦਾ, ਮੈਂ ਇੰਨਾ ਗੁਰਦੁਆਰਾ ਸਾਹਿਬ ਜਾਂਦਾ ਆ, ਮੈਂ ਉੱਥੇ ਕੀਰਤਨ ਸਰਵਣ ਕਰਦਾ ਆ, ਮੈਂ ਦਾਨ ਵੀ ਇੰਨਾ ਕਰਦਾ, ਮੇਰੇ ਨਾਲ ਫੇਰ ਇੱਦਾਂ ਹੋ ਰਿਹਾ ਹਨਾ। ਇਹ ਇੱਦਾਂ ਗੱਲ ਮਤਲਬ ਨੈਗੇਟਿਵ ਸੋਚਦੇ ਸੋਚਦੇ ਅਸੀਂ ਫਿਰ ਵਹਿਮਾਂ ਚ ਫਸ ਜਾਂਦੇ ਹਾਂ ਕਈ ਵਾਰ, ਪਰ ਬਹੁਤ ਸੋਹਣਾ ਵਿਚਾਰ ਹੈ ਜੀ। ਤੇ ਅੱਗੇ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ ਸਾਰਿਆਂ ਨੂੰ, ਕਹਿੰਦੇ ਹਰਮਨ ਰੇਡੀਓ ਸੁਣ ਰਹੇ ਆ ਤੇ ਸੁਣਾ ਰਹੇ ਆ ਜੀ, ਕਹਿੰਦੇ ਸਾਰੇ ਪਰਿਵਾਰ ਨੂੰ ਵਧੀਆ ਚੱਲ ਰਿਹਾ, ਕਹਿੰਦੇ ਪ੍ਰੋਗਰਾਮ ਅਮਰਦੀਪ ਕੌਰ ਜੀ ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ, ਬਹੁਤ ਬਹੁਤ ਧੰਨਵਾਦ ਜੀ, ਪਰਮਾਤਮਾ ਸਾਰਿਆਂ ਦੇ ਉੱਤੇ ਆਪਣੀ ਮਿਹਰ ਬਣਾਈ ਰੱਖੇ, ਤੁਹਾਡੇ ਲਈ ਵੀ ਇਹੀ ਅਸੀਂ ਅਰਦਾਸ ਕਰਦੇ ਹਾਂ। ਤੇ ਅੱਗੇ ਕਹਿੰਦੇ ਆਪਣੇ ਤਨ ਮਨ ਨੂੰ ਥੋੜੀ ਦੇਰ ਲਈ ਵਿਸ਼ਰਾਮ ਵੀ ਦਿਆ ਕਰੋ ਅਤੇ ਇਸ ਵਿਸ਼ਰਾਮ ਲਈ ਆਪ ਆਪਣੇ ਅੰਦਰ ਜਾਇਆ ਕਰੋ। ਕਿਆ ਬਾਤ ਹੈ, ਬਿਲਕੁਲ ਆਪਾ ਫੋਲਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੁੰਦਾ, ਪਰ ਸਾਡੇ ਕੋਲ ਆਪਾਂ ਹੀ ਫੋਲਣ ਲਈ ਜਿਹੜਾ ਸਮਾਂ ਨਹੀਂ ਹੁੰਦਾ, ਆਪਾਂ ਦੂਜਿਆਂ ਦੇ ਤਾਂ ਸਾਰੇ ਫੋਲ ਦਿੰਨੇ ਆ ਜੀ। ਤੇ
ਬਿਲਕੁਲ ਜੀ,
ਅੱਗੇ ਨਾ ਇਹਨਾਂ ਨੇ ਦੱਸਿਆ ਕਹਿੰਦੇ ਮੇਰੇ ਜੀ ਦਾਦੀ ਜੀ ਆਏ ਸੀ ਮੇਰੇ ਕੋਲ ਤੇ ਜੋਬ ਦਾ ਜ਼ੋਰ ਹੋਣ ਕਰਕੇ ਬਿਜ਼ੀ ਹੋਈਦਾ ਸੀਗਾ ਤੇ ਕੱਪੜੇ ਮੈਂ ਇੰਜੀ ਫੋਲਡ ਕਰਕੇ ਰੱਖ ਰਹੀ ਸੀ, ਕਾਜ ਕਹਿੰਦੇ ਰੈਗੂਲਰਲੀ ਯੂਨੀਫਾਰਮ ਪਾਉਣੀ ਹੁੰਦੀ ਆ ਨਾ, ਬਟ ਕਹਿੰਦੇ ਦਾਦੀ ਜੀ ਕਹਿੰਦੇ ਪੁੱਤ ਦੇਖ ਪੁੱਠੇ ਕੱਪੜੇ ਨੀ ਜੋੜੀ ਦੇ ਹੁੰਦੇ। ਮੈਂ ਕਿਹਾ ਦਾਦੀ ਮਾਂ ਕੱਲ ਮੈਂ ਪਾ ਲੈਣੇ ਆ, ਇੰਜ ਕਿਉਂ ਹਨਾ? ਕਹਿੰਦੇ ਕਿਉਂਕਿ ਪੁੱਤ ਚੰਗਾ ਨੀ ਹੁੰਦਾ। ਆਪਾਂ ਕਿਹਾ ਦਾਦੀ ਜੀ ਆਪਾਂ ਤੇ 7 ਸਾਲ ਤੋਂ ਇੰਜ ਹੀ ਰੱਖਦੇ ਆਏ ਆ ਹਨਾ, ਤੇ ਕਹਿੰਦੇ ਮੈਨੂੰ ਅਜੇ ਤੱਕ ਇਹਦਾ ਰੀਜ਼ਨ ਨਹੀਂ ਪਤਾ ਲੱਗਿਆ ਕਿ ਇਹ ਵਹਿਮ ਸੀ ਕਿ ਕੋਈ ਸਾਇੰਟਿਫਿਕ ਰੀਜ਼ਨ ਸੀ। ਵੈਸੇ ਉਸ ਦਿਨ ਤੋਂ ਬਾਅਦ ਕਹਿੰਦੇ ਕੱਪੜੇ ਸਿੱਧੇ ਜੀ ਫੋਲਡ ਕਰਦੀ ਆ। ਇਹ ਅਸਲ ਦੇ
ਵਿੱਚ ਹੁਣ ਇਹਨਾਂ ਨੂੰ ਪੁੱਛੋ ਕਿ ਜਦੋਂ ਤੁਸੀਂ ਸਿੱਧੇ ਫੋਲਡ ਕਰਕੇ ਰੱਖਦੇ ਹੋ ਤੁਹਾਨੂੰ ਸੋਹਣੇ ਲੱਗਦੇ ਆ ਕਿ ਨਹੀਂ ਲੱਗਦੇ? ਜੇ ਤੇ ਸੋਹਣੇ ਲੱਗਦੇ ਆ ਤੇ ਇਹ ਕੋਈ ਵਹਿਮ ਨਹੀਂ ਸੀਗਾ, ਇਹ ਸਿਰਫ ਇੱਕ ਕਹਿ ਲੋ ਵੀ ਇੱਕ ਉਹਨਾਂ ਦੇ ਸੁਝਾਅ ਸੀਗਾ ਵੀ ਜਿਹੜੇ ਕੱਪੜੇ ਸਿੱਧੇ ਫੋਲਡ ਕਰਕੇ ਰੱਖੋ ਤੇ ਉਹ ਚੰਗੇ ਹੁੰਦੇ ਆ। ਇਹ ਸਾਡੇ ਪਰਿਵਾਰ ਚ ਵੀ ਮੇਰੇ ਵੀ ਮੈਨੂੰ ਕਹਿੰਦੇ ਸੀਗੇ ਕਿ ਕੱਪੜੇ ਨਾ ਕਹਿੰਦੇ ਜਦੋਂ ਵੀ ਲਾਈਦੇ ਨਾ ਪੁੱਠਾ ਨੀ ਕਦੀ ਲਾਈਦਾ, ਕੱਪੜਾ ਸਿੱਧਾ ਕਰਕੇ ਟੰਗੀ ਦਾ ਆ, ਜਾਂ ਟੰਗਣਾ ਵੀ ਹੋਵੇ ਜਾਂ ਪੁੱਛਾ, ਉਹਦਾ ਲੌਜਿਕ ਕੁਛ ਨੀ ਸੀਗਾ, ਸਿਰਫ ਇਹ ਸੀਗਾ ਕਿ ਉਹ ਕੱਪੜਾ ਜਦੋਂ ਆਪਾਂ ਪਹਿਨ ਲਾ ਕੇ ਸੋਹਣੇ ਤਰੀਕੇ ਨਾਲ ਰੱਖਦੇ ਆ ਅਲਮਾਰੀ ਚ ਉਹ ਚੰਗਾ ਲੱਗਦਾ। ਹਾਂਜੀ
ਜੀ ਜੀ ਬਿਲਕੁਲ। ਬਿਲਕੁਲ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਅਸਲ ਦੇ ਵਿੱਚ ਇਹ ਵਹਿਮ ਕਿਉਂ ਬਣ ਗਈਆਂ ਇਹਦਾ ਕਾਰਨ ਜਿਹੜਾ ਵਿਚਾਰਨਾ ਇਹ ਵਾਕਈ ਬਹੁਤ ਜ਼ਰੂਰੀ ਹੈ। ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਇਹਦਾ ਸਿੱਟਾ ਨਿਕਲਣਾ ਜ਼ਰੂਰੀ ਹੁੰਦਾ ਹੈ। ਕੋਈ ਨਾ ਕੋਈ ਕਹਿੰਦੇ ਹੁੰਦੇ ਆ ਜੇ 100 ਜਣੇ ਵੀ ਸੁਣ ਰਹੇ ਆ ਨਾ ਉਹਦੇ ਵਿੱਚੋਂ ਦੋਵਾਂ ਦੇ ਉੱਤੇ ਵੀ ਇਸ ਗੱਲਬਾਤ ਦਾ ਅਸਰ ਹੋ ਜਾਵੇ ਜੇ ਅਸੀਂ ਵਿਚਾਰੀਏ ਕਿਸੇ ਚੀਜ਼ ਨੂੰ ਤਾਂ ਮੈਨੂੰ ਲੱਗਦਾ ਕਿ ਉਹਦਾ ਸਾਨੂੰ ਵੀ ਫਾਇਦਾ ਹੈ ਤੇ ਉਹਨਾਂ ਨੂੰ ਵੀ ਫਾਇਦਾ ਹੋ ਸਕਦਾ ਹਨਾ। ਤੇ ਬਿਲਕੁਲ ਜੀ ਉੱਥੇ ਸਾਡੀਆਂ ਆਦਤਾਂ ਨੂੰ ਸੁਧਾਰਨ ਦੀ ਹੋਈ ਮੈਨੂੰ ਲੱਗਦਾ ਕਿ ਵੱਡਿਆਂ ਵੱਲੋਂ ਇੱਕ ਕੋਸ਼ਿਸ਼ ਹੋਣੀ ਆ ਹਨਾ ਵੀ ਕੋਈ ਚੀਜ਼ ਜਿਹੜੀ ਆ ਉਹ ਤੁਸੀਂ ਸਲੀਕੇ ਦੇ ਨਾਲ ਕਿੱਦਾਂ ਸਜਾ ਕੇ ਰੱਖਣੀ ਆ ਹਨਾ, ਚਾਹੇ ਉਹ ਕੱਪੜਾ ਹੀ ਆ ਹਨਾ, ਪਰ ਅਸੀਂ ਉਹਨੂੰ ਮਤਲਬ ਵਹਿਮ ਦੇ ਨਾਲ ਜੋੜ ਲੈਣੇ। ਬਹੁਤ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹਨੂੰ ਅਸੀਂ ਵਹਿਮਾਂ ਦਾ ਹਿੱਸਾ ਬਣਾ ਲਿਆ। ਸਾਡੇ ਨਾਲ ਨਾ ਸੁਖਵਿੰਦਰ ਸੌਂਧੂਰੀ ਈਮੇਲ ਦੇ ਜ਼ਰੀਏ ਬਹੁਤ ਦੇਰ ਤੋਂ ਸਾਂਝ ਪਾਈ ਹੋਈ ਆ, ਸਤਿ ਸ਼੍ਰੀ ਅਕਾਲ ਉਹਨਾਂ ਨੇ ਬੁਲਾਈ ਆ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੁਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹੋ, ਸਾਨੂੰ ਬਹੁਤ ਚੰਗਾ ਲੱਗਦਾ ਤੁਹਾਡਾ ਜਿਹੜਾ ਮੈਸੇਜ ਹੈ ਮੈਂ ਥੋੜਾ ਜਿਹਾ ਦੇਰ ਨਾਲ ਲਿਆ ਉਹਦੇ ਲਈ ਮੈਂ ਮਾਫੀ ਵੀ ਚਾਹਾਂਗੀ। ਤੇ ਅੱਗੇ ਸਾਡੇ ਨਾਲ ਜਤਿੰਦਰ ਵਾਲੀਆ ਵੀ ਜੁੜੇ ਆ, ਜਤਿੰਦਰ ਵਾਲੀਆ ਜਿਹੜੇ ਆ ਜੀ ਉਹ ਵੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਦੋਵਾਂ ਨੂੰ। ਸਿਮਰ
ਸਤਿ ਸ਼੍ਰੀ ਅਕਾਲ ਬਾਜੀ, ਸਤਿ ਸ਼੍ਰੀ ਅਕਾਲ
ਜੀ। ਤੇ ਇਹਨਾਂ ਨੇ ਨਾ ਇੱਕ ਸੋਹਣਾ ਜਿਹਾ ਬਹੁਤ ਹੀ ਖੂਬਸੂਰਤ ਜਿਹਾ ਵਿਚਾਰ ਵੀ ਭੇਜਿਆ ਅਟੈਚਮੈਂਟ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਦਸਤਾਰ ਦੇ ਨਾਲ ਇੱਕ ਜਿਹੜਾ ਸਿੱਖ ਹੈ ਜੀ ਉਹ ਮੇਰੇ ਖਿਆਲ ਸਜਦਾ ਕਰਨ ਜਾ ਰਿਹਾ। ਸੋ ਵਿਚਾਰ ਹੈਗਾ, ਦਸਤਾਰ ਮੈਂ ਤਾਂ ਸਜਾਉਂਦਾ ਹਾਂ ਤਾਂ ਕਿ ਲੱਖਾਂ ਵਿੱਚ ਵੀ ਕਿਸੇ ਲੋੜਵੰਦ ਨੂੰ ਮੇਰੀ ਦੂਰੋਂ ਪਹਿਚਾਣ ਆ ਜਾਵੇ ਤੇ ਮੈਂ ਉਸਦੀ ਮਦਦ ਕਰ ਸਕਾਂ। ਦਸਤਾਰ ਮੇਰੀ ਸ਼ਾਨ ਹੈ, ਪਹਿਚਾਣ ਹੈ, ਕਿਆ ਬਾਤ ਹੈ ਜੀ। ਮਾਣ ਕਰਨਾ ਬਣਦਾ ਕਿਉਂਕਿ ਸਰਦਾਰੀ ਜਿਹੜੀ ਹੈ ਜੀ ਸਾਨੂੰ ਸਾਡੇ ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ ਤੇ ਲੱਖਾਂ ਦੇ ਵਿੱਚ ਅਸੀਂ ਵੱਖਰੇ ਦੇਖਦੇ ਹਾਂ ਤੇ ਅਸੀਂ ਜਿਹੜੀ ਇਹ ਵਿਲੱਖਣਤਾ ਆ ਇਹ ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਇਹ ਬਖਸ਼ੀ ਆ ਇਹਦੇ ਰਾਹੀਂ ਅਸੀਂ ਵਾਕਈ ਉਹ ਗੁਣ ਵੀ ਜਿਹੜੇ ਆ ਆਪਣੇ ਅੰਦਰ ਪੈਦਾ ਕਰੀਏ, ਉਹ ਚੰਗਿਆਈਆਂ ਪੈਦਾ ਕਰੀਏ ਜਿਹਦੇ ਨਾਲ ਹੋਰ ਵੀ ਜ਼ਿਆਦਾ ਜਿਹੜੀ ਵਿਲੱਖਣਤਾ ਆ ਸਾਡੀ ਉਹ ਕਾਇਮ ਹੋ ਸਕੇ। ਬਹੁਤ ਬਹੁਤ ਧੰਨਵਾਦ ਜੀ ਹਾਜ਼ਰੀ ਲਗਾਉਣ ਦੇ ਲਈ। ਅੱਗੇ ਧਨੀ ਸਾਹਿਬ ਸਾਡੇ ਨਾਲ ਜੁੜੇ ਆ ਜੀ ਤੇ ਇਹਨਾਂ ਨੂੰ ਆਪਾਂ ਜੀਆਂ ਤਾਂ ਕਿਹਾ ਸੀ ਪਰ ਇਹਨਾਂ ਨੇ ਇੱਕ ਵਿਚਾਰ ਭੇਜਿਆ ਸੀ ਉਹ ਵੀ ਸਾਂਝਾ ਕਰਦੇ ਆ। ਕਹਿੰਦੇ ਆਪਣਾ ਵਕਤ ਉਹਨਾਂ ਨੂੰ ਹੀ ਦੇਵੋ ਜੋ ਤੁਹਾਡੇ ਵਕਤ ਦੀ ਕਦਰ ਕਰਦੇ ਹੋਣ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਅੱਗੇ ਇਹਨਾਂ ਨੇ ਨਾ ਸਾਡੇ ਟੌਪਿਕ ਦੇ ਉੱਤੇ ਸਿਮਰ ਆਪਣੇ ਵਿਚਾਰ ਜਿਹੜੇ ਉਹ ਵੀ ਭੇਜੇ ਆ। ਕਹਿੰਦੇ ਤੁਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹੋ ਕਿ ਇੱਥੇ ਵਹਿਮ ਭਰਮ ਘੱਟ ਨੇ, ਕਹਿੰਦੇ ਲੱਗਦਾ ਤੁਸੀਂ ਪੈਰਾਮਾਟਾ ਸਿਡਨੀ ਨਹੀਂ ਆਏ ਜੀ। ਕਹਿੰਦੇ ਦੁਕਾਨ ਖੋਲ ਲੈਣਾ ਜੀ 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 ਦੁਕਾਨ ਨਾ ਕਹਿੰਦੇ ਖੋਲ ਲਈਆਂ ਜੀ, ਉੱਥੇ ਜੋਤਸ਼ੀਆਂ ਨੇ ਤੇ ਟੇਵੇ ਲੱਗਦੇ ਆ ਜੀ ਫੁੱਲ। ਤੇ ਪਿਛਲੇ ਹਫਤੇ ਕਹਿੰਦੇ ਮੈਂ ਨਾ ਪਾਰਕਲੀ ਮਾਰਕੀਟ ਗਿਆ ਤੇ ਉੱਥੇ 2-3 ਸ਼ੋਪਸ ਬਣ ਗਈਆਂ ਕਹਿੰਦੇ ਇਸ ਚੀਜ਼ ਦੀਆਂ ਤੇ ਪੀ ਆਰ ਵੀ ਕਹਿੰਦੇ ਦਵਾ ਦਿੰਦੇ ਆ ਤੇ ਹੱਥ ਵੀ ਦੇਖ ਦਿੰਦੇ ਆ।
ਮੈਨੂੰ ਪੰਡਿਤ ਗੱਲ ਯਾਦ ਆਈ, ਕਹਿੰਦੇ ਕਿ ਇੱਕ ਆਦਮੀ ਪੰਡਿਤ ਕੋਲ ਚਲਾ ਗਿਆ, ਕਹਿੰਦਾ ਪੰਡਿਤ ਜੀ ਹੱਥ ਦੇਖ ਲੈਤੇ ਹੈ? ਕਹਿੰਦਾ ਹਾਂਜੀ ਦੇਖ ਲੈਤੇ ਹੈ। ਤੇ ਉਹਨੇ ਆਪਣਾ ਹੱਥ ਨਾ ਇੱਦਾਂ ਦਿਖਾਇਆ ਤੇ ਉਹ ਕਹਿੰਦਾ ਬਹੁਤ ਜਿਆਦਾ ਪ੍ਰੋਬਲਮ ਆ, ਮੇਰੀ ਤੇ ਜ਼ਿੰਦਗੀ ਖਰਾਬ ਹੋਈ ਪਈ ਆਈ, ਇਹ ਵੋ ਆ ਨਾ ਇੱਦਾਂ ਉਹਨੇ ਪੰਡਿਤ ਨੂੰ। ਤੇ ਪੰਡਿਤ ਨੇ ਵੀ ਹੱਥ ਫੜ ਕੇ, ਪੰਡਿਤ ਸਮਝ ਗਿਆ ਕਿ ਇਹ ਬੰਦਾ ਤਕਲੀਫ ਚ ਆ ਤੇ ਇਹਦੇ ਕੋਲੋਂ ਅਸੀਂ ਪੈਸੇ ਕਿਤੇ, ਕਿਉਂਕਿ ਇਹ ਨਾ ਇੱਕ ਵਧੀਆ ਬਿਜ਼ਨਸ ਵੀ ਬਣ ਗਿਆ ਹੈ ਐਕਚੁਲੀ, ਤਾਂ ਹੀ ਉਹ ਜਿਹੜੇ ਹੁਣ ਦੁਕਾਨਾਂ ਜਿਹੜੀਆਂ ਨੇ ਉਹ ਦੁਕਾਨਾਂ ਤੇ ਆ ਗਏ, ਕਿਉਂਕਿ ਬਿਜ਼ਨਸ ਓਬਵੀਅਸਲੀ ਤਰੱਕੀ ਕਰਦਾ ਤੇ ਇਹ ਬਿਜ਼ਨਸ ਜਿਹੜਾ ਉਹ ਥੋੜਾ ਛੇਤੀ ਤਰੱਕੀ ਕਰਦਾ। ਤੇ ਉਹ ਪੰਡਿਤ ਵੀ ਸਮਝ ਗਿਆ ਕਿ ਇਹਦੇ ਕੋਲ ਪੈਸੇ ਕੀਤੇ ਜਾ ਸਕਦੇ ਨੇ ਤੇ ਉਹ ਕਹਿੰਦਾ ਉਹ ਤੇਰਾ ਤੇ ਕਹਿੰਦਾ ਸ਼ਨੀ ਬਹੁਤ ਖਰਾਬ ਆ ਤੇ ਤੇਰੇ ਤੇ ਕਹਿੰਦਾ ਬਹੁਤ ਵੱਡਾ ਉਪਾਅ ਕਰਨਾ ਪੈਣਾ, ਫੇਰ ਹੀ ਤੇਰੀਆਂ ਪ੍ਰੋਬਲਮ ਠੀਕ ਹੋਣਗੀਆਂ, ਏਦਾਂ ਤੇ ਨਹੀਂ ਹੋਣਗੀਆਂ। ਤੇ ਕਹਿੰਦਾ ਅੱਛਾ ਪੰਡਿਤ ਜੀ ਫਿਰ ਕਿਆ ਕਰਨਾ ਪੜੇਗਾ? ਕਹਿੰਦਾ ਕੁਛ ਨੀ, ਬਸ ਤੂੰ 2000 ਰੁਪਿਆ ਦੇ, ਕਰਨਾ ਮੈਂ ਆਪੇ ਸਾਰਾ ਕੁਛ, ਪੂਜਾ ਮੈਂ ਤੇਰੀ ਆਪੇ ਕਰ ਦੂੰਗਾ, ਤੂੰ ਬਸ 2000 ਰੁਪਿਆ ਦੇ ਤੇ ਤੂੰ ਘਰ ਜਾ ਤੇ ਤੇਰੇ ਸਾਰਾ ਸ਼ਨੀ ਜੋ ਵੀ ਹੈ ਸਭ ਠੀਕ ਹੋ ਜੂਗਾ। ਤੇ ਉਹ ਕਹਿੰਦਾ ਕਿ 2000 ਰੁਪਿਆ ਜੇ ਮੇਰੇ ਕੋਲ ਹੁੰਦਾ ਤੇ ਮੈਨੂੰ ਪ੍ਰੋਬਲਮ ਹੀ ਕਾਹਦੀ ਹੁੰਦੀ, ਮੇਰੇ ਕੋਲ ਤੇ ਕਹਿੰਦਾ ਕੋਈ 2000 ਰੁਪਿਆ ਨੀ ਹੈਗਾ। ਫਿਰ ਉਹ 1000 ਰੁਪਏ ਤੇ ਆ ਗਿਆ, ਕਹਿੰਦਾ ਅੱਛਾ ਚੱਲ 1000 ਰੁਪਿਆ ਹੀ ਦੇ ਫਿਰ ਕੋਈ ਇਲਾਜ ਕਰ ਦਿੰਦਾ ਤੇਰਾ ਮੈਂ। ਤੇ ਕਹਿੰਦਾ ਨਹੀਂ ਪੰਡਿਤ ਜੀ 1000 ਰੁਪਿਆ ਕੁਛ ਨੀ, ਕੋਈ ਪੈਸਾ ਕੋਈ ਨੀ ਹੈ। ਕਹਿੰਦਾ 500? ਕਹਿੰਦਾ ਨਹੀਂ ਪੰਡਿਤ ਜੀ, ਅਗਰ 500 ਹੀ ਹੋਤਾ ਤੋ ਮੈਂ ਆਪਕੇ ਪਾਸ ਕਿਉਂ ਆਤਾ, ਕੋਈ ਪੈਸਾ ਨਹੀਂ ਹੈ। ਕਹਿੰਦਾ ਬਾਬਾ 10 ਰੁਪਏ ਹੈ, ਤੂੰ 10 ਰੁਪਏ ਦੇ ਤੇ ਤੇਰਾ ਮੈਂ ਕਹਿੰਦਾ ਸ਼ਾਰਟਕਟ ਇਲਾਜ ਕਰ ਦੂੰਗਾ, 2000 ਵਾਲਾ ਇਲਾਜ। ਕਹਿੰਦਾ ਮੈਂ ਤੇਰਾ 10 ਚ ਕਰ ਦੂੰਗਾ। ਕਹਿੰਦਾ ਨਹੀਂ, ਕਹਿੰਦਾ 10 ਵੀ ਨੀ ਗਾ। ਕਹਿੰਦਾ ਫਿਰ ਏਦਾਂ ਕਰ, ਤੂੰ ਘਰ ਜਾ ਕੇ ਸੌਂ ਜਾ, ਤੇਰਾ ਸ਼ਨੀ ਵੀ ਕੀ ਵਿਗਾੜ ਦੂੰਗਾ। ਕਹਿੰਦਾ ਵਿਗਾੜਨ ਵਾਸਤੇ ਕੁਛ ਹੋਣਾ ਵੀ ਤਾਂ ਚਾਹੀਦਾ ਨਾ। ਕਹਿੰਦਾ ਤੇਰੇ ਕੋਲ ਹੈ ਹੀ ਕੱਖ ਨੀ, ਕਹਿੰਦਾ ਤੇਰਾ ਸ਼ਨੀ ਕੁਛ ਨੀ ਵਿਗਾੜ ਸਕਦਾ, ਘਰ ਜਾ ਕੇ ਸੌਂ ਆਰਾਮ ਨਾਲ। ਤੇ
ਉਹ ਬਿਲਕੁਲ ਮੈਨੂੰ ਲੱਗਦਾ ਇਹਨਾਂ ਠੱਗਾਂ ਤੋਂ। ਹਾਂਜੀ ਜੀ ਸਿਮਰ
ਹਾਂਜੀ, ਜਿਹੜਾ ਇਹ ਪੰਡਤਾਂ ਵਾਲਾ ਬਿਜ਼ਨਸ ਹੈ ਨਾ, ਇਹ ਬਿਜ਼ਨਸ ਹੀ ਬਹੁਤ ਸੌਖਾ ਹੈ, ਕਿਉਂਕਿ ਜਿਹੜਾ ਵੀ ਤੁਹਾਡੇ ਕੋਲ ਆਉਂਦਾ ਨਾ, ਓਬਵੀਅਸਲੀ ਕੋਈ ਖੁਸ਼ ਪਰਸਨ ਤੇ ਨਹੀਂ ਆਉਂਦਾ, ਜਿਹਨੂੰ ਕੋਈ ਨਾ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਤਕਲੀਫ ਹੋਵੇ ਨਾ, ਤੇ ਉਹ ਹੀ ਤੁਹਾਡੇ ਕੋਲ ਆਉਂਦਾ, ਤੇ ਤੁਸੀਂ ਉਹਨੂੰ ਮਾੜਾ ਜਿਹਾ ਵਹਿਮ ਪਾ ਦੋ ਕਿ ਤੇਰਾ ਤੇ ਆਹ ਕੰਮ ਏਦਾਂ ਹੋਣ ਵਾਲਾ, ਤੇ ਅਗਲਾ ਨੂੰ ਤੁਸੀਂ ਜਿੰਨੇ ਮਰਜ਼ੀ ਪੈਸੇ ਕਹੋ ਅਗਲਾ ਨੂੰ, ਤੇ ਫਿਰ ਏਦਾਂ ਹੁੰਦਾ ਨਾ, ਉਹ ਕਹਿੰਦੇ ਵਹਿਮ ਦਾ, ਉਹ ਜਿਹੜੀ ਮੈਂ ਗੱਲ ਕਹੀ ਵੀ ਵਹਿਮ ਦਾ ਇਲਾਜ ਕੋਈ ਨੀ, ਤੇ ਉਹ ਜਿਹੜੀ ਗੱਲ ਹੁਣ ਵਹਿਮ ਦਿਮਾਗ ਚ ਆ ਹੀ ਗਿਆ ਕਿ ਨਹੀਂ ਏਦਾਂ ਨਹੀਂ ਏਦਾਂ ਤੇ ਹੋ ਹੀ ਜਾਊਗਾ। ਤੇ ਜਿੱਦਾਂ ਨਾ ਇੱਕ ਵਾਰੀ ਮੇਰੇ ਬ੍ਰਦਰ ਨੂੰ, ਅਸੀਂ ਅੰਮ੍ਰਿਤਸਰ ਰਹਿੰਦੇ ਸੀ ਤੇ ਨਹਿਰੂ ਕੰਪਲੈਕਸ ਨਾ ਇੱਕ ਸ਼ੋਪ ਹੁੰਦੀ ਸੀ, ਤੇ ਉੱਥੇ ਨਾ ਇੱਕ ਪੰਡਿਤ ਬੈਠਦਾ ਹੁੰਦਾ ਸੀਗਾ, ਤੇ ਇਹ ਸਾਰੇ ਮੁੰਡੇ ਨਾ ਏਦਾਂ ਹੀ ਕਾਲਜ ਤੋਂ ਨਿਕਲੇ ਤੇ ਚਲੋ ਅੱਜ ਪੰਡਿਤ ਜੀ ਕੋ ਚੱਲੀਏ, ਪੰਡਿਤ ਜੀ ਕੋ ਚੱਲੀਏ। ਤੇ ਉਹ ਪੰਡਿਤ ਨਾ ਸਾਡੇ ਜਿੱਦਾਂ ਪੈਟਰੋਲ ਪੰਪ ਹੁੰਦੇ ਸੀਗੇ, ਤੇ ਉਹਨੇ ਕਿਤੇ ਪੈਟਰੋਲ ਪੰਪ ਤੇ ਮੇਰੇ ਬ੍ਰਦਰ ਨੂੰ ਕਿਤੇ ਵੇਖਿਆ ਵੇਖਿਆ ਹੋਣਾ, ਤੇ ਉਹਨੂੰ ਆਲਰੇਡੀ ਪਤਾ ਸੀਗਾ ਵੀ ਇਹਨਾਂ ਦਾ ਬੇਟਾ ਹੈ ਨਾ, ਤੇ ਇਹ ਚਲਾ ਗਿਆ ਤੇ ਇਹ ਫਰੈਂਡਸ ਦੇ ਨਾਲ ਸੀਗਾ, ਤੇ ਇਹਨਾਂ ਸਾਰਿਆਂ ਨੇ ਹੱਥ ਦਿਖਾਇਆ, ਤੇ ਉਹ ਨਾ ਮੇਰੇ ਬ੍ਰਦਰ ਦਾ ਹੱਥ ਦੇਖ ਕੇ ਕਹਿੰਦਾ ਤੇਰੇ ਉੱਤੇ ਬਹੁਤ ਜ਼ਿਆਦਾ ਕਸ਼ਟ ਆਉਣ ਵਾਲਾ, ਕਹਿੰਦਾ ਮੈਨੂੰ ਤਾਂ ਲੱਗਦਾ ਤੇਰੇ ਕੋਲ ਨਾ ਸਿਰਫ 6 ਮਹੀਨਿਆਂ ਦਾ ਟਾਈਮ ਹੈਗਾ, ਤੇ ਤੈਨੂੰ ਤੇ ਕਹਿੰਦਾ ਘੱਟੋ ਘੱਟ ਤੂੰ 5,000 ਰੁਪਇਆ ਦੇ ਮੈਨੂੰ, ਫਿਰ ਮੈਂ ਤੇਰਾ ਉਪਾਅ ਕਰਾਂਗਾ, ਤੇ ਏਦਾਂ ਤੇ ਫੇਰ ਹੀ ਆ ਸ਼ਾਇਦ ਤੇਰਾ ਬਚਾਅ ਹੋ ਜੇ, ਪਰ ਬੂਟ ਪੂਰਾ ਬਚਾਅ ਨੀ ਹੋਊਗਾ। ਮਤਲਬ ਉਹਨੇ ਇੰਨਾ ਨਾ ਵਹਿਮ ਪਾਤਾ ਅਮਰਜੀਤ ਜੀ, ਤੁਸੀਂ ਮੈਨੂੰ ਉਹ ਘਰ ਆਇਆ ਉਹਦਾ ਰੰਗ ਉੱਡਿਆ ਪੂਰਾ ਪੀਲਾ ਹੋਇਆ ਪਿਆ ਤੇ ਏਦਾਂ ਹਨਾ, ਤੇ ਮੈਂ ਉਹਨੂੰ ਪੁੱਛ ਲਿਆ ਮੈਂ ਕੀ ਗੱਲ, ਬੜਾ ਚੁੱਪ ਚੁੱਪ ਅੱਜ, ਨਹੀਂ ਨਹੀਂ ਕੁਛ ਨੀ ਕੁਛ ਨੀ, ਮੈਂ ਕਹਿੰਦੀ ਕੁਛ ਤੇ ਹੋਇਆ ਏਦਾਂ। ਤੇ ਫਿਰ ਉਹਨੇ ਮੈਨੂੰ ਦੱਸਿਆ ਜਿੱਦਾਂ ਝਿਜਕਦੇ ਨੇ ਪਾਪਾ, ਕਿਉਂਕਿ ਸਾਡੇ ਪਾਪਾ ਨਾ ਇਹਨਾਂ ਚੀਜ਼ਾਂ ਦੇ ਬਹੁਤ ਖਿਲਾਫ਼ ਸੀ, ਤੇ ਉਹ ਮਤਲਬ ਕਹਿ ਲੋ ਵੀ ਬਿਲਕੁਲ ਸਾਡੇ ਘਰ ਚ ਨਾ ਪੂਰਾ ਗੁਰਬਾਣੀ ਵਾਲਾ ਮਾਹੌਲ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਘਰ ਰੱਖੇ ਸੀ, ਤੇ ਪਾਪਾ ਨਾ ਇਹਨਾਂ ਚੀਜ਼ਾਂ ਨੂੰ ਬਿਲਕੁਲ ਨੀ ਸੀ ਮੰਨਦੇ, ਕੋਈ ਕਹਿੰਦਾ ਵੀ ਹੁੰਦਾ ਸੀਗਾ ਤੇ ਉਹਨੂੰ ਅੱਗੋਂ ਹੋਰ ਮਤਲਬ ਜਿੱਦਾਂ ਵੀ ਉਹਨੂੰ ਟਿੱਚਰਾਂ ਕਰਨੀਆਂ ਜਾਂ ਕੁਛ ਏਦਾਂ। ਤੇ ਜਦੋਂ ਉਹਨੇ ਮੈਨੂੰ ਦੱਸਿਆ ਨਾ, ਤੇ ਮੈਂ ਸਾਡੇ ਇੱਕ ਮੇਰਾ ਇੱਕ ਬ੍ਰਦਰ ਆ ਜਿੱਦਾਂ ਮੇਰੇ ਕਜ਼ਨ ਚ ਸੀਗਾ, ਤੇ ਉਹ ਨਾ ਐਸਟ੍ਰੋਲੋਜੀ ਦੀ ਸਟੱਡੀ ਕਰਦਾ ਹੁੰਦਾ ਸੀ, ਪੜ੍ਹਦਾ ਸੀਗਾ ਕੈਮਿਸਟਰੀ ਵਗੈਰਾ, ਤੇ ਮੈਂ ਕਿਹਾ ਚੱਲ ਕੋਈ ਨੀ ਆਪਾਂ ਵੀਰੇ ਨੂੰ ਫੋਨ ਕਰਕੇ ਪੁੱਛਦੇ ਹਾਂ ਵੀ ਏਦਾਂ ਦੀ ਕੋਈ ਗੱਲ ਹੈਗੀ ਹੈ। ਤੇ ਉਹ ਨਾ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ, ਮੈਨੂੰ ਉਹ ਕਿਤੇ ਆਪਣੇ ਫਰੈਂਡ ਦੇ ਨਾਲ ਉਹ ਵੀ ਬੈਠੇ ਸੀ, ਤੇ ਕਹਿੰਦੇ ਅਮਨ ਨੂੰ ਕਹਿ ਪਹਿਲਾਂ ਮੈਨੂੰ ਪੰਡਿਤ ਦਾ ਐਡਰੈਸ ਦਵੇ ਵੀ ਕਿਹੜੇ ਪੰਡਿਤ ਨੇ ਕਿਹਾ ਤੇਰੇ ਕੋਲ 6 ਮਹੀਨੇ ਦਾ ਟਾਈਮ ਹੈਗਾ। ਤੇ ਉਹ ਨਾ ਮੇਰੇ ਬ੍ਰਦਰ ਨੇ ਦੱਸਤਾ ਕਿ ਆ ਇੱਦਾਂ ਇੱਦਾਂ, ਕਹਿੰਦਾ ਚੱਲ ਫਿਰ ਮੇਰੇ ਨਾਲ। ਫਿਰ ਨਾ ਇਹ ਜਾ ਕੇ ਉਹ ਪੰਡਿਤ ਤੋਂ ਬਹਿ ਗਏ, ਤੇ ਪੰਡਿਤ ਨੂੰ ਕਹਿੰਦੇ ਪੰਡਿਤ ਜੀ ਇਹ ਦੱਸੋ ਹਾਂ ਕਿੰਨਾ ਟਾਈਮ, ਤਾਂ ਪੰਡਿਤ ਐਜ ਯੂਜਲ ਸ਼ੁਰੂ ਹੋ ਗਿਆ ਕਿ ਇਹਦੇ ਕੋਲ 6 ਮਹੀਨੇ ਦਾ ਟਾਈਮ ਹੈ ਫਲਾਣਾ ਧਮਕਾਣਾ। ਤੇ ਮੇਰਾ ਬ੍ਰਦਰ ਕਹਿੰਦਾ ਕਿ ਮੇਰਾ ਕਜ਼ਨ ਕਹਿੰਦਾ ਪੰਡਿਤ ਜੀ ਤੁਸੀਂ ਆਪਣਾ ਟੇਵਾ ਕਰੀ ਵੇਖਿਆ, ਉਹ ਕਹਿੰਦਾ ਕਿ ਨਹੀਂ, ਕਹਿੰਦਾ ਮੈਂ ਆਪਣਾ ਨੀ ਵੇਖਿਆ, ਕਹਿੰਦਾ ਇਹੀ ਗਲਤੀ ਕਰ ਗਈ, ਤੁਹਾਨੂੰ ਪਤਾ ਨੀ ਤੁਹਾਡੇ ਕੋਲ ਸਿਰਫ 5 ਮਿੰਟ ਦਾ ਟਾਈਮ, ਤੁਸੀਂ ਜੋ ਕਰਨਾ ਕਰ ਲੋ, ਤੁਹਾਨੂੰ ਜੂਤ ਹੋ ਫੇਰਾਂਗੇ। ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਗਏ, ਇੰਨਾ ਕੁੱਟਿਆ ਨਾ ਪੰਡਿਤ ਨੂੰ, ਵਿਚਾਰਾ ਪੰਡਿਤ ਮਾਫੀਆ ਮੰਗੇ। ਫਿਰ ਉਹਨੇ ਦੱਸਿਆ ਕਿ ਮੈਨੂੰ ਪਤਾ ਹੈ ਵੀ ਇਹ ਕਿੰਨਾ ਦਾ ਬੇਟਾ, ਤੇ ਮੈਨੂੰ ਲੱਗਿਆ 4-5 ਹਜ਼ਾਰ ਰੁਪਇਆ ਤੇ ਲੈ ਹੀ ਆਊਗਾ, ਤੇ ਮੈਂ ਇਸ ਕਰਕੇ ਇਹਨੂੰ ਵਹਿਮ ਪਾਇਆ ਸੀਗਾ ਵੀ ਏਦਾਂ। ਤੇ
ਬਿਲਕੁਲ ਹਾਂ ਹਾਂ ਬਿਲਕੁਲ, ਜਿਹੜੇ ਪਰੇਸ਼ਾਨ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਘਿਰੇ ਹੋਏ ਆ, ਉਹ ਲੋਕ ਅਕਸਰ ਸ਼ਿਕਾਰ ਹੋ ਜਾਂਦੇ ਆ ਹਨਾ, ਕਿਉਂਕਿ ਉਹਨਾਂ ਦੇ ਮੈਨੂੰ ਲੱਗਦਾ ਕਿ ਜਿਹੜਾ ਪ੍ਰਭਾਵ ਆ ਉਹ ਛੇਤੀ ਇਹਨਾਂ ਚੀਜ਼ਾਂ ਦਾ ਪੈਂਦਾ ਆ, ਜਦੋਂ ਤੁਹਾਡੇ ਅੰਦਰ ਕੋਈ ਨਾ ਕੋਈ ਡਰ ਪੈਦਾ ਹੋ ਗਿਆ ਹਨਾ, ਅਸਲ ਦੇ ਵਿੱਚ ਉਹ ਫਿਰ ਮਾਨਸਿਕ ਪਰੇਸ਼ਾਨੀ ਦਾ ਜਿਹੜਾ ਕਾਰਨ ਬਣ ਜਾਂਦਾ। ਤੇ ਜ਼ਿਆਦਾਤਰ ਮਾਨਸਿਕ ਤੌਰ ਤੇ ਜਿਹੜੇ ਬਿਮਾਰ ਲੋਕ ਆ ਉਹ ਹੀ ਇਹਨਾਂ ਦਾ ਜਿਹੜਾ ਵਪਾਰ ਆ ਉਹ ਵਧਾਉਣ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਆ, ਚਾਹੇ ਉਹ ਪੰਡਿਤ ਹੋਵੇ ਚਾਹੇ ਠੱਗ ਹੋਵੇ। ਮੈਂ ਆਪਣੇ ਹੀ ਲਾਈਫ ਚੋਂ ਇੱਕ ਐਕਸਪੀਰੀਅੰਸ ਜਿਹੜਾ ਸੀਗਾ ਉਹ ਲਿਆ ਸੀ ਜੀ, ਆਪਣੇ ਨਾ ਉੱਥੇ ਇੱਕ ਭਾਟੜੇ ਟਾਈਪ ਮਤਲਬ ਸਿੱਖੀ ਦੇ ਭੇਖ ਦੇ ਵਿੱਚ ਵੀ ਲੋਕ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਜੀ ਉਹ ਕਰਦੇ ਆ, ਸੋ ਉਹ ਲੋਕ ਜਿਹੜੇ ਆ ਜੀ ਉਹ ਪਹਿਲਾਂ ਤਾਂ ਘਰ ਘਰ ਜਾਂਦੇ ਆ ਨਾ ਕਿ ਅਸੀਂ ਸੇਵਾ ਜਿਹੜੀ ਉਹ ਲੈਣ ਆਏ ਆ, ਸੇਵਾ ਲੈਣ ਆਏ ਆ, ਤੇ ਉੱਥੇ ਫਿਰ ਤੁਹਾਨੂੰ ਉਹ ਭਾਪ ਲੈਂਦੇ ਆ ਕਿ ਤੁਸੀਂ ਕਿੰਨੀ ਛੇਤੀ ਡਰ ਜਾਂਦੇ ਆ ਕਿਹੜੀ ਗੱਲ ਦੇ ਉੱਤੇ। ਔਰ ਆਲੇ ਦੁਆਲੇ ਤੋਂ ਕਈ ਵਾਰ ਕੀ ਹੁੰਦਾ ਕਿ ਆਲੇ ਦੁਆਲੇ ਤੋਂ ਪਹਿਲਾਂ ਤਾਂ ਖਬਰਸਾਰ ਸਾਰੀ ਲੈ ਲੈਂਦੇ ਆ ਹਨਾ, ਤੁਹਾਡੇ ਤੁਹਾਡੇ ਮੁਹੱਲੇ ਦੇ ਵਿੱਚ ਬਿਲਕੁਲ ਤੁਹਾਡੇ ਮੁਹੱਲੇ ਦੇ ਵਿੱਚ ਕਿਹੜਾ ਬੰਦਾ ਜਿਹੜਾ ਕੇਸ ਢੰਗਦਾ ਆ, ਕੀ ਕੰਮ ਕਰਦਾ ਆ, ਉਹਦਾ ਕੰਮ ਕਾਰ ਕੀ ਆ ਹਨਾ, ਤੇ ਉਹ ਸਾਰੀ ਜਿਹੜੀ ਰਿਪੋਰਟ ਲੈਣ ਤੋਂ ਬਾਅਦ ਫਿਰ ਉਹ ਘਰ ਘਰ ਦੇ ਵਿੱਚ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਆ ਨਾ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਗੱਲ ਦਾ ਅਸਰ ਜਿਹੜਾ ਜ਼ਿਆਦਾ ਹੋ ਸਕਦਾ। ਸੋ ਸਾਡੇ ਘਰ ਦੇ ਵਿੱਚ ਉਹਨਾਂ ਦਾ ਜਿਵੇਂ ਆਉਣਾ ਹੋਇਆ, ਮੇਰੇ ਮਦਰ ਜਿਹੜੇ ਸੀ ਉਹ ਕਾਫੀ ਦਾਨੀ ਕਿਸਮ ਦੇ ਆ, ਉਹਨਾਂ ਨੂੰ ਲੱਗਦਾ ਕਿ ਕੋਈ ਵੀ ਛੋਟੀ ਜਿਹੀ ਚੀਜ਼ ਦੇ ਵਿੱਚ ਲੋੜ ਆਪਣੀ ਦਰਸਾਉਂਦਾ ਆ, ਤੇ ਬਸ ਉਹ ਲੋੜਵੰਦਾਂ ਦੇ ਲਈ ਜਿੱਦਾਂ ਸਮਰਪਿਤ ਸੀਗੇ ਹਨਾ। ਤੇ ਉਹ ਜੀ ਆਏ ਸਾਡੇ ਘਰ ਤੇ ਉਹਨੇ ਜਿਹੜੇ ਉਹ ਪਾਟੜੇ ਸੀ ਉਹਨਾਂ ਨੇ ਕਿਹਾ ਕਿ ਬੀਬੀ ਨਹੀਂ ਤੇਰਾ ਇੰਨੇ ਦਾਨ ਨਾਲ ਕੁਛ ਨੀ ਬਣਨਾ, ਜਿਵੇਂ ਉਹਨਾਂ ਨੂੰ ਆਟਾ ਪਾਇਆ ਹਨਾ ਤੇ 5 ਰੁਪਈਏ ਦਿੱਤੇ, ਤੇ ਕਹਿੰਦੇ ਇੰਨੇ ਦਾਨ ਨਾਲ ਤੇਰਾ ਕੁਛ ਨੀ ਬਣਨਾ, ਤੇਰੇ ਤੇ ਤਾਂ ਬਹੁਤ ਵੱਡੀ ਬਿਪਤਾ ਆਉਣ ਵਾਲੀ ਆ ਨਾ। ਤੇ ਮੇਰੇ ਮਦਰ ਇਕਦਮ ਬਹੁਤ ਛੇਤੀ ਡਰ ਜਾਂਦੇ ਸੀਗੇ ਉਹਨਾਂ
ਨੂੰ,
ਕਹਿੰਦੇ ਕਿ ਤੇਰਾ ਜਿਹੜਾ ਪੁੱਤਰ ਆ ਤੇਰੇ ਤਾਂ ਦੋ ਹੀ ਤਾਂ ਤੁਹਾਡੇ ਘਰ ਮਰਦੇ ਆ, ਔਰ ਦੋਨਾਂ ਮਰਦਾਂ ਦਾ ਅਗਲੇ ਮਹੀਨੇ ਦੇ ਵਿੱਚ ਜਿਹੜਾ ਅੰਤਕਾਲ ਹੋ ਜਾਣਾ ਆ ਨਾ, ਦੋਨੋ ਦੋਨਾਂ ਦਾ ਜਿਹੜਾ ਤੇਰੇ ਹਸਬੈਂਡ ਨੇ ਵੀ ਇਸ ਦੁਨੀਆਂ ਤੋਂ ਚਲ ਜਾਣਾ ਤੇ ਤੇਰੇ ਮੁੰਡੇ ਨੇ ਵੀ ਚਲ ਜਾਣਾ, ਵੀ ਤੁਹਾਡੇ ਘਰ ਦੇ ਵਿੱਚ ਦੋ ਮੌਤਾਂ ਹੋਣੀਆਂ, ਉਹ ਵੀ ਬੰਦਿਆਂ ਦੀਆਂ ਹੋਣੀਆਂ ਨਾ। ਔਰ ਜਦੋਂ ਤੁਹਾਨੂੰ ਇਹੋ ਜਿਹੀ ਗੱਲ ਦੇਖੋ ਕਹਿ ਦਿੱਤੀ ਜਾਵੇ ਤਾਂ
ਮੈਨੂੰ
ਲੱਗਦਾ ਕਿ ਸੁਭਾਵਿਕ ਆ, ਕੋਈ ਵੀ ਜਿਹੜੀ ਔਰਤ ਆ ਉਹ ਅੰਦਰੋਂ ਡਰ
ਜਾਂਦੀ ਹੈ।
ਦੇਖੋ ਪਤੀ ਵੀ ਉਹਨੂੰ ਓਨਾ ਹੀ ਪਿਆਰਾ ਹੁੰਦਾ, ਪੁੱਤਰ ਵੀ ਓਨਾ ਹੀ ਪਿਆਰਾ ਹੁੰਦਾ। ਔਰ ਉਹਨਾਂ ਨੇ ਜੀ ਇਹੋ ਜਿਹਾ ਮਤਲਬ ਜਦੋਂ ਗੱਲ ਕਹੀ ਤਾਂ ਮੰਮੀ ਜਿਹੜੇ ਮੇਰੇ ਬੜਾ ਡਰ ਗਏ, ਕਹਿੰਦੇ ਨਹੀਂ ਨਹੀਂ ਵੀ ਬਾਬਾ ਜੀ ਤੁਸੀਂ ਏਦਾਂ ਨਾ ਕਹੋ ਹਨਾ, ਏਦਾਂ ਤੁਸੀਂ ਕਿੱਦਾਂ ਕਹਿੰਦੇ। ਕਹਿੰਦੇ ਨਹੀਂ ਨਹੀਂ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਆਇਆ ਹੁਣੇ ਤਾਂ ਮੈਂ ਬੀਬਾ ਤੇਰੇ ਨਾਲ ਸਾਂਝਾ ਕਰ ਦਿੱਤਾ, ਮੈਂ ਤਾਂ ਬੜਾ ਪਰੇਸ਼ਾਨ ਹੋ ਗਿਆ ਹਨਾ, ਵੀ ਮੈਂ ਆਇਆ ਤਾਂ ਸਿਰਫ ਸੇਵਾ ਹੀ ਲੈਣ ਸੀ, ਪਰ ਇਹ ਕਿਹੜਾ ਮਤਲਬ ਤੁਹਾਡੇ ਉੱਤੇ ਇਹ ਜਿਹੜਾ ਢਹਿਣ ਵਾਲਾ ਆ ਹਨਾ, ਕਹਿਰ ਢਹਿਣ ਵਾਲਾ ਤੇਰੇ ਤੇ। ਤੇ ਉਹ ਥੋੜਾ ਡਰ ਗਿਆ, ਕਹਿੰਦੇ ਬਾਬਾ ਜੀ ਤੁਸੀਂ ਦੱਸੋ ਵੀ ਏਦਾਂ ਕਿੱਦਾਂ ਕਿਹੜਾ ਤੁਹਾਨੂੰ ਹੁਕਮ ਹੋਇਆ। ਕਹਿੰਦਾ ਬੀਬਾ ਤੂੰ ਕਹਿੰਦਾ ਮੰਨਦੀ ਆ ਕਿ ਨਹੀਂ ਮੰਨਦੀ, ਪਹਿਲਾਂ ਤਾਂ ਤੂੰ ਆਪਣਾ ਵਿਸ਼ਵਾਸ ਰੱਖ ਮੇਰੇ ਤੇ ਨਾ ਕਹਿੰਦਾ। ਤੇ ਉਹ ਨਾ ਮੰਮੀ ਥੋੜਾ ਹੋਰ ਡਰ ਗਏ, ਕਹਿੰਦੇ ਨਹੀਂ ਬਾਬਾ ਜੀ ਠੀਕ ਹੈ ਵਿਸ਼ਵਾਸ ਤਾਂ ਹੈ, ਪਰ ਮੈਨੂੰ ਫੇਰ ਵੀ ਥੋੜਾ ਜਿਹਾ ਤੁਸੀਂ ਦੱਸੋ ਵੀ ਤੁਸੀਂ ਏਦਾਂ ਕਿੱਦਾਂ ਕਹਿ ਸਕਦੇ ਆ ਨਾ। ਕਹਿੰਦਾ ਤੂੰ ਪਹਿਲਾਂ ਵਿਸ਼ਵਾਸ ਕਰਦੀ ਹੈ ਕਿ ਨਹੀਂ ਕਰਦੀ ਹੈ? ਤੇ ਮੰਮੀ ਕਹਿੰਦੇ ਠੀਕ ਹੈ ਜੀ, ਹਾਂ ਬਾਬਾ ਜੀ ਤੁਸੀਂ ਦੱਸੋ। ਤੇ ਕਹਿੰਦਾ ਤੂੰ ਏਦਾਂ ਕਰ ਹੁਣ, ਕਹਿੰਦਾ ਤੂੰ ਪਹਿਲਾਂ ਤਾਂ ਉਹਨੇ ਪਤਾ ਨੀ ਕਿੰਨੇ ਹਜ਼ਾਰ ਰੁਪਈਆ ਦੱਸ ਦਿੱਤਾ ਨਾ, ਵੀ 3,000-4,000 ਰੁਪਈਆ ਜਿਹੜਾ ਉਹ ਲਿਆ ਕੇ ਦੇ, ਤੇ ਬਾਬਿਆਂ ਨੂੰ ਬਾਬੇ ਜਿਹੜੇ ਆ ਜੀ ਇਹਦਾ ਇੰਤਜ਼ਾਮ ਕਰਨਗੇ, ਤੇਰੇ ਤੇ ਜਿਹੜੀ ਤੇਰੇ ਤੇ ਜਿਹੜਾ ਕਹਿਰ ਹੈ ਇਹ ਕੱਟਣਾ ਪੈਣਾ ਸਾਨੂੰ ਨਾ, ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਕੱਟਣਾ ਪੈਣਾ। ਤੇ ਫੇਰ ਜਿੱਦਾਂ ਕਿਉਂਕਿ ਉੱਥੇ ਕੀ ਆ ਜਾਂਦੀ, ਉੱਥੇ ਸਿੱਖੀ ਸੋਚ ਆ ਜਾਂਦੀ ਹੈ ਨਾ, ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਹਮੇਸ਼ਾ ਇਹੋ ਜਿਹੇ ਕਰਮਕਾਂਡਾਂ ਤੋਂ ਦੂਰ ਰਹਿਣ ਲਈ ਕਿਹਾ। ਫਿਰ ਉੱਥੇ ਮੰਮੀ ਦੇ ਦਿਮਾਗ ਦੇ ਵਿੱਚ ਆਇਆ ਕਿ ਸਾਡੇ ਗੁਰੂ ਸਾਹਿਬ ਜਿਹੜੇ ਉਹ ਇਹਨਾਂ ਕਰਮਕਾਂਡਾਂ ਚ ਪੈਣ ਲਈ ਕਹਿੰਦੇ ਨੀ ਆ, ਪਰ ਮਤਲਬ ਸਿੱਖ ਹੋ ਕੇ ਹਨਾ ਉਸ ਭੇਖ ਦੇ ਵਿੱਚ ਏਦਾਂ ਕਿਉਂ ਵਾਰ ਵਾਰ ਕਹਿ ਰਿਹਾ ਕਿ ਗੁਰੂ ਸਾਹਿਬ ਦਾ ਹੁਕਮ ਆਇਆ, ਵੀ ਗੁਰੂ ਸਾਹਿਬ ਏਦਾਂ ਦੇ ਹੁਕਮ ਤਾਂ ਨੀ ਕਰਦੇ ਪਏ ਕਿਤੇ ਹਨਾ। ਤੇ ਫੇਰ ਮੰਮੀ ਨੂੰ ਥੋੜਾ ਜਿਹਾ ਜਿੱਦਾਂ ਸ਼ੱਕ ਜਿਹਾ ਹੋਇਆ, ਤੇ ਮੰਮੀ ਨੇ ਨਾਲ ਦੇ ਗੁਆਂਢ ਦੇ ਵਿੱਚ ਇੱਕ ਬਜ਼ੁਰਗ ਸਾਡੇ ਉਹ ਵੀ ਕਾਫੀ ਜਿੱਦਾਂ ਕੋਨਫੀਡੈਂਟ ਜਿਹੇ ਹੁੰਦੇ ਸੀ ਆਂਟੀ, ਤੇ ਉਹਨਾਂ ਨੂੰ ਬੁਲਾ ਕੇ ਲਿਆਏ। ਤੇ ਜਦੋਂ ਸਾਰਾ ਉਹਨਾਂ ਨੂੰ ਦੱਸਿਆ ਤੇ ਉਹ ਆਂਟੀ ਨੇ ਮਤਲਬ 2-4 ਗਾਲਾਂ ਕੱਢੀਆਂ, ਕਹਿੰਦੇ ਤੇ ਤੁਹਾਡਾ ਤਾਂ ਹਨਾ ਤੁਹਾਡੀ ਮਤਲਬ ਛਿੱਤਰ ਪਰੇਡ ਕਰਕੇ ਤੇ ਤੁਹਾਨੂੰ ਇੱਥੇ ਪੂਰੇ ਮੁਹੱਲੇ ਦੇ ਵਿੱਚ ਮੂੰਹ ਕਾਲੇ ਕਰਕੇ ਤੁਹਾਡੇ ਭੇਜਾਂਗੇ, ਜੇ ਤੁਸੀਂ ਹਨਾ ਲੋਕਾਂ ਨੂੰ ਡਰਾਉਣ ਦਾ ਕੰਮ ਏਦਾਂ ਕਰਦੇ ਆ, ਹਨਾ ਕਿਹੜੇ ਗੁਰੂ ਦਾ ਕਿਹੜਾ ਤੂੰ ਹੁਕਮ ਸਾਡੇ ਉੱਤੇ ਝਾੜਨ ਲੱਗ ਪਿਆ। ਮਤਲਬ ਉਹ ਇੰਨੀ ਦੇਰ ਦੇ ਵਿੱਚ ਉਹ ਲੋਕ ਪੂਰੇ ਮਤਲਬ ਗਲੀ ਦੇ ਵਿੱਚ ਹੀ ਐਡੀ ਛੇਤੀ ਛੂ ਮੰਤਰ ਹੋ ਗਏ ਉਹ ਲੋਕ, ਕਿਉਂਕਿ ਪੱਲੇ ਕੁਛ ਨੀ ਹੁੰਦਾ, ਪਰ ਉਹ ਤੁਹਾਡੀ ਸੋਚ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਤੁਸੀਂ ਕਿੰਨੀ ਛੇਤੀ ਡਰ ਜਾਂਦੇ ਆ। ਮਤਲਬ ਕਈ ਵਾਰ ਹੁੰਦਾ ਸਾਡੇ ਅੰਦਰਲੇ ਕੰਪਲੈਕਸਿਸ ਹੀ ਹੁੰਦੇ ਆ, ਸਾਡੀਆਂ ਇਨਸਿਕਿਉਰਿਟੀਜ਼ ਹੀ ਹੁੰਦੀਆਂ ਆ, ਜਿਹਦੇ ਕਰਕੇ ਅਸੀਂ ਇਹਨਾਂ ਲੋਕਾਂ ਦੇ ਆੜੇ ਚ ਆ ਜਾਂਦੇ ਆ, ਤੇ ਇਹਨਾਂ ਦਾ ਜਿਹੜਾ ਬਿਜ਼ਨਸ ਆ ਜੀ ਉਹ ਸਾਡੇ ਕਰਕੇ ਫਿਰ ਭਰਪੂਰ ਚੱਲਦਾ ਆ। ਤੇ ਏਦਾਂ ਹੀ ਧਨੀ ਸਾਹਿਬ ਵੀ ਕਹਿੰਦੇ ਆ ਜੀ, ਧਨੀ ਸਾਹਿਬ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਆ, ਤੇ ਕਹਿੰਦੇ ਤੁਹਾਡੇ ਤੇ ਫੇਰ ਕਹਿੰਦੇ 26 ਨੀ ਬਣੀ ਜਦੋਂ ਕਹਿੰਦੇ ਬ੍ਰਾਹਮਣਾਂ ਨੂੰ ਕੁੱਟਿਆ। ਮੈਨੂੰ ਲੱਗਦਾ ਸਿਮਰ ਤੁਹਾਡੀ ਗੱਲ ਕਰ ਰਹੇ ਜਿਹੜੀ ਘਟਨਾ ਦਾ ਜ਼ਿਕਰ ਜਿਹੜਾ ਤੁਸੀਂ ਕੀਤਾ
ਸੀਗਾ। ਹਾਂਜੀ ਨਹੀਂ ਧਨੀ ਸਾਹਿਬ ਉਹ ਜਿਹੜਾ 26 ਵਾਲਾ ਪਰਚਾ ਨਾ ਉਹ ਵੀ ਸਾਡੇ ਘਰ ਦਾ ਹੀ ਸੀ, ਕਿਉਂਕਿ ਉਹ ਜਿਹੜੇ ਮੇਰੇ ਕਜ਼ਨ ਨੂੰ ਲੈ ਕੇ ਗਏ ਸੀ ਉਹਨਾਂ ਦੇ ਫਾਦਰ ਐਸਐਸਪੀ ਸੀਗੇ ਅੰਮ੍ਰਿਤਸਰ ਚ, ਤੇ 26 ਵਾਲਾ ਤੇ ਚੱਕਰ ਹੀ ਕੋਈ ਨੀ ਸੀਗਾ, ਤੇ ਤਾਂ ਹੀ ਉਹ ਸਾਡੇ ਚ ਵੀ ਪਰਮਾਤਮਾ ਦੀ ਇੰਨੀ ਮਿਹਰ ਆ ਵੀ ਇੰਨੀ ਦਲੇਰੀ ਸੀ ਵੀ ਚੱਲ ਕੋਈ ਨੀ ਵੇਖ ਲੈਂਦੇ ਆ ਕਿਹਦੇ ਕੋਲ 6 ਮਹੀਨਿਆਂ ਦਾ ਟਾਈਮ ਆ। ਫਿਰ ਉਹਦਾ ਜਿਹੜਾ ਪੰਡਿਤ ਦਾ 5 ਮਿੰਟ ਦਾ ਟਾਈਮ ਸੀ ਉਹ ਚੰਗੀ ਤਰ੍ਹਾਂ ਫਿਰ ਉਹ ਪੂਰਾ ਕਰਕੇ ਆਏ ਸੀਗੇ। ਹਾਂਜੀ
ਏਦਾਂ ਹੀ ਬਹੁਤ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਕੋ ਇੰਸੀਡੈਂਟ ਹੋ ਜਾਂਦੇ, ਕਈ ਵਾਰ ਜਦੋਂ ਜੁੜ ਜਾਂਦੀਆਂ ਤਾਂ ਫੇਰ ਜਿਹੜਾ ਉਹ ਮਤਲਬ ਵਹਿਮ ਹੈ ਨਾ ਹੋਰ ਪੱਕਾ ਹੋ ਜਾਂਦਾ, ਉਹਨਾਂ ਚੀਜ਼ਾਂ ਤੇ ਸਾਡਾ ਵਿਸ਼ਵਾਸ ਬਣਦਾ ਜਾਂਦਾ, ਅਸੀਂ ਦੱਸਦੇ ਜਾਂਦੇ ਆ। ਪਿੱਛੇ ਜੇ ਵੀ ਕਿਸੇ ਘਟਨਾ ਦਾ ਜ਼ਿਕਰ ਮੇਰੀ ਇੱਕ ਦੋਸਤ ਨੇ ਕੀਤਾ ਸੀਗਾ, ਤੇ ਉਸ ਘਟਨਾ ਨੂੰ ਸੁਣਨ ਤੋਂ ਬਾਅਦ ਮਤਲਬ ਮੈਨੂੰ ਵੀ ਬੜੀ ਅਚੰਬੇ ਵਾਲੀ ਲੱਗੀ। ਉਹ ਕਹਿੰਦੇ ਕਿ ਉਹਨੂੰ ਨਾ ਇੰਡੀਆ ਦੇ ਵਿੱਚ ਬੈਠਿਆਂ ਉਹਦੀ ਆਪਣੀ ਫਰੈਂਡ ਨੂੰ ਕੈਨੇਡਾ ਦੇ ਵਿੱਚ ਕਿਸੇ ਨੇ ਕਿਹਾ ਕਿ ਤੇਰੀ ਮਦਰ ਦੇ ਨਾਲ ਆ ਆ ਚੀਜ਼ਾਂ ਹੋਈਆਂ, ਏਦਾਂ ਹੋਇਆ ਉਦਾਂ ਹੋਇਆ, ਔਰ ਉਹ ਕਹਿੰਦੀ ਕਿ ਜੋ ਵੀ ਹੋਇਆ ਉਹ ਬਿਲਕੁਲ ਸੱਚ ਸੀਗਾ ਹਨਾ। ਤੇ ਦੇਖੋ ਅਸੀਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹ ਜਿਹੜਾ ਬੰਦਾ ਆ ਉਹਦੇ ਹੋਰ ਕਿਹਦੇ ਕਿਹਦੇ ਨਾਲ ਕੰਟੈਕਟ ਆ, ਕਿਉਂਕਿ ਹੋ ਸਕਦਾ ਕਿ ਉਹਦੇ ਤੁਹਾਡੇ ਹੀ ਪਰਿਵਾਰ ਦੇ ਵਿੱਚੋਂ ਹੋਰ ਬਹੁਤ ਸਾਰੇ ਜਿਹੜੇ ਉਹਦੇ ਜਾਣੂ ਜਿਹੜੇ ਆ ਉਹਨਾਂ ਦੇ ਨਾਲ ਉਹਦੇ ਕੰਟੈਕਟਸ ਹੋਣ, ਉਹਨਾਂ ਨੂੰ ਪਤਾ ਹੋਵੇ ਕਿ ਕੈਨੇਡਾ ਤੋਂ ਕੌਣ ਆਇਆ ਹੋਇਆ, ਕਿਉਂਕਿ ਇਹ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਕੇਂਦਰਿਤ ਹੁੰਦੇ ਆ, ਇਹਨਾਂ ਨੂੰ ਇਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਚੱਲਣਾ ਹੀ ਇਹਨਾਂ ਚੀਜ਼ਾਂ ਦੇ ਉੱਤੇ ਆ, ਤੇ ਇਸ ਕਰਕੇ ਮੈਨੂੰ ਲੱਗਦਾ ਇਹ ਖਾਣ ਪੀਣ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ।
ਹਾਂਜੀ ਹਾਂਜੀ, ਜਿਨ੍ਹਾਂ ਦਾ ਐਕਚੁਅਲੀ ਅਮਰ ਜੀ ਕੰਮ ਹੀ ਇਹੀ ਹੁੰਦਾ ਨਾ ਕਿ ਆਪਾਂ ਕਿਸ ਤਰ੍ਹਾਂ ਕਿਸੇ ਨੂੰ, ਉਹ ਫਿਰ ਇਸ ਚੀਜ਼ ਉੱਤੇ ਰਿਸਰਚ ਵੀ ਕਰਦੇ ਰਹਿੰਦੇ ਨੇ ਕਿ ਕਿਹੜਾ ਪਰਿਵਾਰ ਹੈ, ਕਿਹਦੇ ਕੋਲ ਇਸ ਟਾਈਮ ਚੰਗੇ ਪੈਸੇ ਨੇ ਸੌਖਾ, ਆ ਕਿਹਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਪਾਈ ਜਾਵੇ ਤੇ ਉਹ ਆਪਣੇ ਪੈਸੇ ਕੱਢ ਕੇ ਸਾਨੂੰ ਦਊਗਾ ਜਾਂ ਸਾਡੇ ਨਾਲ ਜਿੱਦਾਂ ਵੀ ਹੈ ਕਿ ਸਾਡਾ ਬਿਜ਼ਨਸ ਠੀਕ ਚੱਲੂਗਾ। ਤੇ ਉਹਨਾਂ ਦਾ ਜਿਨ੍ਹਾਂ ਦਾ ਹੁਣ ਸਾਰਾ ਦਿਨ ਦਾ ਕੰਮ, ਅਸੀਂ ਕਿਸੇ ਵੇਲੇ ਕਹਿ ਲਓ ਵੀ ਆਪਣੇ ਕੰਮਾਂ ਕਾਰਾਂ ਚ ਬਿਜ਼ੀ ਹੁੰਦੇ ਹਾਂ, ਪਰ ਕੋਈ ਵੀ ਬਾਹਰੋਂ ਤੁਹਾਡੀ ਕਿਸ ਹਿਸਾਬ ਨਾਲ ਰਿਪੋਰਟ ਲੈ ਰਿਹਾ, ਕੀ ਤੁਹਾਡੇ ਬਾਰੇ ਪੁੱਛ ਰਿਹਾ ਕਰ ਰਿਹਾ, ਅਸੀਂ ਇਹਨਾਂ ਗੱਲਾਂ ਤੋਂ ਕਦੀ ਕਦੀ ਅਣਜਾਣ ਹੁੰਦੇ ਹਾਂ। ਤੇ ਕਦੀ ਕਦੀ ਸਾਡੇ ਪਰਿਵਾਰ ਦੀਆਂ ਅਸੀਂ ਆਪਣੀਆਂ ਗੱਲਾਂ ਜਿੱਦਾਂ ਆਪਾਂ ਕਿਸੇ ਆਂਢ ਗੁਆਂਢ ਨਾਲ ਸ਼ੇਅਰ ਕੀਤੀਆਂ ਜਾਂ ਕਿਸੇ ਨਾਲ ਕੀਤੀਆਂ, ਤੇ ਉਹ ਜਿੱਦਾਂ ਆਪਾਂ ਕਹਿ ਲੋ ਵੀ ਆਪਣੇ ਅਨਕੋਨਸ਼ੀਅਸ ਮਾਇੰਡ ਨਾਲ ਅਸੀਂ ਗੱਲ ਕਰ ਦਿੰਦੇ ਹਾਂ ਤੇ ਸਾਨੂੰ ਯਾਦ ਵੀ ਨੀ ਹੁੰਦੀ ਕਿ ਅਸੀਂ ਉਹ ਗੱਲ ਕਿੱਦਾਂ ਕੀਤੀ ਹੈ। ਤੇ ਫਿਰ ਜਦੋਂ ਕੋਈ ਬਾਹਰੋਂ ਤੀਸਰਾ ਬੰਦਾ ਆ ਕੇ ਉਹ ਗੱਲ ਕਰਦਾ, ਸਾਨੂੰ ਏਦਾਂ ਲੱਗਦਾ ਅਸੀਂ ਤੇ ਕਦੀ ਵੀ ਨੀ ਇਹ ਗੱਲ ਕਿਸੇ ਨੇ ਕੀਤੀ ਜਾਂ ਕੀਤੀ, ਤੇ ਇਹਨੂੰ ਕਿੱਦਾਂ ਪਤਾ ਲੱਗ ਗਿਆ ਤੇ ਵਾਕਈ ਇਹ ਚ ਕੋਈ ਸ਼ਕਤੀ ਹੋਣੀ ਹੈ ਜਾਂ ਕੁਛ ਏਦਾਂ ਹੋਣਾ। ਤੇ ਫਿਰ ਸਾਨੂੰ ਵਾਕਈ ਲੱਗਦਾ ਵੀ ਨਹੀਂ ਹੈ, ਬੰਦਾ ਬਿਲਕੁਲ ਠੀਕ ਹੋਣਾ, ਇਹਦੇ ਤੇ ਵਿਸ਼ਵਾਸ ਕਰਿਆ ਕਰੋ ਜਾਂ ਏਦਾਂ। ਤੇ ਕੁਛ
ਜਿੱਦਾਂ
ਅੰਮ੍ਰਿਤ, ਹਾਂਜੀ ਜਿੱਦਾਂ ਤੁਸੀਂ ਗੱਲ ਕੀਤੀ ਨਾ ਇਹੀ ਨਾ ਇੱਕ ਦਵਾਈ ਵਾਲੀ, ਕਿ ਜਿੱਦਾਂ ਉਹਨਾਂ ਨੂੰ ਲੱਗਣ ਲੱਗ ਪਿਆ ਸੀ ਤੁਹਾਡੇ ਮਦਰ ਨੂੰ ਕਿ ਉਹਨਾਂ ਨੇ ਕੁਛ ਕੀਤਾ ਹੋਣਾ, ਏਦਾਂ ਨਾ ਸੇਮ ਮੇਰੇ ਇੱਕ ਪਾਪਾ ਦੇ ਫਰੈਂਡ ਨੇ ਤੇ ਉਹ ਡਾਕਟਰ ਨੇ ਤੇ ਉਹ ਹਾਂਜੀ ਤੇ ਉਹਨਾਂ ਦੇ ਨਾ ਭੂਆ ਜੀ ਆ, ਉਹ ਉਹਨਾਂ ਕੋਲ ਦਵਾਈ ਲੈਣ ਆਏ ਨਾ, ਤੇ ਉਹ ਕਹਿੰਦੇ ਕਿ ਮੇਰੇ ਤਾਂ ਬਹੁਤ ਗੋਡੇ ਗਾਡੇ ਦੁਖਦੇ, ਮੇਰਾ ਤਾਂ ਸਰੀਰ ਬਹੁਤ ਢਿੱਲਾ ਆ ਜੀ। ਉਹਨਾਂ ਦੀ ਉਮਰ ਕੁਛ 70 ਕੁ ਸਾਲ ਸੀਗੀ, ਤੇ ਉਹ ਜਿੱਦਾਂ ਹੁਣ ਯੰਗ ਸੀ ਆਲਰੇਡੀ, ਜਿੱਦਾਂ ਉਹ ਭੱਜ ਭੁੱਜ ਕੇ ਕੰਮ ਕਰ ਲੈਂਦੇ ਸੀ ਸਾਰੇ, ਤੇ ਉਹਨਾਂ ਨੂੰ ਏਦਾਂ ਲੱਗਾ ਕਿ ਹੁਣ ਜਿੱਦਾਂ ਉਮਰ ਦੇ ਹਿਸਾਬ ਨਾਲ ਥੋੜੀ ਬਹੁਤ ਵੀਕਨੈਸ ਬੰਦੇ ਚ ਆ ਜਾਂਦੀ ਹੈ। ਤੇ ਉਹ ਕਹਿੰਦੇ ਕਿ ਤੂੰ ਨਾ ਮੇਰੇ ਟੈਸਟ ਕਰਾ, ਮੈਨੂੰ ਆਏ ਵੇਖ। ਤੇ ਉਹ ਨਵੇਂ ਨਵੇਂ ਡਾਕਟਰ ਬਣੇ ਸੀ ਤੇ ਉਹਨਾਂ ਨੇ ਜਦੋਂ ਟੈਸਟ ਟੂਸ ਕਰਾਏ ਸਾਰੇ, ਤੇ ਰਿਪੋਰਟਾਂ ਬਿਲਕੁਲ ਠੀਕ ਸੀ ਸਾਰੀਆਂ। ਤੇ ਏਦਾਂ ਹੀ ਅੰਕਲ ਉਹਨਾਂ ਨੇ ਕਹਿ ਤਾ ਵੀ ਤੁਹਾਡੀਆਂ ਰਿਪੋਰਟਾਂ ਠੀਕ ਆ, ਉਮਰ ਦੇ ਨਾਲ ਥੋੜਾ ਬਹੁਤ ਤੇ ਹੁੰਦਾ ਹੀ ਆ, ਤੁਹਾਨੂੰ ਕੁਛ ਨੀ ਹੋਇਆ। ਤੇ ਉਹ ਨਾ ਮਤਲਬ ਅੰਕਲ ਦੇ ਫਾਦਰ ਸੀ ਜਿਹੜੇ, ਉਹਨਾਂ ਨੂੰ ਜਾ ਕੇ ਕਹਿੰਦੇ ਵੀ ਤੂੰ ਆਪਣਾ ਮੁੰਡਾ ਕਹਿੰਦੇ ਨਕਲਾਂ ਮਾਰ ਮਾਰ ਕੇ ਪਾਸ ਕਰਾਇਆ ਵਾ, ਇਹਨੂੰ ਤੇ ਕਹਿੰਦੇ ਅਕਲ ਹੀ ਕੋਈ ਨੀ, ਮੈਨੂੰ ਕਹਿੰਦਾ ਕਿ ਤੇਰੇ ਚ ਪ੍ਰੋਬਲਮ ਹੀ ਕੋਈ ਨੀ, ਤੈਨੂੰ ਤੇ ਕਹਿੰਦੇ ਇਲਾਜ ਹੀ, ਕਹਿੰਦੇ ਮੇਰਾ ਤੇ ਇੰਨਾ ਬੁਰਾ ਹਾਲ ਆ ਤੇ ਵੀ ਏਦਾਂ। ਤੇ ਫਿਰ ਕਹਿੰਦੇ ਵੀ ਮੇਰੇ ਫਾਦਰ ਨੇ ਨਾ ਮੈਨੂੰ ਸਮਝਾਇਆ ਵੀ ਅੱਜ ਤੋਂ ਬਾਅਦ ਤੇਰੇ ਕੋਈ ਵੀ ਦਵਾਈ ਲੈਣ ਆਵੇ ਨਾ ਤੇ ਉਹਨੂੰ ਏਦਾਂ ਨੀ ਕਹਿਣਾ ਵੀ ਤੈਨੂੰ ਦਵਾਈ ਦੀ ਲੋੜ ਨੀ ਹੈਗੀ, ਭਾਵੇਂ ਉਹਨੂੰ ਮਲਟੀਵਿਟਾਮਿਨ ਦੇ ਪਰ ਦਵਾਈ ਦੇ ਕੇ ਤੋਰਨਾ ਜੇ ਤੂੰ ਆਪਣਾ ਬਿਜ਼ਨਸ ਸਹੀ ਚਲਾਉਣਾ ਵਾ।
ਜੀ ਜੀ
ਤੇ
ਜੀ ਬਿਲਕੁਲ, ਏਦਾਂ
ਕਦੀ ਕਦੀ ਜਿਹੜਾ ਹਾਂਜੀ
ਨਜ਼ਰੀਆ ਜਿਹੜਾ ਸੋਚਣ ਦਾ ਉਹ ਬਹੁਤ ਬਦਲਣ ਦੀ ਲੋੜ ਹੈ ਤੇ ਵਿਚਾਰਨ ਦੀ ਲੋੜ ਹੈ ਜੀ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਛੋਟੇ ਛੋਟੇ ਵਹਿਮ ਭਰਮ ਜਿਹੜੇ ਆ, ਅਸਲ ਦੇ ਵਿੱਚ ਇਹਨਾਂ ਦੇ ਪਿੱਛੇ ਤਰਕ ਕੀ ਆ, ਇਹਨਾਂ ਦੇ ਪਿੱਛੇ ਲੌਜਿਕ ਕੀ ਆ, ਉਹਨੂੰ ਜਾਣਨਾ ਬਹੁਤ ਜ਼ਰੂਰੀ ਆ। ਤੇ ਦੋਸਤੋ ਅਸੀਂ ਆਸ ਕਰਦੇ ਹਾਂ ਜੀ ਕਿ ਇਸ ਗੱਲਬਾਤ ਦਾ ਜਿਹੜਾ ਕੋਈ ਸਿੱਟਾ ਆ ਉਹ ਸਾਰਥਕ ਨਿਕਲ ਸਕੇ ਤੇ ਅਸੀਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ, ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਕੁਛ ਸਿੱਖ ਸਕੀਏ ਨਾ। ਸਾਡੇ ਨਾਲ ਭੁੱਲਰ ਸਾਹਿਬ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ। ਤੇ ਮੈਂ ਵੀ ਕਹਿੰਦੇ ਗਮ ਟਰੀ ਤੇ ਐਡ ਦੇਖੀਆਂ ਜੀ, ਆਸਟ੍ਰੇਲੀਆ ਚ ਜੋਤਿਸ਼ਾਂ ਦੀਆਂ ਸ਼ੋਪਸ ਖੁੱਲ ਗਈਆਂ ਤੇ ਸਾਡੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ, ਇੱਥੇ ਆ ਕੇ ਵੀ ਆਪਾਂ ਸੁਧਰਦੇ ਨਹੀਂ। ਬਿਲਕੁਲ ਭੁੱਲਰ ਸਾਹਿਬ, ਆਪਾਂ ਤੁਹਾਡੇ ਨਾਲ 100% ਸਹਿਮਤ ਆ ਤੇ ਇਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਜੀ ਸਾਡੇ ਭਾਈਚਾਰੇ ਦੇ ਵਿੱਚੋਂ ਖਤਮ ਹੋਣੀਆਂ ਬਹੁਤ ਜ਼ਰੂਰੀ ਆ। ਅਸੀਂ ਸਾਰੇ ਜਿਹੜੇ ਉਪਰਾਲੇ ਜ਼ਰੂਰ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ, ਘੱਟੋ ਘੱਟ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਹਨਾ। ਤੇ ਅੱਗੇ ਸਾਡਾ ਕੁਲਦੀਪ ਕੌਰ ਇੱਕ ਵਾਰ ਫੇਰ ਜੁੜੇ ਆ, ਦਿਲਜੀਤ ਦੁਸਾਂਝ ਦਾ ਕਹਿੰਦੇ ਸੌਂਗ ਜ਼ਰੂਰ ਪਲੇ ਕਰਵਾ ਦਿਓ ਜੀ, ਪੰਡਿਤ ਸੌਂਗ ਆ ਉਹਨਾਂ ਦਾ, ਤੁਹਾਡੇ ਟੌਪਿਕ ਦੇ ਨਾਲ ਕਹਿੰਦੇ ਰਿਲੇਟਡ ਆ। ਤੇ ਬੋਥ ਆਫ ਯੂ ਸਿਸਟਰਸ ਡੂਇੰਗ ਵੈਰੀ ਵੈਲ ਜੀ, ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ
ਤੁਹਾਡਾ।
ਤੇ ਜੀ ਤੇ ਸਾਰੇ ਦੋਸਤ ਜਿਨ੍ਹਾਂ ਨੇ ਅੱਜ ਸਾਡੀ ਇਸ ਵਿਚਾਰ ਚਰਚਾ ਦੇ ਵਿੱਚ ਹਿੱਸਾ ਲਿਆ, ਸਾਡੇ ਨਾਲ ਗੱਲਬਾਤ ਦੇ ਵਿੱਚ ਸਾਂਝ ਪਾਈ ਹੈ, ਤੁਹਾਡਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਦੋਸਤੋ। ਤੇ ਸਮਾਂ ਸਾਡੇ ਕੋਲ ਬਚਿਆ ਨਹੀਂ ਜਾਂਦੇ ਜਾਂਦੇ, ਇੰਨਾ ਜ਼ਰੂਰ ਦੱਸ ਦਿੰਦੇ ਹਾਂ ਕਿ ਹਰਮਨ ਰੇਡੀਓ ਦੀ ਜਿਹੜੀ ਐਪ ਹੈ ਜੀ ਉਹ ਅਪਡੇਟ ਕੀਤੀ ਗਈ ਹੈ ਤੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਫੈਸਿਲਿਟੀਜ਼ ਆ ਉਹ ਵੀ ਦੇਖਣ ਨੂੰ ਇਸ ਵੇਲੇ ਮਿਲ ਰਹੀਆਂ ਆ। ਜਿਸ ਵੀ ਮਹਿਮਾਨ ਦੇ ਨਾਲ ਅਸੀਂ ਆਪਣੀ ਗੱਲਬਾਤ ਕਰਦੇ ਹਾਂ, ਜਿਸ ਕਿਸੇ ਵੀ ਇਵੈਂਟ ਦੇ ਬਾਰੇ ਕੋਈ ਗੱਲਬਾਤ ਹੁੰਦੀ ਆ ਤੇ ਉਸ ਇਵੈਂਟ ਦੀ ਜਿਹੜੀ ਜਾਣਕਾਰੀ ਆ ਜੀ ਉਹ ਐਪ ਦੇ ਉੱਤੇ ਡਿਸਪਲੇ ਹੋਇਆ ਕਰਦੀ ਆ, ਤੇ ਤੁਸੀਂ ਉਸ ਨੂੰ ਓਹਦੇ ਉਪਰ ਦੇਖ ਸਕਦੇ ਹੋ ਜੀ, ਜਿਵੇਂ ਅਸੀਂ ਪਨੈਸ਼ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਦਾ ਜਿਹੜਾ ਪੋਸਟਰ ਅਤੇ ਉਹਦੀ ਜਾਣਕਾਰੀ ਜਿਹੜੀ ਆ ਉਹ ਵੀ ਉਹਦੇ ਉੱਤੇ ਡਿਸਪਲੇ ਹੁੰਦੀ ਆ। ਸੋ ਬਹੁਤ ਸਾਰੀਆਂ ਹੋਰ ਮੇਜਰ ਚੇਂਜਸ ਜਿਹੜੀਆਂ ਜੀ ਉਹ ਆਉਣ ਵਾਲੇ ਸਮੇਂ ਚ ਕੀਤੀਆਂ ਜਾ ਰਹੀਆਂ। ਸਰਬਜੀਤ ਸਿੰਘ ਹੋਰੀ ਲਗਾਤਾਰ ਲੱਗੇ ਹੋਏ ਨਿਰੰਤਰ ਨਿਰਵਿਘਨ, ਉਹਨਾਂ ਦੇ ਵੀ ਯਤਨ ਜਿਹੜੇ ਆ ਜੀ ਉਹ ਜਾਰੀ ਆ ਤੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਤੁਹਾਡਾ ਸਾਰਿਆਂ ਦਾ, ਸਾਡੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੀ ਨਾਲ ਸਰਬਜੀਤ ਸਿੰਘ ਹੋਰਾਂ ਦਾ ਵੀ ਜਿਹੜੇ ਵੱਡੇ ਤੜਕੇ ਸਾਡੇ ਨਾਲ ਉੱਠ ਕੇ ਪਟਿਆਲੇ ਤੋਂ ਸਾਂਝ ਪਾਉਂਦੇ ਆ ਜੀ। ਤੇ ਮੈਨੂੰ ਮੈਲਬਨ ਤੋਂ ਤੇ ਸਿਮਰਦੀਪ ਨੂੰ ਵੀ ਹੁਣ ਮੈਲਬਨ ਤੋਂ ਇਜਾਜ਼ਤ ਲੈਣੀ ਪੈਣੀ ਆ। ਤੁਸੀਂ ਗੀਤ ਦਿਲਜੀਤ ਦੀ ਸਾਂਝ ਦੀ ਆਵਾਜ਼ ਵਿੱਚ ਜਾਂਦੇ ਜਾਂਦੇ ਜ਼ਰੂਰ ਸੁਣੇ ਪਰ ਸਾਨੂੰ ਇਜਾਜ਼ਤ ਦਿਓ ਜੀ, ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਪੰਡਤ ਜੀ ਹੱਥ ਦੇਖਿਓ ਮੇਰਾ
ਲੱਗੂ ਨੋਟ ਪੰਜਾਂ ਦਾ ਤੇਰਾ,
ਆਲੇ ਨੋਟ ਫੜਾਵਾਂ ਤੈਨੂੰ
ਨੌ ਕੀ ਤੇਰਾ ਦੱਸਦੇ ਮੈਨੂੰ,
ਆਲੇ ਨੋਟ ਫੜਾਵਾਂ ਤੈਨੂੰ
ਨੌ ਕੀ ਤੇਰਾ ਦੱਸਦੇ ਮੈਨੂੰ,
ਮੇਰਾ ਨਾਂ ਰਾਮ ਪਿਆਰੀ ਸਾਲਾਂ ਦੀ ਹਾਂ ਪੰਡਿਤ ਜੀ ਵੈਸੀ ਹਾਂ ਸਾਲਾਂ ਦੀ, ਹੋ ਕੇ ਵੀ ਫਿਰਦੀ ਆ ਜੇ ਕੁਆਰੀ, ਵੈਸੀ ਹਾਂ ਸਾਲਾਂ ਦੀ ਹੋ ਕੇ ਵੀ ਫਿਰਦੀ ਆ ਜੇ ਕੁਆਰੀ,
ਸਿਰ ਤੇ ਸਾਠ ਸਦੀ ਦਾ ਪੈਰਾ
ਇਹ ਪੰਡਿਤ ਜੀ ਹੁੰਦਾ ਪੈੜਾ,
ਸਿਰ ਤੇ ਸਾਠ ਸਦੀ ਦਾ ਪੈਰਾ
ਇਹ ਪੰਡਿਤ ਜੀ ਹੁੰਦਾ ਪੈੜਾ,
ਕੀ ਗਜ਼ਲ ਆਇਆ ਚਿੱਟਾ ਲੱਠਾ
ਇਹਦਾ ਬੰਧਨ ਕਰ ਦਿਓ ਪੱਕਾ,
ਕੀ ਗਜ਼ਲ ਆਇਆ ਚਿੱਟਾ ਲੱਠਾ
ਇਹਦਾ ਬੰਧਨ ਕਰ ਦਿਓ ਪੱਕਾ,
ਦੇਣੀ ਪਊ ਪੁਜਾਰੀ
ਪੰਡਤਾ ਮੇਰੇ ਪੁੱਤਰ ਦੀਆਂ ਤਕਦੀਰਾਂ ਦੱਸ ਕੀ ਕਹਿੰਦੀਆਂ ਨੇ, ਕਦ ਸੂਰਜ ਵਰਗੇ ਮੁਖੜੇ ਨੂੰ ਤੱਕ ਮੇਰੀਆਂ ਭੁੱਖਾਂ ਲੈਂਦੀਆਂ ਨੇ, ਹੈ ਮੇਰਾ ਤਾਂ ਇਹ ਦਿਲ ਕਹਿੰਦਾ ਇਹ ਦੁਨੀਆਂ ਤੇ ਰੁਸ਼ਨਾਊਗਾ, ਇਹ ਦੁਨੀਆਂ ਤੇ ਰੁਸ਼ਨਾਊਗਾ,
ਬੀਬੀ ਜੀ ਤੇਰਾ ਮਾਤਾ ਜੀ ਤੇਰਾ, ਓ ਬੀਬੀ ਜੀ ਤੇਰਾ ਪੁੱਤਰ ਤਾਂ ਬਲਟਰ ਨਿਕਲ ਜਾਊਗਾ, ਮਾਤਾ ਜੀ ਤੇਰਾ ਪੁੱਤਰ ਤਾਂ ਬਲਟਰ ਨਿਕਲ ਜਾਊਗਾ,
ਨਾ ਪੰਡਤਾ ਪੁੱਤਰ ਮੇਰਾ ਕੋਈ ਕਰਨਲ ਜਰਨਲ ਹੋਵੇਗਾ, ਕਿਰਤ ਕਮ